ਗਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੱਧੂ। ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ ਹੈ, 22 ਦਸੰਬਰ 2024, ਔਰ ਨਾਨਕਸ਼ਾਹੀ 9 ਪੋਹ ਸੰਮਤ 556, ਤੇ ਅੱਜ ਦੀ ਤਰੀਕ, ਅੱਜ ਦੇ ਦਿਨ ਸ਼ਨਿਚਰਵਾਰ ਨੂੰ ਆਪ ਦਾ ਸਵਾਗਤ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ, ਜੀ ਆਇਆਂ ਨੂੰ। ਤੇ ਆਓ ਫਿਰ ਅਸੀਂ ਸਾਰੇ ਸਰਬੱਤ ਦਾ ਭਲਾ ਮੰਗੀਏ, ਰਲ ਕੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਸਭ ਦੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਮਰੀਕ ਫਲੋਰਾ ਭਾਅ ਜੀ ਸ਼ਾਮਿਲ ਹੋਣਗੇ। ਬਹੁਤ ਸਾਰੀਆਂ ਅਸੀਂ ਉਹਨਾਂ ਦੇ ਨਾਲ ਗੱਲਾਂ ਕਰਾਂਗੇ, ਸੁਨੇਹੇ ਵੀ ਤੁਹਾਡੇ ਲਵਾਂਗੇ, ਵਟਸਐਪ, ਟੈਲੀਗ੍ਰਾਮ, ਈਮੇਲ ਦੇ ਰਾਹੀਂ। ਕਿਸੇ ਵੀ ਤਰ੍ਹਾਂ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਤਾਂ ਜ਼ਰੂਰ। ਬਹੁਤ ਸਾਰੇ ਮਿੱਤਰ, ਪਿਆਰੇ ਸੱਜਣ, ਭੈਣ ਭਰਾ ਸਾਡੇ ਪ੍ਰੋਗਰਾਮ ਸੁਣਦੇ ਨੇ, ਉਹ ਦੇਖਦੇ ਵੀ ਨੇ ਯੂਟਿਊਬ 'ਤੇ, ਫੇਸਬੁੱਕ 'ਤੇ ਵੀ, ਔਰ ਕੰਮਾਂ ਕਾਰਾਂ ਦੇ ਵਿੱਚ ਵਿਅਸਤ ਹੁੰਦੇ ਨੇ। ਕਈ ਵਾਰੀ ਮੈਸੇਜ ਪਾਉਣ ਦਾ ਟਾਈਮ ਨਹੀਂ ਲੱਗਦਾ, ਅਤੇ ਮੈਂ ਦੱਸ ਦੇਵਾਂ ਕਿ ਮੈਸੇਜ ਕਈ ਤਰ੍ਹਾਂ ਨਾਲ ਪਾਏ ਜਾ ਸਕਦੇ, ਟੈਲੀਗ੍ਰਾਮ 'ਤੇ ਵੀ, ਈਮੇਲ ਰਾਹੀਂ ਵੀ, ਵਟਸਐਪ ਦਾ, ਰੇਡੀਓ ਦਾ ਅਕਾਊਂਟ ਵੀ ਹੈ, ਨੰਬਰ ਚੱਲ ਰਹੇ ਨੇ, ਤਾਂ ਮੇਰੇ ਪਰਸਨਲ ਵਟਸਐਪ 'ਤੇ ਵੀ ਤੁਸੀਂ ਮੈਸੇਜ ਭੇਜ ਸਕਦੇ ਹੋ, ਉਹ ਵੀ ਮੇਰੇ ਸਟੂਡੀਓ 'ਚ ਖੁੱਲ੍ਹਾ ਹੁੰਦਾ। ਸੋ ਪਿਆਰੇ, ਉਹ ਕਈ ਤਰੀਕੇ ਨੇ ਸਾਂਝਾ ਪਾਉਣ ਦੇ। ਅੱਜ ਦਿਨ ਐਤਵਾਰ ਹੈ, ਸੋਰੀ ਸੈਟਰਡੇ ਨਹੀਂ ਹੈਗਾ, ਦਿਨ ਐਤਵਾਰ ਹੈ। ਅਤੇ ਇਹ ਪ੍ਰੋਗਰਾਮ 2 ਘੰਟੇ ਚੱਲੇਗਾ, 2 ਘੰਟੇ ਅਸੀਂ ਗੱਲਾਂ ਕਰਾਂਗੇ, ਅਤੇ ਬਹੁਤ ਸਾਰੇ ਚਿੰਤਨ ਮਸਲੇ ਜਿਹੜੇ ਆ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ, ਜਾਣਕਾਰੀਆਂ ਸਾਂਝੀਆਂ ਕਰਾਂਗੇ, ਹਾਸਾ ਮਜ਼ਾਕ ਵੀ ਹੋਏਗਾ ਅਤੇ ਜਾਣਕਾਰੀਆਂ ਵੀ ਹੋਣਗੀਆਂ। ਅੱਜ ਅਸੀਂ ਗੱਲ ਕਰਾਂਗੇ ਕ੍ਰਿਸਮਿਸ ਦੇ ਬਾਰੇ ਵੀ, ਇਹ ਵੀ ਗੁਰਪੁਰਬ ਹੈ, ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ ਵੀ ਆਪਾਂ ਜ਼ਿਕਰ ਕਰਾਂਗੇ। ਕੱਲ੍ਹ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੱਕ ਲੰਬਾ ਵਿਚਾਰ ਸ਼ਹੀਦੀ ਜੋੜ ਮੇਲੇ 'ਤੇ ਕੀਤਾ ਸੀ, ਅਸੀਂ ਚਮਕੌਰ ਦੀ ਜੰਗ ਦੀ ਗੱਲ ਕੀਤੀ ਸੀ, ਅਤੇ ਅੱਜ ਵੀ ਅਸੀਂ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ ਜ਼ਿਕਰ ਕਰਾਂਗੇ। ਅਤੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੇ ਵਿੱਚ ਜੋ ਸਾਕਾ ਵਰਤ ਰਿਹਾ ਸੀ ਉਸ ਦਾ ਅਹਿਮ ਹਿੱਸਾ ਸਨ। ਸੋ ਅੱਜ ਪਰਿਵਾਰਾਂ ਦੀਆਂ ਗੱਲਾਂ ਵੀ ਕਰਨੀਆਂ, ਇੱਕ ਕਹਾਣੀ ਵੀ ਸੁਣਨ ਦੀ ਕੋਸ਼ਿਸ਼ ਕਰਾਂਗੇ, ਅਤੇ ਬਹੁਤ ਸਾਰੇ ਸਰੋਤੇ ਸਵੇਰ ਤੋਂ ਸਾਡੇ ਨਾਲ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ, ਅਤੇ ਉਹ ਆਪਣੇ ਭਾਈ ਦਲਜੀਤ ਸਿੰਘ ਜੀ ਹੁਣਾਂ ਦੇ ਮਹਿਤਾ ਚੌਂਕ ਵਾਲੇ ਪ੍ਰੋਗਰਾਮ ਪੇਸ਼ ਕਰਦੇ ਨੇ, ਉਹਨਾਂ ਦੇ ਨਾਲ ਜੁੜਦੇ ਨੇ, ਅਤੇ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਵੀ, ਕਿਉਂਕਿ ਉਹ ਵੀ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਨੇ। ਸੋ ਅੱਜ ਥੋੜ੍ਹੀ ਕ੍ਰਿਸਮਿਸ ਦੇ ਬਾਰੇ ਗੱਲ ਕਰ ਲਈਏ। 25 ਦਸੰਬਰ ਨੂੰ ਦਿਨ ਮਿਥਿਆ ਗਿਆ ਕਿ ਇਸ ਦਿਨ ਕ੍ਰਿਸਮਿਸ ਮਨਾਉਣੀ ਆ। ਪਹਿਲਾਂ ਵੀ ਕਈ ਵਾਰੀ ਜ਼ਿਕਰ ਹੋਇਆ ਕਿ ਇਸ ਨੂੰ ਕ੍ਰਿਸਚਨ ਭਾਈਚਾਰਾ, ਕ੍ਰਿਸਚਨ ਧਰਮ ਦੇ ਜਿਹੜੇ, ਜਿਨ੍ਹਾਂ ਨੂੰ ਅਧਿਆਤਮਕ ਬਾਨੀ ਮੰਨਿਆ ਜਾਂਦਾ ਹੈ, ਜੀਸਸ ਕ੍ਰਾਈਸਟ, ਉਹਨਾਂ ਨੂੰ ਸਮਰਪਿਤ ਹੈ, ਉਹਨਾਂ ਦੇ ਜਨਮ ਦਿਹਾੜੇ ਦੀ, ਵੀ ਇਸ ਦਿਨ ਜਨਮ ਹੋਇਆ ਸੀ ਜੀਸਸ ਕ੍ਰਾਈਸਟ ਦਾ, ਇਹ ਮਿੱਥ ਲਿਆ ਗਿਆ। ਪਰ ਇਹਦੇ ਵਿੱਚ ਵੀ ਕਈ ਰਾਵਾਂ ਨੇ, ਕਈ ਇਲਾਕਿਆਂ ਦੇ ਵਿੱਚ ਹੋਰ ਡੇਟਾਂ ਮਨਾਉਂਦੇ ਨੇ, ਜਿਵੇਂ ਕਿ ਜਿਹੜੀ ਮੈਂ ਅੱਗੇ ਵੀ ਦੱਸਿਆ ਸੀ ਕਿ ਈਸਟਰਨ ਔਰਥੋਡੋਕਸ ਚਰਚਿਸ ਆ ਜਿਹੜੀਆਂ ਜੂਲੀਅਨ ਕੈਲੰਡਰ ਨੂੰ ਫੋਲੋ ਕਰਦੀਆਂ ਨੇ, ਉਹਨਾਂ ਦੀ ਕ੍ਰਿਸਮਿਸ ਜਿਹੜੀ ਆਉਂਦੀ ਆ ਉਹ 7 ਜਨਵਰੀ ਨੂੰ ਆਉਂਦੀ ਆ। ਅਰਮੇਨੀਅਨ ਅਪੋਸਟੋਲਿਕ ਚਰਚ ਜਿਹੜੀ ਆ ਉਹ 5 ਜਨਵਰੀ ਨੂੰ ਮਨਾਉਂਦੀ ਆ ਕ੍ਰਿਸਮਿਸ, ਅਤੇ ਜਿਹੜੇ ਈਸਟਰਨ ਔਰਥੋਡਾਕਸ ਚਰਚ ਜਿਹੜੇ ਜੂਲੀਅਨ ਕੈਲੰਡਰ ਨੂੰ ਫੋਲੋ ਕਰਦੇ ਨੇ ਅਤੇ ਓਰੀਐਂਟਲ ਔਰਥੋਡਾਕਸ ਚਰਚਿਸ ਆ ਉਹ 6 ਜਨਵਰੀ ਨੂੰ ਮਨਾਉਂਦੇ ਨੇ, ਅਤੇ ਜਿਹੜੀ ਅਰਮੀਨੀਆ ਦੀ ਪੈਟਰੀਆਰਚ ਆਫ ਜਰੂਸਲਮ ਚਰਚ ਆ ਉਹ 18 ਜਨਵਰੀ ਨੂੰ ਕ੍ਰਿਸਮਿਸ ਮਨਾਉਂਦੇ ਨੇ, ਜਿਹੜੇ ਕਿ ਜੀਸਸ ਕ੍ਰਾਈਸਟ ਦਾ ਜਨਮ। ਸੋ ਪਹਿਲੇ ਪੈਗੰਬਰ ਜਾਣੀ ਕਿ ਇੱਕੋ ਇੱਕ ਪੈਗੰਬਰ ਜਿਹਨੂੰ ਸਨ ਆਫ ਗੋਡ ਵੀ ਕਹਿੰਦੇ, ਓਨਲੀ ਸਨ ਆਫ ਗੋਡ ਵੀ ਕਹਿ ਦਿੰਦੇ ਆ, ਜੀਸਸ ਕ੍ਰਾਈਸਟ ਦਾ ਜਨਮ। ਹੁਣ ਇੱਕ ਗੱਲ ਤਾਂ ਪੱਕੀ ਹੈ ਕਿ ਕਿਉਂਕਿ ਸਕੇਲ ਬਹੁਤ ਵੱਡਾ ਆ ਕ੍ਰਿਸਚੈਨਿਟੀ ਦਾ, ਰਾਜ ਕਈ ਦੇਸ਼ਾਂ 'ਚ ਕੀਤੇ ਨੇ, ਉੱਥੇ ਕ੍ਰਿਸਚੈਨਿਟੀ ਨਾਲ ਲੈ ਗਏ, ਬੜੇ ਐਕਟਿਵਲੀ ਅਤੇ ਕਈ ਵਾਰੀ ਫੋਰਸਫੁਲੀ ਵੀ ਅਤੇ ਕਈ ਵਾਰੀ ਪਰਸੂਸਿਵਲੀ ਵੀ ਕ੍ਰਿਸਚੈਨਿਟੀ ਦੀ ਐਕਸਪੈਂਸ਼ਨ ਕੀਤੀ। ਕਈ ਵਾਰੀ ਚੋਇਸ ਹੀ ਨਹੀਂ ਸੀ ਕੋਈ ਕ੍ਰਿਸਚੈਨਿਟੀ ਨੂੰ ਫੋਲੋ ਕਰਨ ਦੇ ਇਲਾਵਾ। ਸੋ ਉਹਦੇ ਕਾਰਨ ਸਕੇਲ ਬਹੁਤ ਵੱਡਾ ਹੋ ਗਿਆ, ਇਸ ਕਰਕੇ ਜਦੋਂ ਸਕੇਲ ਵੱਡਾ ਹੁੰਦਾ ਆ ਅਤੇ ਉਹਦੇ ਵਿੱਚ ਕਈ ਖਾਮੀਆਂ ਵੀ ਹੁੰਦੀਆਂ ਨੇ, ਕਈ ਬੈਨੀਫਿਟ ਵੀ ਹੁੰਦੇ ਨੇ। ਸੋ ਗੱਲ ਤਾਂ ਇਹ ਹੈ ਵੀ ਵੱਡੀ ਗੱਲ ਕ੍ਰਿਸਚੈਨਿਟੀ ਦੀ ਕਿ ਉਹ ਜੀਸਸ ਕ੍ਰਾਈਸਟ ਨੂੰ ਮੰਨਦੇ ਨੇ ਅਤੇ ਉਹਨਾਂ ਦਾ ਜਨਮ ਹੋਇਆ ਇਹ ਵੀ ਮੰਨਦੇ ਨੇ। ਅਤੇ ਜਨਮ ਕਿਹੜੀ ਤਰੀਕ ਨੂੰ ਹੋਇਆ, ਬਹੁਤਾਤ ਜਿਹੜੀ ਆ ਕ੍ਰਿਸਚੈਨਿਟੀ ਉਹ 25 ਦਸੰਬਰ ਨੂੰ ਮੰਨਦੀ ਹੈ। ਹੁਣ 25 ਦਸੰਬਰ ਇਹਦੇ ਬਾਰੇ ਆਪਾਂ ਥੋੜ੍ਹੀ ਅੱਜ ਗੱਲ ਕਰਨੀ ਹੈ। ਮੈਂ ਇਹਦੇ ਵਿੱਚ ਇਹਦੇ ਵਿੱਚ ਥੋੜ੍ਹਾ ਵਾਧਾ ਕਰਨਾ ਕਿ ਕੁਛ ਹਫ਼ਤੇ ਪਹਿਲਾਂ ਸਰਦੀਆਂ ਦੇ ਅਖੀਰ ਦੇ ਵਿੱਚ, ਹੁਣ ਪੂਰੀਆਂ ਭਰ ਗਰਮੀਆਂ ਚੱਲਦੀਆਂ, ਸ਼ਾਇਦ ਸਪਤੰਬਰ ਦੀ ਗੱਲ ਹੈ, ਮੈਂ ਐਤਵਾਰ ਵਾਲੇ ਦਿਨ ਹੀ ਪ੍ਰੋਗਰਾਮ ਕਰਕੇ ਕੇਸ ਨਹਾ ਕੇ ਆਪਣਾ ਕੰਮ ਕਰ ਰਿਹਾ ਸੀ ਕੰਪਿਊਟਰ 'ਤੇ। 11 ਕੁ ਵਜੇ ਸਨ ਅਤੇ ਬਾਹਰ ਸਾਡਾ ਕੁੱਤਾ ਭੌਂਕਿਆ ਅਤੇ ਮੈਨੂੰ ਲੱਗਿਆ ਕਿ ਬਾਹਰ ਆਇਆ ਕੋਈ, ਘਰ ਮੈਂ ਇਕੱਲਾ ਹੀ ਸੀ ਅਤੇ ਬਾਹਰ ਨਿਕਲਿਆ। ਮੈਂ ਵਾਲ ਮੇਰੇ ਹਲਕੇ ਹਲਕੇ ਸੁੱਕੇ ਹੋਏ ਸੀ ਅਤੇ ਜਦੋਂ ਮੈਂ ਬਾਹਰ ਨਿਕਲਿਆ ਅਤੇ ਮੂਹਰੇ 2 ਮੁਟਿਆਰਾਂ ਖੜੀਆਂ ਗੋਰੀਆਂ, ਅਤੇ ਡਰਾਈਵਵੇ ਦੇ ਪਰਲੇ ਪਾਸੇ ਇੱਕ ਗੱਡੀ ਖੜੀ ਸਟਾਰਟ ਹੀ, ਅਤੇ ਉਹਨੇ ਮੈਨੂੰ ਬਾਹਰ ਨਿਕਲਦੇ ਦੇਖ ਕੇ ਗੱਡੀ ਬੰਦ ਕਰ ਲਈ। ਉਹਦੇ ਵਿੱਚ ਕੋਈ ਮਚਿਓਰ ਬੰਦਾ ਬੈਠਾ ਸੀ ਅਤੇ ਮੈਂ ਸੋਚਿਆ ਕੋਈ ਸੇਲਜ਼ਮੈਨ ਸੇਲਜ਼ ਟੀਮ ਆਈ ਆ ਕੁਛ ਵੇਚਣ ਵਾਸਤੇ। ਤਾਂ ਉਹ ਮੈਨੂੰ ਜਦੋਂ ਉਹਨੇ ਦੇਖਿਆ ਤਾਂ ਉਹ ਵੀ ਬੜੀਆਂ ਹੈਰਾਨ ਰਹਿ ਗਈਆਂ। ਇੱਕਦਮ ਉਹਨਾਂ ਨੂੰ ਸ਼ੌਕ ਲੱਗਿਆ ਕਿਉਂਕਿ ਹਵਾ ਚੱਲਦੀ ਸੀ, ਵਾਲ ਹਲਕੇ ਹਲਕੇ ਉੱਡ ਰਹੇ ਸੀ ਪਿੱਛੇ ਨੂੰ, ਅਤੇ ਦੱਸਣ 'ਤੇ ਉਹਨਾਂ ਨੇ ਦੱਸਿਆ ਪੁੱਛਣ 'ਤੇ ਦੱਸਿਆ ਅਤੇ ਉਹ ਕਹਿੰਦੇ ਅਸੀਂ ਜਿਹੋਵਾ ਵਿਟਨੈਸ ਚਰਚ ਵੱਲੋਂ ਆਉਂਦੇ ਹਾਂ, ਅੱਗੇ ਵੀ ਆ ਲੈਂਦੇ ਸਾਡੇ ਫਾਰਮ 'ਤੇ, ਅਤੇ ਅਸੀਂ ਕ੍ਰਾਈਸਟ ਦੇ ਬਾਰੇ ਗੱਲਾਂ ਕਰਨੀਆਂ, ਜੀਸਸ ਕ੍ਰਾਈਸਟ। ਮੈਂ ਕਿਹਾ ਜੀ ਸਦਕੇ ਕਰਦੇ ਹਾਂ, ਮੇਰੇ ਕੋਲ ਆਈ ਗੋਟ ਪਲੈਂਟੀ ਆਫ ਟਾਈਮ, ਮੇਰੇ ਕੋਲ ਬਹੁਤ ਟਾਈਮ ਹੈ। ਅਤੇ ਚੰਗਾ ਉਹਨੇ ਇਸ਼ਾਰਾ ਕੀਤਾ, ਗੱਡੀ ਬੰਦ ਕਰ ਲਈ ਅਤੇ ਉਹ ਫਿਰ ਆਪਣੇ ਜਿਹੋਵਾ ਵਿਟਨੈਸ 'ਤੇ ਫਿਰ ਕਿਤੇ ਗੱਲਾਂ ਕਰਾਂਗੇ। ਅਤੇ ਕਰਦੇ 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 ਗੱਲ ਆ ਗਈ ਜੀਸਸ ਕ੍ਰਾਈਸਟ 'ਤੇ ਕਿ ਜੀਸਸ ਕ੍ਰਾਈਸਟ ਕੌਣ ਹੈ। ਅਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਅੱਜ ਤੋਂ 2000 ਸਾਲ ਪਹਿਲਾਂ ਆਲਮੋਸਟ ਜੀਸਸ ਕ੍ਰਾਈਸਟ ਹੋਏ ਨੇ, ਸਾਡੇ ਰਾਮਚੰਦਰ ਜੀ 15-20 ਹਜ਼ਾਰ ਸਾਲ ਪਹਿਲਾਂ ਹੋਏ, ਕ੍ਰਿਸ਼ਨ ਜੀ 5000 ਸਾਲ ਪਹਿਲਾਂ ਹੋਏ, ਕਿੰਨੇ ਅਵਤਾਰ ਹੋਏ ਨੇ, ਲੱਖਾਂ ਸਾਲਾਂ ਤੋਂ ਚੱਲਦਾ ਆ ਰਿਹਾ, ਉਹ ਹੋਏ ਨੇ 2000 ਸਾਲ ਪਹਿਲਾਂ ਹੋਏ ਨੇ, ਅਤੇ ਉਹਨਾਂ ਦਾ ਅੱਜ ਮੈਨੂੰ ਕੀ ਫਾਇਦਾ ਹੈ, ਮੇਰੇ 'ਤੇ ਕੀ ਅਸਰ ਹੈ, ਮਤਲਬ ਮੈਨੂੰ ਕੀ ਸਕੂਨ, ਕੀ ਸੁੱਖ, ਕੀ ਸੁਵਿਧਾ ਦੇ ਰਹੇ ਨੇ। ਉਹ ਕਹਿੰਦੇ, ਉਹ ਥੋੜ੍ਹੀ ਹੈਰਾਨ ਹੋ ਗਈਆਂ। ਮੈਂ ਕਿਹਾ ਦੇਖੋ ਉਹਨਾਂ ਦਾ ਦੱਸਿਆ ਹੋਇਆ ਮਾਰਗ ਤਾਂ ਅਸੀਂ ਚੁਣ ਸਕਦੇ ਹਾਂ, ਪਰ ਮਾਰਗ ਜਿਹੜਾ ਚੁਣ ਕੇ ਵੀ ਫਿਰ ਆਪਾਂ ਕੀ ਕਰਾਂਗੇ, ਉਹ ਇੱਕ ਹਿਸਟੋਰੀਕਲ ਇਵੈਂਟ ਹੈ। ਇੱਦਾਂ ਤਾਂ ਲੱਖਾਂ ਕਰੋੜਾਂ ਲੋਕ ਅਰਬਾਂ ਲੋਕ ਦੁਨੀਆ 'ਤੇ ਹੋਏ ਨੇ, ਹਰ ਬੰਦੇ ਦੀ ਇੱਕ ਸਟੋਰੀ ਹੈ। ਇਸ ਵੇਲੇ 7 ਬਿਲੀਅਨ ਲੋਕ ਨੇ ਆਸਟ੍ਰੇਲੀਆ ਦੇ ਦੁਨੀਆ ਦੇ ਉੱਤੇ, 7 ਬਿਲੀਅਨ ਪੀਪਲ, ਜੇ ਇੱਕ ਸਟੋਰੀ ਵੀ ਉਹਨਾਂ ਦੀ ਲਈਏ ਤਾਂ 7 ਬਿਲੀਅਨ ਸਟੋਰੀਸ। ਇਹ SBS ਦੀ ਟੈਗ ਲਾਈਨ ਹੈ, SBS TV ਆਸਟ੍ਰੇਲੀਆ ਦੀ। ਇੰਨੀਆਂ ਸਟੋਰੀਆਂ ਹੈ ਲੋਕਾਂ ਦੀਆਂ, ਕਿਹਨੂੰ ਕਿਹਨੂੰ ਫੋਲੋ ਕਰਾਂਗੇ ਜੇ ਆਪਾਂ ਸਟੋਰੀਆਂ ਹੀ ਹੈ। ਅਤੇ ਉਹ ਕਹਿੰਦੇ ਫਿਰ ਤੁਹਾਡੇ ਕਹਿਣ ਦਾ ਮਤਲਬ ਕੀ ਆ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਸ ਸਟੋਰੀ ਦੇ ਵਿੱਚ ਗਿਆਨ ਲੁਕਿਆ ਹੋਇਆ, ਉਹਦੇ ਵਿੱਚ ਗਿਆਨ ਪਰੋਸਿਆ ਹੋਇਆ ਜਿਹੜਾ ਅਸੀਂ ਡੀਕੋਡ ਕਰਨਾ। ਮੇਰੀ ਬੁੱਕ ਮੰਦਾਵਣੀ ਦੇ ਵਿੱਚ ਰਮਾਇਣ ਦੀ ਜਿਹੜੀ ਕਹਾਣੀ ਹੈ ਉਹਦੇ ਵਿੱਚ ਇੱਕ ਅਧਿਆਤਮਿਕ ਗਿਆਨ ਹੈ ਜਿਹੜਾ ਸਾਡੇ ਲਈ ਰੈਲੇਵੈਂਟ ਹੈ। ਅਸੀਂ ਉਹਨੂੰ ਜਾਣ ਕੇ ਉਹਦੇ ਨਾਲ ਜੁੜ ਕੇ ਅਸੀਂ ਆਪਣੇ ਆਪ ਨੂੰ ਲਿਬਰੇਟ ਕਰ ਸਕਦੇ ਹਾਂ, ਅਸੀਂ ਪਰਮਾਤਮਾ ਨਾਲ ਜੁੜ ਸਕਦੇ ਹਾਂ, ਅਸੀਂ ਆਪਣੀ ਆਤਮਾ ਨਾਲ ਜੁੜ ਸਕਦੇ ਹਾਂ। ਉਹ ਸਾਰੇ ਪਾਤਰ ਨੇ ਜੀਸਸ ਕ੍ਰਾਈਸਟ ਵੀ ਪਾਤਰ ਹੈ। ਤਾਂ ਕਹਿੰਦੇ ਇਹਦੇ ਬਾਰੇ ਸਾਨੂੰ ਥੋੜ੍ਹਾ ਹੋਰ ਦੱਸੋ ਕਿ ਜੀਸਸ ਕ੍ਰਾਈਸਟ ਸੂਲੀ 'ਤੇ ਚੜ੍ਹ ਗਏ, ਉਹ ਫਿਰ ਜਿਉਂਦੇ ਹੋ ਗਏ, ਉਹਦੇ ਬਾਰੇ ਜਿੰਨੀ ਕੁ ਮੈਨੂੰ ਸਮਝ ਆ ਮਿੱਤਰ ਪਿਆਰਿਓ। ਅੱਜ ਆਪਾਂ ਪ੍ਰੋਗਰਾਮ ਕ੍ਰਿਸਮਿਸ 'ਤੇ ਕਰਦੇ ਹਾਂ, ਆਪਾਂ ਰੱਬ ਦੀਆਂ ਗੱਲਾਂ, ਇਹ ਹਰੀ ਦੀਆਂ ਹਰੀ ਦੀ ਕਥਾ ਹੀ ਆ, ਇਹ ਰੱਬ ਦੀ ਕਥਾ ਹੀ ਆ। ਮੇਰੀ ਸਮਝ ਜੀਸਸ ਬੋਰਨ ਹੋਇਆ ਸੀ, ਕ੍ਰਾਈਸਟ ਨਹੀਂ ਸੀ ਬੋਰਨ ਹੋਇਆ। ਕ੍ਰਾਈਸਟ ਕਦੇ ਬੋਰਨ ਨਹੀਂ ਹੁੰਦਾ। ਜਿਹੜੀਆਂ ਰਵਾਇਤਾਂ ਮਿਡਲ ਈਸਟ ਦੀਆਂ ਸਾਡੀਆਂ, ਉਹ ਇਹ ਹੈ ਕਿ ਜਦੋਂ ਇੱਕ ਭਗਤ ਦੇ ਅੰਦਰ ਅਕਾਲ ਪੁਰਖ ਪ੍ਰਕਾਸ਼ ਦਰਸ਼ਨ ਦੇ ਰੂਪ ਦੇ ਵਿੱਚ ਆਉਂਦਾ ਹੈ ਤਾਂ ਭਗਤ ਭਗਤ ਨਹੀਂ ਰਹਿ ਜਾਂਦਾ, ਉਹ ਅਕਾਲ ਪੁਰਖ ਰੂਪ ਹੀ ਹੋ ਜਾਂਦਾ ਹੈ। ਦੁਨੀਆਂ ਨੂੰ ਉਹਦਾ ਸਰੀਰਕ ਰੂਪ ਦਿਸਦਾ ਹੈ ਪਰ ਉਹਦੇ ਅੰਦਰ ਰੱਬ ਵੀ ਹੁੰਦਾ ਹੈ। ਸੋ ਉਹ ਦੋ ਸ਼ਖਸੀਅਤਾਂ ਹੁੰਦੀਆਂ, ਇੱਕ ਲੋਕਾਂ ਨੂੰ ਦਿਸਣ ਵਾਲੀ ਅਤੇ ਇੱਕ ਉਹ ਆਪ। ਇਸੇ ਤਰ੍ਹਾਂ ਮੈਂ ਮੰਨਦਾ ਹਾਂ, ਜਿੰਨਾ ਕੁ ਮੇਰੇ ਸਮਝ ਪਈ ਹੈ ਬਾਈਬਲ ਦੀ, ਕਿ ਜੀਸਸ ਦੁਨਿਆਵੀ ਪੈਦਾ ਹੋਇਆ ਇੱਕ ਇਨਸਾਨ, ਜਿਸ ਤਰ੍ਹਾਂ ਸਾਡੇ ਬਾਬਾ ਨਾਨਕ ਜੀ ਬਾਲ ਪੈਦਾ ਹੋਏ, ਸਾਰੇ ਗੁਰੂ ਸਾਹਿਬ ਪੈਦਾ ਹੋਏ, ਉਹਨਾਂ ਦਾ ਇੱਕ ਪਹਿਲਾ ਜੀਵਨ ਰਿਹਾ ਮੁੰਡਲਾ। ਪਰ ਜਿੱਦਾਂ ਜਿੱਦਾਂ ਉਹਨਾਂ ਨੇ ਮਿਹਨਤ ਕੀਤੀ, ਬੇਈ ਪ੍ਰਵੇਸ਼ 36 ਸਾਲ ਦੀ ਉਮਰ 'ਚ ਹੋਇਆ ਅਤੇ ਉਦੋਂ ਉਹਨਾਂ ਦੇ ਅੰਦਰ ਰੱਬੀ ਨੂਰ ਪ੍ਰਗਟ ਹੋਇਆ ਅਤੇ ਉਹਨਾਂ ਦਾ ਜਿਹੜਾ ਮੈਂ ਸੀ, ਦੁਨਿਆਵੀ ਮੈਂ, ਉਹ ਖਤਮ ਹੋ ਕੇ ਉਹ ਰੱਬੀ ਰੂਪ ਹੀ ਹੋ ਗਏ ਅਤੇ ਨਾਨਕ ਹੀ ਨਾਨਕ ਰਹਿ ਗਿਆ। ਸੋ ਇਸੇ ਤਰ੍ਹਾਂ ਜਿਹੜਾ ਜੀਸਸ ਸੀ, ਜੀਸੂ ਸੀ, ਉਹ ਜ਼ਰੂਰ ਬੋਰਨ ਹੋਏ ਆ। ਉਹਦੇ ਪਿੱਛੇ ਵੀ ਕਹਾਣੀ ਹੈ ਕਿ ਉਹ ਜੀ ਵਰਜਨ ਤੋਂ ਪੈਦਾ ਹੋਏ, ਇੱਕ ਅਧਿਆਤਮਕ ਕਹਾਣੀਆਂ ਨੇ। ਇਸ ਤਰ੍ਹਾਂ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ, ਇਹ ਰੱਬੀ ਭਾਣੇ ਤੋਂ ਬਾਹਰਲੀਆਂ ਗੱਲਾਂ ਨੇ, ਇਹ ਹੋ ਨਹੀਂ ਸਕਦਾ। ਪਰ ਲੋਕਾਂ ਨੂੰ ਸਮਝਾਉਣ ਵਾਸਤੇ, ਉਹਨਾਂ ਦੀ ਕੱਦ ਉੱਚਾ ਕਰਨ ਵਾਸਤੇ ਅਸੀਂ ਇੱਦਾਂ ਦੀਆਂ ਕਹਾਣੀਆਂ ਸਾਖੀਆਂ ਘੜਦੇ ਹਾਂ। ਅਤੇ ਜੀਸਸ ਨੂੰ ਜਦੋਂ ਪ੍ਰਕਾਸ਼ ਹੋਇਆ, ਕ੍ਰਾਈਸਟ ਦਾ ਮਤਲਬ ਹੁੰਦਾ ਪ੍ਰਕਾਸ਼, ਕ੍ਰਿਸ਼ਟ ਦਾ ਮਤਲਬ ਹੁੰਦਾ ਰੋਸ਼ਨੀ, ਕਿ ਜਦੋਂ ਉਹਨਾਂ ਦੇ ਅੰਦਰ ਪ੍ਰਕਾਸ਼ ਹੋਇਆ ਤਾਂ ਉਹ ਜੀਸਸ ਤੋਂ ਕ੍ਰਾਈਸਟ ਬਣ ਗਏ। ਸੋ ਉਹਨਾਂ ਨੂੰ ਲੋਕ ਜੀਸਸ ਕ੍ਰਾਈਸਟ ਕਹਿਣ ਲੱਗ ਪਏ ਵੀ ਉਹ ਜੀਸੂ ਹੈ ਜਿਹਦੇ ਜਿਹੜਾ ਪ੍ਰਕਾਸ਼ਵਾਨ ਹੈ, ਜਿਹੜਾ ਲਿਬਰੇਟ ਹੋ ਚੁੱਕਾ, ਜੀਸਸ ਕ੍ਰਾਈਸਟ। ਸੋ ਕ੍ਰਾਈਸਟ ਕਦੇ ਵੀ ਪੈਦਾ ਨਹੀਂ ਹੁੰਦਾ, ਕਦੇ ਵੀ ਮਰਦਾ ਨਹੀਂ, ਰੱਬ ਕਦੇ ਵੀ ਪੈਦਾ ਨਹੀਂ ਹੁੰਦਾ, ਕਦੇ ਵੀ ਮਰਦਾ ਨਹੀਂ, ਜਿਹਦੇ ਅੰਦਰ ਉਹ ਆ ਜਾਂਦਾ ਉਹਨੂੰ ਕ੍ਰਾਈਸਟ ਕਹਿੰਦੇ ਆ ਕਿ ਪ੍ਰਕਾਸ਼ਮਾਨ ਹੋ ਗਿਆ, ਇਹਨੂੰ ਇਹ ਰੋਸ਼ਨ ਹੋ ਗਿਆ। ਉਹ ਚਾਹੇ ਤੁਸੀਂ ਵੀ ਹੋ ਸਕਦੇ, ਮੈਂ ਵੀ ਹੋ ਸਕਦਾ, ਕੋਈ ਵੀ ਹੋ ਸਕਦਾ। ਸੋ ਜਦੋਂ ਰੱਬ ਰੋਸ਼ਨ ਹੁੰਦਾ ਕਿਸੇ ਅੰਦਰ ਤਾਂ ਉਹਦਾ ਜਿਹੜਾ ਮੈਂ ਹੁੰਦਾ, ਅਮਨ ਹੁੰਦਾ, ਜਾਂ ਤੁਸੀਂ ਹੁੰਦੇ ਆ, ਉਹ ਮਰ ਜਾਂਦਾ ਆ, ਉਹ ਸੂਲੀ 'ਤੇ ਚੜ੍ਹ ਜਾਂਦਾ, ਖਤਮ ਹੋ ਜਾਂਦਾ, ਉਹਦੇ ਅੰਦਰੋਂ ਹਉਮੈ ਮਰ ਜਾਂਦੀ ਆ ਅਤੇ ਉਹਦੇ ਅੰਦਰ ਸਿਰਫ ਰੱਬ ਹੀ ਰਹਿ ਜਾਂਦਾ। ਇਹ ਹੈ ਕ੍ਰਿਸਚੈਨਿਟੀ ਦੀ ਕਹਾਣੀ, ਇਹ ਹੈ ਜੀਸਸ ਦੀ ਕਹਾਣੀ ਅਤੇ ਜੀਸ ਕ੍ਰਾਈਸਟ ਦੀ ਕਹਾਣੀ। ਜੀਸਸ ਕ੍ਰਾਈਸਟ ਅੱਜ ਬੋਰਨ ਨਹੀਂ ਸੀ ਹੋਇਆ, ਜੀਸਸ ਨੂੰ ਬੋਰਨ ਮੰਨਿਆ ਜਾਂਦਾ ਹੈ। ਅਤੇ ਉਹ ਈਸਟਰ ਦੀਆਂ ਗੱਲਾਂ ਨੇ, ਜਦੋਂ ਰੱਬ ਕ੍ਰਾਈਸਟ ਉਹਦੇ ਅੰਦਰ ਪ੍ਰਗਟ ਹੁੰਦਾ, ਉਹਦਾ ਆਪਣਾ ਆਪ ਮਾਰ ਕੇ ਫਿਰ ਦੁਬਾਰਾ ਨਵਾਂ ਜਨਮ ਹੁੰਦਾ। ਜੀਵਤ ਆ ਮਰ ਰਹੀ ਹੈ, ਗੁਰਬਾਣੀ ਵਿੱਚ ਬਹੁਤ ਸ਼ਬਦ ਆਉਂਦੇ ਨੇ ਕਿ ਜੀਵਤ ਇੱਕ ਵਾਰੀ ਮਰ ਕੇ ਜਿਹੜਾ ਦੁਬਾਰਾ ਜੰਮ ਪੈਂਦਾ ਆ, ਜਿਹਦੇ ਅੰਦਰ ਰੱਬ ਦੁਆਰਾ ਜੰਮ ਪੈਂਦਾ ਆ, ਜੰਮ ਨਹੀਂ ਪੈਂਦਾ, ਪ੍ਰਕਾਸ਼ ਹੋ ਜਾਂਦਾ, ਉਹ ਦੁਨੀਆਂ ਦਾ ਤਾਰਨਹਾਰ ਵੀ ਬਣ ਜਾਂਦਾ। ਤੋ ਇਹ ਗੱਲਾਂ ਹੋਈਆਂ ਉਹ ਲੜਕੀਆਂ ਨਾਲ ਅੱਧਾ ਪੌਣਾ ਘੰਟਾ, ਅਤੇ ਉਹ ਮੈਨੂੰ ਜਾਣ ਲੱਗੀਆਂ, ਕਹਿੰਦੀਆਂ ਮਿਸਟਰ ਸਿੰਘ ਗੱਲ ਦੱਸੀ ਮੈਂ, ਸਾਨੂੰ ਨਹੀਂ ਸੀ ਇਹਨਾਂ ਗੱਲਾਂ ਦਾ ਪਤਾ, ਜਿਹੜੀਆਂ ਗੱਲਾਂ। ਮੈਂ ਕਿਹਾ ਦੇਖੋ ਕੰਪੈਰੇਟਿਵ ਸਟੱਡੀ ਆ, ਮੇਰਾ ਵੀ ਇੱਥੇ ਜੀਵਨ ਹੈ, ਮੈਂ ਵੀ ਪੜ੍ਹਦਾ ਲਿਖਦਾ ਹਾਂ, ਚਰਚ ਵੀ ਮੈਂ ਜਾਇਆ ਨਾ ਕਈ ਵਾਰੀ, ਮੈਂ ਬੈਠਦਾ ਹਾਂ ਸਾਰਿਆਂ ਨਾਲ ਗੱਲਾਂ ਬਾਤਾਂ ਕਰਦਾ ਹਾਂ, ਮੈਂ ਮਤਲਬ ਜਿੰਨਾ ਕੁ ਮੈਨੂੰ ਰੋਸ਼ਨੀ ਹੋਈ ਹੈ ਆਪਣੇ ਧਰਮ ਦੇ ਮੁਤਾਬਕ, ਮੈਂ ਬੜੀ ਰਿਸਪੈਕਟ ਹੈ ਮੇਰੀ ਕ੍ਰਿਸਚੈਨਿਟੀ ਦੇ ਲਈ, ਪਰ ਮੇਰੀ ਉਸ ਕ੍ਰਿਸਚੈਨਿਟੀ ਦੇ ਲਈ ਰਿਸਪੈਕਟ ਹੈ ਜਿਹੜੀ ਅਧਿਆਤਮਕ ਹੈ, ਜਿਹੜੀ ਰਾਜਾਂ ਦੇ ਪਿੱਠ ਚੜ੍ਹ ਕੇ ਜਾਂ ਕਨਵਰਜਨਾਂ ਦੇ 'ਚ, ਉਹਦੇ ਲਈ ਮੈਂ ਕੋਈ ਹਾਮੀ ਨਹੀਂ ਭਰਦਾ। ਪਰ ਜੇ ਕਿਸੇ ਨੇ ਸੰਵਾਦ ਕਰਨਾ ਆ, ਅਧਿਆਤਮਕ ਸੰਵਾਦ ਕਰਨਾ ਆ, ਉਹਦੇ 'ਤੇ ਮੈਂ ਬਹੁਤ ਵੱਡਾ ਫੈਨ ਹੈ, ਕਿਉਂਕਿ ਉਹ ਸਟੋਰੀ ਬਿਲਕੁਲ ਰੂਹਾਨੀ ਉੱਤਰਦੀ ਹੈ, ਜਿਸ ਤਰ੍ਹਾਂ ਰਮਾਇਣ ਵੀ ਉੱਤਰਦੀ ਆ, ਰੂਹਾਨੀ ਕਸਵੱਟੀ ਦੇ ਉੱਤੇ ਪੂਰੀ ਉੱਤਰਦੀ ਹੈ, ਇਸ ਤਰ੍ਹਾਂ ਬਾਈਬਲ ਵੀ ਉੱਤਰਦੀ ਹੈ, ਕੁਰਾਨ ਵੀ ਉੱਤਰਦੀ ਹੈ, ਤਰੀਕੇ ਵੱਖਰੇ ਵੱਖਰੇ ਨੇ ਕਹਿਣ ਦੇ, ਕਹਾਣੀ ਇੱਕੋ ਹੀ ਹੈ। ਉਹ ਕਹਿੰਦੇ ਆ ਸਾਨੂੰ ਨਾ ਬੜਾ ਸ਼ੌਕ ਲੱਗਿਆ ਜਦ ਤੂੰ ਡੋਰ 'ਚੋਂ ਨਿਕਲਿਆ, ਸਾਨੂੰ ਇੱਦਾਂ ਲੱਗਿਆ ਕਿ ਕੋਈ ਜੀਸਸ ਕ੍ਰਾਈਸਟ ਹੀ ਸਾਡੇ ਸਾਹਮਣੇ ਆ ਗਿਆ, ਕਿਉਂਕਿ ਉਹ ਕੁਦਰਤ ਇੱਦਾਂ ਹੋ ਕੇ ਧੁੱਪ ਮੇਰੇ ਮੂੰਹ 'ਤੇ ਪੈ ਰਹੀ ਸੀ, ਹਵਾ ਚੱਲਦੀ ਸੀ, ਵਾਲ ਉੱਡ ਰਹੇ ਸੀ, ਲੰਬੇ ਵਾਲ ਕਹਿੰਦੀ ਦੇਖ ਕੇ ਲੰਬੀ ਦਾੜੀ ਦੇਖ ਕੇ ਸਾਨੂੰ ਨਾ ਮਤਲਬ ਵੀ ਵਾਰ ਸ਼ੋਕਡ ਅਤੇ ਮੈਂ ਕਿਹਾ ਚਲੋ ਕਈ ਵਾਰੀ ਰੱਬ ਨੇ ਤੁਹਾਨੂੰ ਹਰੇਕ ਨੂੰ ਕੋਈ ਨਾ ਕੋਈ ਦ੍ਰਿਸ਼ਟਾਂਤ ਦਿਖਾਉਣਾ ਹੁੰਦਾ ਆ ਮੇਰੇ ਰੂਪ 'ਚ ਦਿਖਾ ਦਿੱਤਾ ਕਿਸੇ ਹੋਰ ਰੂਪ 'ਚ ਦਿਖਾ ਦਿੱਤਾ ਅਤੇ ਸਾਡੀ ਬੜੀ ਵਧੀਆ ਗੱਲਬਾਤ ਹੋਈ ਸੋ ਇਹ ਸੰਵਾਦ ਜਿਹੜੇ ਨੇ ਇਹ ਚੱਲਣੇ ਚਾਹੀਦੇ ਨੇ ਹੁਣ ਗੱਲ ਕਰਦੇ ਹਾਂ ਕ੍ਰਿਸਮਿਸ ਦੀ ਜੀਸਸ ਦਾ ਜਨਮ ਕਦੋਂ ਹੋਇਆ ਕਦੋਂ ਨਹੀਂ ਹੋਇਆ ਇਹਦੇ ਬਾਰੇ ਬਹੁਤ ਰਾਵਾਂ ਨੇ ਕਹਿੰਦੇ ਨੇ ਕਿ ਜਿਹੜੇ ਪੋਹ ਮਹੀਨਾ ਆ ਆਹ ਮਹੀਨਾ ਇਹਦੇ ਵਿੱਚ ਬੱਚੇ ਬਹੁਤ ਘੱਟ ਜਮਾਉਂਦੇ ਸੀ ਪਹਿਲਾਂ ਪੁਰਾਣੇ ਜ਼ਮਾਨੇ 'ਚ ਠੰਡਾਂ ਦੇ ਵਿੱਚ ਕਿਉਂਕਿ ਬੜੀ ਸਟਰਗਲ ਹੁੰਦੀ ਸੀਗੀ ਆਪਣੇ ਆਪ ਨੂੰ ਨਿੱਘਾ ਰੱਖਣ ਦੇ ਲਈ ਕਿਉਂਕਿ ਜੀਸਸ ਦਾ ਜਨਮ ਚਰਵਾਹਿਆਂ ਦੇ ਜਾਣੀ ਕਿ ਸ਼ੈਪਰਡ ਫੈਮਲੀਆਂ ਦੇ ਵਿੱਚ ਹੋਇਆ ਜਿਹੜੇ ਕਿ ਭੇਡਾਂ ਚਾਰਦੇ ਸੀ ਬੱਕਰੀਆਂ ਚਾਰਦੇ ਸੀ ਉਹਨਾਂ ਵਾਸਤੇ ਇਹਨਾਂ ਟਾਈਮਾਂ ਦੇ ਵਿੱਚ ਬੱਚੇ ਲੈਣਾ ਬੜਾ ਅਣਹੋਣੀ ਜਿਹੀ ਗੱਲ ਹੁੰਦੀ ਸੀ ਸੋ ਟਾਈਮ ਕਈ ਕਹਿੰਦੇ ਨੇ ਕਿ ਸਪਰਿੰਗ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਕਿਉਂਕਿ ਜਿਹੜੇ ਚਰਵਾਹੇ ਆ ਉਹ ਬੱਚੇ ਪੈਦਾ ਨਹੀਂ ਕਰਦੇ ਇੰਨੀ ਠੰਡ 'ਚ ਦਸੰਬਰ ਦੇ ਵਿੱਚ ਉਹ ਸਾਰਿਆਂ ਨੂੰ ਪਤਾ ਇੱਦਾਂ ਹੀ ਜਿੱਦਾਂ ਸਾਡੇ ਵੀ ਮਨੌਤਾਂ ਬਣੀਆਂ ਹੋਈਆਂ ਸੌਣ ਦੀਆਂ ਜਾਂ ਹੋਰ ਗਰਮੀਆਂ ਦੀਆਂ ਇੰਨੀ ਗਰਮੀਆਂ 'ਚ ਬੱਚੇ ਪੈਦਾ ਕਰਨ ਬੜੇ ਬੜੀ ਮੁਸ਼ਕਲ ਹੋ ਜਾਂਦੀ ਸਾਹਮਣੇ ਹੁਣ ਤਾਂ ਏਸੀ ਆ ਗਏ ਨੇ ਪਹਿਲਾਂ ਨਹੀਂ ਸੀਗੇ ਸੋ ਉਹ ਉਸਨੂੰ ਲਿਆ ਕੇ 25 ਦਸੰਬਰ ਕੀਤਾ ਗਿਆ 21 ਦਸੰਬਰ ਨੂੰ ਜਿਹੜਾ ਸੂਰਜ ਆ ਉਹ ਨੌਰਦਰਨ ਹੈਮੀਸਫੀਅਰ ਦੇ ਵਿੱਚ ਬਿਲਕੁਲ ਦੂਰ ਹੁੰਦਾ ਉਦੋਂ ਸਾਡੇ ਵੱਡਾ ਦਿਨ ਹੁੰਦਾ ਆ ਨੌਰਦਰਨ ਹੈਮੀਸਫੀਅਰ ਸਾਊਥ ਦੇ ਵਿੱਚ ਵੱਡਾ ਦਿਨ ਹੁੰਦਾ ਸਾਊਥ ਦੇ ਵਿੱਚ ਵੱਡੀ ਰਾਤ ਹੁੰਦੀ ਆ ਅਤੇ ਜਦੋਂ ਸੂਰਜ 21 ਦਸੰਬਰ ਨੂੰ ਉਸ ਲਾਈਨ 'ਤੇ ਪਹੁੰਚਦਾ ਹੈ ਟ੍ਰੋਪਿਕ ਆਫ ਕੈਂਸਰ 'ਤੇ ਤਾਂ ਉੱਥੇ ਇੱਕ ਇੰਪ੍ਰੈਸ਼ਨ ਪੈਂਦਾ ਆ ਕਿ 3 ਦਿਨ ਸੂਰਜ ਉੱਥੇ ਖੜ੍ਹਾ ਰਹਿੰਦਾ ਆ 22, 23, 24 ਸ੍ਰਿਸ਼ਟੀਆਂ ਜ਼ੀਰੋ 'ਤੇ ਆ ਜਾਂਦੀ ਆ ਖੜੋਤ 'ਤੇ ਆ ਜਾਂਦੀ ਆ ਅਤੇ 25 ਦਸੰਬਰ ਨੂੰ ਉਹ ਮੋੜਾ ਪਾਉਣਾ ਸ਼ੁਰੂ ਕਰਦਾ ਆ ਸੂਰਜ 1-1, 2-2 ਡਿਗਰੀ ਦਿਨ ਵੱਡਾ ਹੋਣਾ ਸ਼ੁਰੂ ਹੁੰਦਾ 1.5-1.5 ਮਿੰਟ 25 ਤਰੀਕ ਨੂੰ ਅਤੇ ਉਦੋਂ ਕਹਿੰਦੇ ਆ ਕਿ ਬੋਰਨ ਹੈ ਜੀ ਹੁਣ ਦੁਬਾਰਾ ਨਵਾਂ ਸਾਲ ਜੰਮ ਪਿਆ ਨਵੀਂ ਸ੍ਰਿਸ਼ਟੀ ਸ਼ੁਰੂ ਹੋ ਗਈ ਕ੍ਰਾਈਸਟ ਬੋਰਨ ਕ੍ਰਾਈਸਟ ਦਾ ਫਿਰ ਜਨਮ ਸ਼ੁਰੂ ਹੋ ਗਿਆ ਇਹਦੇ ਵਿੱਚ ਫਿਰ ਮਤਲਬ ਥੋੜ੍ਹੀਆਂ ਗਲਤੀਆਂ ਨੇ ਆਪਾਂ ਕ੍ਰਾਈਸਟ ਨੂੰ ਬੋਰਨ ਨਹੀਂ ਕਰਨਾ ਮਤਲਬ ਇੱਕ ਨਵੀਂ ਸ੍ਰਿਸ਼ਟੀ ਪੈਦਾ ਸ਼ੁਰੂ ਹੁੰਦੀ ਹੈ ਸੋ ਇਹਦੇ ਪਿੱਛੇ ਬੜੀ ਇੱਕ ਸਾਇੰਸ ਹੈ 3 ਸਟਾਰਸ ਜਿਹੜੇ ਨੇ ਉਹ ਹਿੱਲਣੇ ਸ਼ੁਰੂ ਹੁੰਦੇ ਨੇ ਇੱਕ ਐਸਟ੍ਰੋਨੋਮਿਕਲ ਕਹਾਣੀ ਵੀ ਹੈ ਇਹਦੇ ਵਿੱਚ ਬੜੀ ਡੂੰਘਾਈਆਂ ਨੇ ਕਿਤੇ ਤੁਸੀਂ ਸੁਣਨਾ ਚਾਹੋ ਗੱਲ ਕਰਨਾ ਚਾਹੋ ਤਾਂ ਆਪਾਂ ਬੈਠ ਕੇ ਕਰ ਵੀ ਸਕਦੇ ਹਾਂ ਪਰ ਜੀਸਸ ਬੋਰਨ ਹੋ ਸਕਦਾ ਕ੍ਰਾਈਸਟ ਬੋਰਨ ਨਹੀਂ ਹੋ ਸਕਦਾ ਕ੍ਰਾਈਸਟ ਪ੍ਰਗਟ ਹੁੰਦਾ ਹੈ ਉਸ ਇਨਸਾਨ ਦੇ ਅੰਦਰ ਜਿਹਨੇ ਆਪਣਾ ਆਪ ਮਾਰ ਲਿਆ ਕ੍ਰੋਸ ਦੇ ਉੱਤੇ ਸੋ ਇਹ ਸੀ ਕ੍ਰਿਸਮਿਸ ਸੰਬੰਧੀ ਗੱਲ ਜਿਸ ਤਰ੍ਹਾਂ ਵੀ ਅਸੀਂ ਮਨਾਉਣਾ ਆ ਅਧਿਆਤਮਕ ਮਨਾਉਣਾ ਆ ਇਹਦੇ ਬਾਰੇ ਥੋੜ੍ਹੇ ਹੋਰ ਫੈਕਟ ਤੁਹਾਡੇ ਨਾਲ ਸਾਂਝੇ ਕਰ ਸਕਦੇ ਹਾਂ ਕਿ ਕ੍ਰਿਸਮਿਸ ਟ੍ਰੀਆਂ ਦੀਆਂ ਗੱਲਾਂ ਕਰਾਂਗੇ ਅੱਜ ਅਮਰੀਕ ਭਾਜੀ ਵੀ ਲੈ ਕੇ ਆਉਣਗੇ ਅਮਰੀਕਾ ਦੇ ਵਿੱਚ ਹੀ 25-30 ਮਿਲੀਅਨ ਅਸਲੀ ਕ੍ਰਿਸਮਿਸ ਟ੍ਰੀ ਜਿਹੜੇ ਨੇ ਉਹ ਵਿਕਦੇ ਨੇ 15,000 ਦੇ ਕਰੀਬ ਕ੍ਰਿਸਮਿਸ ਟ੍ਰੀ ਫਾਰਮ ਨੇ ਜਿੱਥੇ 4 ਤੋਂ ਲੈ ਕੇ 15 ਸਾਲ ਲੱਗਦੇ ਨੇ ਕ੍ਰਿਸਮਿਸ ਟ੍ਰੀ ਨੂੰ ਉਗਾਉਣ ਵਾਸਤੇ ਸਕੇਲ ਐਡਾ ਵੱਡਾ ਆ ਜਿਹੜੀ ਇਹ ਕ੍ਰਿਸਮਿਸ ਮਨਾਉਣ ਦਾ ਤਰੀਕਾ ਜਿੱਦਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਇਹ ਰੋਮਨ ਅੰਪਾਇਰ ਦੇ ਵਿੱਚ ਆਹ ਜਿਹੜੇ ਉੱਥੇ ਇੰਨੀ ਠੰਡ ਨਹੀਂ ਸੀ ਪੈਂਦੀ ਅਤੇ ਇੱਕ ਉੱਥੇ ਸੈਚਰਨ ਜਿਹੜੀ ਹੈ ਗੁਰੂ ਪਲੈਨਟ ਉਹ ਮਨਾਉਂਦੇ ਹੁੰਦੇ ਸੀਗੇ ਅਤੇ ਇਸੇ ਤਰ੍ਹਾਂ ਜਿੱਦਾਂ ਸਾਡੇ ਵਿਸਾਖੀ ਮਨਾਉਂਦੇ ਆ ਕਿ ਲੋਕਾਂ ਨੇ ਹਾਰਵੈਸਟਿੰਗ ਕੀਤੀ ਹੋਈ ਆ ਦਾਣੇ ਘਰ ਆਏ ਆ ਠੰਡ ਹੈ ਕੰਮ ਹੈ ਨਹੀਂ ਅਤੇ ਇੱਕ ਫੈਸਟੀਵਲ ਮਨਾ ਲਓ ਖਾ ਪੀ ਲਓ ਹੈ ਨਾ ਇੰਜੋਏ ਕਰ ਲਓ ਉਹਨੂੰ ਸੈਚਰਨੇਲੀਆ ਕਹਿੰਦੇ ਆ ਗ੍ਰੀਕ ਭਾਸ਼ਾ ਦੇ ਵਿੱਚ ਇਹ ਹੋਲੀਡੇ 25 ਦਸੰਬਰ ਦੇ ਦੁਆਲੇ ਇਹ ਹਫ਼ਤੇ 2 ਹਫ਼ਤੇ ਲਈ ਮਨਾਈ ਜਾਂਦੀ ਆ ਹੁਣ ਕ੍ਰਾਈਸਟ ਦਾ ਜਨਮ ਵੀ ਕ੍ਰਿਸਚੀਅਨ ਨੇ ਜਾਂ ਰੋਮਨ ਅੰਪਾਇਰ ਨੇ ਕ੍ਰਿਸਚੀਅਨਿਟੀ ਅਪਣਾਈ ਤਾਂ ਕ੍ਰਾਈਸਟ ਦਾ ਜਨਮ ਵੀ ਇਹਦੇ ਨਾਲ ਹੀ ਲਿਆ ਕੇ ਖੜਾ ਕਰ ਲਿਆ ਜਦੋਂ, ਕਿਉਂਕਿ ਸਾਰੀ ਉੱਥੇ ਇਟਲੀ ਰੋਮ ਸਾਰਾ ਜਿਹੜਾ ਆ ਉਹ ਉੱਥੋਂ ਹੀ ਸਾਰਾ ਕੁਝ ਚੱਲਦਾ ਸੀ। ਸੋ ਉਹਦੇ ਨਾਲ ਮਨਾ ਲਿਆ। ਸੋ ਜਿਹੜੀ ਉਹ ਖਾਣ ਪੀਣ ਦੀ ਬਿਰਤੀ ਹੈ, ਨੱਚਣ ਗਾਉਣ ਦੀ ਬਿਰਤੀ ਹੈ ਸਾਰੀ, ਪਹਿਲੇ ਜਿਹੜੇ ਉਹ ਮੇਲੇ ਚੱਲੇ ਆਉਂਦੇ ਸੀ ਉਹ ਰੂਹਾਨੀਅਤ ਦੇ ਵਿੱਚ ਰਲਗੱਡ ਹੋ ਗਏ। ਸੋ ਇਸੇ ਕਰਕੇ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਜਿਹੜੇ ਰੀਅਲ ਕ੍ਰਿਸਚਨ ਹੈ ਉਹ ਬਹੁਤ ਥੋੜ੍ਹੇ ਆ, ਜਿਹੜੇ ਚਰਚਾਂ 'ਚ ਜਾਂਦੇ ਨੇ, ਜਿਹੜੇ ਅਧਿਆਤਮਿਕ ਤੌਰ 'ਤੇ ਮਨਾਉਂਦੇ ਨੇ, ਜਿਹੜੇ ਫੈਸਟੀਵਲ ਤੌਰ 'ਤੇ ਮਨਾਉਂਦੇ ਨੇ, ਖਾ ਲਓ ਪੀ ਲਓ ਦਾਰੂ ਪੀ ਲਓ, ਹੈ ਨਾ, ਕਲੱਬ ਭਰੇ ਪਏ ਨੇ, ਗਿਫਟਾਂ ਲੈ ਲਓ, ਆਹ ਕਰ ਲਓ ਉਹ ਕਰ ਲਓ, ਉਹ ਜ਼ਿਆਦਾ ਨੇ ਕਿਉਂਕਿ ਦੋ ਫੈਸਟੀਵਲ ਇਕੱਠੇ ਹੋਏ ਹੋਏ ਨੇ, ਗ੍ਰੀਕ ਦਾ ਸੈਚੁਰਨੇਲੀਆ ਅਤੇ ਕ੍ਰਿਸਚੈਨਿਟੀ ਦਾ ਕ੍ਰਾਈਸਟ ਦਾ ਜਨਮ। ਇਸ ਕਰਕੇ ਇਹ ਸਾਨੂੰ ਇਹ ਔਡ ਲੱਗਦਾ ਕਿ ਗੁਰਪੁਰਬ ਵਾਲੇ ਦਿਨ ਅਸੀਂ ਕਦੇ ਚਿਤਵ ਵੀ ਨਹੀਂ ਸਕਦੇ ਕਿ ਅਸੀਂ ਇਸ ਤਰ੍ਹਾਂ ਕਰਾਂਗੇ, ਪਰ ਇੱਥੇ ਹੋ ਰਿਹਾ। ਇਹਦੇ ਪਿੱਛੇ ਇੱਕ ਇਤਿਹਾਸ ਹੈ ਕਿ ਦੋ ਫੈਸਟੀਵਲ ਇਕੱਠੇ ਹੋਏ ਹੋਏ ਨੇ। ਇਕੱਲਾ ਇਹ ਹੀ ਨਹੀਂ, ਜਦੋਂ ਇੰਗਲੈਂਡ ਦੇ ਜਿਹੜੇ ਬਾਗੀ ਸੀ ਉਹ ਅਮਰੀਕਾ ਪਹੁੰਚੇ ਤਾਂ ਉਹ ਇੰਗਲੈਂਡ ਤੋਂ ਹਰ ਚੀਜ਼ ਉਲਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਅਤੇ ਤੁਸੀਂ ਹੈਰਾਨ ਹੋਵੋਗੇ ਕਿ ਸਤਾਰਵੀਂ ਸਦੀ ਦੇ ਵਿੱਚ ਤਕਰੀਬਨ 21-22 ਸਾਲ ਕ੍ਰਿਸਮਿਸ ਕੈਂਸਲ ਰਹੀ ਅਮਰੀਕਾ ਦੇ ਵਿੱਚ। 1659 ਤੋਂ ਲੈ ਕੇ 1681 ਤੱਕ ਇਹਨੂੰ ਬੈਨ ਕਰ ਦਿੱਤਾ ਗਿਆ ਅਮਰੀਕਾ ਦੇ ਵਿੱਚ, ਅਤੇ ਬਿਲਕੁਲ ਹੀ ਚਾਅ ਲੈ ਗਿਆ ਸਾਰਾ ਹੀ, ਕਿਉਂਕਿ ਇੰਗਲੈਂਡ ਦੀ ਜਿਹੜੇ ਟ੍ਰੈਡੀਸ਼ਨਲ ਸੀ ਅਤੇ ਉੱਥੋਂ ਦੇ ਬਾਗੀ ਸੀਗੇ ਉਹਨਾਂ ਵਿਚਾਲੇ ਲੜਾਈ ਚੱਲਦੀ ਸੀ, ਉਹ ਇਸ ਕਰਕੇ ਇੰਗਲੈਂਡ ਦਾ ਹਰ ਤਿਉਹਾਰ ਜਿਹੜਾ ਆ ਉਹ ਕੈਂਸਲ ਕਰਤਾ ਤਾ ਉਹਨਾਂ ਨੇ। ਉਸ ਤੋਂ ਬਾਅਦ ਫਿਰ ਇਹਦੀ ਸ਼ੁਰੂਆਤ ਹੋਈ, ਅਤੇ ਜਿਹੜੀ ਅਫੀਸ਼ੀਅਲ ਜਿਹੜੀ ਛੁੱਟੀ ਵੀ ਆ ਮੇਰਾ ਖਿਆਲ ਉਹ 1820-30 ਦੇ ਲਾਗੇ ਮਨਾਈ ਜਾਣ ਲੱਗੀ ਆ, ਇਹ ਤੋਂ ਪਹਿਲਾਂ ਬੈਨ ਹੀ ਰਿਹਾ ਸਾਰਾ ਕੁਛ। ਸੋ ਅੱਜ ਕਹਿਣ ਦਾ ਮਤਲਬ ਇਹ ਆ, ਆਪਾਂ ਕ੍ਰਿਸਮਿਸ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਰੂਹਾਨੀ ਸਾਰੀਆਂ ਸਾਂਝੀਆਂ ਕੀਤੀਆਂ। ਮੈਂ ਕ੍ਰਿਸਮਿਸ ਮਨਾਉਂਦਾ ਹਾਂ ਪਰ ਮੈਂ ਗੁਰਪੁਰਬ ਦੇ ਤੌਰ 'ਤੇ ਚੇਤੇ ਕਰਦਾ ਹਾਂ, ਇਹ ਮੇਰੀ ਧਾਰਨਾ ਹੈ, ਹਰ ਬੰਦੇ ਦੀ ਆਪਣੀ ਆਪਣੀ ਹੁੰਦੀ ਆ। ਪਰ ਆਓ ਆਪਾਂ ਸਾਰੇ ਰਲੀਏ, ਰਲ ਕੇ ਜਿਹੜੀ ਬਾਈਬਲ ਦੀ ਟਰੂ ਨੌਲੇਜ ਹੈ, ਉਹਦੀ ਟਰੂ ਟੀਚਿੰਗ ਹੈ, ਉਹਤੇ ਆਪਾਂ ਅਮਲ ਕਰੀਏ। ਗੋਰਿਆਂ ਨੂੰ ਵੀ ਆਪਾਂ ਦੱਸੀਏ, ਕ੍ਰਿਸਚਨਾਂ ਨੂੰ ਵੀ ਆਪਾਂ ਦੱਸੀਏ ਵੀ ਇਸ ਤਰ੍ਹਾਂ ਮਨਾਉਣੇ ਆ, ਸ਼ਰਧਾ ਦੇ ਨਾਲ ਮਨਾਉਣੇ। ਅਤੇ ਦੂਜੇ ਪਾਸੇ ਸਾਡੇ ਖਿੱਤੇ ਦੇ ਵਿੱਚ ਇੰਨੀ ਠੰਡ ਦੇ ਵਿੱਚ ਬਹੁਤ ਵੱਡਾ ਜਿਹੜਾ ਇਵੈਂਟ ਹੈ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਚਮਕੌਰ ਦੀ ਜੰਗ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜਰੀ ਜੀ ਦੀ ਸ਼ਹੀਦੀ। ਸੋ ਵੱਡੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਮੈਨੂੰ ਨੰਦ ਲਾਲ ਨੂਰਪੁਰੀ ਦੇ ਇੱਕ ਕਵਿਤਾ ਯਾਦ ਆਉਂਦੀ ਆ, ਇਹ ਸ਼ਾਇਦ ਨਰਿੰਦਰ ਬੀਬਾ ਹੋਣੀ ਜਾਂ ਗੁਰਮੀਤ ਬਾਬਾ ਹੋਣਾਂ ਨੇ ਗਾਈ ਵੀ ਆ, ਹੋਰ ਵੀ ਕਈ ਆਰਟਿਸਟਾਂ ਨੇ ਇਸ ਨੂੰ ਗਾਇਨ ਕੀਤਾ ਹੈ। ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰਦੀ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰਦੀ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ, ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਣਗੇ, ਚੰਨਾਂ ਦੇ ਚਿਹਰਿਆਂ ਤੋਂ ਚੰਨ ਮੁਸਕਾਣਗੇ, ਵਿਹੜੇ ਵਿੱਚ ਠਾਠਾ ਮਾਰੂ ਖੁਸ਼ੀ ਸੰਸਾਰ ਦੀ, ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰਦੀ, ਕੂਲੇ ਕੂਲੇ ਹੱਥ ਕਿਰਪਾਨਾਂ ਵਿੱਚ ਗੋਰੀਆਂ, ਕੱਲ ਨੇ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ, ਜਿਨ੍ਹਾਂ ਦਾ ਵਿਛੋੜਾ ਨਾ ਮੈਂ ਪਲ ਵੀ ਸੀ ਸਹਾਰਦੀ, ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰਦੀ, ਘੋੜੀਆਂ ਦੇ ਪੌੜ ਜਦੋਂ ਕੰਨ ਸੁਣ ਵੱਜਦੇ, ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ, ਲਹੂ ਵਿੱਚ ਭਿੱਜੀ ਘੋੜੀ ਵੇਖੀ ਭੁੱਬਾਂ ਮਾਰਦੀ, ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰਦੀ, ਲੱਗੇ ਹੋਏ ਕਾਠੀ ਉੱਤੇ ਲਹੂ ਨੇ ਇਹ ਦੱਸਿਆ, ਮਾਏ ਤੇਰਾ ਜੋੜਾ ਦਾਦੇ ਕੋਲ ਜਾ ਹੈ ਵਸਿਆ, ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ, ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰਦੀ। ਸੋ ਇਹ ਕਵਿਤਾ ਬੜੇ ਸਾਡੇ ਘਰਾਂ ਦੇ ਮਤਲਬ ਮਨਾਂ ਦੇ ਵਿੱਚ ਘਰ ਕਰ ਚੁੱਕੀ ਹੈ, ਗੀਤ ਵੀ ਨੇ ਤੇ ਸ਼ਾਇਦ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਵੀ ਇਹ ਗੀਤ ਰੂਪ ਦੇ ਵਿੱਚ ਗਾਇਨ ਕੀਤਾ ਇਸ ਨੂੰ। ਸੋ ਸਾਡਾ ਸਿਰ ਝੁਕਦਾ ਆ ਸਾਰੇ ਸ਼ਹੀਦਾਂ ਦੇ ਪ੍ਰਤੀ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਔਰ ਸਿੱਖੀ ਸਿਦਕ ਨਹੀਂ ਹਾਰਿਆ, ਗੁਲਾਮੀ ਨੂੰ ਕਬੂਲ ਨਹੀਂ ਕੀਤਾ, ਖੁੱਲ੍ਹ ਕੇ ਲੜੇ ਔਰ ਆਪਾ ਵਾਰਿਆ ਸਾਡੇ ਲਈ, ਸਾਡੀ ਆਜ਼ਾਦੀ ਜਿਹੜੀ ਅਸੀਂ ਅੱਜ ਅਸੀਂ ਮਾਣ ਰਹੇ ਹਾਂ ਇਹ ਸਾਰੀ ਉਹਨਾਂ ਦੇ ਦੇਣ ਹੈ ਸਾਨੂੰ। ਅਸੀਂ ਪ੍ਰੇਰਿਤ ਹੁੰਦੇ ਹਾਂ, ਅਸੀਂ ਤਿਲ ਮਾਤਰ ਪ੍ਰੇਰਿਤ ਹੁੰਦੇ ਹਾਂ, ਜੋ ਉਹਨਾਂ ਦੀਆਂ ਘਾਲਣਾਵਾਂ ਸੀ ਅਸੀਂ ਉਹਦੇ ਕੁਛ ਪਰਸੈਂਟ ਹੀ ਮਤਲਬ ਪ੍ਰੇਰਿਤ ਹੁੰਦੇ ਹਾਂ, ਪਰ ਫਿਰ ਵੀ ਸਾਡੇ ਲਈ ਇੱਕ ਬਹੁਤ ਵੱਡਾ ਪ੍ਰੇਰਣਾ ਸਰੋਤ ਹੈ। ਸੋ ਇਹ ਸੀ ਅੱਜ ਦਾ ਵਿਚਾਰ। ਅਮਰੀਕ ਭਾਅ ਜੀ ਬੜੀ ਛੇਤੀ ਹੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ, ਅਤੇ ਕੁਛ ਸੁਨੇਹੇ ਆਪਾਂ ਲੈ ਲਈਏ ਆਪਣੇ ਮਿੱਤਰ ਪਿਆਰਿਆਂ ਦੇ ਜਿਹੜੇ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸਾਰਿਆਂ ਦਾ ਸਵਾਗਤ ਹੈ ਜੀ। ਅਤੇ ਸਾਡੇ ਨਾਲ ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਨਿਰਵਿਘਨ ਜੁੜੇ ਹੈ ਜੀ, ਕੰਮ ਵੀ ਕਰ ਰਹੇ ਹਾਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਵੱਟ ਪ੍ਰੋਬਲਮ ਐਪ ਨੋ ਵਰਕ, ਥਰਡ ਪਾਰਟੀ ਐਪ ਇਜ਼ ਗੁੱਡ। ਹਾਂਜੀ, ਐਪ ਦੇ ਵਿੱਚ ਕਈ ਵਾਰੀ ਸਮੱਸਿਆ ਆ ਜਾਂਦੀ ਹੈ, ਇੱਕ ਵਾਰੀ ਰੀਸਟਾਰਟ ਕਰ ਲਿਓ। ਅਤੇ ਹਰਵਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਇਹ ਵੀ ਸਰਬੱਤ ਦਾ ਭਲਾ ਮੰਗਦੇ ਨੇ। ਇਹ ਨੌਰਥ ਕੁਈਨਜ਼ਲੈਂਡ ਤੋਂ ਟਾਊਨਸਵਿਲ ਵਾਲੇ ਹਰਵਿੰਦਰ ਸਿੰਘ ਲੱਗਦੇ ਨੇ ਮੈਨੂੰ। ਭੁਪਿੰਦਰ ਸਿੰਘ ਜੰਡੂ ਵੀ ਪ੍ਰੋਗਰਾਮ 'ਚ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜਸਜੋਤ ਭਾਅ ਜੀ ਵੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ, ਜੈਜ਼ ਪੋਲੀ ਬ੍ਰਿਸਬਨ ਤੋਂ। ਦਰਸ਼ਨ ਸਿੰਘ ਬਿੱਟੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਜੰਮੂ ਵਾਲੇ ਗ੍ਰਿਫਿਤ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਗ੍ਰਿਫਿਤ ਦਾ ਤਾਪਮਾਨ ਦੱਸ ਰਹੇ ਨੇ ਜੀ, ਦਿਨ ਐਤਵਾਰ 33 ਡਿਗਰੀ ਤੱਕ ਜਾਏਗਾ ਜੀ। ਹਾਂਜੀ, ਗਰਮੀ ਕਾਫੀ ਹੈ, ਤਾਪਮਾਨ ਤੋਂ ਯਾਦ ਆਇਆ ਅਤੇ ਮੈਂ ਵੀ ਤੁਹਾਨੂੰ ਦੱਸਣਾ, ਇਸ ਵੇਲੇ 26.2 ਡਿਗਰੀ ਤਾਪਮਾਨ ਹੈ ਇੱਥੇ। ਅਤੇ ਆਸਟ੍ਰੇਲੀਆ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ ਇਸ ਤਰ੍ਹਾਂ ਹੈ, 25.1 ਬ੍ਰਿਸਬਨ ਦੇ ਵਿੱਚ ਹੈ, ਸਿਡਨੀ ਦੇ ਵਿੱਚ 21.8 ਹੈ, ਕੈਨਬਰਾ 'ਚ 16.5, 15.3 ਮੈਲਬਨ ਦੇ ਵਿੱਚ, 13 ਡਿਗਰੀ ਹੋਬਾਰਟ 'ਚ, 16.7 ਐਡਲੇਡ 'ਚ, ਪਰਥ ਦੇ ਵਿੱਚ 21.4, ਡਾਰਵਿਨ 'ਚ 29.3 ਡਿਗਰੀ ਤਾਪਮਾਨ ਹੈ। ਅਤੇ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 8 ਡਿਗਰੀ ਤਾਪਮਾਨ ਹੈ। ਔਰ ਦੇਖੋ ਦੁਨੀਆ ਕਿੱਧਰ ਨੂੰ ਤੁਰੀ ਹੋਈ ਹੈ, ਖਬਰ ਆ ਰਹੀ ਹੈ ਬੜੀ ਦਰਦਨਾਕ, ਤੁਹਾਡੇ ਨਾਲ ਥੋੜ੍ਹੀ ਦੇਰ ਤੱਕ ਸ਼ੇਅਰ ਕਰਦੇ ਹਾਂ। ਪਰ ਰਾਜਨਦੀਪ ਸਿੰਘ ਜੀ ਫਤਿਹ ਬੁਲਾ ਰਹੇ ਨੇ ਸਭ ਨੂੰ, ਜੀ ਆਇਆਂ ਨੂੰ ਪਿਆਰਿਓ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ। ਅਤੇ ਭੁਪਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਫੋਟੋਆਂ ਸ਼ੇਅਰ ਕੀਤੀਆਂ ਸਾਡੇ ਨਾਲ, ਗੁਰਿੰਦਰ ਸਿੰਘ ਵਰਜੀਨੀਆ ਵਾਲੇ ਭਾਅ ਜੀ ਨੇ, ਅਤੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਥੋੜ੍ਹੀ ਦੇਰ ਤੱਕ। ਤਾਂ ਨਿਊਯਾਰਕ ਦੀਆਂ, ਸ਼ਾਇਦ ਉਹ ਨਿਊਯਾਰਕ ਘੁੰਮਣ ਗਏ ਹੋਏ ਨੇ, ਤਾਂ ਕਰਦੇ ਹਾਂ ਸਾਰੀਆਂ ਫੋਟੋਆਂ ਤੁਹਾਡੇ ਨਾਲ ਹੌਲੀ ਹੌਲੀ ਸ਼ੇਅਰ ਕਰਦੇ ਹਾਂ। ਸੁਖਵਿੰਦਰ ਸੌਂਦ ਭਾਅ ਜੀ ਸਾਡੇ ਨਾਲ ਜੁੜੇ ਨੇ ਕੁਇਕਰ ਜ਼ਿਲ ਤੋਂ, ਜੀ ਆਇਆਂ ਨੂੰ ਭਾਅ ਜੀ ਗੁੱਡ ਮੋਰਨਿੰਗ। ਅਤੇ ਢਾਡੀ ਲਖਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਬਲਗੁਲਗੇ ਤੋਂ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਜਸਵੀਰ ਘੁੰਮਣ ਹੋਣਾ ਨੇ ਇੱਕ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ। ਅਤੇ ਜਸਵੰਤ ਸਿੰਘ ਜੀ ਧਾਲੀਵਾਲ ਸਾਡੇ ਬਲਗੁਲਗੇ ਤੋਂ ਜੁੜੇ ਨੇ, ਔਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਭੇਟ ਕਰਦੇ ਨੇ। ਸਭ ਸਰੋਤਿਆਂ ਦਾ, ਸੱਜਣਾ ਮਿੱਤਰਾਂ ਦਾ ਸਵਾਗਤ ਹੈ। ਅਤੇ ਫੇਸਬੁੱਕ ਦੇ ਰਾਹੀਂ ਸੁਰਜੀਤ ਸਿੰਘ ਜੀ ਸਾਡੇ ਨਾਲ ਜੁੜੇ ਨੇ, ਇਹਨਾਂ ਦੀ ਸਟੋਰੀ ਮੈਂ ਹੁਣੇ ਥੋੜ੍ਹੀ ਦੇਰ ਬਾਅਦ ਚਲਾ ਰਿਹਾ ਅਮਰੀਕ ਭਾਅ ਜੀ ਤੋਂ ਆਉਣ ਤੋਂ ਪਹਿਲਾਂ। ਅਤੇ ਸਾਡੇ ਰੁਪਿੰਦਰ ਸਿੰਘ ਗਿੱਲ ਜੁੜੇ ਨੇ ਜੀ ਮੈਲਬਨ ਤੋਂ, ਅਮਰਦੀਪ ਸਿੰਘ ਹੋਠੀ, ਗੁਰਪਿਆਰਿਓ ਕੀ ਹਾਲ ਚਾਲ ਹੈ, ਗੁਰਫਤਿਹ ਜੀ ਗੁਰਫਤਿਹ। ਅਤੇ ਡੈਨ ਧਨੋਆ ਸਾਡੇ ਨਾਲ ਜੁੜੇ ਨੇ, ਸਾਡੇ ਲਈ ਤਾਂ ਬਾਬਾ ਨਾਨਕ ਹੀ ਸੈਂਟਾ ਕਲੌਜ਼ ਹੈ ਜੀ, ਰੋਜ਼ਾਨਾ ਉਹਨਾਂ ਦੀ ਕਿਰਪਾ ਨਾਲ ਗੁਰਦੁਆਰਿਆਂ 'ਚ ਲੱਖਾਂ ਗਰੀਬ ਲੋਕਾਂ ਦੇ ਨੂੰ ਲੰਗਰ ਮਿਲਦਾ। ਬਿਲਕੁਲ ਜੀ ਬਿਲਕੁਲ। ਅਤੇ ਬਲਵਿੰਦਰ ਸਿੰਘ ਵੀ ਜੁੜੇ ਨੇ, ਇਹ ਵੀ ਆਪਣੇ ਬੜੇ ਮਿੱਤਰ ਪਿਆਰੇ ਨੇ, ਫੇਸਬੁੱਕ 'ਤੇ ਸਾਂਝਾਂ ਪੈਂਦੀਆਂ ਨੇ। ਔਰ ਅਨੰਤ ਢਿੱਲੋਂ ਜੀ ਸਾਡੇ ਨਾਲ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਜੀ ਖਾਲਸਾ ਜੀ, ਉਹ ਸਾਰੇ ਵੇਖਣ ਵਾਲਿਆਂ ਨੂੰ ਕਨੇਡਾ ਤੋਂ ਗੁਰਫਤਿਹ ਜੀ ਆਇਆਂ ਨੂੰ ਭਾਅ ਜੀ ਸਤਿ ਸ਼੍ਰੀ ਅਕਾਲ। ਰਮਨਦੀਪ ਅਟਵਾਲ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਰਿਵਰਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਵੈਰੀ ਇੰਪੋਰਟੈਂਟ ਐਂਡ ਹੈਲਪਫੁਲ ਇਨਫੋਰਮੇਸ਼ਨ, ਬਹੁਤ ਬਹੁਤ ਧੰਨਵਾਦ। ਸੰਧੂ ਮਝੈਲ ਵੀ ਪ੍ਰੋਗਰਾਮ 'ਚ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਅਤੇ ਗੁਰਿੰਦਰ ਭਾਅ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ 2-3 ਮਿੰਟ ਦੀ ਆ, ਅਤੇ ਉਸ ਤੋਂ ਬਾਅਦ ਅਮਰੀਕ ਫਲੋਰਾ ਭਾਜੀ ਸਾਡੇ ਨਾਲ ਜੁੜਨਗੇ ਅਤੇ ਅਸੀਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ। ਅਤੇ ਆਓ ਜੀ ਇਹ ਕਹਾਣੀ ਸੁਣੀਏ। ਸਟੋਰੀ ਹੈ ਜੀ ਰਿਸ਼ਤਾ, ਸੁਰਜੀਤ ਸਿੰਘ ਹੁਣਾਂ ਦੀ।
ਮੇਰੀ ਹੱਡ ਬੀਤੀ ਕਹਾਣੀ ਦਾ ਨਾਂ ਹੈ ਰਿਸ਼ਤਾ। ਕਲਕੱਤਾ ਹਵਾਈ ਅੱਡੇ ਤੋਂ ਉਤਰ ਕੇ ਮੈਂ ਆਪਣੀ ਮੰਜ਼ਿਲ ਤੇ ਜਾਣ ਲਈ ਬੱਸ ਪਕੜੀ। ਅਣਜਾਣ ਹੋਣ ਕਰਕੇ ਮੈਂ ਚੜ੍ਹਦੀਆਂ ਉਤਰਦੀਆਂ ਸਵਾਰੀਆਂ ਤੋਂ ਆਪਣੇ ਉਤਰਨ ਵਾਲੇ ਸਟੇਸ਼ਨ ਬਾਰੇ ਪੁੱਛਦਾ ਰਿਹਾ। ਸਫ਼ਰ ਕਰਦਿਆਂ ਕਰਦਿਆਂ ਮੈਂ ਆਪਣੇ ਫੋਨ ਵਿੱਚ ਰੁੱਝਿਆ ਹੋਇਆ ਸੀ। ਪਤਾ ਨਹੀਂ ਕਦੋਂ ਇੱਕ ਖੂਬਸੂਰਤ ਪੰਜਾਬੀ ਪਹਿਰਾਵੇ ਵਿੱਚ ਇੱਕ ਲੜਕੀ ਆ ਕੇ ਮੇਰੇ ਨਾਲ ਦੀ ਸੀਟ 'ਤੇ ਬੈਠ ਗਈ। ਉਸਨੇ ਬੈਠਦਿਆਂ ਹੀ ਆਪਣਾ ਫੋਨ ਚਲਾਇਆ ਤਾਂ ਹੈਲੋ ਦੇ ਜਵਾਬ ਵਿੱਚ ਬੋਲੀ, ਕਿਵੇਂ ਹੋ, ਕੀ ਹਾਲ ਹੈ, ਠੀਕ ਠਾਕ ਹੋ? ਉਸਨੇ ਆਪਣੀ ਗੱਲ ਮੁਕਾਈ ਅਤੇ ਫੋਨ ਬੰਦ ਕੀਤਾ ਤਾਂ ਮੈਂ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ, ਕੀ ਤੁਸੀਂ ਪੰਜਾਬ ਤੋਂ ਹੋ ਬੇਟਾ ਜੀ? ਹਾਂਜੀ, ਉਹ ਬੋਲੀ, ਮੈਂ ਇਸ ਕਰਕੇ ਹੀ ਤੁਹਾਡੇ ਕੋਲ ਬੈਠੀ ਸੀ ਕਿਉਂਕਿ ਤੁਹਾਡੀ ਸ਼ਕਲ ਬਿਲਕੁਲ ਮੇਰੇ ਪਾਪਾ ਵਰਗੀ ਹੈ। ਵਿਚਾਰਾਂ ਦਾ ਪ੍ਰਵਾਹ ਸਟੇਸ਼ਨ ਆਉਣ ਤੱਕ ਚੱਲਦਾ ਰਿਹਾ। ਉਸਨੇ ਆਪਣੇ ਪਿਤਾ ਦੀਆਂ ਤਸਵੀਰਾਂ ਫੋਨ ਵਿੱਚੋਂ ਕੱਢ ਕੇ ਮੈਨੂੰ ਦਿਖਾਈਆਂ, ਸੋ ਮੈਨੂੰ ਚੰਗਾ ਲੱਗਾ। ਉਸਨੇ ਆਪਣਾ ਫੋਨ ਨੰਬਰ ਨੋਟ ਕਰਵਾਇਆ ਅਤੇ ਬੋਲੀ, ਅੱਛਾ ਜੀ, ਮੇਰਾ ਸਟੇਸ਼ਨ ਆ ਗਿਆ ਹੈ, ਤੁਸੀਂ ਅਗਲੇ ਸਟੇਸ਼ਨ 'ਤੇ ਉਤਰਨਾ ਹੈ, ਆਪਣਾ ਖਿਆਲ ਰੱਖਣਾ, ਜੇਕਰ ਜ਼ਰੂਰਤ ਹੋਵੇ ਤਾਂ ਰਿੰਗ ਕਰ ਦੇਣੀ। ਜਾਣ ਲੱਗਿਆਂ ਉਹ ਥੋੜ੍ਹਾ ਜਿਹਾ ਝੁਕੀ ਅਤੇ ਮੈਂ ਉਸਦਾ ਸਿਰ ਪਲੋਸਿਆ। ਉਸਦੇ ਬੋਲਾਂ ਤੋਂ ਇੰਝ ਲੱਗ ਰਿਹਾ ਸੀ ਜਿਵੇਂ ਮੇਰੀ ਬੇਟੀ ਦਿੱਲੀ ਏਅਰਪੋਰਟ 'ਤੇ ਚੜ੍ਹਾਉਣ ਵੇਲੇ ਕਹੇ ਬੋਲ ਦੁਬਾਰਾ ਦੁਹਰਾ ਰਹੀ ਹੋਵੇ, ਡੈਡੀ ਟਾਈਮ ਸਿਰ ਰੋਟੀ ਖਾ ਲੈਣੀ, ਆਪਣਾ ਖਿਆਲ ਰੱਖਣਾ ਅਤੇ ਪਹੁੰਚ ਕੇ ਫੋਨ ਕਰ ਦੇਣਾ। ਅੱਜ ਵੀ ਬੱਸ ਵਿੱਚ ਉਪਜਿਆ ਬਾਪ ਬੇਟੀ ਦਾ ਇਹ ਰਿਸ਼ਤਾ ਪਿਆਰ ਅਤੇ ਸਤਿਕਾਰ ਬਣਾਈ ਬੈਠਾ ਹੈ ਜਿਹੜਾ ਕਿ ਫੋਨ ਰਾਹੀਂ ਅਜੇ ਵੀ ਬਰਕਰਾਰ ਹੈ।
ਬਹੁਤ ਖੂਬਸੂਰਤ ਕਹਾਣੀ ਹੈ ਜੀ, ਮੈਂ ਪਹਿਲਾਂ ਸੁਣੀ, ਉਹਨਾਂ ਨੇ ਭੇਜੀ ਸੀ ਅਤੇ ਬਰੀਫ ਹੈ, ਪਰ ਰਿਸ਼ਤੇ ਜਿਹੜੇ ਬਣਦੇ ਨੇ, ਕਿਸ ਤਰ੍ਹਾਂ ਬਣਦੇ ਨੇ, ਕਿਸ ਤਰ੍ਹਾਂ ਯਾਦ ਰਹਿ ਜਾਂਦੇ ਨੇ, ਉਹ ਇੱਕ ਛਾਪ ਛੱਡਦੀਆਂ ਨੇ। ਇਹ ਘਟਨਾਵਾਂ ਜਿਹੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਅਤੇ ਉਹ ਛਾਪ ਜਿਹੜੀ ਇੱਕ ਬਹੁਤ ਵੱਡਾ ਅਹਿਸਾਸ ਕਈ ਵਾਰੀ ਦੇ ਜਾਂਦੀ ਹੈ। ਬਹੁਤ ਸੋਹਣੀ ਕਹਾਣੀ ਮੈਨੂੰ ਲੱਗੀ, ਮੈਂ ਸ਼ੇਅਰ ਕੀਤੀ। ਸੁਰਜੀਤ ਸਿੰਘ ਹੁਣੀ ਬ੍ਰਿਸਬੇਨ ਤੋਂ ਸਾਡੇ ਨਾਲ ਸਾਂਝਾ ਪਾਉਂਦੇ ਨੇ। ਸੋ ਗੀਤ, ਕਹਾਣੀ, ਕਵਿਤਾ ਛੋਟੀ ਕੋਈ 2-3 ਮਿੰਟ ਦੀ ਤੁਸੀਂ ਵੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਤੱਕ ਅੱਪੜਦੀ ਕਰੋ, ਵਟਸਐਪ ਦੇ ਰਾਹੀਂ ਮੈਨੂੰ ਭੇਜ ਦਿਓ ਅਤੇ ਅਸੀਂ ਉਸ ਨੂੰ ਚਲਾਵਾਂਗੇ। ਅਤੇ ਸਾਡੇ ਨਾਲ ਜੋਗਿੰਦਰ ਸੋਹੀ ਭਾਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਜੀ ਆਇਆਂ ਨੂੰ ਭਾਜੀ। ਅਤੇ ਪਰਮਜੀਤ ਸਿੰਘ ਰੁਪਰਾ ਜੀ ਸਾਡੇ ਨਾਲ ਜੁੜ ਰਹੇ ਨੇ ਵੁੱਡਕ੍ਰਾਫਟ ਤੋਂ, ਅਤੇ ਉਹ ਫਤਿਹ ਬੁਲਾ ਰਹੇ ਨੇ ਮੈਨੂੰ ਅਤੇ ਅਮਰੀਕ ਭਾਜੀ ਨੂੰ, ਅਤੇ ਸਰਬੱਤ ਦਾ ਭਲਾ ਮੰਗ ਰਹੇ ਨੇ। ਹਰਪਾਲ ਸੰਧੂ ਸਾਡੇ ਨਾਲ ਜੁੜ ਚੁੱਕੇ ਨੇ ਗ੍ਰਿਫਿਥ ਤੋਂ, ਇਹ ਵੀ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ। ਅਤੇ ਅਮਰੀਕ ਭਾਜੀ ਬਸ ਛੇਤੀ ਹੀ ਆ ਰਹੇ ਨੇ, ਤਿਆਰੀ ਕਰ ਰਹੇ ਨੇ ਅੱਜ ਪੂਰੀ, ਐਨ ਡੱਟ ਕੇ ਬੈਠਕਾਂ ਬੁਟਕਾਂ ਮਾਰ ਰਹੇ ਨੇ, ਬਸ ਥੋੜ੍ਹੇ ਮਿੰਟਾਂ 'ਚ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਲੈਣਾ। ਅਤੇ ਸਟੂਡੀਓ ਮੈਨੂੰ ਦਿਖਾਈ ਦੇ ਰਿਹਾ ਪਰ ਸੀਟ ਹਜੇ ਖਾਲੀ ਆ ਉਹਨਾਂ ਦੀ, ਅਤੇ ਬੜੀ ਛੇਤੀ ਸੀਟ 'ਤੇ ਬੈਠਣ ਵਾਲੇ ਨੇ। ਨਵਦੀਪ ਕੁਮਾਰ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣੀ ਜਾਣਕਾਰੀ ਸਾਂਝੀ ਕੀਤੀ ਜੀਸਸ ਬਾਰੇ। ਬਾਈਬਲ ਪੜ੍ਹਨ ਦਾ ਸ਼ੌਂਕ ਤਾਂ ਬਹੁਤ ਹੈ ਪਰ ਅਜੇ ਕੋਈ ਸਬੱਬ ਨਹੀਂ ਬਣ ਰਿਹਾ, ਪਰਮਾਤਮਾ ਆਪਣੇ ਭਗਤਾਂ ਦੇ ਦਰਸ਼ਨ ਕਰਵਾਉਣ, ਇਹੀ ਦਿਲੀ ਇੱਛਾ ਹੈ। ਬਿਲਕੁਲ ਜੀ, ਇਹ ਇੱਛਾ ਰਹਿਣੀ ਚਾਹੀਦੀ ਸਾਰਿਆਂ ਦੇ ਵਿੱਚ। ਜਿਹੜੇ ਅਧਿਆਤਮਕ ਲੋਕ ਹੁੰਦੇ ਨੇ ਨਾ, ਜਿਨ੍ਹਾਂ ਦੇ ਅੰਦਰ ਰੂਹਾਨੀ ਚਿਣਗ ਹੁੰਦੀ ਆ, ਉਹ ਕੰਪਨੀ ਲੱਭਦੇ ਨੇ ਇਸ ਤਰ੍ਹਾਂ ਦੀ। ਅਤੇ ਇਸੇ ਤਰ੍ਹਾਂ ਹੀ ਪੁਰਾਣੇ ਜ਼ਮਾਨੇ ਦੇ ਵਿੱਚ ਸੰਨਿਆਸੀ ਜੋਗੀ ਜਿਹੜੇ ਨੇ, ਜੋਗੀ ਤਾਂ ਘੱਟ ਮੂਵ ਹੁੰਦੇ ਸੀ, ਸੰਨਿਆਸੀ ਜਿਹੜੇ ਸੀ ਉਹ ਕੰਪਨੀ ਲੱਭਦੇ ਸੀ ਕਿ ਜਿੱਥੇ ਹਰ ਕੀ ਕਥਾ ਹੋਵੇ, ਜਿੱਥੇ ਪਰਮਾਤਮਾ ਦੀ ਗੱਲ ਹੋਵੇ। ਹੈਂ, ਇਸੇ ਤਰ੍ਹਾਂ ਇੱਕ ਸਿੱਖ ਹੈ, ਹੈਂ, ਉਸ ਨੂੰ ਗੁਰਦੁਆਰੇ ਜਾਣ ਦੇ ਲਈ ਇੱਛਾ ਰਹਿਣੀ ਚਾਹੀਦੀ ਹੈ ਕਿ ਅਸੀਂ ਉੱਥੇ ਜਾਈਏ ਗੁਰੂ ਦੀ ਗੱਲ ਸੁਣਨ ਦੇ ਲਈ। ਤੇ ਕਈ ਵਾਰੀ ਸਾਡੀਆਂ ਇੱਛਾਵਾਂ ਅਸੀਂ ਕੀ ਕਰਦੇ ਅਸੀਂ ਉਲਟ ਕਰਦੇ ਹਾਂ, ਅਸੀਂ ਉੱਥੇ ਆਪਣੀ ਗੱਲ ਸੁਣਾਉਣ ਜਾਣੀ ਹੈ, ਅਸੀਂ ਦੱਸਣ ਜਾਣਾ, ਅਸੀਂ ਨੁਕਤਾਚੀਨੀ ਕਰਨ ਜਾਣਾ, ਅਸੀਂ ਮੰਗਣ ਜਾਣਾ ਆ। ਜਿਹੜੀ ਅਸਲੀ ਗੱਲ ਹੈ ਕਿ ਅਸੀਂ ਪਰਮਾਤਮਾ ਦੀ ਗੱਲ ਸੁਣਨੀ ਆ, ਉੱਥੇ ਸੰਵਾਦ ਕਰਨ ਜਾਣਾ, ਸਿੱਖਣ ਜਾਣਾ, ਇਹ ਬਹੁਤ ਘੱਟ ਹੁੰਦਾ ਹੈ। ਚਲੋ ਪਰਮਾਤਮਾ ਦੀ ਗੱਲ ਕਰਦੇ ਹਾਂ, ਅਤੇ ਇੱਧਰ ਸਾਡੇ ਨਾਲ ਲਾਲੀ ਸੰਧੂ ਵੀ ਬ੍ਰਿਸਬੇਨ ਜੁੜੇ ਨੇ, ਪਰਮਾਤਮਾ ਦੀ ਗੱਲ ਕਰਦੇ ਹਾਂ। ਅਤੇ ਦੇਖੋ ਕ੍ਰਿਸਮਿਸ ਸੀਜ਼ਨ ਚੱਲ ਰਿਹਾ, ਹਰ ਪਾਸੇ ਲਾਲ ਓ ਲਾਲ ਹੋਇਆ ਪਿਆ ਆ, ਅਤੇ ਮੇਰਾ ਹਾਸਾ ਨਹੀਂ ਰੁਕ ਰਿਹਾ, ਕਿਉਂਕਿ ਹੁਣ ਮੈਂ ਜਿਹੜੀ ਚੀਜ਼ ਪੇਸ਼ ਕਰਨੀ ਹੈ ਨਾ ਤੁਹਾਡੇ ਸਾਹਮਣੇ ਦੋਸਤੋ, ਲਓ ਜੀ ਮੈਂ ਅਮਰੀਕ ਭਾਅ ਜੀ ਦਾ ਸਵਾਗਤ ਕਰਦਾ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ। ਭਾਅ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਹੀਂ ਇੱਕ ਮਿੰਟ, ਮਸਲਾ ਤਾਂ ਆਇਆ ਅਮਰੀਕਾ ਤੋਂ ਵੀ, ਅਤੇ ਮਸਲਾ ਇਹ ਆਇਆ ਵੀ ਅਸੀਂ ਤੁਹਾਡੇ ਨਾਲ ਸਾਂਝ ਪਾਉਣੀ ਆ। ਇਹ ਵਰਜੀਨੀਆ ਵਾਲੇ ਆਪਣੇ ਭਾਅ ਜੀ ਗੁਰਿੰਦਰ ਭਾਅ ਜੀ, ਉਹਨਾਂ ਨੇ ਇਹ ਸਾਂਝ ਪਾਈ ਆ। ਦੇਖੋ ਤਸਵੀਰਾਂ ਇਹ ਨਿਊਯਾਰਕ ਦੀਆਂ ਨੇ ਲਾਈਟਾਂ ਦੀਆਂ, ਅਤੇ ਕਿੱਦਾਂ ਰੰਗ ਬਿਰੰਗਾ ਕ੍ਰਿਸਮਿਸ 'ਤੇ ਸਭ ਲਾਲੋ ਲਾਲ ਕੀਤਾ ਪਿਆ, ਕਾਫੀ ਡੈਕੋਰੇਸ਼ਨ ਹੋ ਰਹੀ ਹੈ। ਵਰਜੀਨੀਆ ਵਾਲੇ ਭਾਅ ਜੀ ਸਾਡੇ ਨਾਲ ਸ਼ੇਅਰ ਕਰ ਰਹੇ ਨੇ, ਅਤੇ ਆਹ ਹੈਗਾ ਜੀ ਟਰੰਪ ਟਾਵਰ ਭਾਅ ਜੀ, ਹਾਂ ਇਹ ਟਰੰਪ ਟਾਵਰ ਹੈ। ਅਤੇ ਇੱਕ ਹੋਰ ਤਸਵੀਰ ਮੈਂ ਸਾਂਝੀ ਕਰਨਾ ਚਾਹਾਂਗਾ, ਆਹ ਦੇਖੋ ਜਿਹੜੀ ਸਮੱਸਿਆ ਦੀ ਗੱਲ ਤੁਸੀਂ ਕਰ ਰਹੇ ਸੀ ਨਾ, ਹੈ ਨਾ, ਸਾਰੇ ਬ੍ਰਾਂਡ ਪਏ ਨੇ ਨਿਊਯਾਰਕ ਦੀਆਂ ਸਟਰੀਟਾਂ 'ਤੇ, ਕਹਿੰਦੇ ਆਹ ਦੇਖ ਲਓ ਸਟਰੀਟ 'ਤੇ ਲੱਗਾ ਹੋਇਆ, ਹਾਂ ਸਾਰੇ ਪਰਸਾਂ ਦੇ ਜਿਹੜੇ $2,000, $6,000 ਦੇ ਪਰਸ ਲੇਡੀਜ਼ ਚੱਕਦੀਆਂ ਨੇ ਨਾ, ਅਤੇ
ਅਸੀਂ ਕਿਸੇ ਦੇ ਘਰ ਗਏ ਤੇ ਉੱਥੇ ਜਿਹੜੇ ਨਾ ਪਰਸ, ਕੋਚ ਦੇ ਪਰਸ ਬੜੇ ਮਸ਼ਹੂਰ ਆ, ਜੇ ਕਿਸੇ ਦੇ ਘਰ ਕੋਚ ਦਾ ਪਰਸ ਨਾ ਹੋਵੇ ਤੇ ਘਰ ਨੂੰ ਅਧੂਰਾ ਸਮਝਿਆ ਜਾਂਦਾ, ਜਿੱਥੋਂ ਤੱਕ ਔਰਤਾਂ ਦਾ ਸਵਾਲ ਆ। ਜਿੱਦਾਂ ਹੀ ਅਸੀਂ ਸੋਫੇ ਤੇ ਬੈਠੇ ਤਾਂ ਉਹ ਜਿਹੜੀ ਘਰ ਦੀ ਮਾਲਕਣ ਸੀ ਉਹ ਕਹਿੰਦੀ, ਉਹ ਮੇਰੇ ਕੋਲ ਪਰਸ ਤਾਂ ਆ ਵੀ ਆ ਪਰ ਮੈਂ ਕੋਚ ਦਾ ਪਰਸ ਜਿਹੜਾ ਹੈ ਨਾ ਉਹ ਟਰੰਕ 'ਚ ਰੱਖਿਆ ਆ, ਹੈਗਾ ਹੈ ਮੇਰੇ ਕੋਲ ਵੀ ਟਰੰਕ। ਪਰਸਾਂ ਦੀ ਡੈਮੋਨਸਟ੍ਰੇਸ਼ਨ ਬਹੁਤ ਵਧੀਆ, ਮਤਲਬ ਬਹੁਤ ਜ਼ਿਆਦਾ ਮੰਨੀ ਜਾਂਦੀ ਆ, ਵਧੀਆ ਚੀਜ਼। ਤੇ ਉਹਦੇ ਵਿੱਚ ਅਮਨਦੀਪ ਹੁੰਦਾ ਤਾਂ ਉੱਦਾਂ ਦਾ ਹੀ ਆ ਸਭ ਕੁਛ ਮਟੀਰੀਅਲ, ਉੱਥੇ ਲਿਖਿਆ ਹੁੰਦਾ ਬਾਅਦ 'ਚ ਜੋ ਵੀ ਆ, ਕੋਚ ਦਾ ਆ ਜਾਂ ਦੂਜੀ ਦਾ ਆ ਜਾਂ ਹੋਰ ਕਿਸੇ ਦਾ ਆ।
ਪਤਾ ਕੀ ਆ, ਇਹਦੇ ਜਿਹੜੇ ਪਰਸ ਹੈ ਨਾ ਲੇਡੀਜ਼ ਦੇ ਜਾਂ ਬੰਦਿਆਂ ਦੇ ਤਾਂ ਉਹੀ ਪਰਸ ਹੁੰਦੇ ਨੇ, ਤੁਹਾਨੂੰ ਪਤਾ ਹੀ ਆ, ਹੈ ਨਾ। ਅਤੇ ਅੱਜ ਕੱਲ੍ਹ ਤਾਂ ਉਹ ਵੀ ਨਹੀਂ ਚੱਕਣ ਦੀ ਲੋੜ, ਕਾਰਡਾਂ ਦੀ ਨਹੀਂ ਲੋੜ, ਮੈਡੀਕੇਅਰ ਦੀ ਲੋੜ, ਲਾਇਸੈਂਸ ਦੀ ਨਹੀਂ ਲੋੜ, ਸੋ ਉਹ ਬੰਦੇ ਤਾਂ ਉਹ ਵੀ ਨਹੀਂ ਚੱਕਦੇ, ਫੋਨ 'ਚ ਹੀ ਸਾਰਾ ਕੁਛ ਹੈ। ਅਤੇ ਇਹ ਨਾ ਜਿਹੜੇ ਲੇਡੀਜ਼ ਪਰਸ ਹੁੰਦੇ ਨੇ, ਮੇਰਾ ਵੀ ਤਜਰਬਾ ਹੈਗਾ ਥੋੜ੍ਹਾ ਜਿਹਾ ਇਹਦਾ। ਪਹਿਲਾਂ ਤਾਂ ਤੁਹਾਨੂੰ ਇੱਕ ਇਹਦੇ ਕ੍ਰੋਕੋਡਾਇਲ ਸਕਿਨ ਦੇ ਬਣੇ ਹੁੰਦੇ ਨੇ, ਉਹ ਬੜੇ ਮਹਿੰਗੇ ਹੁੰਦੇ ਨੇ ਜੀ, ਇੱਕ ਹਾਈਪ ਬਣਾ ਦਿੱਤੀ ਜਾਂਦੀ ਆ, ਹਾਂਜੀ ਜੀ ਆਹ ਫਲਾਨਾ ਧਿਮਕੜਾ, ਲੇਡੀਜ਼ ਨੂੰ ਇੱਕ ਨਾ ਮਤਲਬ ਪ੍ਰਵੋਕ ਕਰਕੇ ਇਹ ਚੀਜ਼ ਵੇਚੀ ਜਾਂਦੀ ਆ। ਦੂਜੀ ਗੱਲ ਹੁਣ ਜਿਹੜੇ ਨਾ ਸਾਡੇ ਲੇਡੀਜ਼, ਸਾਡੇ ਪੰਜਾਬੀ ਸਾਈਕੀ ਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਇਹ ਜਿਹੜਾ ਪਰਸ ਹੈ ਇਹ ਕਿਸ ਵਾਸਤੇ ਚੱਕਣਾ ਹੈ। ਲੇਡੀਜ਼ ਨੂੰ ਪਰਸ ਚਾਹੀਦਾ ਹੁੰਦਾ, ਉਹਨਾਂ ਨੇ ਆਪਣਾ ਵਿੱਚ ਥੋੜ੍ਹਾ ਜਿਹਾ ਨਿੱਕ ਸੁੱਕ ਸਮਾਨ ਜਿਹੜਾ ਆ ਉਹ ਪਾਉਣਾ ਹੁੰਦਾ ਆ, ਸਾਰਿਆਂ ਨੂੰ ਪਤਾ, ਸਾਰੇ ਐਡਲਟਸ ਨੇ, ਆਪਾਂ ਨੂੰ ਕਹਿਣ ਦੀ ਕੋਈ ਲੋੜ ਨਹੀਂ ਹੈਗੀ। ਪਰ ਜਿਹੜੇ ਪਰਸ ਇਹ ਹੁੰਦੇ ਨੇ ਇਹ ਉਹਨਾਂ ਕੰਮਾਂ ਲਈ ਨਹੀਂ ਹੁੰਦੇ, ਇਹ ਹੁੰਦੇ ਨੇ ਹਾਈ ਐਂਡ ਪੈਰਿਸ, ਲੰਡਨ, ਨਿਊਯਾਰਕ ਲਾਈਫ, ਨਾਈਟ ਕਲੱਬਾਂ ਦੀ ਨਾਈਫ, ਜਿੱਥੇ ਤੁਸੀਂ ਆਪਣਾ ਮੇਕਅਪ ਦਾ ਵੀ ਵਿੱਚ ਸਮਾਨ ਰੱਖਣਾ, ਕਈ ਕੁਛ ਰੱਖਣਾ, ਦਿਖਾਲਣਾ ਆ, ਔਰ ਇਹ ਪਰਸ ਦਿਖਾਲ ਕੇ ਤੁਸੀਂ ਓਪੋਜ਼ਿਟ ਸੈਕਸ ਨੂੰ ਅਟਰੈਕਟ ਕਰਨਾ ਆ, ਠੀਕ ਹੈ, ਜਾਂ ਆਪਣੀ ਇੱਕ ਸਟੇਟਮੈਂਟ ਦੇਣੀ ਆ ਬਿਜ਼ਨਸ ਵੀ ਮੈਂ ਬਹੁਤ ਮਤਲਬ ਬਿਜ਼ਨਸ ਵੂਮੈਨ ਹੈ, ਜਾਂ ਅਸੀਂ ਬਿਜ਼ਨਸ ਕਪਲ ਹੈ, ਹੈ ਨਾ, ਅਤੇ ਸਾਡੇ ਨਾਲ ਬਿਜ਼ਨਸ ਕਰੋ, ਅਸੀਂ ਹਾਈ ਐਂਡ ਹੈ। ਪਰ ਸਾਡੇ ਸਮਾਜ ਦੇ ਵਿੱਚ ਇਹੋ ਜਿਹੀ ਕੋਈ ਗੱਲ ਹੀ ਹੈ ਨਹੀਂ, ਅਸੀਂ ਇਹ ਪਰਸ ਕਿੱਥੇ ਚੱਕ ਕੇ ਜਾਣਾ ਹੁੰਦਾ, ਗੁਰੂ ਘਰ ਜਾਣਾ ਹੁੰਦਾ ਵੱਧ ਤੋਂ ਵੱਧ, ਠੀਕ ਹੈ, ਜਾਂ ਕਿਸੇ ਇੱਕ ਅੱਧੇ ਵਿਆਹ 'ਚ ਜਾਣਾ ਹੁੰਦਾ, ਵਿਆਹ ਦੇ ਵਿੱਚ ਕੋਈ ਬਿਜ਼ਨਸ ਡੀਲਿੰਗ ਨਹੀਂ ਹੁੰਦੀ, ਹੈ ਨਾ, ਅਤੇ ਉੱਥੇ ਅਸੀਂ ਸਿਰਫ ਇੱਕ ਸ਼ੋ ਆਫ ਦੇ ਵੀ ਸਾਡੇ ਕੋਲ ਜੀ $4,000 ਦਾ ਪਰਸ ਹੈ, ਸਾਡੇ ਕੋਲ $6,000 ਦਾ ਪਰਸ ਹੈ, ਕਿਹਨੂੰ ਦਿਖਾਲਣਾ ਹੈ। ਔਰ ਇਹਦੇ ਇੱਕ ਸਾਈਡ ਇਫੈਕਟ ਦੱਸਾਂ, ਸਾਡੇ ਨਾਲ ਇੱਕ ਸਾਡੇ ਮਿੱਤਰ ਪਿਆਰੇ ਨੇ ਕਨੇਡਾ ਤੋਂ, ਨਨਕਾਣਾ ਸਾਹਿਬ ਗੁਰੂ ਘਰ ਦੇ ਵਿੱਚ ਲੰਗਰ ਹਾਲ ਉਹਨਾਂ ਨੇ ਬਣਵਾਇਆ 3-4 ਕਰੋੜ ਰੁਪਇਆ ਲਾ ਕੇ। 14-15 ਸਾਲ ਹੋ ਗਏ ਉਹਨਾਂ ਨੂੰ ਸੇਵਾ ਕਰਦਿਆਂ ਨੂੰ, ਅਤੇ ਉਹਨਾਂ ਨੇ ਆਪਣੇ ਪਰਿਵਾਰਾਂ 'ਚੋਂ ਇਕੱਠੇ ਕਰਕੇ ਉੱਥੇ ਲੰਗਰ ਹਾਲ ਬਣਾਇਆ। ਪਹਿਲਾਂ ਲੰਗਰ ਨਹੀਂ ਸੀ ਚੱਲਦਾ ਹੁੰਦਾ, ਹੁਣ ਪ੍ਰੋਪਰ ਬਣਿਆ ਹੋਇਆ, ਬਹੁਤ ਸ਼ਾਨਦਾਰ ਹੈ। ਉਹ ਮੈਨੂੰ ਦੱਸਣ ਲੱਗ ਗਏ ਭੈਣ ਜੀ ਅਤੇ ਮੈਂ ਅਤੇ ਮੇਰੀ ਵਾਈਫ ਸੀ, ਕਹਿੰਦੇ ਵੀਰ ਜੀ ਅਸੀਂ ਨਾ ਪੈਸੇ ਇਕੱਠੇ ਕਰਨ ਚਲੇ ਗਏ
ਜੀ,
ਅਸੀਂ ਲੰਗਰ ਹਾਲ ਬਣਾਉਣਾ। 50-60 ਪਰਿਵਾਰਾਂ ਨੇ ਆਪੇ ਹੀ ਬਣਾਇਆ। ਕਹਿੰਦੇ ਅਸੀਂ ਕੁਛ, ਅਸੀਂ ਕਿਹਾ ਉਹ ਪਰਿਵਾਰ ਜਿਹੜੇ ਨੇ ਹੋਰ ਵੀ ਆਪਾਂ ਥੋੜ੍ਹੇ ਪੈਸਿਆਂ ਦੀ ਲੋੜ ਹੈ, ਬਾਹਰ ਵੀ ਜਾ ਜਾਂਦੇ ਹਾਂ। ਅਤੇ ਉਹ ਭਾਜੀ ਕਹਿੰਦੇ ਵੀ ਉਹ ਇੱਦਾਂ ਕਰ, ਉਹ ਜਿਹੜੀਆਂ ਬੀਬੀਆਂ ਹੁੰਦੀਆਂ ਉਹ ਬੜੇ ਮਹਿੰਗੇ ਮਹਿੰਗੇ ਪਰਸ ਚੱਕੀ ਫਿਰਦੀਆਂ ਹੁੰਦੀਆਂ, ਉਹ ਕਾਫ਼ੀ ਮਤਲਬ ਅਮੀਰ ਲੱਗਦੇ, ਆਪਾਂ ਉਹਨਾਂ ਕੋਲ ਵੀ ਜਾ ਜਾਂਦੇ ਰਸੀਦ ਬੁੱਕ ਲੈ ਕੇ ਵੀ ਸਾਂਝ ਪਾਉਣ। ਅਤੇ ਭਾਜੀ ਉਹ ਗਏ ਢਾਲ ਲੈਣ, ਅਤੇ ਜਦੋਂ ਉਹਨਾਂ ਦੇ ਜਦੋਂ ਉੱਥੇ ਪਹੁੰਚੇ ਤੇ ਉਹਨਾਂ ਨੇ $50 ਦਿੱਤੇ। ਤੇ ਇੱਕ ਹੋਰ ਪਰਿਵਾਰ ਦੇ ਕੋਲ ਗਏ ਜਿਹੜੇ ਬਿਲਕੁਲ ਸਾਦੇ ਸੀ, ਤੇ ਉਹਨਾਂ ਨੇ ਲਿਆ ਕੇ ਨਾ ਆਪਣਾ ਬੈਗ, ਜਿਹੜਾ ਪੁਰਾਣਾ ਬੈਗ ਝੋਲਾ, ਉਹ ਲਿਆ ਕੇ ਮੂਹਰੇ ਰੱਖਤਾ। ਕਹਿੰਦੇ ਆਹ ਹੈਗੀ ਮੇਰੀ ਦਸਵੰਧ, ਤੇ ਜਿੰਨੇ ਹੈਗੇ ਇਹ ਲੈ ਜਾਓ। ਤੇ ਉਹਦੇ ਚੋਂ ਮੇਰੇ ਖਿਆਲ $4,000-5,000 ਨਿਕਲਿਆ। ਸੋ ਗੱਲ ਪਰਸਾਂ ਦੀ ਕਰਦੇ ਹਾਂ ਕਿ $6,000 ਦਾ, $4,000 ਦੇ ਪਰਸ ਦੇ ਵਿੱਚੋਂ $50 ਨਿਕਲੇ ਕੌਮ ਦੇ ਲਈ।
ਅੱਛਾ ਜੀ।
ਤੇ ਇੱਕ ਦੇਸੀ ਝੋਲੇ ਚੋਂ
ਪਰਸ ਮਹਿੰਗਾ ਦੇ ਵਿੱਚ ਪੈਸੇ ਥੋੜੇ,
ਕੁਛ ਵੀ ਨਹੀਂ ਵਿੱਚ,
ਝੋਲਾ ਸਸਤਾ ਦੇ ਵਿੱਚ $1,000
ਵਿੱਚ, ਹਜ਼ਾਰਾਂ
ਕਮਾਲ ਹੋ ਗਈ।
ਹਾਂ, ਮਤਲਬ ਇਹ ਆਪਣੇ ਆਪਣਾ ਪਰਸਪੈਕਟਿਵ ਹੈ ਦੇਖਣ ਦਾ, ਕਰਨ ਦਾ, ਕਿ ਅਸੀਂ ਇਹ ਪਰਸਾਂ ਦੇ ਵਿੱਚੋਂ ਕੀ ਕੱਢਣਾ, ਕੀ ਪਾਉਣਾ ਹੈ ਉਹਦੇ ਵਿੱਚੋਂ। ਜਦੋਂ ਜੇ ਤੁਸੀਂ $4,000 ਦਾ, $6,000 ਦਾ ਪਰਸ ਡਿਸਪਲੇ ਕਰ ਰਹੇ ਹੋ ਤਾਂ ਯੂ ਆਰ ਅਟਰੈਕਟਿੰਗ ਲੋਟ ਆਫ ਅਟੈਂਸ਼ਨ। ਤੁਸੀਂ ਇਹ ਦੱਸ ਰਹੇ ਹੋ ਕਿ ਤੁਸੀਂ ਮਿਲੀਅਨੇਅਰ ਹੋ, ਅਤੇ ਜਦੋਂ ਬੰਦੇ ਤੁਹਾਡੇ ਕੋਲ ਜਾਂਦੇ ਨੇ ਕੋਈ ਡੋਨੇਸ਼ਨ ਲੈਣ ਜਾਂ ਕੋਈ ਹੈਲਪ ਲੈਣ, ਤਾਂ ਉਹਦੇ ਵਿੱਚੋਂ $10 ਨਿਕਲਣਾ, $50 ਨਿਕਲਣਾ, ਉਹਦੇ ਨਾਲ ਦੀ ਬੇਇੱਜ਼ਤੀ ਦਾ ਕਿਤੇ ਹੋ ਹੀ ਨਹੀਂ ਸਕਦੀ।
ਮਤਲਬ ਅਮਨਦੀਪ, ਇੱਕ ਤੁਹਾਨੂੰ ਗੱਲ ਸੁਣਾਈਏ। ਕਿਸੇ ਲੇਡੀ ਨੇ ਪਰਸ ਲਿਆ $7,000 ਦਾ, ਸੱਪ ਦੀ ਖਲ ਦਾ, ਸੱਪ ਦੀ ਖਲ ਦਾ, ਨਾਗ ਸੱਪ ਦੀ ਖਲ ਦਾ $7,000 ਦਾ ਪਰਸ ਲਿਆ। ਉਹਦੇ ਵਿੱਚ ਜਿਸ ਵੇਲੇ ਉਹਨੇ ਖੋਲਿਆ, ਉਹਦੇ ਪੈਸਾ ਵਿੱਚੋਂ ਕੋਈ ਨੀ ਨਿਕਲਿਆ, 5-6 ਸਪੋਲੀਆ ਨਿਕਲਿਆ ਏ।
ਕੱਲ
ਜਿਹੜੇ ਕਿ ਲੋਕੇ ਬੈਠੇ ਸੀ ਉੱਥੇ,
ਕੱਲ ਮੈਨੂੰ ਨਾ
ਆਪਣੀ ਮਾਂ ਦੀ ਖਲ ਦੇ ਓਹਲੇ,
ਕੱਲ ਮੈਨੂੰ ਨਾ ਇੱਕ ਚੁਟਕਲਾ ਭੇਜਿਆ, ਮੈਂ ਕਿਹਾ ਤੁਹਾਡੇ ਨਾਲ ਸਾਂਝਾ ਕਰ ਲਵਾਂ, ਹੁਣ ਚੱਲੀ ਦਾ ਹੈ ਗੱਲ। ਹਸਬੈਂਡ ਵਾਈਫ ਦੀ ਗੱਲ ਚੱਲ ਰਹੀ ਸੀਗੀ ਆਪਸ ਚ, ਹੈਨਾ, ਜਦ ਗੱਲ ਚੱਲਦੀ ਹੁੰਦੀ ਆ ਤੇ ਵਾਈਫ ਵੀ ਗੱਲਾਂ ਕਰਦੀ ਆ ਤਾਂ ਹਸਬੈਂਡ ਨੂੰ ਬੋਲਣ ਦਾ ਮੌਕਾ ਬਹੁਤ ਘੱਟ ਮਿਲਦਾ ਹੁੰਦਾ, ਇਹ ਤੁਹਾਨੂੰ ਪਤਾ ਹੀ ਆ। ਇਹ ਅਟਲ ਸੱਚਾਈ, ਇਹ ਅਟਲ ਸੱਚਾਈ ਆ। ਤੇ ਉਹ ਗੱਲਾਂ ਕਰਦੀ ਕਰਦੀ ਨਾ ਉਹ ਚੁੱਪ ਕਰਕੇ ਕਹਿੰਦੀ ਆ, ਕੀ ਕਹਿੰਦੀ ਆ, ਮੈਂ 6ਵੀਂ ਵਾਰੀ ਗਿਣਿਆ, ਤੁਸੀਂ 6ਵੀਂ ਵਾਰੀ ਆਵਾਸੀ ਲਈ ਆ, ਤੁਸੀਂ ਮੇਰੀ ਗੱਲਾਂ 'ਚ ਇੰਟਰਸਟਿਡ ਨਹੀਂ ਹੈਗੇ। ਉਹ ਕਹਿੰਦਾ ਇਹ ਆਵਾਸੀਆਂ ਨਹੀਂ ਭਾਗਵਾਨ ਨੇ, ਮੈਂ ਕੁਛ ਬੋਲਣ ਨੂੰ ਮੂੰਹ ਖੋਲਦਾ ਹਾਂ ਤੇ ਤੂੰ ਮੈਨੂੰ ਬੋਲਣ ਨਹੀਂ ਦੇ ਰਹੀ, ਮੈਂ 6ਵੀਂ ਵਾਰੀ ਅਟੈਂਪਟ ਕੀਤਾ ਹੈ।
ਅਮਨ ਦੀ ਮੈਂ ਤੇਰੇ ਇੱਕ ਹੋਰ ਘਟਨਾ ਹੋ ਗਈ ਆ। ਚੰਡਾ ਸਵਾਮੀ ਕੋਈ ਮੰਦਿਰ ਆ ਤ੍ਰਿਪੁਰਾ ਦੇ ਵਿੱਚ, ਸਾਊਥ ਦੇ ਵਿੱਚ, ਉੱਥੇ ਕੋਈ ਸ਼ਰਧਾਲੂ ਮੱਥਾ ਟੇਕਣ ਗਿਆ ਤੇ ਉਹਦੇ ਪਰਸ ਵਿੱਚ ਪੈਸੇ ਘੱਟ ਸੀ, ਤੇ ਉਹ ਗਲਤੀ ਨਾਲ ਉਹਦਾ ਜਿਹੜਾ ਫੋਨ ਸੀ ਨਾ ਉਹ ਗੋਲਕ ਵਿੱਚ ਪੈ ਗਿਆ, ਉਹਦੇ 'ਚ ਡਿੱਗ ਪਿਆ, ਤੇ ਉਹ ਬੜਾ ਹੁਣ ਪਰੇਸ਼ਾਨ ਘੁੰਮਦਾ ਆ। ਤੇ ਕ੍ਰਿਸਮਿਸ ਦਾ ਟਾਈਮ ਆ, ਮੈਸੇਜ ਆਉਣੇ ਆ, ਕਈ ਤਰ੍ਹਾਂ ਦੇ ਸੁਨੇਹੇ ਉਹਨੇ ਭੇਜਣੇ ਆ, ਤੇ ਉਹ ਤਾਂ ਹੁਣ ਆਪਣੇ ਕਬਜ਼ ਦੀਆਂ ਗੋਲੀਆਂ ਲੈਂਦਾ ਫਿਰਦਾ ਵੀ ਮੈਂ ਉਹ ਲੈਟਰਨ ਬਾਥਰੂਮ ਜਾਣਾ ਉਹਨੂੰ ਔਖਾ ਹੋਏ ਆ। ਵੈਸੇ ਇਹ ਤਾਂ ਸੱਚਾਈ ਆ, ਜਿੱਦਾਂ ਹੁਣ ਸਵੇਰੇ ਤੁਸੀਂ ਉੱਠਦੇ ਆ ਜਿਸ ਵੇਲੇ ਤੁਸੀਂ ਪਰਾਹੁਣੇ ਛੱਡਣ ਜਾਣਾ ਆ ਤਾਂ ਤੁਹਾਡੇ ਕੋਲ ਮੋਬਾਈਲ ਫੋਨ ਜ਼ਰੂਰ ਹੋਣਾ ਚਾਹੀਦਾ, ਤਾਂ ਕੋਈ ਮੈਸੇਜ ਵਗੈਰਾ ਆ ਜਾਵੇ ਜਾਂ ਹੋਰ ਕੁਛ ਆ ਜਾਵੇ, ਤਾਂ ਉਹ ਉਹਦੇ ਕੋਲ ਹੈ ਨੀ ਹੁਣ।
ਉਹ ਤੋਂ ਬਿਨਾਂ
ਤੇ ਉਹਨੇ ਫਿਰ ਮੰਦਰ, ਹਾਂਜੀ, ਉਹ ਤੋਂ ਬਿਨਾਂ ਬੜਾ ਪਰੇਸ਼ਾਨ ਹੋਇਆ ਤੇ, ਹਾਂਜੀ,
ਉਹ ਤੋਂ ਬਿਨਾਂ ਉੱਤਰ
ਬੜਾ ਪਰੇਸ਼ਾਨ, ਉਹਦੇ ਬਿਨਾਂ ਉੱਤਰ ਦੀ ਨੀ ਸ਼ਰਾਬ, ਤੇ ਉਹ ਜਾ ਕੇ ਨਾ ਉਹਨੇ ਫਿਰ ਮੰਦਰ ਵਾਲੇ ਨੂੰ, ਪੁਜਾਰੀ ਨੂੰ ਫੋਨ ਕੀਤਾ ਵੀ ਮੈਂ ਤਾਂ ਬਹੁਤ ਪਰੇਸ਼ਾਨ ਆ, ਇਹ ਸਾਊਥ ਦੀ ਘਟਨਾ ਆ, ਤਾਂ ਦਾ ਨਾਂ ਹੈ ਕੰਡਾ ਸਵਾਮੀ ਮੰਦਿਰ।
ਅੱਛਾ
ਤੇ ਉਹ ਜਿਹੜਾ ਦੂਜਾ ਸੀ ਨਾ ਆਪਣਾ ਪੁਜਾਰੀ, ਮੰਦਿਰ ਦਾ ਪੁਜਾਰੀ, ਉਹ ਕਹਿੰਦਾ ਵੀ ਤੇਰੇ ਜਿਹੜੇ ਕਾਰਡ ਵਿੱਚ ਪਏ ਆ, ਜਿਹੜਾ ਤੇਰਾ ਸਾਰਾ ਸਮਾਨ ਵਿੱਚ ਪਿਆ, ਤੇਰਾ ਜਿਹੜਾ ਸਾਰਾ ਡਾਟਾ ਆ, ਉਹ ਤਾਂ ਤੈਨੂੰ ਅਸੀਂ ਟ੍ਰਾਂਸਫਰ ਕਰ ਦੇਵਾਂਗੇ, ਪਰ ਜੇ ਇੱਕ ਵਾਰੀ ਚੀਜ਼ ਗੋਲਕ ਚ ਪਈ ਉਹ ਵਾਪਸ ਨਹੀਂ ਹੋ ਸਕੇ, ਫੋਨ ਨਹੀਂ ਤੈਨੂੰ ਮਿਲਦਾ, ਫੋਨ ਤੈਨੂੰ ਹੋਰ ਲੈਣਾ ਪੈਣਾ ਮਿੱਤਰਾ। ਹੁਣ ਉਹ ਵਿਚਾਰਾ ਪਰੇਸ਼ਾਨ ਆ, ਉਹ 7-8 ਹਜ਼ਾਰ ਪਤਾ ਨੀ 75 ਹਜ਼ਾਰ ਦਾ ਜਾਂ ਲੱਖ ਦਾ ਫੋਨ ਆ।
ਲੈ ਤੇ 75 ਹਜ਼ਾਰ ਦਾ ਕਿਉਂ ਭਾਜੀ, 1.25 ਲੱਖ ਰੁਪਏ ਦਾ ਹੈ ਉਹ,
1.25 ਲੱਖ ਰੁਪਏ ਦਾ।
ਹਾਂ
ਜਿਹੜੀ ਉਹਦਾ ਵਿਚਾਰਾ,
ਜਿਹੜੀ
ਉਹਦੀ ਤਾਂ ਕ੍ਰਿਸਮਸ ਮੰਨ ਗਈ,
ਉਹਦੀ ਤਾਂ ਹੋ ਗਈ ਪੂਰੀ ਇੱਛਾ। ਜਿਹੜੀ ਜਾਣਕਾਰੀ
ਹੋ ਗਈ
ਤੁਸੀਂ ਭੇਜੀ ਸੀ ਉਹਦੇ ਵਿੱਚ ਇਹ ਵੀ ਲਿਖਿਆ ਆ, ਕਹਿੰਦੇ ਵੀ ਉਹ ਮਿਨਿਸਟਰ ਤੱਕ ਗੱਲ ਪਹੁੰਚ ਗਈ ਤੇ ਮੇਰਾ ਫੋਨ ਵਾਪਸ ਦਵਾਓ। ਤੇ ਉਹ ਮਿਨਿਸਟਰ ਨੇ ਕਹਿੰਦੇ ਫਿਰ ਗੱਲਬਾਤ ਕੀਤੀ ਪੁਜਾਰੀਆਂ ਨਾਲ, ਤੇ ਉਹਨਾਂ ਨੇ ਫਿਰ ਕਾਨੂੰਨ ਕੱਢ ਕੇ ਲਿਆਂਦਾ ਵੀ 1975 ਦੇ ਵਿੱਚ ਇਹ ਕਾਨੂੰਨ ਬਣਿਆ ਸੀ ਵੀ ਜਿਹੜੀ ਭੇਟਾ ਤੁਸੀਂ ਚੜਾਤੀ ਆ ਮੰਦਿਰ ਦੇ ਵਿੱਚ,
ਠੀਕ ਹੈ,
ਤੁਸੀਂ ਉਹਨੂੰ ਵਾਪਸ ਨਹੀਂ ਕਰਾ ਸਕਦੇ। ਜਿਹੜਾ ਭੇਟਾ ਤੇ ਪ੍ਰਸ਼ਾਦ ਤੁਸੀਂ ਇੱਕ ਵਾਰੀ ਗੁਰੂ ਦੀ ਗੋਲਕ ਚ, ਗੁਰੂ ਦੀ ਨਹੀਂ ਮਤਲਬ ਮੰਦਿਰ ਦੀ ਗੋਲਕ ਚ ਪਾ ਦਿੱਤੀ, ਜਾਂ ਕਿਸੇ ਵੀ,
ਮਤਲਬ
ਮੈਂ ਇੰਡੀਆ ਦੀ ਗੱਲ ਕਰਦਾ ਆ, ਉੱਥੇ ਇਹ ਗੁਰਦੁਆਰਿਆਂ ਤੇ ਵੀ ਲਾਗੂ ਹੁੰਦਾ ਨਾ। ਹੁਣ ਕੱਲ ਨੂੰ ਉੱਥੇ ਕੋਈ ਮਤਲਬ $10 ਗੋਲਕ ਚ ਪਾ ਦੇਵੇ ਜਾਂ $100 ਪਾ ਦੇਵੇ, ਮੁੜ ਕੇ ਕਵੇ ਵੀ ਮੈਂ ਤਾਂ ਫੋਟੋ ਖਿੱਚੀ ਆ ਮੇਰੇ ਵਾਪਸ ਮੋੜੋ, ਉਹ ਕੋਰਟ ਕੇਸ ਕਰ ਦੇਵੇ, ਇੱਦਾਂ ਹੋਏ ਆ। ਤੇ ਇਸ ਕਰਕੇ ਉਹਨਾਂ ਨੂੰ 1975 ਦੇ ਵਿੱਚ ਇਹ ਕਾਨੂੰਨ ਬਣਾਉਣਾ ਪਿਆ ਵੀ ਇੱਕ ਵਾਰੀ ਜਿਹੜੀ ਤੁਸੀਂ ਚੀਜ਼ ਡੋਨੇਟ ਕਰ ਦਿੱਤੀ ਆ ਕਿਸੇ ਵੀ ਸੰਸਥਾ ਨੂੰ, ਚਾਹੇ ਉਹ ਰੈੱਡ ਕਰਾਸ ਹੋਵੇ, ਰੋਟਰੀ ਹੋਵੇ, ਜਾਂ ਕੋਈ ਚੈਰੀਟੇਬਲ ਆਰਗੇਨਾਈਜੇਸ਼ਨ ਹੋਵੇ, ਜਾਂ ਗੁਰੂ ਕੀ ਗੋਲਕ ਹੋਵੇ, ਜਾਂ ਮੰਦਿਰ ਦੀ ਗੋਲਕ ਹੋਵੇ, ਤਾਂ ਤੁਸੀਂ ਉਹਨੂੰ ਰੀਅਮਬਰਸ ਨਹੀਂ ਕਰਾ ਸਕਦੇ। ਇਹ ਲਾਅ ਆ, ਮਤਲਬ ਤੁਸੀਂ ਉਹਨੂੰ ਕੋਰਟ 'ਚ ਨਹੀਂ ਲੈ ਕੇ ਜਾ ਸਕਦੇ, ਉੱਥੇ ਪੁਲਿਸ ਕੇਸ ਨਹੀਂ ਕਰ ਸਕਦੇ। ਅਤੇ ਹੁਣ ਉੱਥੇ ਇੱਕ ਸੰਕਟ ਬਣਿਆ ਹੋਇਆ ਆ, ਸ਼ਾਇਦ ਸਾਊਥ ਦੀ ਗੱਲ ਹੈ, ਉੱਥੇ ਸੰਕਟ ਬਣਿਆ ਹੋਇਆ, ਉਹ ਮਿਨਿਸਟਰ ਜਿਹੜੇ ਨੇ ਇਨਵੋਲਵ ਹੋਏ ਨੇ, ਉਹ ਇੱਕ ਵੋਟਾਂ ਦਾ ਰੌਲਾ ਪੈ ਗਿਆ ਨਾਸਤਿਕਾਂ ਅਤੇ ਆਸਤਿਕਾਂ ਦੇ ਵਿੱਚ। ਅਤੇ ਉਹ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਮੁਆਵਜ਼ਾ ਨਹੀਂ ਦਿੰਦੀ ਸਰਕਾਰ ਜੇ ਕੋਈ ਫਸਲ ਖਰਾਬ ਹੋ ਜਾਵੇ ਜਾਂ ਕੋਈ ਐਕਸੀਡੈਂਟ ਹੋ ਜਾਵੇ ਜਾਂ ਕੋਈ ਕੁਛ ਵੀ ਹੋ ਜਾਵੇ, ਉਹ ਮੁਆਵਜ਼ਾ ਦਿੰਦੀ ਹੈ, ਤੈਨੂੰ ਅਸੀਂ ਮੁਆਵਜ਼ਾ ਦੇਵਾਂਗੇ। ਅਤੇ ਮੈਨੂੰ ਲੱਗਦਾ ਹੁਣ ਸਰਕਾਰ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਜਿਹੜਾ ਗਲਤੀ ਨਾਲ ਆਈਫੋਨ ਮੰਦਿਰ ਦੀ ਗੋਲਕ 'ਚ ਪੈ ਗਿਆ, ਉਹਦੇ ਲਈ ਉਸ ਬੰਦੇ ਨੂੰ ਮੁਆਵਜ਼ਾ ਦਿੱਤਾ ਜਾਏਗਾ।
ਨਹੀਂ ਆਉਂਦੀ ਵੀ ਇੱਕ ਹੋਰ ਵੀ ਇਸ਼ੂ ਵਿੱਚ ਨਿਕਲਿਆ, ਮੰਦਿਰ ਦੇ ਪੁਜਾਰੀ ਕਹਿੰਦੇ ਵੀ ਚਲੋ ਜੇ ਤੁਸੀਂ ਫੋਨ ਲੈਣਾ ਹੈ ਨਾ ਵੀ ਤੁਹਾਨੂੰ ਸਿੱਧਾ ਨਹੀਂ ਦੇਣਾ ਵੀ ਅਸੀਂ ਮਿਨਿਸਟਰ ਨੂੰ ਦੇ ਦਿੰਦੇ ਹਾਂ, ਉਹ ਕਹਿੰਦਾ ਨਾ 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 ਤੁਸੀਂ ਮਿਨਿਸਟਰ ਨੂੰ ਦਿਆ, ਤੁਹਾਡੇ ਤੋਂ ਤਾਂ ਮਿਲ ਜਾਓ, ਮਿਨਿਸਟਰ ਤੋਂ ਤਾਂ ਮੈਨੂੰ ਮਿਲਣਾ ਹੀ ਨਹੀਂ ਹੈ।
ਨਹੀਂ ਪੁਲਿਸ ਵਾਲਿਆਂ ਨੂੰ ਦੇਣਗੇ, ਪਠਾਣੇ ਤੋਂ ਲੈ
ਪੁਲਿਸ ਵਾਲਿਆਂ ਦੇ, ਕਹਿੰਦਾ ਤੁਹਾਡੇ ਤੋਂ ਤਾਂ ਜਦ ਮਿਲੇ ਜਾਊਗਾ ਪੁਲਿਸ ਵਾਲਿਆਂ ਕੋਲ, ਜਾਂ ਮਿਨਿਸਟਰ ਤੋਂ, ਮਿਨਿਸਟਰ ਤੋਂ ਤਾਂ ਮਿਲਣਾ ਹੀ ਨਹੀਂ ਹੈ
ਭਾਜੀ। ਇਹ ਉਦਾਂ ਵੈਸੇ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨੂੰ ਪੁੱਛਾਂਗੇ ਕਿ ਜੇ ਮਤਲਬ ਏਦਾਂ ਗੁਰਦੁਆਰੇ ਏਦਾਂ ਹੋ ਜਾਵੇ ਗੋਲਕ 'ਚ ਗਲਤੀ ਨਾਲ, ਮਤਲਬ ਇਹ ਕਹਿੰਦੇ ਅੱਗੇ ਇੱਕ ਕੇਸ ਹੋਇਆ ਸੀ 1975 ਦੇ ਵਿੱਚ ਨਾ, ਗਲਤੀ ਨਾਲ ਚੇਨ ਡਿੱਗ ਪਈ ਸੀਗੀ ਗੋਲਕ 'ਚ, ਏਦਾਂ ਮੱਥਾ ਟੇਕਣ ਲੱਗੇ, ਉਹ ਚੇਨ ਢਿੱਲੀ ਸੀਗੀ ਕਿਤੇ ਹੁੱਕ 'ਚ ਪਈ ਨਹੀਂ ਸੀ ਲੇਡੀ ਦੇ, ਤਾਂ ਮੇਰਾ ਖਿਆਲ 1.5 ਤੋਲੇ ਦੀ ਚੇਨ ਜਿਹੜੀ ਆ ਉਹ ਗੋਲਕ 'ਚ ਡਿੱਗ ਪਈ, ਤੇ ਉੱਥੇ ਉੱਥੋਂ ਰੌਲਾ ਪਿਆ ਸੀ ਇਹ। ਤੇ ਉਹ ਤੋਂ ਬਾਅਦ ਫਿਰ ਇਹ ਕਾਨੂੰਨ ਬਣਾਇਆ ਸੀਗਾ ਵੀ ਉਹ ਕਹਿੰਦੇ ਅਸੀਂ ਨਹੀਂ ਦੇਣਾ, ਕਹਿੰਦੇ ਮੁੜ ਕੇ। ਤੇ ਹੁਣ ਮੈਂ ਪੁੱਛੂਗਾ,
ਉਦਾਂ ਤਾਂ ਅਮਨਦੀਪ ਠੀਕ ਗੱਲ ਆ, ਇਹ ਕਾਨੂੰਨ ਜਿਹੜਾ ਠੀਕ ਹੈ, ਇੱਕ ਵਾਰੀ ਜਿਹੜੀ ਤੁਸੀਂ ਦਾਨ ਕਰ ਦਿੱਤਾ, ਜੇ ਤੁਸੀਂ ਚੇਨ ਪਾਈ ਉਹਦਾ ਤੁਹਾਡੀ ਰਿਸਪੋਂਸੀਬਿਲਟੀ ਆ ਕਿ ਚੇਨ ਨੂੰ ਪੂਰੀ ਤਰ੍ਹਾਂ ਟਾਈ ਅਪ ਕਰਕੇ ਰੱਖੋ, ਜੇ ਤੁਹਾਡੇ ਕੋਲ ਮੋਬਾਈਲ ਫੋਨ ਮਹਿੰਗਾ ਆ ਤੇ ਉਹਨੂੰ ਸੁਰੱਖਿਅਤ ਜੇਬ ਦੇ ਵਿੱਚ ਰੱਖੋ ਤਾਂ ਕਿ ਉਹ ਡਿੱਗੇ ਨਾ। ਇਹਦਾ ਮਤਲਬ ਕਿ ਉਹ ਬੰਦੇ ਨੇ ਉੱਦਾਂ ਵੀ ਨਹੀਂ ਉਹਨੂੰ ਮਿਲਣਾ ਚਾਹੀਦਾ ਕੋਰਟ ਦੇ ਵਿੱਚ, ਇੱਦਾਂ ਦਾ ਬੰਦਾ ਅਣਗਹਿਲੀ ਕਰਨ ਵਾਲਾ ਜਿਹੜਾ ਆਪਣਾ ਫੋਨ ਹੀ ਨਹੀਂ ਸਾਂਭ ਸਕਦਾ, ਉਹਨੇ ਆਪਣੀ ਫੈਮਿਲੀ ਕੀ ਸਾਂਭਣੀ, ਆਪਣਾ ਸਮਾਜ ਕੀ ਸਾਂਭਣਾ, ਆਪਣਾ ਦੇਸ਼ ਕੀ ਸਾਂਭਣਾ, ਉਹਨੂੰ ਤਾਂ ਸਜ਼ਾ ਹੋਣੀ ਚਾਹੀਦੀ ਹੈ 2-3 ਮਹੀਨੇ ਕੈਦ ਦੀ।
ਨਹੀਂ ਪਹਿਲਾਂ ਤਾਂ ਇਹੋ ਜਿਹੀਆਂ ਮਹਿੰਗੀਆਂ ਚੀਜ਼ਾਂ ਗੁਰੂ ਘਰ ਜਾਂ ਮੰਦਰਾਂ 'ਚ ਲੈ ਕੇ ਨਹੀਂ ਜਾਣੀਆਂ ਚਾਹੀਦੀਆਂ,
ਲੈ ਕੇ ਨਹੀਂ ਜਾਂਦੇ ਸੀ ਉਹਦਾ, ਵੈਸੇ ਲੈ ਕੇ ਨਹੀਂ ਜਾਣੀਆਂ,
ਲੈ ਕੇ ਨਹੀਂ, ਮਤਲਬ ਸੋਨਾ ਪਾ ਕੇ
ਦੇ ਵਿੱਚ ਇਹਨਾਂ ਦੀ ਜਿਹੜੀ ਅਟਰੈਕਸ਼ਨ ਆ ਜਿਹੜੀ ਤੁਹਾਨੂੰ ਡਿਸਟਰੈਕਟ ਕਰਦੀ ਆ, ਜਿਹਦੇ ਨਾਲ ਤੁਹਾਡਾ ਧਿਆਨ ਭੰਗ ਹੁੰਦਾ ਆ, ਉਹਨੂੰ ਤੁਸੀਂ ਗੁਰੂ ਘਰ ਲੈ ਕੇ ਕੀ ਜਾਂਦੇ ਆ। ਗੁਰੂ ਘਰ ਦੇ ਵਿੱਚ ਦੇਖੇ ਬੈਠੇ ਤੁਸੀਂ ਸੀਰੀਅਸਲੀ ਬੈਠੇ ਹੁੰਦੇ ਲੋਕ ਨਾ, ਕਈ ਬੰਦੇ ਬਹੁਤ ਸੀਰੀਅਸਲੀ ਬੈਠੇ ਹੁੰਦੇ, ਅਚਾਨਕ ਫੋਨ ਆ ਜਾਂਦਾ। ਤੁਸੀਂ ਅੱਗੇ ਭਾਈ ਸਾਹਿਬ ਦੀ ਕਹਾਣੀ ਵੀ ਸੁਣਾਈ ਸੀ, ਉਹ ਕਿਤੇ ਮਰਗ ਤੇ ਗਏ ਹੋ ਸੀਗੇ, ਉਹ ਤੁਸੀਂ ਸੁਣਾ ਦਿਓ, ਤੇ ਉੱਥੇ ਫੋਨ ਆ ਗਿਆ, ਫੋਨ ਵਿੱਚ ਗਾਣਾ ਲਗਾਇਆ ਸੀਗਾ ਕੋਈ, ਤੇ
ਉਹਦਾ ਭੰਗੜਾ ਪਾਉਣ ਉੱਥੇ ਗੀਤ ਲੱਗਾ ਸੀਗਾ ਮੇਰਾ ਭੰਗੜਾ ਪਾਉਣ ਨੂੰ ਜੀ ਕਰਦਾ ਮਲਕੀਤ ਵਾਲਾ,
ਉਹ ਅਰਦਾਸ ਕਰ
ਉਹ ਕੁਦਰਤੀ ਉਹ ਇਹ ਸਾਡੇ ਸਾਹਮਣੇ ਦੀ ਗੱਲ ਹੈ, ਉਹ ਮਰਗ ਦਾ ਭੋਗ ਸੀਗਾ ਤੇ ਉਹ ਫੋਨ ਆ ਗਿਆ ਉਹਨੂੰ, ਉਹ ਰਿੰਗ ਟੋਨ ਚ ਅੱਗੇ ਰਿੰਗ ਟੋਨਾਂ ਚੱਲਦੀਆਂ ਸੀ ਨੋਕੀਆ ਫੋਨਾਂ ਤੇ ਗਾਣੇ ਲੱਗਦੇ ਤੇ ਉਹ ਗਾਣਾ ਚੱਲਣ ਲੱਗ ਗਿਆ ਮੇਰਾ ਭੰਗੜਾ ਪਾਉਣ ਨੂੰ ਜੀ ਕਰਦਾ, ਤੇ ਉਹ ਉਹ ਹਟੇ ਨਾ, ਉਹ ਜਿੱਦਾਂ ਉਹ ਕੱਢਣ ਦੀ ਕੋਸ਼ਿਸ਼ ਕਰੇ ਉਹਦੀ ਜੀਨ ਪਾਈ ਹੋਈ ਸੀ ਉਹ ਹੋਰ ਹੇਠਾਂ ਨੂੰ ਜਾਈ ਜਾਵੇ, ਉਹ ਬੇਚਾਰਾ ਫਿਰ ਜਦ ਦੋ ਦੋ ਅੰਤਰੇ ਪੜ੍ਹ ਦਿੱਤੇ ਨਾ ਹੁਣ ਮਲਕੀਤ ਨੇ, ਉਹ ਬਾਹਰ ਨੂੰ ਭੱਜਿਆ, ਫਿਰ ਬਾਹਰ ਨੂੰ ਭੱਜ ਕੇ ਜਾ ਕੇ ਮਸੀ ਫੋਨ ਕੱਢ ਕੇ ਨਾ ਫਿਰ ਮਤਲਬ ਕੀਤੀ ਗੱਲ, ਮਤਲਬ ਇਹੋ ਜਿਹੀਆਂ ਚੀਜ਼ਾਂ ਨਹੀਂ ਲੈ ਕੇ ਜਾਣੀ ਚਾਹੀਦੀਆਂ। ਖੈਰ ਭਾਜੀ ਮੈਂ ਅੱਜ ਜਾਣਾ ਗੁਰੂ ਘਰ, ਮੈਂ ਪ੍ਰਧਾਨ ਸਾਹਿਬ ਨੂੰ ਪੁੱਛੂਗਾ ਵੀ ਜੇ ਸਾਡੇ ਗੁਰੂ ਘਰ ਇੱਥੇ ਇਹੋ ਜਿਹੀ ਸਮੱਸਿਆ ਆਊਗੀ ਫਿਰ ਕਮੇਟੀ ਕੀ ਕਰੇਗੀ, ਫਿਰ ਇੱਕ ਇੱਕ ਇਹ ਟੈਸਟ ਕੇਸ ਬਣੇਗਾ, ਮੈਂ ਪੁੱਛਾਂਗਾ ਪ੍ਰਧਾਨ ਸਾਹਿਬ ਨੂੰ।
ਨਹੀਂ ਅਮਨਦੀਪ, ਦੋ ਦੋ ਮੇਰੇ ਖਿਆਲ 'ਚ ਦੋ ਇਹਦੇ ਵਿੱਚ ਕੰਮ ਹੋ ਸਕਦੇ ਆ, ਦੋ ਸਮੱਸਿਆ ਦਾ ਸਮੱਸਿਆ ਕੱਢਣ ਦਾ ਆਧਾਰ ਹੋ ਸਕਦਾ। ਇੱਕ ਤਾਂ ਇਨਫੋਰਮਲੀ ਗੋਲ ਕੱਢ ਕੇ ਤੁਹਾਨੂੰ ਚੇਂਜ ਦੇ ਦੇਣ, ਇਨਫੋਰਮਲੀ, ਜੇ ਫਾਰਮਲ ਤੌਰ 'ਤੇ ਜੇ ਲਾਅ ਲਾਗੂ ਉੱਥੇ ਹੁੰਦਾ ਆ ਫਿਰ ਦੇਣਾ ਉਹ ਮੁਸ਼ਕਿਲ ਆ, ਰਿਟਰਨ ਕਰਨੀ ਕੋਈ ਚੀਜ਼। ਇਨਫੋਰਮਲ ਅਤੇ ਫਾਰਮਲ ਕਈ ਵਾਰੀ ਸਟੈਪ ਸਾਨੂੰ ਕਰਨੇ ਪੈਂਦੇ ਆ, ਇਨਫੋਰਮਲੀ ਦੇ ਵਿੱਚ ਚਲੇ ਜਾਵੇ ਕੋਈ ਗੱਲ ਨਹੀਂ ਹੈ ਨਾ, ਇੱਦਾਂ ਵੀ ਹੋ ਸਕਦਾ ਆ, ਪਰ ਤੁਸੀਂ ਅੱਜ ਇਹਨੂੰ ਕਲੀਅਰ ਕਰਕੇ ਅਗਲੇ ਹਫ਼ਤੇ ਫਿਰ ਤੁਸੀਂ ਇਹਦੇ ਸਪਸ਼ਟੀਕਰਨ
ਦੇ। ਸਿੰਘ ਧਾਲੀਵਾਲ ਕਹਿੰਦੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮਾਸਟਰ ਜੀ ਤੁਹਾਨੂੰ ਵੀ, ਕਹਿੰਦੇ ਸਿੱਧੂ ਸਾਹਿਬ ਮੈਨੂੰ ਲੱਗਦਾ ਹੈ ਕਿ ਉਹ ਬੰਦੇ ਨੂੰ ਫੋਨ ਦੀ ਕੀਮਤ ਦੇ ਬਰਾਬਰ ਪੈਸੇ ਦੇ ਕੇ ਮੰਦਰ ਨੂੰ ਫੋਨ ਵਾਪਸ ਲੈ ਲਵੇ, ਉਹ ਐਡਾ ਜਿਗਰਾ ਵੀ ਨਹੀਂ ਹੋਣਾ ਜੀ
ਜਿਹੜਾ। ਇਹ ਤਾਂ ਹੋ ਸਕਦਾ ਵੀ 1 ਲੱਖ ਰੁਪਇਆ 1.5 ਲੱਖ ਰੁਪਇਆ ਦੇਵੇ ਤੇ ਫਿਰ ਉਹ ਤਾਂ ਫੋਨ ਹੀ ਨਵਾਂ ਲੈ ਲੂਗਾ, ਉਹਨੇ ਉਹ ਜ਼ਰੂਰ ਪੁਰਾਣਾ ਲੈਣਾ, 1.5 ਲੱਖ ਹੀ ਦੇਣਾ ਫਿਰ ਫੋਨ ਨਵਾਂ ਲੈ ਲੂਗਾ। ਡਾਟਾ ਤਾਂ ਕਹਿੰਦੇ ਅਸੀਂ ਦੇ ਦੇਣਾ ਤੈਨੂੰ, ਡਾਟਾ ਟ੍ਰਾਂਸਫਰ ਕਰ ਦੇਣਾ, ਉਹਨੇ ਕਾਰਡ ਵੀ ਸਾਰੇ ਮੋੜ ਦੇਣੇ ਆ, ਜੇ ਪਿੱਛੇ ਲੱਗੇ ਕਈ ਵਾਰ ਕਵਰ ਜਿਹਾ ਹੁੰਦਾ ਕਾਰਡ ਕੂਡ ਪਾਇਆ ਹੁੰਦੇ ਵਿੱਚ
ਭਾਜੀ,
ਉਹ ਦੇ ਦੇਣੇ।
ਇਹਨੂੰ ਕਹਿੰਦੇ ਧਰਮ ਸੰਕਟ,
ਇਹਨੂੰ ਧਰਮ ਸੰਕਟ ਕਹਿੰਦੇ ਆ।
ਹੁਣ ਗੱਲ ਇਹ ਆ ਵੀ ਇੰਨੀ ਗਰਮੀ ਚ ਕਿਤੇ ਤੁਸੀਂ ਨਾ ਧੱਕਾ ਕਰਾ ਲਿਓ, ਜੇ ਟੋਪੀ ਲਾਣੀ ਆ ਤਾਂ ਲਾ ਲਓ।
ਸਾਡੇ
ਨਾਲ ਮੈਰੀ ਕ੍ਰਿਸਮਸ ਦੀ ਸਾਂਝ ਪਾ ਰਹੇ ਨੇ ਸੁਰਜੀਤ ਸਿੰਘ ਜੀ, ਜਿਨ੍ਹਾਂ ਦੀ ਕਹਾਣੀ ਅਸੀਂ ਸੁਣ ਕੇ ਹਟੇ ਆ, ਤੇ ਹੋਰ ਵੀ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਰਹਿੰਦੇ ਨੇ, ਤੇ ਇਸਟਾਰ ਮਿੱਟ ਤੋਂ ਸਾਡੇ ਨਾਲ ਗੁਰਮਿੰਦਰ ਸਿੰਘ ਹੁਣੀ ਜੁੜੇ ਨੇ, ਤੇ ਅੱਜ ਦਾ ਰੇਟ ਹੈ ਜੀ 53 ਰੁਪਏ ਤੇ 50 ਪੈਸੇ ਡਾਲਰ ਦਾ। ਭਾਜੀ ਗੱਲਾਂ ਬਾਤਾਂ ਕਾਫੀ ਕਰਨੀਆਂ ਨੇ, ਮੁੱਦੇ ਵੀ ਕਾਫੀ ਨੇ, ਤੇ ਅਸੀਂ ਕ੍ਰਿਸਮਿਸ ਦੀ ਗੱਲ ਵੀ ਕਰ ਚੁੱਕੇ ਹਾਂ, ਤੇ ਉੱਧਰ ਇਲੈਕਸ਼ਨ ਹੋ ਕੇ ਹਟੀ ਆ ਪੰਜਾਬ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀਆਂ, ਤੇ ਐਤਕੀ ਜਿਹੜੀ ਆ ਅਕਾਲੀ ਦਲ ਦਾ ਤਾਂ ਜਮਾਂ ਹੀ ਪੱਤਾ ਸਾਫ ਹੀ ਆ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ, ਤੇ ਕਾਂਗਰਸ ਤੇ ਬੀਜੇਪੀ ਨੂੰ ਵੀ ਬਹੁਤਾ ਜ਼ਿਆਦਾ ਨਹੀਂ ਵੋਟ ਪਈ, ਕਈ ਥਾਵਾਂ 'ਤੇ ਤਾਂ ਬੀਜੇਪੀ ਦੇ ਲੀਡਰਾਂ ਦੀ ਜ਼ਮਾਨਤ ਵੀ ਜ਼ਬਤ ਹੋਈ ਆ, ਔਰ ਕਈ ਥਾਵਾਂ ਦੇ ਉੱਤੇ ਜਿਹੜੇ ਮਿਨਿਸਟਰ ਰਹਿ ਚੁੱਕੇ ਜਾਂ ਆਮ ਆਦਮੀ ਪਾਰਟੀ ਦੇ ਮਿਨਿਸਟਰ, ਉਹਨਾਂ ਦੀ ਘਰ ਵਾਲੀਆਂ ਜਿਹੜੀਆਂ ਸੀ ਉਹਨਾਂ ਉਹ ਡਾਇਰੈਕਟ ਚੋਣਾਂ ਹੀ ਹਾਰ ਗਈਆਂ ਨੇ, ਉਹਨਾਂ ਨੂੰ ਵੀ ਕਿਸੇ ਨੇ ਮੂੰਹ ਨਹੀਂ ਦਿੱਤਾ, ਤੇ ਆਮ ਆਦਮੀ ਪਾਰਟੀ ਬਹੁਤਾਤ ਨਜ਼ਰ ਲੈਂਦੀ ਆਈ ਹੈ, ਪਰ ਉਹਨਾਂ ਦੀ ਵੀ ਹਾਲਤ ਜਿਹੜੀ ਹੈ ਪਿਛਲੀ ਵਾਰੀ ਨਾਲੋਂ ਡਾਊਨ ਆਈ ਹੈ। ਸੋ ਕਹਿ ਲਓ ਕਿ ਆਜ਼ਾਦ ਉਮੀਦਵਾਰਾਂ ਦੀ ਹੁਣ ਕਾਫੀ ਚੜ੍ਹਾਈ ਹੈ, ਵੋਟਾਂ ਵੰਡ ਹੋ ਰਹੀਆਂ ਨੇ, ਤੇ ਲੋਕ ਮੈਨੂੰ ਲੱਗਦਾ ਆ ਕਿ ਹੁਣ ਬੰਦਾ ਦੇਖਦੇ ਆ ਵੀ ਕਿਹਨੂੰ ਵੋਟ ਪਾਉਣੀ ਹੈ, ਹੁਣ ਪਾਰਟੀ ਵਗੈਰਾ ਬਹੁਤ ਘੱਟ ਦੇਖਦੇ ਆ, ਤੇ ਕੱਲ੍ਹ ਵੀ ਮੇਰੀ ਗੱਲ ਚੱਲ ਰਹੀ ਸੀ ਸਾਡੇ ਗ੍ਰਾਈ ਨੇ, ਉਹ ਸਰਪੰਚ ਵੀ ਰਹਿ ਚੁੱਕੇ ਨੇ, ਕਿ ਐਤਕੀ ਸਰਬਸੰਮਤੀਆਂ ਬਹੁਤ ਹੋਈਆਂ ਪੰਚਾਇਤਾਂ ਦੇ ਵਿੱਚ, ਇੱਕ ਚੰਗੀ ਰਵਾਇਤ ਹੈ, ਚੰਗੀ ਪਿਰਤ ਪਈ ਆ ਪੰਜਾਬ ਦੇ ਵਿੱਚ, ਤੇ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਜਿਹੜਾ ਭਾਜੀ ਗਰਾਊਂਡ ਲੈਵਲ ਗਰਾਸ ਰੂਟ ਲੈਵਲ ਦੇ ਉੱਤੇ ਜਿਹੜਾ ਪੋਲੀਟੀਕਲ ਲੈਂਡਸਕੇਪ ਹੈ ਜਾਂ ਸੀਨ ਹੈ ਉਹ ਬਦਲ ਰਿਹਾ ਆ, ਸੋਝੀ ਆ ਰਹੀ ਆ, ਚੇਂਜਿਸ ਆ ਰਹੀਆਂ, ਕੀ ਖਿਆਲ ਹੈ ਤੁਹਾਡਾ?
ਅਮਨਦੀਪ ਮੇਰੇ ਖਿਆਲ ਦੇ ਵਿੱਚ ਕੋਈ ਸੋਝੀ ਨਹੀਂ ਆ ਰਹੀ, ਨਾ ਕੋਈ ਲੈਂਡਸਕੇਪ ਦੇ ਵਿੱਚ ਕੋਈ ਚੇਂਜ ਆ ਰਹੀ ਆ, ਤੇ ਉਹੀ ਖਿਆਲ ਹੈ ਜਿਹੜੇ ਪਹਿਲਾਂ ਹੁੰਦੇ ਸੀ, ਲੋਕ ਇੱਕ ਆਈਡੀਅਲਿਸਟਿਕ ਵਰਲਡ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰ ਰਹੇ ਆ, ਹਰ ਚੀਜ਼ ਸੋਹਣੀ ਹੋਣੀ ਚਾਹੀਦੀ ਹੈ, ਹਰ ਚੀਜ਼ ਕਾਨੂੰਨ ਦੇ ਅਨੁਸਾਰ ਹੋਣੀ ਚਾਹੀਦੀ, ਹਰ ਚੀਜ਼ ਵਧੀਆ ਹੋਣੀ ਚਾਹੀਦੀ, ਇੱਦਾਂ ਹੁੰਦਾ ਨਹੀਂ ਹੈ, ਇਹ ਸੰਸਾਰ ਆ, ਇਹ ਦੁਨੀਆ ਆ, ਇਹ ਦੁਨੀਆਦਾਰੀ ਆ, ਇੱਥੇ ਤੁਹਾਨੂੰ ਮਾੜੇ ਬੰਦੇ ਮਿਲਣੇ ਆ, ਚੰਗੇ ਬੰਦੇ ਮਿਲਣੇ ਆ, ਇਮਾਨਦਾਰ ਵੀ ਮਿਲਣੇ ਆ, ਇੱਥੇ ਤੁਹਾਨੂੰ ਬੇਈਮਾਨ ਵੀ ਮਿਲਣੇ ਆ। ਹੁਣ ਦੇਖੋ ਜਿਹੜਾ ਪੰਜਾਬ ਦਾ ਸਿਰਕੱਢ ਪਾਰਟੀ ਅਕਾਲੀ ਦਲ ਆ, ਉਹ ਰਿਵਾਈਵ ਹੋ ਸਕਦਾ, ਪਰ ਉਹ ਜਿਹੜੇ ਇਸ ਵੇਲੇ ਸੱਤਾਧਾਰੀ ਆ ਉਹਨਾਂ ਨੂੰ ਲੈ ਕੇ ਜੇ ਤੁਸੀਂ ਚੱਲੋਗੇ, ਬਾਦਲਾਂ ਦੀ ਤੁਸੀਂ ਗੱਲ ਕਰਦੇ ਆ, ਹਰੇਕ ਪਾਸੇ ਬਾਦਲ 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 ਖਾ ਗਏ, ਬਾਦਲ ਆਹ ਕਰਤਾ, ਬਾਦਲਾਂ ਨੇ ਉਹ ਕਰਤਾ, ਉਹ ਅਕਾਲੀ ਦਲ ਦੀ ਸਮੱਸਿਆ ਨਹੀਂ ਹੈ, ਉਹ ਇੱਕ ਪਰਿਵਾਰ ਦੀ ਸਮੱਸਿਆ ਹੈ। ਜੇ ਇਸ ਵੇਲੇ ਬਾਦਲ ਪਿੱਛੇ ਹਟ ਜਾਣ ਕੁਛ ਦੇਰ ਦੇ ਲਈ ਜਾਂ ਲੰਬੇ ਸਮੇਂ ਦੇ ਲਈ, ਤੇ ਜਿਹੜੀ ਉੱਦਾਂ ਅਕਾਲੀ ਲੀਡਰਸ਼ਿਪ ਆ ਜਿਹੜੀ ਕਿ ਕਾਫੀ ਇਸ ਵੇਲੇ ਸਿਆਣੀ ਹੋ ਚੁੱਕੀ, ਉਹ ਵੀ ਸਾਰੀ ਹਟ ਜਾਵੇ, ਤਾਂ ਨਵੇਂ ਮੁੰਡੇ, ਨਵਾਂ ਯੰਗ ਜਨਰੇਸ਼ਨ ਜਿਹੜੀ ਉਹ ਅਕਾਲੀ ਦਲ ਦੇ ਵਿੱਚ ਆਵੇ, ਤਾਂ ਮੇਰੇ ਖਿਆਲ ਦੇ ਵਿੱਚ ਅਕਾਲੀ ਦਲ ਨੂੰ ਹਰਾਉਣਾ ਬੜਾ ਮੁਸ਼ਕਿਲ ਹੋਊਗਾ, ਤੇ ਇਹ ਚੇਂਜ ਆਣੀ ਚਾਹੀਦੀ ਹੈ। ਉਹ ਸਾਰੀ ਟੀਮ ਜਿਹੜੀ ਇਸ ਵੇਲੇ ਉਹਦੇ ਪਿੱਛੇ ਕੰਮ ਕਰ ਰਹੀ ਹੈ ਅਕਾਲੀ ਦਲ ਦੀ, ਉਹ ਸਾਰੀ ਇਸ ਵੇਲੇ ਪਿੱਛੇ ਹਟ ਜਾਵੇ, ਨਵੇਂ ਜਿਹੜੇ ਅਕਾਲੀ ਦਲ ਦੇ ਨਵੇਂ ਜਿਹੜੇ ਆਪਣੇ ਸਿੱਖ ਜਨਰੇਸ਼ਨ ਦੇ ਮੁੰਡੇ ਆ ਉਹਨਾਂ ਨੂੰ ਅੱਗੇ ਕਰਕੇ, ਤਾਂ ਫਿਰ ਅਕਾਲੀ ਦਲ ਰਿਵਾਈਵ ਹੋ ਸਕਦਾ ਆ। ਕਾਂਗਰਸ ਤੋਂ ਵੀ ਲੋਕਾਂ ਦਾ ਮੋਹ ਭੰਗ ਗਿਆ, ਕਾਂਗਰਸ ਨੂੰ ਬਹੁਤਾ ਲਾਇਕ ਨਹੀਂ ਲੋਕ ਕਰਦੇ, ਤੇ ਜਿਹੜੇ ਤੁਸੀਂ ਕਹਿੰਦੇ ਆ ਜੰਡਿਆਲੇ ਵਾਲੇ, ਕਹਿੰਦੇ ਜੰਡਿਆਲੇ ਵਾਲੇ ਕਹਿੰਦੇ ਆਪਣੇ ਦੂਜੇ ਜਿਹੜੇ ਨਾਅਰੇ ਲਾਉਂਦੇ ਹੁੰਦੇ ਆ ਇਨਕਲਾਬ ਜਿੰਦਾਬਾਦ ਵਾਲੇ, ਇਹ ਤਾਂ ਚਲੋ ਜਿੱਤ ਗਏ, ਥੋੜੇ ਬਹੁਤੇ ਸੀਟਾਂ ਮਿਲ ਗਈਆਂ, ਕਿ ਸਰਕਾਰ ਦਾ ਪ੍ਰਭਾਵ ਹੁੰਦਾ ਆ ਕਿ ਜਿਹੜੀ ਐਗਜਿਸਟਿੰਗ ਗਵਰਨਮੈਂਟ ਹੁੰਦੀ ਆ ਉਹਦਾ ਬਹੁਤ ਜ਼ਿਆਦਾ ਮਸ਼ੀਨਰੀ 'ਤੇ ਪ੍ਰਭਾਵ ਹੁੰਦਾ ਉਹਦੇ ਕਰਕੇ ਆ। ਜਿਸ ਵੇਲੇ ਇਲੈਕਸ਼ਨ ਹੋਊਗੀ 2027 ਦੇ ਵਿੱਚ, ਉਸ ਵੇਲੇ ਫਿਰ ਸਿੰਘ ਫਸਣੇ ਆ, ਉਸ ਵੇਲੇ ਦੇਖ ਲਿਓ ਤੁਸੀਂ ਅਮਨਦੀਪ, ਮੇਰੀ ਪੇਸ਼ਨ ਗੋਈ ਤਾਂ ਇਹ ਆ ਕਿ ਕਾਂਗਰਸ ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆਊਗੀ, ਅਗਲੀ ਸਰਕਾਰ ਜਿਹੜੀ ਉਹ ਕਾਂਗਰਸ ਦੀ ਬਣੂਗੀ, ਤੇ ਉਹਦੇ ਵਿੱਚ ਤੁਸੀਂ ਅੱਗੇ ਡਿਸਕਸ਼ਨ ਵੀ ਕੀਤੀ ਕਿ ਸੀਐਮ ਕੌਣ ਹੋਣਾ ਚਾਹੀਦਾ, ਸੀਐਮ ਉਹ ਹੋਣਾ ਚਾਹੀਦਾ ਜਿਹੜਾ ਪੰਜਾਬ ਦੀ ਗੱਲ ਕਰੇ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ, ਪੰਜਾਬ ਦੇ ਲਈ ਖੜੇ, ਹਰੇਕ ਪਾਸੇ ਜਾਵੇ, ਹਰੇਕ ਪਾਸੇ ਹਰੇਕ ਦੀ ਗੱਲ ਸੁਣੇ, ਅਤੇ ਉਹਦੇ ਵਿੱਚ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਗੱਲ ਕਰਨ ਦੀ ਸ਼ਕਤੀ ਵੀ ਹੋਣੀ ਚਾਹੀਦੀ ਹੈ। ਤੇ ਉਹਦੇ ਅਨੁਸਾਰ ਜਿੱਦਾਂ ਤੁਸੀਂ ਡਿਸਕਸ ਉਦਨ ਕੀਤਾ ਸੀ, ਇੱਕੋ ਹੀ ਬੰਦਾ ਮੈਨੂੰ ਤਾਂ ਨਜ਼ਰ ਆ ਰਿਹਾ ਜਿਹੜਾ ਇੱਦਾਂ ਦੀਆਂ ਗੱਲਾਂ ਕਰਦਾ ਆ, ਉਹ ਹੈ ਸੁਖਪਾਲ ਸਿੰਘ ਖਹਿਰਾ। ਮੇਰੇ ਖਿਆਲ ਤੇ ਅਗਲਾ ਜਿਹੜਾ ਸੀਐਮ ਕਾਂਗਰਸ ਦਾ ਹੋਣਾ ਚਾਹੀਦਾ ਆ ਉਹ ਸੁਖਪਾਲ ਸਿੰਘ ਖਹਿਰਾ ਹੋਣਾ ਚਾਹੀਦਾ। ਤੁਸੀਂ ਇੱਕ ਦਿਨ ਹੋਰ ਹੀ ਗੱਲ ਕਰੀ ਜਾਂਦੇ ਸੀ,
ਕਿਹੜੀ
ਜਿਹੜੇ ਸੀ ਲੈਵਲ ਦੇ ਬੰਦੇ ਤੁਸੀਂ ਉਹਨਾਂ ਨੂੰ ਸੀਐਮ ਬਣਾਈ ਜਾਂਦੇ, ਚਲੋ ਹੁਣ ਗੱਲ ਕਾਹਨੂੰ ਸੀ ਲੈਵਲ ਕਾਹਨੂੰ
ਨਹੀਂ, ਉਹ
ਕਹਿਣਾ
ਤਾਂ
ਆ।
ਦੇਖੋ ਆਪਾਂ ਉਦਣ ਜਿਹੜਾ ਪ੍ਰੋਗਰਾਮ ਕੀਤਾ ਉਹ ਤਾਂ ਸਾਰਿਆਂ ਦਾ ਸਾਂਝਾ ਹੀ ਪ੍ਰੋਗਰਾਮ ਸੀ, ਸਾਰਿਆਂ ਨੇ ਉਹ 'ਚ ਯੋਗਦਾਨ ਪਾਇਆ, ਪਰ ਹੁਣ ਮੈਨੂੰ ਪਿਛਲੇ ਹਫ਼ਤੇ ਡਿਮਾਂਡ ਆਈ ਸੀਗੀ ਕਿ ਪੀਐਮ ਦੇ ਬਾਰੇ ਵੀ ਗੱਲ ਕਰੋ ਕਿ ਪੀਐਮ ਕੌਣ ਹੋਣਾ ਚਾਹੀਦਾ, ਸੰਭਾਵੀ ਪੀਐਮ, ਤੇ ਉਹ ਇਦਾਂ ਹੈ ਕਿ ਹੁਣ ਥੋੜ੍ਹਾ ਜਿਹਾ ਬਿਜ਼ੀ ਕ੍ਰਿਸਮਸ ਸੀਜ਼ਨ ਚੱਲ ਰਿਹਾ, ਮੁੱਦੇ ਕਾਫ਼ੀ ਭੰਗੇ ਹੋਏ ਨੇ, ਤੇ ਆਪਾਂ ਨਾ ਨਵੇਂ ਸਾਲ 'ਚ ਮਿਡਲ ਜੇ 14-15 ਤਰੀਕ ਦੇ ਵਾਲੇ ਜਿਹੜਾ ਪ੍ਰੋਗਰਾਮ ਹੋਊਗਾ ਉਦੋਂ ਫਿਰ ਆਪਾਂ ਸੀ ਪੀਐਮ ਬਣਾਵਾਂਗੇ ਇੰਡੀਆ ਦਾ, ਉਹ 'ਚੋਂ ਲੱਭਾਂਗੇ
ਜਿਹੜੇ ਅਗਲਾ ਪੀਐਮ ਕੌਣ ਹੋਣਾ ਚਾਹੀਦਾ,
ਅਗਲਾ
ਜਾਂ ਪੀਐਮ ਕੈਂਡੀਡੇਟ ਦੇ ਪੋਟੈਂਸ਼ੀਅਲ ਕਿਹਨਾਂ ਕਿਹਨਾਂ ਵਿਅਕਤੀਆਂ ਦੇ ਵਿੱਚ ਆ
ਕਿਹਨਾਂ ਕਿਹਨਾਂ
ਜਿਹੜੇ ਕਿ ਇਸ ਵੇਲੇ ਦਿਖਾਈ ਦਿੰਦੇ ਆ।
ਹਾਂ ਦੇਖੋ,
ਤੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਅਮਨਦੀਪ,
ਹਾਂ ਪਾਰਟੀ ਲਾਈਨ ਤੋਂ ਉੱਪਰ, ਹੁਣ ਦੇਖੋ ਆਸਟ੍ਰੇਲੀਆ ਦੇ ਵਿੱਚ ਤਾਂ ਤੈਅ ਹੀ ਹੁੰਦਾ ਆ, ਇੰਡੀਆ 'ਚ ਵੀ ਤੈਅ ਹੁੰਦਾ ਵੀ ਜੇ ਕਾਂਗਰਸ ਜਿੱਤੀ ਤਾਂ ਜੀ ਰਾਹੁਲ ਗਾਂਧੀ ਨੇ ਬਣਨਾ, ਠੀਕ ਹੈ, ਤੇ ਜਿਹੜਾ ਉਸ ਵੇਲੇ ਜੇ ਹੁਣ ਬੀਜੇਪੀ ਆ ਤਾਂ ਜਿਹੜਾ ਉਹਨਾਂ ਦਾ ਲੀਡਰ ਹੈ ਉਹਨੂੰ ਬਣਨਾ। ਆਸਟ੍ਰੇਲੀਆ 'ਚ ਵੀ ਤੈਅ ਹੀ ਹੁੰਦਾ ਕਿ ਚੋਇਸ ਹੀ ਨਹੀਂ ਹੁੰਦੀ ਲੋਕਾਂ ਕੋਲ, ਵੀ ਹੁਣ ਇੱਥੇ ਆ ਜਾਂ ਐਂਥਨੀ ਐਲਬਨੀਜ਼ੀ ਆ ਜਾਂ ਡਟਨ ਹੈ, ਦੋਨਾਂ 'ਚੋਂ ਇੱਕ ਨੇ ਬਣਨਾ ਆ, ਕੋਈ ਚੋਇਸ ਨਹੀਂ
ਬਣਨਾ,
ਇਹ ਡੈਮੋਕ੍ਰੇਸੀ ਨਹੀਂ ਹੈਗੀ, ਕੋਈ ਮਤਲਬ ਦੋ ਹੀ ਬੰਦੇ
ਨਹੀਂ। ਅਮਨਦੀਪ, ਆਪਾਂ ਆਪਾਂ ਗੱਲ ਕਰਾਂਗੇ ਜਿਹੜੀ ਪੰਜਾਬ ਜਿਹੜੀ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਕੌਣ ਬਣਨਾ, ਆਪਾਂ ਤਾਂ ਗੱਲ ਕਰਨਾ ਜਿਹੜੇ ਇਸ ਵੇਲੇ ਤੁਹਾਡੇ ਪੂਲ ਦੇ ਵਿੱਚ ਆ ਜਿਹੜੇ ਸੰਭਾਵੀ ਕੈਂਡੀਡੇਟ ਹੋ ਸਕਦੇ ਜਿਹੜੇ ਪ੍ਰਾਈਮ ਮਿਨਿਸਟਰ ਬਣ ਸਕਦੇ ਆ, ਉਹਨਾਂ ਦੀ ਗੱਲ ਕਰਾਂਗੇ, ਕਿੰਨੇ ਕੁ ਪ੍ਰਾਈਮ ਮਿਨਿਸਟਰ ਕੈਂਡੀਡੇਟ ਉੱਥੇ ਅਵੇਲੇਬਲ ਹੈਗੇ ਆ ਜਿਹੜੇ ਕਿ ਯੋਗਤਾ ਰੱਖਦੇ ਆ ਕਿ ਉਹ ਪ੍ਰਾਈਮ ਮਿਨਿਸਟਰ ਬਣ ਸਕਦੇ ਜਾਂ ਉਹਨਾਂ 'ਚ ਕੁਆਲਿਟੀ ਆ। ਇੱਦਾਂ ਹੀ ਅਸੀਂ ਸੀਐਮ ਦੀ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਸੀਐਮ ਬਣ ਦੇ ਯੋਗ ਆ ਉਹ ਕਿਹੜੇ ਕਿਹੜੇ ਲੀਡਰ ਆ, ਜਿਹਨਾਂ ਦੇ ਇਹ ਇੱਕ ਕਲਾਸ ਇੱਕ ਲੀਡਰ ਹੁੰਦੇ ਸੀ ਸੀ ਕਲਾਸ ਲੀਡਰ, ਸੀ ਪਲੱਸ ਕਲਾਸ ਲੀਡਰ, ਬੀ ਪਲ ਬੀ ਬੀ ਕਲਾਸ ਲੀਡਰ, ਬੀ ਪਲੱਸ, ਏ ਕਲਾਸ ਲੀਡਰ, ਏ ਪਲੱਸ, ਇੱਦਾਂ ਦੀ ਗੱਲ ਕਰ ਸਾਡੇ ਅਨੁਸਾਰ। ਹੋਰ ਅਸੀਂ ਅਸੀਂ ਕਿਹੜੇ ਜਾਦੂਗਰ ਆ ਵੀ ਪੋਲੀਟੀਕਲ ਵੀ ਅਸੀਂ ਉਹੀ ਸੱਚਾ, ਸਾਡੀ ਆਪਣੀ ਗੱਲ ਹੋਊਗੀ ਉਹ। ਤੇ ਅਗਲਾ ਅਗਲਾ ਸੀ ਪੰਜਾਬ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਆ, ਕਿਹੜਾ ਚਿਹਰਾ ਆ,
ਇਹ ਕਰਾਂਗੇ,
ਉਹਦੇ ਵਿੱਚ ਕੀ
ਇਹ ਡਿਮਾਂਡ ਆ ਰਹੀ ਆ, ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਸਾਡੇ ਨਾਲ ਬਚਿੱਤਰ ਮੌਲ ਰੁਕਣ ਸ਼ਾਹ ਵਾਲੇ ਜੁੜੇ ਨੇ ਤੇ ਇਹ ਵੀ ਸਾਡੇ ਨਾਲ ਗੁਰਬਾਣੀ ਦੀ ਸਾਂਝ ਪਾ ਰਹੇ ਨੇ। ਗੁਰਫਤਿਹ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਸਾਰੇ ਹੀ ਸਰੋਤੇ ਜਿਹੜੇ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਨੇ ਇਸ ਵੇਲੇ ਸਾਡੀਆਂ ਗੱਲਾਂ ਦਾ ਆਨੰਦ ਮਾਣ ਰਹੇ ਨੇ, ਸਭ ਦਾ ਸਵਾਗਤ ਹੈ ਜੀ। ਅਤੇ ਸੱਜਣ ਮਿੱਤਰ ਕਾਫੀ ਪਾਸਿਆਂ ਤੋਂ ਜੁੜਦੇ ਨੇ ਅਤੇ ਸਾਡੇ ਨਾਲ ਵੀਰਪਾਲ ਹੰਸਰਾ ਵੀ ਜੁੜੇ ਸੀ ਅਤੇ ਉਹਨਾਂ ਨੇ ਨਾ ਇੱਕ ਸ਼ਬਦ ਏਕ ਓਂਕਾਰ ਦੀ ਵਿਆਖਿਆ ਦੇ ਡਿਮਾਂਡ ਕੀਤੀ ਆ ਅਤੇ ਆਪਾਂ ਕਰਾਂਗੇ ਗੱਲ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਕਿਉਂਕਿ ਆਹ ਪ੍ਰੋਗਰਾਮ ਥੋੜ੍ਹੇ ਬਿਜ਼ੀ ਚੱਲਦੇ ਨੇ, ਸਾਰੇ ਮੈਂ ਬੁੱਕਮਾਰਕ ਕੀਤੇ ਹੋਏ ਨੇ, ਆਪਾਂ ਜ਼ਰੂਰ ਗੱਲ ਕਰਾਂਗੇ। ਰਾਜਵਿੰਦਰ ਕੱਕ ਜੀ ਵੀ ਪਹੁੰਚ ਚੁੱਕੇ ਨੇ ਜੀ, ਆਇਆਂ ਨੂੰ ਪਿਆਰਿਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮੈਲਬਨ ਦੇ ਵਿੱਚ ਬਹੁਤ ਵਧੀਆ ਫਾਈਨੈਂਸ ਦਾ ਅਤੇ ਬਿਲਡਿੰਗ ਦਾ ਕੰਮ ਕਰਦੇ ਨੇ, ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਅਤੇ ਹੋਰ ਵੀ ਮਿੱਤਰ ਪਿਆਰੇ ਜਿਹੜੇ ਜੁੜਦੇ ਨੇ ਜੀ ਆਇਆਂ ਨੂੰ। ਭਾਅ ਜੀ, ਇਲੈਕਸ਼ਨ ਦੀ ਆਪਾਂ ਗੱਲ ਕਰ ਲਈ ਪੰਜਾਬ ਦੀ, ਹੈ ਨਾ, ਆਪਣੇ ਜਿਹੜੇ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਹੋ ਕੇ ਹਟੀਆਂ ਨੇ, ਅਤੇ ਆਸਟ੍ਰੇਲੀਆ ਦੇ ਵਿੱਚ ਵੀ ਇਲੈਕਸ਼ਨ ਜਿਹੜੀਆਂ ਨੇ ਹੁਣ ਬੜੀ ਛੇਤੀ ਆਉਣ ਵਾਲੀਆਂ ਨੇ। ਹੁਣ ਇਹ ਕ੍ਰਿਸਮਿਸ ਟਾਈਮ ਚੱਲ ਰਿਹਾ, ਪੀਕ ਪੀਰੀਅਡ ਚੱਲ ਰਿਹਾ ਹੋਲੀਡੇ ਦਾ ਲੋਕਾਂ ਦਾ, ਅਤੇ ਮੈਂ ਅੱਗੇ ਵੀ 2 ਹਫ਼ਤੇ ਪਹਿਲਾਂ ਗੱਲ ਕੀਤੀ ਸੀ ਕਿ ਕੁਆਂਟਸ ਨੇ ਸਟ੍ਰਾਈਕ ਕਰਤੀ ਜੀ, ਉਹਨਾਂ ਦੇ ਬੰਦਿਆਂ ਨੇ, ਵੁਲਵਰਥ ਦੇ ਜਿਹੜੇ ਮੈਨੇਜਰ ਹੈ, ਆਪਣੇ ਵੇਅਰ ਹਾਊਸ ਸਟਾਫ ਹੈ, ਉਹਨਾਂ ਨੇ ਸਟ੍ਰਾਈਕ ਕਰ ਦਿੱਤੀ, ਜਿਹਦੇ ਨਾਲ ਕਿ ਬਹੁਤ ਵੱਡਾ ਘਾਟਾ ਪਿਆ ਫਾਰਮਰਾਂ ਨੂੰ, ਉਹਨਾਂ ਦਾ ਸਮਾਨ ਮੂਵ ਨਹੀਂ ਹੋਇਆ ਪੀਕ ਟਾਈਮ ਦੇ ਵਿੱਚ। ਵੁਲਵਰਥ ਨੂੰ ਘਾਟਾ ਨਹੀਂ ਪਿਆ, ਪਿਆ ਹੋਊਗਾ ਅਤੇ ਉਹ ਆਪਾਂ ਨਹੀਂ ਜਾਣਦੇ, ਪਰ ਕਿਸਾਨਾਂ ਨੂੰ, ਫਾਰਮਰਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ, ਪ੍ਰਾਈਸਿਸ ਬਹੁਤ ਡਾਊਨ ਆ ਗਈਆਂ, ਓਵਰ ਸਪਲਾਈ ਹੋ ਗਈ, ਫਰੂਟ ਪੇ ਦਾ ਪਿਆ ਰਹਿ ਗਿਆ, ਮੂਵ ਨਹੀਂ ਹੋਇਆ, ਸੋ ਕਮਿਊਨਿਟੀ ਨੂੰ ਘਾਟਾ ਪਿਆ ਹਰੇਕ ਪਾਸੇ। ਅਤੇ ਹੁਣ ਮੈਨੂੰ ਇਹ ਵੀ ਪਤਾ ਲੱਗਾ ਕਿ ਨਰਸਿਸ ਯੂਨੀਅਨ ਵੀ ਸਟ੍ਰਾਈਕ ਕਰ ਰਹੀਆਂ ਨੇ, ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਕਿਤੇ ਹੁਣ ਟੀਚਰ ਤਾਂ ਨਹੀਂ ਸਟ੍ਰਾਈਕ ਕਰਨ ਦੇ ਲਈ ਰੈਡੀ ਹੋਏ ਹੋ?
ਮੇਰੇ ਖਿਆਲ ਚ ਨਹੀਂ, ਟੀਚਰਾਂ ਦਾ ਕਾਫੀ ਪੇਮੈਂਟ ਕਾਫੀ ਇਨਕਰੀਜ਼ ਕੀਤੀ ਹੈ ਸਰਕਾਰ ਨੇ, ਟੀਚਰ ਇਸ ਵੇਲੇ ਸੰਤੁਸ਼ਟ ਆ। ਤੇ ਮੈਂ ਨਾ ਇੱਥੇ ਟੀਚਰਾਂ ਦੀ ਗੱਲ ਤੁਸੀਂ ਕੀਤੀ ਆ, ਤੇ ਕੀ ਕਹਿੰਦੇ ਹੁਣੇ ਬਜੰਤਰ ਕਰਨ ਨਾ, ਜਿੱਦਾਂ ਤੁਹਾਡੇ ਡੈਡੀ ਨੇ ਬਲਕੌਰੇ ਦਾ ਕੀਤਾ ਸੀ ਬਜੰਤਰ, ਤੇ ਉਹ ਬੜਾ ਬੰਦਾ ਬਣ ਗਿਆ, ਤੇ ਬਲਕੌਰੇ ਨੂੰ ਪੁੱਛਿਆ ਵੀ ਤੇਰਾ ਬਜੰਤਰ ਨੀ ਬਜੰਤਰ ਕੀਤਾ ਸੀ ਸਰਦਾਰ ਜਰਨੈਲ ਸਿੰਘ ਹੁਣਾਂ ਨੇ, ਉਹ ਕਹਿੰਦਾ ਬਜੰਤਰ ਨਹੀਂ ਕੀਤਾ ਸੀ, ਉਹ ਸੁਤੰਤਰ ਸੀਗਾ।
ਸੁਤੰਤਰ, ਠੀਕ ਹੈ ਠੀਕ ਹੈ,
ਸੋਧ ਕੀਤੀ ਸੀ ਕਹਿੰਦਾ ਵਿੱਚ, ਉਹ ਸੋਧ ਨਾਲ ਕਹਿੰਦਾ ਮੇਰੇ ਚ ਬੜੀ ਸੋਧ ਆਈ ਤੇ ਮੈਂ ਐਡਾ ਵੱਡਾ ਨਾ ਬਿਜ਼ਨਸਮੈਨ
ਮਾਸਟਰ ਦੀ ਗੱਲ ਕਰਾਂਗੇ। ਤੇ ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਲੈਕਸ਼ਨਸ ਆ ਰਹੀਆਂ, ਵੋਟਾਂ ਪੈਣਗੀਆਂ ਫਰਵਰੀ ਮਾਰਚ, ਕਿਸੇ ਟਾਈਮ ਵੀ ਡਿਕਲੇਅਰ ਹੋ ਸਕਦੀਆਂ, ਤੇ ਇਹ ਜਿਹੜੀਆਂ ਸਟ੍ਰਾਈਕਸ ਹੁੰਦੀਆਂ ਨੇ, ਇਹ ਜਿਹੜੀਆਂ ਯੂਨੀਅਨਾਂ ਸਟ੍ਰਾਈਕ ਕਰਦੀਆਂ ਨੇ, ਇਹ ਜਦੋਂ ਸਟ੍ਰਾਈਕ ਕਰਨ ਲੱਗ ਪੈਣਾ ਜਿਸ ਸਾਲ ਇਲੈਕਸ਼ਨ ਦੇ ਮੂਹਰੇ, ਤਾਂ ਉਦੋਂ ਇਉਂ ਲੱਗਦਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੁੰਦੀ, ਖਾਸ ਕਰਕੇ ਲੇਬਰ ਪਾਰਟੀ, ਉਹਦਾ ਤਕਰੀਬਨ ਉਹਨਾਂ ਨੂੰ ਇੱਦਾਂ ਲੱਗਣ ਲੱਗ ਪੈਂਦਾ ਅਸੀਂ ਹਾਰ ਜਾਣਾ, ਅਤੇ ਪਹਿਲਾਂ ਪਹਿਲਾਂ ਆਪਣੀਆਂ ਮੰਗਾਂ ਅਸੀਂ ਮਨਾ ਲਈਏ ਅਤੇ 3-4 ਸਾਲ ਆਪਾਂ ਸੈੱਟ ਰਵਾਂਗੇ, ਕਿਉਂਕਿ ਅਗਲੀ ਸਰਕਾਰ ਨੇ ਤਾਂ ਕਰਨਾ ਨਹੀਂ, ਅਸੀਂ ਵਿਰੋਧ 'ਚ ਆਉਣਾ। ਸੋ ਇੱਕ ਇੰਡੀਕੇਸ਼ਨ ਹੁੰਦੀ ਆ ਕਿ ਜੇ ਲੇਬਰ ਸਰਕਾਰ ਦੇ ਵੇਲੇ ਲਾਸਟ ਈਅਰ ਸਟ੍ਰਾਈਕਾਂ ਸ਼ੁਰੂ ਹੋ ਜਾਣ, ਤਾਂ ਉਹਨਾਂ ਦੀ ਅੰਦਰੂਨੀ ਜਿਹੜੀ ਪੋਲਿੰਗ ਹੈ ਉਹ ਇਹ ਦੱਸਦੀ ਹੁੰਦੀ ਕਿ ਉਹ ਸਰਕਾਰ ਰਹਿਣੀ ਨਹੀਂ ਹੈਗੀ, ਹਾਰ ਜਾਣਾ ਹੈ, ਅਤੇ ਬਹੁਤ ਚਾਂਸਿਸ ਹੈ ਕਿ ਐਤਕੀ ਜਿਹੜੀ ਹੈ ਉਹ ਸਰਕਾਰ ਡਿੱਗੇਗੀ, ਲੇਬਰ ਸਰਕਾਰ, ਇਹ ਇਹ ਮਸਲਾ ਹੈ। ਅਤੇ ਬਾਕੀ
ਨਹੀਂ, ਡਿੱਗਣਾ ਅਤੇ ਚੇਂਜ ਹੋਣ ਦੇ ਵਿੱਚ ਬੜਾ ਫਰਕ ਹੁੰਦਾ ਜੀ, ਸਰਕਾਰ ਚੇਂਜ ਹੋਊਗੀ, ਡਿੱਗੂਗੀ ਨਹੀਂ, ਡਿੱਗੂ ਤਾਂ ਉਦੋਂ ਹੁੰਦੀ ਜਿਸ ਵੇਲੇ ਤੁਹਾਡਾ ਪਾਰਲੀਮੈਂਟ ਵਿੱਚ ਦੂਜਾ ਹੋ ਜਾਂਦਾ,
ਜਿਸ ਤਰ੍ਹਾਂ ਕੈਨੇਡਾ ਹੋ ਰਹੀ ਹੈ, ਉੱਥੇ ਸਰਕਾਰ ਡਿੱਗਣ,
ਜਿੱਦਾਂ ਕੈਨੇਡਾ ਹੋ ਰਹੀ ਹੈ, ਇੰਡੀਆ ਵਿੱਚ ਵੀ ਕਈ ਵਾਰੀ ਸਰਕਾਰ ਡਿੱਗੀਆਂ ਸੀਆਂ। ਨਹੀਂ, ਸਰਕਾਰ ਚੇਂਜ ਹੋ ਸਕਦੀ ਹੈ, ਤੁਸੀਂ ਵਰਡ ਆਪਣੇ ਨੂੰ ਕਰੈਕਸ਼ਨ, ਉਹਦੇ ਚ ਕਰੈਕਸ਼ਨ ਕਰੋ ਤੇ ਸਰਕਾਰ ਅਗਲੀ ਵਾਰ ਚੇਂਜ ਹੋ ਸਕਦੀ ਹੈ।
ਮਾਸਟਰਾਂ ਜੀ ਵਾਲੀ ਗੱਲ ਕੀਤੀ ਤੁਸੀਂ, ਬਿਲਕੁਲ ਸਹੀ ਗੱਲ ਮਾਸਟਰ ਜੀ, ਤੁਸੀਂ ਜਿੱਦਾਂ ਤੁਸੀਂ ਆ ਮੇਰੇ ਅੱਖਰ ਠੀਕ ਕਰਾ ਰਹੇ ਹੋ ਨਾ, ਤੇ ਮੈਨੂੰ ਯਾਦ ਆ ਗਿਆ ਉਹ ਆਪਣੇ ਸੁਹੇਲ ਅਹਿਮਦ ਹੈ ਨਾ, ਅਜ਼ੀਜ਼ੀ, ਹੈ ਨਾ, ਤੇ ਉਹਨਾਂ ਦਾ ਇੱਕ ਬਹੁਤ ਸੋਹਣਾ ਸਕੈਚ, ਉਹ ਮਾਸਟਰ ਮਜੀਦ ਬਣਦੇ ਹੁੰਦੇ ਆ ਪਾਕਿਸਤਾਨ ਦੇ ਵਿੱਚ, ਪੰਜਾਬੀ ਮਾਸਟਰ, ਹੈ ਨਾ, ਤੇ ਜਿੱਦਾਂ ਤੁਸੀਂ ਮੇਰੀ ਕਰੈਕਸ਼ਨ ਕਰਾਈ ਨਾ, ਕਰਾ ਰਹੇ ਹੋ, ਉਹ ਮਾਸਟਰ ਹੁੰਦਾ ਥੱਥਾ, ਥੱਥਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਥਥਲਾ ਕੇ,
ਥਥਲਾ,
ਹਾਂ, ਉਹ ਥਥਲੇ ਜਿਹੜੇ ਹੁੰਦੇ ਨਾ, ਉਹਨਾਂ ਦਾ ਕੋਈ ਨਾ ਕੋਈ ਅੱਖਰ ਖਰਾਬ ਹੁੰਦਾ ਆ, ਕਿਸੇ ਦਾ ਕੋਈ ਅੱਖਰ ਖਰਾਬ ਹੁੰਦਾ, ਕਿ ਉਹ ਜਿਹੜਾ ਮਾਸਟਰ ਸੀਗਾ ਨਾ, ਉਹ ਉਹਦਾ 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 ਜਿਹੜਾ ਉਹ ਤਾਂ ਥੱਥਾ ਸੀਗਾ, ਉਹਦਾ ਉਹਦਾ ਅੜਾੜਾ ਅੱਖਰ ਜਿਹੜਾ ਸੀ, ਅੜਾੜਾ ਨਹੀਂ ਸੀ ਉਹ ਤੇ ਬੋਲ ਹੁੰਦਾ, ਅੜਾੜਾ ਅੱਖਰ ਖਰਾਬ ਹੋਇਆ ਸੀਗਾ,
ਉਹ ਗੇਅਰ 'ਚ ਨਹੀਂ ਆ ਪੂਰਾ ਆਉਂਦਾ ਸੀ,
ਅੜਾੜਾ ਨਹੀਂ ਸੀ ਉਹ ਤੇ ਬੋਲ ਹੁੰਦਾ, ਤੇ ਉਹ ਕਹਿੰਦਾ ਨਾ ਉਹਨੂੰ, ਉਹ ਹੁੰਦਾ ਪ੍ਰਿੰਸੀਪਲ, ਉਹ ਕਹਿੰਦਾ ਨਾ ਅੱਜ ਨਿਆਣੇ ਮੈਂ ਪੜ੍ਹਾਉਣੇ ਆ,
ਅੱਛਾ ਜੀ,
ਮਾਸਟਰ ਜੀ ਕਹਿੰਦੇ ਤੁਸੀਂ ਰਹਿਣ ਦਿਓ, ਮੈਂ ਆਪੇ ਪੜ੍ਹਾਈ, ਨਹੀਂ ਨਹੀਂ ਕਹਿੰਦਾ ਮੈਂ ਪੜ੍ਹਾਉਣੇ ਵਧੀਆ ਤਰੀਕੇ ਨਾਲ, ਕਹਿੰਦੇ ਅੱਛਾ ਠੀਕ ਆ ਪੜ੍ਹਾਓ। ਉਹ ਜਾ ਕੇ ਪੜ੍ਹਾਉਣ ਲੱਗ ਪੈਂਦਾ ਊੜਾ ਜਿਹੜਾ, ਤੇ ਉਹ ਜਦੋਂ ਨਾ ਕੱਕਾ ਕਾਂ ਤੇ ਆ ਗਿਆ, ਕੱਕਾ ਮਤਲਬ ਖੋਤੇ ਤੇ ਆ ਗਿਆ, ਗੱਗਾ ਗਾਂ ਤੇ ਆ ਗਿਆ, ਜਦ ਘੱਗਾ ਗਿਆ ਨਾ ਹੁਣ ਕਹਿੰਦੇ ਬੱਚਿਓ ਕਹੋ ਘੱਗਾ ਘੋਆ, ਘੋੜਾ ਰਾੜਾ ਉਹਦਾ ਫਸਿਆ ਹੋਇਆ ਸੀ ਨਾ, ਬੱਚੇ ਕਹਿੰਦੇ ਘੱਗਾ ਘੋਆ, ਉਹ ਕਹਿੰਦਾ ਨਹੀਂ ਨਹੀਂ ਘੱਗਾ ਘੋਆ ਨੀ ਘੱਗਾ ਘੋਆ, ਉਹ ਬੱਚੇ ਕਹਿੰਦੇ ਘੱਗਾ ਘੋਆ, ਕਿਉਂਕਿ ਉਹਨਾਂ ਨੂੰ ਤਾਂ ਉਹੀ ਸੁਣ ਰਿਹਾ ਸੀ ਨਾ। ਉਹ ਬੜਾ
ਉਹ ਕਹਿੰਦਾ ਬੱਚਿਓ ਮੈਂ ਕੱਗਾ ਘੋਆ ਕਹਿਣਾ ਪਰ ਤੁਸੀਂ ਕੱਗਾ ਘੋਆ ਹੀ ਕਹਿਣਾ,
ਉਹ ਕਹਿੰਦਾ ਬੱਚਿਓ ਮੈਂ ਕੱਗਾ ਘੋਆ ਕਹਿਣਾ ਤੇ ਤੁਸੀਂ ਕੱਗਾ ਘੋਆ ਕਹਿਣਾ। ਉਹ ਬੇਚਾਰਾ ਮੱਥੇ ਤੇ ਹੱਥ ਮਾਰੇ ਵੀ ਇਹ ਕੱਗਾ ਘੋਆ ਕੱਲ ਕਹੀ ਜਾਂਦੇ ਆ ਹਨਾ, ਉਹਨੂੰ ਆਪਣਾ ਤਾਂ ਪਤਾ ਨੀ ਸੀ ਵੀ ਉਹਦਾ ਡਾੜਾ ਨੀ ਨਿਕਲਦਾ। ਉਹ ਇੰਨਾ ਪਰੇਸ਼ਾਨ ਹੋਇਆ ਨਾ, ਕਹਿੰਦਾ ਚਲੋ ਬਾਹਰ ਸਾਰੇ, ਉਹ ਸੜਕ ਤੇ ਲੈ ਗਿਆ, ਉਹ ਤਾਂ ਕੁਦਰਤੀ ਮੋਹਰੇ ਟਾਂਗਾ ਆਉਂਦਾ ਹੁੰਦਾ ਨਾ ਘੋੜੇ ਵਾਲਾ, ਕਹਿੰਦਾ ਇਹ ਕਹਿਣਾ ਘੱਗਾ ਘੋਆ ਟਿਕ 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 ਉਂਗਲੀ ਆ, ਕਹਿੰਦਾ ਘੱਗਾ ਘੋਆ, ਉਹ ਕਹਿੰਦਾ ਮਾਸਟਰ ਜੀ ਅੱਛਾ ਅੱਛਾ ਘੱਗਾ ਘੋੜਾ ਆ। ਇੱਦਾਂ ਹੁਣ ਤੁਸੀਂ ਮੈਨੂੰ ਠੀਕ ਕਰਾ ਰਹੇ ਹਾਂ ਸਰਕਾਰ ਡਿੱਗ, ਪਰ ਆਪਾਂ ਡਿੱਗੇ ਹੀ ਕਹਿਣਾ, ਅੱਛਾ ਇੱਦਾਂ ਕਹਿਣਾ ਆ, ਠੀਕ ਠੀਕ ਠੀਕ। ਉਹ ਬਹੁਤ ਵਧੀਆ ਮਾਸਟਰ ਬਚੀਨ ਬਣਦੇ ਹੁੰਦੇ ਆ ਤੇ ਵਧੀਆ ਗੱਲ। ਸੋ ਭਾਜੀ ਜਗਦੀਪ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਜਗਦੀਪ ਜੀ, ਪੋਡਕਾਸਟ ਲਿਸਨਰ। ਜਿੱਥੇ ਤੱਕ ਮੈਨੂੰ ਯਾਦ ਹੈ ਜਗਦੀਪ ਸ਼ਾਇਦ ਪਹਿਲਾਂ ਐਡਲੇਡ ਰਹਿੰਦੇ ਹੁੰਦੇ ਸੀਗੇ, ਦੱਸਿਓ ਜ਼ਰਾ ਤੁਸੀਂ ਪਿਆਰਿਓ ਆਪਾਂ ਐਡਲੇਡ ਮਿਲੇ ਹਾਂ ਪਹਿਲਾਂ ਕਿ ਨਹੀਂ, ਅਤੇ ਬਾਕੀ ਪਰਮਜੀਤ ਧਾਲੀਵਾਲ ਕਹਿੰਦੇ ਮੈਂ ਤਾਂ ਹੁਣ ਦੇਖਿਆ ਫੇਸਬੁੱਕ 'ਤੇ ਤੁਹਾਨੂੰ ਸੈਂਟਾ ਜੀ ਆਏ ਹੋ ਇਹਨੇ ਪ੍ਰੋਗਰਾਮ ਦੇ ਵਿੱਚ
ਨਕਲੀ
ਸੈਂਟ ਨਕਲੀ ਕਹਦੇ, ਉਹ ਵੀ ਇੱਦਾਂ ਹੀ ਲਾਉਂਦੇ ਹੁੰਦੇ ਆ।
ਹਰਨਾਮ ਸਿੰਘ ਦੀ ਵੀ ਇੱਕ ਗੱਲ ਸੁਣਾਉਣੀ ਹੈ।
ਹਾਂ ਸੁਣਾਓ ਕੀ ਕਹਿੰਦੇ ਹੋ।
ਅਮਦੀਪ ਹਰਨਾਮ ਸਿੰਘ ਜੀ ਮੈਂ ਫੋਨ ਕੀਤਾ, ਉਹ ਮੈਂ ਕਿਹਾ ਤੁਹਾਡੇ ਨਾਲ ਗੱਲ ਬਹੁਤ ਘੱਟ ਹੋਈ, ਕਦੇ ਹੋਈ ਨਹੀਂ ਹੈ, ਤੇ ਉਹ ਕਹਿੰਦਾ ਵੀ ਅਸੀਂ ਨਾ ਇੱਦਾਂ ਮੈਂ ਤਾਂ ਅਧਿਕਾਰ ਕੋਲ ਦਾ ਪਾਰਕ ਵਿੱਚ ਘੁੰਮਣ ਚੱਲ ਜਾਈਦਾ ਕਿਸ ਵੇਲੇ, ਤੇ ਉੱਥੇ ਫੇਰ ਬੰਦੇ ਮਿਲਦੇ ਆ, ਕਹਿੰਦਾ ਇੱਕ ਬੰਦਾ ਮਿਲਿਆ ਮੈਨੂੰ ਤਾਂ ਉਹਦਾ ਕੱਦ ਛੋਟਾ ਸੀ, ਤੇ ਮੈਂ ਉਹਨੂੰ ਪੁੱਛਿਆ ਬਈ ਵੀਜੇ ਤੁਹਾਡਾ ਨਾਂ ਕੀ ਹੈਗਾ, ਉਹ ਕਹਿੰਦਾ ਮੇਰਾ ਨਾਂ ਹੈਗਾ ਨਿੱਕੂ ਖਾਨ, ਨਿੱਕੂ ਖਾਨ ਮੇਰਾ ਨਾਂ ਹੈਗਾ, ਤੇ ਉਹ ਕਹਿੰਦਾ ਤੇਰੇ ਡੈਡੀ ਦਾ ਨਾਂ ਕੀ ਹੈਗਾ, ਉਹ ਕਹਿੰਦਾ ਮੇਰੇ ਡੈਡੀ ਦਾ ਨਾਂ ਹੈਗਾ ਬੋਨੇ ਖਾਨ,
ਅੱਛਾ
ਬੋਨਾ ਖਾਨ ਜਾਂ ਬੋਨੇ ਖਾਨ, ਉਹ ਕਹਿੰਦਾ ਤੇਰੀ ਡੈਡੀ ਦਾ ਤੇਰੇ ਬਾਬੇ ਦਾ ਨਾਂ ਕੀ ਆ, ਉਹਦਾ ਨਾਂ ਹੈਗਾ ਛੋਟੂ ਖਾਨ, ਤੇ ਕਹਿੰਦਾ ਬਈ ਤੇਰਾ ਪਿੰਡ ਕਿਹੜਾ, ਤੂੰ ਪਿੰਡ ਵੀ ਦੱਸ ਦੇ, ਦੌਲਤਖਾਨਾ ਕਿਹੜਾ, ਕਹਿੰਦਾ ਦੌਲਤਖਾਨਾ ਸਾਡਾ ਹੈ ਹੀ ਨਹੀਂ, ਸਾਡੇ ਕੋਲ ਪੈਸੇ ਨਹੀਂ ਹੈਗੇ, ਉਹ ਕਹਿੰਦਾ ਮੈਂ ਦੌਲਤਖਾਨਾ ਨਹੀਂ ਤੇਰਾ ਪੁੱਛ ਰਿਹਾ, ਤੇਰਾ ਪਿੰਡ ਕਿਹੜਾ ਹੈਗਾ, ਉਹ ਕਹਿੰਦਾ ਸਾਡਾ ਪਿੰਡ ਹੈਗਾ ਬੋਨਿਆਂ ਦਾ ਸਰਿਆਲਾ,
ਬੋਨਿਆਂ ਦਾ ਸਰਿਆਲਾ,
ਉਹ ਕਹਿੰਦਾ ਬੋਨਿਆਂ ਦਾ ਸਰਿਆਲਾ ਸਾਡਾ ਪਿੰਡ ਹੈਗਾ, ਅੱਛਾ ਕਹਿੰਦਾ ਤੂੰ ਏਦਾਂ ਕਰ ਆਪਣੀ ਮਾਂ ਦਾ ਨਾਂ ਦੱਸ, ਤੇਰਾ ਮਾਂ ਦਾ ਨਾਂ ਕੀ ਹੈ, ਉਹ ਕਹਿੰਦਾ ਸਰਦਾਰ ਜੀ ਮਾਵਾਂ ਦੇ ਨਾਂ ਨੀ ਹੁੰਦੇ ਹੈਗੇ, ਮਾਮਾ ਮਾਵਾਂ ਹੀ ਹੁੰਦੀਆਂ ਆ, ਉਹ ਮਾਮਾ ਦਾ ਕੋਈ ਨਾਂ ਨੀ ਹੁੰਦਾ, ਮਾਂ ਤਾਂ ਭਗਵਾਨ ਦੇ ਬਰਾਬਰ ਹੁੰਦੀ ਹੈਗੀ ਏ, ਤੇ ਤੁਸੀਂ ਨਾਂ ਪੁੱਛਦੇ, ਤੁਸੀਂ ਤਾਂ ਮੈਨੂੰ ਅਣਜਾਣ ਬੰਦੇ ਲੱਗਦੇ, ਬਹੁਤ ਨੌਲੇਜ ਹੈ ਨੀ, ਉਹ ਮਾਂ ਦਾ ਵੀ ਕਦੇ ਨਾਂ ਹੋਇਆ, ਭਗਵਾਨ ਦਾ ਵੀ ਕਦੇ ਨਾਂ ਹੋਇਆ, ਇਹ ਗੱਲ ਨੀ ਪੁੱਛਣੀ ਚਾਹੀਦੀ, ਮਾਵਾਂ ਤਾਂ ਕਹਿੰਦਾ ਸਾਰਿਆਂ ਦੀ ਬਰਾਬਰ ਹੁੰਦੀਆਂ ਨੇ, ਮਾਮਾ ਤਾਂ ਕਿਰਪਾ ਦਾ ਸਾਗਰ ਹੁੰਦੀਆਂ ਨੇ, ਤੁਸੀਂ ਗਾਣਾ ਨੀ ਸੁਣਿਆ ਉਹਦਾ ਆਪਣੇ ਕੁਲਦੀਪ ਮਾਣਕ ਦਾ, ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲੇ, ਉਹ ਸੁਣਾ ਵੀ ਦਿਓ ਮੰਦੀ, ਤੁਹਾਡੇ ਫਰਮਾਇਸ਼ ਵੀ ਆਈ ਆ ਕਿ ਗਾਣਾ ਤੁਸੀਂ ਆ ਸੁਣਾਉਣਾ ਹੈਗਾ ਪ੍ਰੋਗਰਾਮ ਦੇ ਵਿੱਚ। ਫਿਰ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਪਿੰਡ ਦੇ, ਫਿਰ ਮੈਂ ਉਹ ਨਿੱਕੂ ਸ਼ਾਹ ਨੂੰ ਪੁੱਛਿਆ ਵੀ ਤੇਰੇ ਪਿੰਡ ਦੀ ਖਾਸੀਅਤ ਕੀ ਹੈਗੀ ਹੈ, ਜਿਹੜਾ ਤੁਹਾਡਾ ਬੋਨਿਆਂ ਦਾ ਸਰਿਆਲਾ ਆ ਨਾ, ਉਹਦੀ ਖਾਸੀਅਤ ਕੀ ਹੈਗੀ ਹੈ, ਉਹਦੇ ਵਿੱਚ ਕਹਿੰਦਾ ਖਾਸੀਅਤ ਇਹ ਆ ਸਾਡੇ ਪਿੰਡ ਹੈਗੀ ਹੈ ਹਲਵਾਈ ਦੀ ਦੁਕਾਨ,
ਅੱਛਾ
ਉੱਥੇ ਉੱਥੇ ਕਹਿੰਦਾ ਮਦਰੀ ਚਲਾਈ ਦੇ ਪਰੌਂਠੇ ਬੜੇ ਮਸ਼ਹੂਰ ਨੇ ਹੈਗੇ, ਮਦਰੀ ਚਲਾਈ ਦੇ ਪਰੌਂਠੇ ਬੜੇ ਮਸ਼ਹੂਰ ਨੇ, ਛੋਟਾ ਅੰਬ ਬੜਾ ਮਸ਼ਹੂਰ ਹੈਗਾ, ਛੋਟੇ ਕੱਦ ਦਾ ਅੰਬ ਬੜਾ ਮਸ਼ਹੂਰ ਹੈਗਾ, ਤੇ ਬੋਨਾ ਸਿੰਬਲ ਵੀ ਸਾਡੇ ਪਿੰਡ ਹੈਗਾ ਇੱਕ,
ਬੋਨਾ ਸਿੰਬਲ, ਅੱਛਾ
ਹਾਂਜੀ ਬੋਨਾ ਸਿੰਬਲ, ਕਹਿੰਦਾ ਇਹ ਸਾਡੇ ਪਿੰਡ ਦੀਆਂ ਲਾਮਤਾਂ ਨੇ ਹੈਗੀਆਂ,
ਸਾਰਾ ਕੁਝ ਛੋਟਾ ਛੋਟਾ ਹੀ ਹੈ
ਸਾਡੇ, ਸਭ ਛੋਟਾ ਛੋਟਾ, ਉਹ ਕਹਿੰਦਾ ਵੀ ਤੂੰ ਜੰਮਿਆ ਕਿਹੜੇ, ਤੁਸੀਂ ਜੰਮੇ ਕਿਹੜੇ ਆਪਣੇ ਕਿਹੜੇ ਕਿੱਥੇ ਹੈਗੇ ਜੰਮੇ? ਅਸੀਂ ਕਹਿੰਦਾ ਗੁਜਰਾਤੀ ਹੁੰਦੇ ਹੈਗੇ। ਕਹਿੰਦਾ ਤੂੰ ਖਾਨ ਸਾਹਿਬ ਬਣਿਆ ਫਿਰਦਾ, ਪੰਜਾਬੀ ਤੂੰ ਠਾ ਠਾ ਬੋਲਦਾ ਹੈਗਾ ਮੁਲਤਾਨੀ ਐਕਸੈਂਟ ਦੇ ਵਿੱਚ, ਜੰਮਿਆ ਤੂੰ ਗੁਜਰਾਤ ਦੇ ਵਿੱਚ ਆ। ਉਹ ਕਹਿੰਦਾ ਵੀਰ ਜੀ ਤੁਹਾਡਾ ਨੌਲੇਜ ਬੜਾ ਵੀਕ ਹੈਗਾ ਮੈਨੂੰ, ਕਹਿੰਦਾ ਖਰਨਾਮ ਸਿੰਘ ਨੂੰ, ਅਮਰੀਕ ਸਿੰਘ ਸਾਡੇ ਦੋਸਤ ਨੇ ਟੀਚਰ ਨੇ ਜੋਗ੍ਰਾਫੀ ਦੇ, ਉਹਨਾਂ ਨੇ ਤੁਹਾਨੂੰ ਕਦੇ ਦੱਸਿਆ ਨਹੀਂ ਹੈਗਾ ਵੀ ਪਾਕਿਸਤਾਨ ਪੰਜਾਬ ਦੇ ਵਿੱਚ ਇੱਕ ਜ਼ਿਲ੍ਹਾ ਹੈਗਾ ਜਿਹੜਾ ਗੁਜਰਾਤ ਹੈਗਾ। ਕਮਾਲ ਹੋ ਗਈ, ਤੁਹਾਨੂੰ ਇੰਨਾ ਹੀ ਪਤਾ ਗੁਜਰਾਤ, ਤੁਸੀਂ ਮੋਦੀ ਵਾਲਾ ਗੁਜਰਾਤ ਮੇਰੇ ਸਾਹਮਣੇ ਰੱਖ ਦਿੱਤਾ ਹੈ। ਮੈਂ ਗੁਜਰਾਤ ਡਿਸਟ੍ਰਿਕਟ ਵਿੱਚ ਪੈਦਾ ਹੋਇਆ, ਪਾਕਿਸਤਾਨ ਦਾ ਜ਼ਿਲ੍ਹਾ ਆ। ਜਦੋਂ ਕਿਸੇ ਕਿਤੇ ਇੱਥੇ ਆਪਣੇ ਪਾਕਿਸਤਾਨ ਆਏ, ਕਿਸੇ ਦੇ ਵਿਆਹ ਸ਼ਾਦੀ ਹੋਈ, ਨਿਕਾਹ ਹੋਇਆ, ਤੇ ਉੱਥੇ ਬਲੀਮਾ ਖਾਨ ਜਾਣਾ ਆਪਾਂ,
ਬਲੀਮਾ
ਕਮਾਲ ਹੋ ਗਿਆ।
ਨਹੀਂ ਭਾਜੀ, ਪਾਕਿਸਤਾਨ ਦੇ ਵਿੱਚ ਪੰਜਾਬ ਵੀ ਆ, ਪਾਕਿਸਤਾਨ 'ਚ ਗੁਜਰਾਤ ਵੀ ਆ, ਤੇ ਸਾਨੂੰ ਸੱਚੀ ਬਹੁਤਿਆਂ ਨੂੰ ਨਹੀਂ ਪਤਾ ਕਿ
ਗੁਜਰਾਤ ਨਹੀਂ ਵੀ ਪੰਜਾਬ ਦੇ ਪੰਜਾਬ ਪ੍ਰਾਂਤ ਦਾ ਇੱਕ ਡਿਸਟ੍ਰਿਕਟ ਆ, ਉਹਦਾ ਨਾਮ ਗੁਜਰਾਤ ਹੈਗਾ।
ਦੇਖੋ ਆਪਾਂ ਕਹਿੰਦੇ ਪੰਜਾਬ ਦੀ ਵੰਡ ਹੋਈ ਆ, ਬੰਗਲਾਦੇਸ਼ ਬੰਗਾਲ ਦੀ ਵੰਡ ਹੋਈ ਆ, ਗੁਜਰਾਤ ਵੀ ਵੰਡਿਆ ਗਿਆ, ਇੱਡੀ ਵੀ ਇਹ ਵੀ ਇੱਕ ਗੱਲ ਹੈਗੀ ਆ, ਤੇ ਗੁਜਰਾਤ ਦਾ ਵੀ ਉੱਧਰ ਹਿੱਸਾ ਰਹਿ ਗਿਆ। ਖੈਰ ਹਰਨਾਮ ਸਿੰਘ ਉਹਨਾਂ ਦੀ ਤਾਂ ਬਹੁਤ ਵਧੀਆ,
ਹਰ ਗੱਲ ਨੂੰ ਮੋਦੀ ਦੇ ਨਾਲ ਉਹਦੀ ਲਾ ਦਿੰਦੇ ਹਾਂ, ਮੋਦੀ ਦੇ ਨਾਲ ਲਾ ਦਿੰਦੇ ਹਾਂ, ਡਰੈਸ ਪਾਈ ਕਹਿੰਦੇ ਮੋਦੀ ਵਰਗੀ ਪਾ ਲਈ ਹੈ, ਕਹਿੰਦੇ ਤੁਸੀਂ ਆ ਟੋਪੀ ਲੈ ਲਈ ਮੋਦੀ ਵਰਗੇ ਲੈ ਲਈਏ। ਅਸੀਂ ਤਾਂ ਸਧਾਰਨ ਉਹਨਾਂ ਦੀ ਵੀ ਗੱਲਾਂ ਕਰਦੇ ਹਾਂ, ਤੁਸੀਂ ਮੋਦੀ ਨਾਲ ਜੋੜ ਕੇ ਸਾਡਾ ਨਾ ਅਕਾਲੀ ਦਲ ਨਾਲ ਤੋੜਨ ਦੀ ਸਾਨੂੰ ਕੋਸ਼ਿਸ਼ ਕਰਦੇ।
ਅਸੀਂ ਪਹਿਲਾਂ ਦੋ ਤਿੰਨ ਸੁਨੇਹੇ ਲਈਏ। ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਰਜਿੰਦਰ ਸੁੰਨਰ ਕਹਿ ਰਹੇ ਨੇ ਕਿ ਹੈਲੋ ਫਰੋਮ ਦਰਕਨ। ਅੱਛਾ, ਡਰਕਨ ਵੈਸਟਰਨ ਆਸਟ੍ਰੇਲੀਆ ਤੋਂ ਜੁੜੇ ਨੇ ਸਾਡੇ ਨਾਲ, ਤੇ ਵੈਰੀ ਐਂਟਰਟੇਨਿੰਗ ਪ੍ਰੋਗਰਾਮ, ਬੋਥ ਲੁਕਿੰਗ ਘੈਂਟ। ਭਾਜੀ ਤੁਸੀਂ ਬੜੇ ਕਹਿੰਦੇ ਜੱਚ ਰਹੇ ਹੋ ਸੈਂਟਾ ਦੇ ਰੂਪ ਦੇ ਵਿੱਚ, ਤੇ ਇਹਨਾਂ ਨੇ ਕੰਪਲੀਮੈਂਟ ਦਿੱਤਾ। ਤੇ ਸਾਡੇ ਹਰਕੀਰਤ ਸੰਧਰ ਹੁਣੀ ਸਿਡਨੀ ਤੋਂ ਜੁੜੇ ਨੇ, ਜਿਹੜੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਕਿਤਾਬ ਲਿਖ ਰਹੇ ਨੇ, ਬੜੀ ਛੇਤੀ ਜ਼ਿਲ੍ਹਾ ਹੁਸ਼ਿਆਰਪੁਰ ਤੇ ਕਿਤਾਬ ਆਏਗੀ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ। ਹਾਂਜੀ, ਤੁਹਾਡਾ ਭਾਜੀ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਹੈ, ਤੁਸੀਂ ਕੋਈ ਦੱਸੋ ਇਹਨਾਂ ਨੂੰ ਗੱਲ, ਹਰਕੀਰਤ ਸੰਧਰ
ਇਹਨਾਂ ਨਾਲ ਗੱਲ ਕਰਾਂਗੇ, ਆਪਣੇ ਪਿੰਡ ਦੇ ਵੀ ਦੋ ਚਾਰ ਵਿੱਚ ਲਾ ਦਾਂਗੇ। ਇਹਨਾਂ ਦਾ ਪਿੰਡ ਕਿਹੜਾ ਹੈਗਾ ਤੁਹਾਨੂੰ ਦੱਸਣਾ ਪੈਣਾ, ਮੈਨੂੰ ਨਾ ਹਰਨਾਮ ਸਿੰਘ ਦੀ ਆਤਮਾ ਆ ਜਾਂਦੀ ਕਈ ਵਾਰੀ, ਮੈਂ ਦੱਸੂਗਾ ਪਿੰਡ ਇਹਨਾਂ ਨੂੰ ਸਾਡਾ ਪਿੰਡ ਕਿਹੜਾ ਆ, ਤੇ ਉਹਦੀ ਗੱਲ ਕਰਾਂਗੇ। ਮੈਂ ਨਾ ਅਮਨਦੀਪ ਅੱਜ ਇੱਥੇ ਸੈਰ ਕਰਨ ਗਏ ਆਪਾਂ, ਤੇ ਮੈਂ ਨਾ ਇੱਕ ਦੋ ਡਾਇਲੋਗ ਆਪਣੇ ਹਰਨਾਮ ਸਿੰਘ ਦੇ ਬੋਲ ਦਿੱਤੇ, ਮੇਰੀ ਨਾ ਜਵਾਨੀ ਉੱਧਰ ਨੂੰ ਚੱਲ ਪਈ ਉਸੇ ਲਹਿਜੇ ਦੇ ਵਿੱਚ, ਤੇ ਮੇਰੀ ਲੜਕੀ ਕਹਿੰਦੀ ਡੈਡੀ ਤੁਸੀਂ ਕਿਤੇ ਇੱਦਾਂ ਹੀ ਨਾ ਬੋਲਣ ਲੱਗ ਪਏ ਹੋ ਜਿੱਦਾਂ ਤੁਸੀਂ ਕਰਦੇ ਆ।
ਤੇ ਕਹਾਂ ਉਹ ਤਾਂ ਠੀਕ ਹੈ, ਕਿਤੇ ਮੈਂ ਰਿੱਕੀ ਨਾ ਬਣ ਜਾ, ਰਿੱਕੀ ਦੀ ਆਤਮਾ ਤੰਗ ਕਰੂਗੀ ਸਾਰੇ ਟੱਬਰ ਨੂੰ। ਭਾਜੀ ਇੱਕ ਮੋਦੀ ਦੀ ਗੱਲ ਚੱਲਦੀ ਆ, ਮੋਦੀ ਸਾਹਿਬ ਦੀ ਗੱਲ ਚੱਲਦੀ ਆ, ਤੇ ਇੱਕ ਸੀ ਆਧਾਰ ਕਾਰਡ,
ਹਾਂਜੀ ਹਾਂਜੀ,
ਇੱਕ ਸੀ ਆਧਾਰ ਕਾਰਡ, ਇੱਕ ਨਵਾਂ ਆ ਗਿਆ ਆਧਾਰ ਕਾਰਡ। ਉਹ ਲੋਕਾਂ ਨੇ ਉਹ ਰੇਲ ਬਣਾਈ ਹੋਈ ਆ ਜੀ, ਲਓ ਜੀ ਆ ਹੋ ਗਿਆ ਜੀ, ਆ ਹੋ ਗਿਆ ਜੀ, ਆ ਹੋ ਗਿਆ। ਕੀ ਹੈ ਆਧਾਰ ਕਾਰਡ, ਮਤਲਬ ਦੱਸੋਗੇ ਸਾਨੂੰ ਜਰਾ?
ਅਮਨਦੀਪ ਇਹ ਜਿਹੜਾ ਕਾਰਡ ਹੈ ਨਾ ਬਣਾਇਆ ਮੋਦੀ ਸਾਹਿਬ ਨੇ, ਇਹਦੇ ਵਿੱਚ ਤੁਹਾਡੀਆਂ ਜਿਹੜੀਆਂ ਸਿੱਖਿਆਵਾਂ ਜਿਹੜੀਆਂ ਤੁਸੀਂ ਲਈਆਂ, ਜਿਹੜੀ ਤੁਸੀਂ ਪੜ੍ਹਾਈ ਕੀਤੀ ਆ, ਕਿਤੇ ਵੀ ਪੜ੍ਹਾਈ ਕੀਤੀ ਆ, ਕਿਸ ਸਕੂਲ ਦੇ ਵਿੱਚ ਤੁਸੀਂ ਪੜ੍ਹੇ ਆ, ਕਿਸ ਪ੍ਰਾਇਮਰੀ ਸਕੂਲ 'ਚ ਪੜ੍ਹੇ ਆ, ਕਿਸ ਹਾਈ ਸਕੂਲ ਦੇ ਵਿੱਚ ਪੜ੍ਹੇ ਆ, ਕਿਸ ਕਾਲਜ ਦੇ ਵਿੱਚ ਤੁਸੀਂ ਪੜ੍ਹੇ ਆ, ਕਿਸ ਯੂਨੀਵਰਸਿਟੀ ਤੁਸੀਂ ਸਿੱਖਿਆ ਪ੍ਰਾਪਤ ਕੀਤੀ ਆ, ਕਿਹੜਾ ਕੋਰਸ ਕੀਤਾ, ਕਿਹੜੇ ਕਿੰਨੇ ਨੰਬਰ ਆਏ ਤੁਹਾਡੇ, ਉਹ ਸਾਰੀ ਜਾਣਕਾਰੀ ਉਹ ਹੋਊਗੀ। ਜਿੱਥੇ ਵੀ ਤੁਸੀਂ ਜਾਓਗੇ ਨਾ, ਉੱਥੇ ਤੁਹਾਨੂੰ ਇੱਕਦਮ ਪਤਾ ਚੱਲ ਜਾਊਗਾ ਕਿ ਇਹ ਵਿਅਕਤੀ ਨੇ ਕਿਹੜੀ ਕਿਹੜੀ ਯੂਨੀਵਰਸਿਟੀ 'ਚੋਂ ਕਿਹੜੇ ਕਿਹੜੀਆਂ ਡਿਗਰੀਆਂ ਲਈਆਂ, ਇਹਦੀ ਪੜ੍ਹਾਈ ਕੀ, ਇਹਦੀ ਬੈਕਗ੍ਰਾਊਂਡ ਕੀ ਆ। ਇੱਥੇ ਵੀ ਅਮਨਦੀਪ ਆਸਟ੍ਰੇਲੀਆ ਦੇ ਵਿੱਚ ਵੀ UIU ਇੱਦਾਂ ਦੀ ਕੋਈ ਨੰਬਰ ਤੁਹਾਨੂੰ ਮਿਲਦਾ, ਉਹ ਪਾ ਦਿਓ ਤਾਂ ਸਾਡੀ ਸਾਰੀ ਹਿਸਟਰੀ ਸਾਹਮਣੇ ਆ ਜਾਂਦੀ ਤੁਸੀਂ ਕੀ ਪੜ੍ਹੇ ਹੋ ਆ। ਇਸੇ ਤਰ੍ਹਾਂ ਹੁਣ ਮੋਦੀ ਸਾਹਿਬ ਨੇ ਵੀ ਕੀਤਾ ਕਿ ਇੱਕ ਵਿਅਕਤੀ ਦਾ ਸਾਰਾ ਜਿਹੜਾ ਲੇਖਾ ਜੋਖਾ ਪੜ੍ਹਾਈ ਦਾ ਉਸੇ ਕਾਰਡ ਵਿੱਚ ਹੋਊਗਾ, ਪਤਾ ਲੱਗ ਜਾਊਗਾ। ਤੇ ਇਹਦੇ ਨਾਲ ਬੜੇ ਅਮਨਦੀਪ ਫਾਇਦੇ ਹੋਣਗੇ, ਜਿੱਦਾਂ ਕਹਿੰਦੇ ਆ ਤੇ ਇਹਦੇ ਨਾਲ ਇੱਕ ਤਾਂ ਹੇਰਾ ਫੇਰੀ ਲੁਕੂਗੀ, ਜਿਹੜੀ ਜਾਲੀ ਡਿਗਰੀਆਂ ਉਹ ਫੜੀਆਂ ਜਾਣਗੀਆਂ। ਪਰ ਮੈਨੂੰ ਅਮਨਦੀਪ ਸਿੰਘ ਜੀ ਇਹ ਲੱਗਦਾ ਕਿ ਇਹਦੇ ਨਾਲ ਜਿਹੜੀਆਂ
ਮੋਦੀ ਸਾਹਿਬ ਦੀ ਆਪਣੀ ਪੜ ਹੋ ਜਾਣੀ, ਮੋਦੀ ਸਾਹਿਬ ਦੀ ਆਪਣੀ ਪੜ ਹੋ ਜਾਣੀ ਲੱਗਦਾ ਡਿਗਰੀ,
ਇਹ ਤਾਂ ਤੁਸੀਂ ਕਹਿੰਦੇ ਆ ਕਿ ਤਾਂ ਉਹਨੇ ਕੀਤੀ ਹੋਈ ਆ ਡਿਗਰੀ, ਉਹਨੇ ਤਾਂ ਇਗਜ਼ਾਮ ਬੈਠ ਕੇ ਡਿਗਰੀ ਕੀਤੀ ਹੋਊਗੀ, ਕਈਆਂ ਹੋਰਨਾਂ ਦੀਆਂ ਡਿਗਰੀਆਂ ਫੜੀਆਂ ਜਾਣੀਆਂ, ਤੇ ਉਹਦੇ ਨਾਲ ਕੀ ਹੋਣਾ। ਹੁਣ ਜਿੱਦਾਂ ਆਮਦੀ ਪੰਜਾਬ ਦੇ ਵਿੱਚ ਜਿਹੜਾ ਸਾਰਾ ਹੀ ਲੈਂਡ ਰਿਕਾਰਡਸ ਆ, ਸਾਰੇ ਜਿਹੜੇ ਫਰਦਾਂ ਵਗੈਰਾ ਔਨਲਾਈਨ ਆ, ਆਨਲਾਈਨ ਕੀਤੀਆਂ ਹੈ, ਤੁਸੀਂ ਆਪਣੀ ਫਰਜ਼ ਦੇਖ ਸਕਦੇ ਆ, ਕਿਸੇ ਦੀ ਵੈਸੇ ਫਰਜ਼ ਵੀ ਦੇਖ ਸਕਦੇ, ਉਹ ਦੇਖਣੀ ਚਾਹੀਦੀ ਨਹੀਂ ਹੈ, ਉਹ ਪ੍ਰਾਈਵੇਸੀ ਹੁੰਦੀ ਆ, ਕਿਸੇ ਦੀ ਪ੍ਰੋਪਰਟੀ ਦੇ ਵਿੱਚ ਝਾਕਣਾ ਜਾਂ ਕਿਸੇ ਦੀ ਪ੍ਰੋਪਰਟੀ ਦੇਖਣੀ ਕੋਈ ਚੰਗੀ ਗੱਲ ਨਹੀਂ ਹੈ, ਇਹ ਨਹੀਂ ਇੱਦਾਂ ਕਰਨੀ ਚਾਹੀਦੀ। ਕਿੱਦਾਂ ਪਰਸ ਲਿਆ ਆਉਂਦਾ 6,000 ਦਾ, ਵਿੱਚ ਪੈਸੇ ਹੁੰਦੇ ਨਹੀਂ ਹੈ, ਵਿੱਚੋਂ ਸਪੋਲੀਆਂ ਨਿਕਲ ਆਉਣ, ਉਹ ਖਤਰਨਾਕ ਹੁੰਦੇ ਆ। ਅਤੇ ਜਿਹੜੀ ਨਾ ਇਹ ਹੁਣ ਪੰਜਾਬ ਦੇ ਵਿੱਚ ਕਿਹਾ ਜਾਂਦਾ ਕਿ ਇਹ ਇਲੈਕਟ ਜਿੱਦਾਂ ਆਨਲਾਈਨ ਸਰਵਿਸਿਸ ਹੋਣ ਦੇ ਨਾਲ ਵੱਡੀ ਵੱਡੀ ਘਟੀ ਆ, ਘਟੀ ਆ ਇੰਟਰਨੈਸ਼ਨਲ ਆਪਣੇ ਦੇਸ਼ ਦੇ ਲੈਵਲ ਦੇ ਵਿੱਚ, ਨੈਸ਼ਨਲ ਲੈਵਲ ਦੇ ਵਿੱਚ, ਜਿੱਦਾਂ ਤੁਸੀਂ ਦੱਸਦੇ ਹੁੰਦੇ ਆ ਕਿ ਇੱਕ ਬੰਦਾ ਸਾਊਥ ਵਿੱਚ ਬੈਠਾ, ਇੱਕ ਬੰਗਾਲ ਦੇ ਵਿੱਚ ਬੈਠਾ, ਕਿਤੇ ਬੈਠਾ, ਉਹਨੂੰ ਉਹ ਤੁਹਾਡੇ ਵੱਡੀ ਕਿੱਦਾਂ ਲਊਗਾ, ਉਹ ਤਾਂ ਸੁਧਾਰ ਹੋ ਜਾਂਦਾ, ਉਹ ਤਾਂ ਕੰਮ ਕਰਨਾ ਹੀ ਕਰਨਾ, ਉਹਦੀ ਡਿਊਟੀ ਆ, ਨਾਲੇ ਉਹ ਹਾਇਰ ਕੀਤੇ ਹੁੰਦੇ ਆ। ਇਸੇ ਤਰ੍ਹਾਂ ਪੰਜਾਬ ਕੋਸ਼ਿਸ਼ ਕਰਨ ਕੀਤੀ ਸੀ, ਅਮਦੀਪ ਕੋਈ ਨਹੀਂ ਹੈ, ਪਟਵਾਰੀਆਂ ਨੇ ਵੀ, ਪਟਵਾਰੀਆਂ ਨੇ ਵੀ ਆਪਣੇ, ਜਿਹਦਾ ਪਟਵਾਰੀ ਨਹੀਂ ਕਹਿਣਾ ਚਾਹੀਦਾ, ਰੈਵਨਿਊ ਡਿਪਾਰਟਮੈਂਟ ਦੇ, ਕਿਸੇ ਵੀ ਡਿਪਾਰਟਮੈਂਟ ਦੇ ਜਿਹੜੇ ਲੋਕ ਆ, ਉਹਨਾਂ ਨੇ ਵੀ ਆਪਣੇ ਲੱਭ ਲੈਂਦੇ ਆ ਤਰੀਕੇ ਵੀ ਇਹਨੂੰ ਕਿੱਦਾਂ ਸੈੱਟ ਕਰਨਾ, ਕੀ ਕਰਨਾ। ਏਦਾਂ ਦੀਆਂ ਡਿਗਰੀਆਂ ਦੇ ਵਿੱਚ ਵੀ ਜੇ ਜੋ ਮਰਜ਼ੀ ਕਰ ਲੈਣ, ਇੰਡੀਅਨ ਦੇ ਆਪਣੇ ਸਬਕੋਂਟੀਨੈਂਟ ਦੇ ਜਿਹੜੇ ਦੇਸ਼ ਆ, ਉਹਨਾਂ ਦੇ ਦਿਮਾਗ ਬੜੇ ਸ਼ਾਰਪ ਨੇ ਵੀਰ ਜੀ, ਉਹ ਕੋਈ ਨਾ ਕੋਈ ਇਹਦਾ ਵੀ ਕੱਟ ਕੱਢ ਲੈਣਗੇ।
ਭਾਜੀ ਅਸਲ ਦੇ ਵਿੱਚ ਪ੍ਰੋਬਲਮ ਕੀ ਹੈ ਨਾ, ਕਿ ਜਦੋਂ ਇੰਟਰਸਟੇਟ ਜਾਂਦੇ ਨੇ ਬੱਚੇ, ਮਤਲਬ ਆਪਾਂ ਹੁਣ ਆਪਾਂ ਜੈਨੂਅਨ ਗੱਲ ਕਰੀਏ, ਚਲੋ ਹੇਰਾ ਫੇਰੀ ਤਾਂ ਹਰੇਕ ਸਿਸਟਮ ਦੇ ਵਿੱਚ ਕੋਈ ਨਾ ਕੋਈ ਕੱਢਿਆ ਹੀ ਲੈਂਦਾ ਆ, ਕਿ ਮਤਲਬ ਆਪਾਂ ਨਵੇਂ ਸ਼ਹਿਰ ਤੋਂ ਜਾਂ ਬਰਨਾਲੇ ਤੋਂ ਜਾਂ ਬਠਿੰਡੇ ਤੋਂ ਬੱਚਾ ਪੜ੍ਹਿਆ ਹੈ ਨਾ, ਪ੍ਰਾਇਮਰੀ, ਮਿਡਲ, ਹਾਈ ਸਕੂਲ, ਪਲੱਸ ਟੂ, ਉਹ ਤੋਂ ਬਾਅਦ ਉਹਨੇ ਡਿਗਰੀ ਕੀਤੀ ਕੋਈ ਜਾਂ ਸਰਟੀਫਿਕੇਟ ਕੀਤਾ ਕੋਈ, ਮਤਲਬ ਮੱਛੀ ਪਾਲਣ ਦਾ ਕਰ ਲਿਆ, ਸਰਟੀਫਿਕੇਟ ਕਰ ਲਿਆ, ਡਿਪਲੋਮਾ ਕਰ ਲਿਆ, ਐਕਸਟਰਾ ਵੀ ਕਰ ਲਿਆ, ਹੁਣ ਉਹ ਜਿਹੜੇ ਸਾਰੇ ਡਾਕੂਮੈਂਟ ਹੈ ਉਹ ਜੀ ਲਿਆਓ, ਜਿੱਥੇ ਤੁਸੀਂ ਜਾਓਗੇ, ਮਤਲਬ ਜੋਬ ਲੈਣ ਜਾਓਗੇ ਜਾਂ ਕੁਝ, ਤੁਸੀਂ ਜੀ ਆਪਣਾ 10ਵੀਂ ਦਾ ਸਰਟੀਫਿਕੇਟ ਲਾਓ, 12ਵੀਂ ਦਾ, ਇਹਨੂੰ ਤਸਦੀਕ ਕਰਾ ਕੇ ਲਿਆਓ ਜੀ, ਇਹਨੂੰ ਉਹ ਕਰਾ ਕੇ ਲਿਆਓ ਜੀ, ਮਤਲਬ ਉਹ ਜਿਹੜੀ ਸਾਰੀ ਜਾਰਗਨ ਹੈ, ਮਤਲਬ ਬੇਕਾਰ ਦੀ ਜਿਹੜੀ ਉਹ ਅਟੈਸਟੈਂਟ, ਉਹ ਵੀ ਕਈ ਵਾਰੀ ਕਹਿੰਦੇ ਕਰਵਾਉਣਾ ਪੈਂਦਾ ਕਿਉਂਕਿ ਜਾਲੀ ਹੁੰਦੇ ਕਈ ਵਾਰੀ, ਹੈ ਨਾ, ਪਰ ਜਾਲੀ ਉਹ ਜਿਹੜਾ ਸਾਰਾ ਹੇਰਾ ਫੇਰੀ ਦੀ ਬਿਰਤੀ ਲੋਕਾਂ ਦੀ, ਵੀ ਜਾਲੀ ਸਰਟੀਫਿਕੇਟ ਬਣਾ ਲਓ ਜੀ, ਉਹ ਉਹਨੂੰ ਮਿਨੀਮਾਈਜ਼ ਕਰਨ ਦੇ ਲਈ, ਖਤਮ ਤਾਂ ਨਹੀਂ ਹੋਣਾ, ਮਿਨੀਮਾਈਜ਼ ਕਰਨ ਦੇ ਲਈ ਜਿਹੜੇ ਜੈਨੂਅਨ ਬੰਦੇ ਆ, ਮੈਂ ਹੇਰਾ ਫੇਰੀ ਵਾਲੇ ਬੰਦਿਆਂ ਦੀ ਨਹੀਂ ਗੱਲ ਕਰਦਾ, ਜਿਹੜੇ ਜੈਨੂਅਨ ਬੱਚੇ ਪੜ੍ਹੇ ਨੇ, ਜੈਨੂਅਨ ਉਹਨਾਂ ਕੋਲ ਸਰਟੀਫਿਕੇਟ ਨੇ, ਉਹਨਾਂ ਨੂੰ ਵਾਰ ਵਾਰ ਸਾਲ 'ਚ 4-5 ਵਾਰੀ ਉਹ ਅਟੈਸਟ ਕਰਾ ਕੇ, ਉਹਦੀਆਂ ਕਾਪੀਆਂ ਲਾ ਕੇ, ਉੱਪਰ ਫੋਟੋ ਲਾ ਕੇ, ਆਹ ਨੋਨਸੈਂਸੀਕਲ ਜਿਹੜੇ ਪ੍ਰੋਸੀਜਰ ਹੈ ਉਹ ਤੋਂ ਬਚਣ ਦੇ ਲਈ, ਜਿੱਦਾਂ ਹੁਣ ਆਧਾਰ ਕਾਰਡ ਹੈ, ਆਧਾਰ ਕਾਰਡ ਦੇ ਨਾਲ ਆਲਮੋਸਟ ਸਾਰੇ ਕੰਮ ਜਿਹੜੇ ਆ ਉਹ ਸਮੂਥ ਚੱਲ ਪਏ, ਤੁਸੀਂ ਆਧਾਰ ਕਾਰਡ ਦਿਓ, ਠੀਕ ਹੈ, ਕੰਮ ਖਤਮ, ਤੁਹਾਨੂੰ ਮੁੜ ਕੇ ਟੈਸਟ ਕਰਾਉਣ ਦੀ ਲੋੜ ਨਹੀਂ ਪੈਂਦੀ, ਹੈ ਫਿੰਗਰ ਪ੍ਰਿੰਟਿੰਗ। ਦੇਖੋ ਆਧਾਰ ਕਾਰਡ ਦੀ ਨਾ ਇੱਕ ਹੋਰ ਇੰਟਰਸਟਿੰਗ ਗੱਲ ਹੈ ਕਿ ਬੱਚਿਆਂ ਦੇ ਆਧਾਰ ਕਾਰਡ ਵੀ ਬਣਦੇ ਨੇ, ਹੈ ਨਾ, ਅਤੇ ਮੈਨੂੰ ਇੱਕ ਬੰਦੇ ਦਾ ਮੈਸੇਜ ਆਇਆ, ਉਹ ਕਹਿੰਦੇ ਵੀਰ ਜੀ ਇਹਦੇ ਬਾਰੇ ਗੱਲ ਕਰਿਓ ਕਿ ਇਹ ਸਾਨੂੰ ਪਤਾ ਨਹੀਂ ਹੈਗਾ, ਜੇ ਕਹਿੰਦੇ ਕੋਈ ਬੱਚਾ ਗੁੰਮ ਹੋ ਗਿਆ, ਮਤਲਬ ਕਿਤੇ ਵੀ ਬਾਜ਼ਾਰ 'ਚ ਗੁੰਮ ਹੋ ਗਿਆ, ਮੇਲੇ 'ਚ ਗੁੰਮ ਹੋ ਗਿਆ, ਅਤੇ ਇਹ ਇੱਕ ਇੰਨਾ ਵਧੀਆ ਟੂਲ ਹੈ ਕਿ ਬੱਚੇ ਦਾ ਆਧਾਰ ਕਾਰਡ ਬਣਾਉਣਾ ਚਾਹੀਦਾ, ਉਹਨੂੰ ਕਹਿੰਦੇ ਆਪਣੇ ਨੀਅਰੈਸਟ ਆਧਾਰ ਕਾਰਡ ਸੈਂਟਰ 'ਚ ਲੈ ਜਾਓ ਜਾਂ ਪੁਲਿਸ ਸਟੇਸ਼ਨ ਵਾਲਿਆਂ ਕੋਲ ਹੁੰਦਾ ਆ, ਉਹਦੇ ਕਹਿੰਦੇ ਫਿੰਗਰ ਪ੍ਰਿੰਟਿੰਗ ਕਰੋ, ਮਤਲਬ ਫਿੰਗਰ ਪ੍ਰਿੰਟ ਲਓ,
ਹਾਂਜੀ ਹਾਂਜੀ,
ਅਤੇ ਇੱਕ ਅੱਧੇ ਮਿੰਟ ਚ ਦੇ ਵਿੱਚ ਹੀ ਉਹਦੀ ਜਾਣਕਾਰੀ ਆ ਜੂਗੀ, ਇਹਦਾ ਐਡਰੈਸ ਕੀ ਆ, ਪੇ ਦਾ ਨਾਂ ਕੀ ਹੈ, ਮਾਂ ਦਾ ਨਾਂ ਕੀ ਹੈ, ਸਾਰਾ ਕੁਝ ਆ, ਉਹ ਸਾਰੀ ਪ੍ਰੋਬਲਮ ਸੋਲਵ ਹੋ ਜਾਣੀ ਆ, ਮਤਲਬ ਇਹ ਹੈਗੇ ਇਹਦੇ ਪੋਜ਼ਿਟਿਵ ਪੋਜ਼ਿਟਿਵ ਜਿਹੜੇ ਆਸਪੈਕਟ
ਹੈ, ਆਸਪੈਕਟ ਬਹੁਤ ਆ, ਹਾਂ ਪੋਜ਼ਿਟਿਵ ਆਸਪੈਕਟ ਇਹਨਾਂ ਚੀਜ਼ਾਂ ਦੇ ਬਹੁਤ ਆ, ਇਹ ਹੋਣਾ ਚਾਹੀਦਾ।
ਇਦਾਂ ਜਿਹੜਾ ਅਪਾਰ ਕਾਰਡ ਹੈ ਹੁਣ ਬਣ ਰਿਹਾ, ਆਪਾਂ ਇਹਨੂੰ ਪੋਜ਼ਿਟਿਵਲੀ ਲਈਏ ਤਾਂ ਜਿਹੜੇ ਜੈਨੂਅਨ ਸਟੂਡੈਂਟ ਹੈ, ਜੈਨੂਅਨ ਪੜ੍ਹਾਈ ਕਰਦੇ, ਉਹਨਾਂ ਨੂੰ ਜਿਹੜੇ ਉਹ ਕਾਗਜ਼ ਚੱਕਣੇ ਆ, ਟੈਸਟ ਕਰਾਉਣੇ ਆ, ਉਹ ਸਾਰਾ ਕੁਝ ਉਹ ਮਿਨੀਮਾਈਜ਼ ਹੋ ਜਾਏਗਾ। ਦੂਜੀ ਗੱਲ ਇਹ ਹੈ ਉਹ ਫਿਰ ਇਹ ਸਾਰੇ ਇੰਡੀਆ ਦੇ ਵਿੱਚ ਲਾਗੂ ਹੁੰਦਾ ਆ, ਮਤਲਬ ਸਾਡੇ ਬੱਚੇ ਇੱਥੋਂ ਜਾਣ, ਪੰਜਾਬ ਤੋਂ ਤਾਮਿਲਨਾਡੂ 'ਚ ਕੰਮ ਕਰਨਾ ਜਾਣ, ਉੱਥੇ ਟ੍ਰਾਂਸਲੇਸ਼ਨਾਂ ਦੀ ਪ੍ਰੋਬਲਮ, ਆਹ ਪ੍ਰੋਬਲਮ, ਉਹ ਸਾਰੀ ਸੋਲਵ ਹੋ ਜਾਣੀ ਆ, ਉਹ ਵੇਰੀਫਿਕੇਸ਼ਨ ਵਿਦ ਇਨ ਫਿਊ ਸੈਕਿੰਡਸ ਹੈ, ਉਹ ਸਾਰੀ ਵੇਰੀਫਿਕੇਸ਼ਨ, ਇੱਕ ਚੰਗਾ ਪ੍ਰੋਸੈਸ ਹੈ ਇਹਦੇ 'ਚ, ਹੁਣ ਤਾਈਆਂ ਹੋਣਗੀਆਂ, ਸੁਧਾਰ ਲਈਆਂ ਜਾਣਗੀਆਂ, ਪਰ ਕਿਸੇ ਪਾਸੇ ਨੂੰ ਪੋਜ਼ਿਟਿਵ ਕੰਮ ਗੱਲ ਤਾਂ ਚੱਲ ਰਹੀ ਹੈ ਨਾ, ਵੀ ਜਿੰਨੀ ਪਾਪੂਲੇਸ਼ਨ।
ਬਿਲਕੁਲ ਅਮਨਦੀਪ, ਈਵਨ ਐਡਵਾਂਸ ਕੰਟਰੀਆਂ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਜਿਸ ਵੇਲੇ ਤੁਹਾਨੂੰ ਪੁਲਿਸ ਰੋਕਦੀ ਆ ਜੇ ਤੁਸੀਂ ਓਵਰ ਸਪੀਡ ਦਾ ਕੁਛ ਕਰਦੇ ਹੋ, ਤੁਹਾਡਾ ਲਾਇਸੈਂਸ ਲੈ ਕੇ ਆਪਣੀ ਗੱਡੀ ਚੱਲ ਜਾਂਦੇ ਆ, ਗੱਡੀ 'ਚ ਆ ਕੇ ਲਾਇਸੈਂਸ ਨੰਬਰ ਪਾ ਕੇ, ਉਹ ਸਾਰਾ ਰਿਕਾਰਡ ਤੁਹਾਡੇ ਕੋਲ ਆ ਜਾਂਦਾ ਵੀ ਇਹਨੇ ਪਹਿਲਾਂ ਕਿੰਨੀਆਂ ਗਲਤੀਆਂ ਕਮਿਟ ਕੀਤੀਆਂ, ਕਿੱਥੇ ਰਹਿੰਦਾ, ਕੀ ਇਹਨੇ ਰੈਜ ਹੋਈ ਹੋ ਜਾਂ ਨਹੀਂ ਹੋਈ, ਉਹ ਦਿਖਾਲਣਾ ਹੀ ਪੈਂਦਾ ਸਾਨੂੰ ਕੁਛ ਵੀ, ਇਹ ਪਹਿਲਾਂ ਰੈਜੋ ਸਾਨੂੰ ਦਿਖਾਲਣੀ ਪੈਂਦੀ ਹੁੰਦੀ ਸੀ।
ਹਾਂ ਹੁਣ ਨਹੀਂ
ਏਦਾਂ ਹੀ
ਹੁਣ
ਇੰਡੀਆ ਦੇ ਵਿੱਚ ਰੈਜੋ ਸਿਸਟਮ ਵੀ ਏਦਾਂ ਹੀ ਚਾਹੀਦਾ ਕਿ ਉਹ ਤੁਹਾਡੇ ਜਿਹੜੀ ਗੱਡੀ ਤੁਸੀਂ ਚਲਾਉਂਦੇ, ਜਿਹੜਾ ਬੰਦਾ ਚਲਾਉਂਦਾ ਆ
ਨੰਬਰ
ਉਹਦੇ
ਪਲੇਟ ਤੇ
ਅੰਗੂਠੇ ਦੇ ਨਿਸ਼ਾਨ ਲੈ ਕੇ ਉਹ ਦੇਖ ਲੈਣ ਵੀ ਇਹਦੀ ਗੱਡੀ ਹੈਗੀ ਆ ਜਾਂ ਨਹੀਂ, ਇਹਦਾ ਕੀ ਨਾਂ ਆ, ਕਿੱਥੇ ਦਾ ਆ, ਕਿੱਥੇ ਰਹਿਣ ਵਾਲਾ ਆ, ਤੇ ਮੰਗਣ ਦੀ ਲੋੜ ਹੀ ਨਹੀਂ ਹੈ।
ਭਾਜੀ ਰਣਜੋਤ ਸਿੰਘ ਹੁਣੀ ਜੁੜੇ ਨੇ ਸ਼ਾਇਦ ਐਡਲੇਡ ਤੋਂ ਸਾਡੇ ਨਾਲ, ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਆਸਟ੍ਰੇਲੀਆ ਦੇ ਵਿੱਚ USCI ਨੰਬਰ ਕਹਿੰਦੇ ਨੇ, USI
ਹਾਂ USCI
ਯੂਨੀਕ
ਨੰਬਰ, ਹਾਂਜੀ
ਯੂਨੀਕ
ਹਾਂਜੀ, ਉਹ ਜਿੱਥੇ ਵੀ
ਸਟੂਡੈਂਟ ਆਈਡੈਂਟੀਫਾਇਰ।
ਈਵਨ ਈਵਨ ਤੁਸੀਂ ਫਰਸਟ ਏਡ ਦਾ ਕੋਰਸ ਕਰਨ ਵੀ ਜਾਓ ਨਾ, ਉਹ ਵੀ ਤੁਹਾਨੂੰ ਮੰਗਦੇ ਆ,
ਹਾਂਜੀ
ਉਹ ਮੰਗ ਲੈਂਦੇ ਆ, ਉਹ ਸਾਰਾ ਰਿਕਾਰਡ ਉਹਨਾਂ ਕੋਲ ਆ ਜਾਂਦਾ ਆ।
ਤੇ ਉਹ ਕਹਿੰਦੇ ਭਾਜੀ ਜਿਹੜੇ ਆਪਾਂ ਤੁਸੀਂ ਰੈਜੋਆਂ ਦੀ ਗੱਲ ਕਰ ਰਹੇ ਆ, ਰਜਿਸਟ੍ਰੇਸ਼ਨਾਂ ਦੀ, ਉਹ ਪਰਮਜੀਤ ਧਾਲੀਵਾਲ ਕਹਿੰਦੇ ਆਧਾਰ ਕਾਰਡ ਤੇ ਸਾਰੀ ਜਾਣਕਾਰੀ ਹੁੰਦੀ ਹੈ ਜੀ, ਵੀ ਇਸ ਬੰਦੇ ਦੇ ਨਾਂ ਤੇ
ਅੱਛਾ ਜੀ,
ਕਿਹੜੀਆਂ ਕਿਹੜੀਆਂ ਗੱਡੀਆਂ ਰਜਿਸਟਰ ਆ, ਕਿਹੜੇ ਕਿਹੜੇ ਟੈਲੀਫੋਨ ਨੰਬਰ ਰਜਿਸਟਰ ਹੈ ਇਸ ਬੰਦੇ ਦੇ ਨਾਂ ਤੇ, ਉਹ ਪਤਾ ਲੱਗ ਜਾਂਦਾ ਹੈ। ਤੋ ਉਹ ਸਿਸਟਮ ਤਾਂ ਪਹਿਲਾਂ ਹੀ ਹੈ, ਪਰ ਆਹ ਜਿਹੜਾ ਨਾ, ਕਿਉਂਕਿ ਦੇਖੋ ਤਕਰੀਬਨ ਕਿੰਨੇ ਮਤਲਬ ਬਿਲੀਅਨ ਤੋਂ ਉੱਤੇ ਲੋਕ, 1.25 ਬਿਲੀਅਨ ਤੋਂ ਉੱਤੇ ਲੋਕ ਭਾਰਤ ਦੇ ਵਿੱਚ ਹੋ ਗਏ ਨੇ, ਔਰ ਹੁਣ ਐਜੂਕੇਸ਼ਨ ਕੈਂਪੇਨ ਇੰਨੀ ਹੈ ਕਿ ਸਰਕਾਰਾਂ ਵੀ ਬਹੁਤ ਤੱਤਪਰ ਨੇ ਕਿ ਬੱਚੇ ਸਟਰੀਟ 'ਚ ਨਹੀਂ ਘੁੰਮਣੇ ਚਾਹੀਦੇ। ਮੈਂ ਉੱਥੇ ਖੁਦ ਰਹਿ ਕੇ ਆਇਆ 2 ਸਾਲ, ਮਾਸਟਰਾਂ ਨੂੰ ਇੰਨੀ ਹਦਾਇਤ ਹੈ, ਸਕੂਲ ਟੀਚਰਾਂ ਨੂੰ ਇੰਨੇ, ਉਹਨਾਂ ਦੇ ਨੰਬਰ ਹੈ ਵੀ ਇੰਨੇ ਤੁਸੀਂ ਭਰਤੀ ਕਰਨੇ ਹੀ ਕਰਨੇ। ਵੀ ਪਿੰਡ ਦੇ ਵਿੱਚ ਇੱਕ ਹੋਰ ਕੈਂਪੇਨ ਮੈਂ ਦੇਖੀ, ਉਹ ਭੈਣ ਜੀਆਂ ਮਤਲਬ ਸਾਡੇ ਭਾਬੀ, ਉਹ ਭੈਣ ਮਤਲਬ ਪੜ੍ਹਾਉਂਦੇ ਨੇ ਪ੍ਰਾਇਮਰੀ ਸਕੂਲ ਨੂੰ,
ਸਾਡੇ ਫੀਮੇਲ ਟੀਚਰ
ਟੀਚਰ ਆ, ਤੇ ਉਹਨਾਂ ਦੀ ਮੈਂ ਚਲੋ ਬੈਠ ਕੇ ਗੱਲਾਂ ਵੀ ਸੁਣਦਾ ਹੁੰਦਾ ਨਾਲ ਨਾਲ, ਤੇ ਉਹਨਾਂ ਦੀ
ਮੈਨੂੰ ਲੱਗਦਾ ਪਰਸ ਤਾਂ ਨਹੀਂ ਗੁਆਚ ਗਿਆ ਕਿਤੇ, ਟੋਲਦੇ ਫਿਰਦੇ ਆ।
ਉਹ ਅਸੀਂ ਤਾਂ ਫਿਰ ਮਤਲਬ ਗੱਲਾਂ ਗੱਲਾਂ ਦੇ ਗੱਲਾਂ ਵੀ ਕਰਨੀਆਂ, ਗੱਲਾਂ ਅਸੀਂ ਤਾਂ ਕਰਦੇ ਹਾਂ ਕਿਉਂਕਿ ਅਸੀਂ ਸੁਣਦੇ ਹਾਂ। ਤੇ ਉਹ ਕਹਿੰਦੇ ਵੀ ਕੈਂਪੇਨ ਆਈ ਆ, ਉਹ ਨਾ ਲੋਹੀਆਂ ਲੱਖੀਆਂ ਹੋਈਆਂ, ਇੱਕ ਤਾਂ ਗਰਮੀਆਂ ਦੇ ਦਿਨ ਹੈ ਨਾ, ਮੈਂ ਕਿਹਾ ਕੀ ਹੋਇਆ, ਹੈਂ ਟੀਚਰ ਹੈ ਕਿ ਅਸੀਂ ਕੀ ਹਾਂ, ਹੈਂ ਸਾਨੂੰ ਤਨਖਾਹ ਦਿੰਦੇ ਆ ਤਾਂ ਅਸੀਂ ਮਤਲਬ ਸਾਰੀ ਦੁਨੀਆ ਦੇ ਕੰਮ ਸਾਤੇ ਕਰਾਉਣੇ ਆ, ਵੋਟਾਂ ਵੀ ਅਸੀਂ ਪਵਾਉਣੀਆਂ, ਹੈਂ ਮਰਦਮਸ਼ੁਮਾਰੀਆਂ ਵੀ ਅਸੀਂ ਕਰਨੀਆਂ, ਹੈਂ ਤੇ ਉੱਥੇ ਵੀ ਅਸੀਂ ਜਾਣਾ, ਉੱਥੇ ਵੀ ਅਸੀਂ ਜਾਣਾ। ਮੈਂ ਕਿਹਾ ਹੁਣ ਕੀ ਹੋ ਗਿਆ, ਹੁਣ ਨਵਾਂ ਸੱਪ ਕਿਹੜਾ ਕੱਢ ਦਿੱਤਾ? ਕਹਿੰਦੇ ਹੁਣ ਇੱਕ ਨਵੀਂ ਕੈਂਪੇਨ ਆਈ ਆ, ਭਈ ਜੂਨ ਜੁਲਾਈ ਅਗਸਤ ਦਾ ਮਹੀਨਾ ਸੀ, ਬਰਸਾਤਾਂ ਸੀਗੀਆਂ, ਬਹੁਤ ਗਰਮੀ ਸੀ, ਕਹਿੰਦੇ ਹੁਣ ਇਹ ਆਈ ਆ ਵੀ ਸਾਰੇ ਪਿੰਡ ਦੇ ਵਿੱਚ ਘਰ ਘਰ ਜਾ ਕੇ ਪੁੱਛ ਕੇ ਆਓ ਵੀ ਕਿੰਨੇ ਬੱਚੇ ਆ, ਕੀ ਉਹਨਾਂ ਦੀ ਏਜ ਆ ਫਿਜ਼ੀਕਲੀ, ਉੱਦਾਂ ਤਾਂ ਸਰਕਾਰ ਨੂੰ ਤਾਂ ਪਤਾ ਹੀ ਆ ਮੋਸਟਲੀ, ਔਰ ਕਿੰਨੇ ਝੋਂਪੜੀਆਂ, ਕਿੰਨੇ ਮੋਟਰਾਂ ਤੇ ਬਈਏ ਰਹਿ ਰਹੇ ਆ, ਔਰ ਉਹਨਾਂ ਦੇ ਕਿਹੜੀ ਕਿਹੜੀ ਏਜ ਦੇ ਨਿਆਣੇ ਆ, ਉਹਨਾਂ ਦੇ ਆਧਾਰ ਕਾਰਡ ਨੰਬਰ ਲੈ ਕੇ ਆਓ, ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਦੇ ਨਾਮ ਲੈ ਕੇ ਆਓ, ਉਹਨਾਂ ਦੇ ਆਧਾਰ ਕਾਰਡ ਬਣਵਾਓ ਤੇ ਸਾਨੂੰ ਰਿਪੋਰਟ ਕਰੋ ਵੀ ਕਿਹੜੇ ਕਿਹੜੇ ਬੱਚੇ ਸਕੂਲੇ ਨਹੀਂ ਆਉਂਦੇ, ਜਿਹੜੇ ਸਕੂਲ ਏਜ ਵਾਲੇ ਆ। ਮਤਲਬ ਇਸ ਲੈਵਲ ਤੱਕ ਮਤਲਬ ਉੱਥੇ ਕੈਂਪੇਨ ਚੱਲ ਰਹੀ ਹੈ ਕਿ ਬੱਚਾ ਮੋਟਰਾਂ ਤੇ ਰਹਿ ਰਹੇ ਜਿਹੜੇ ਬਈਏ ਆ, ਉਹ ਬੱਚੇ ਵੀ ਲੈ ਕੇ ਆਉਂਦੇ ਨੇ ਨਾਲ, ਉਹਨਾਂ ਦੀ ਵਾਈਫਾਂ ਵੀ ਆਉਂਦੀਆਂ ਨੇ, ਤੇ ਉਹ ਬੱਚੇ ਪੜ੍ਹਾਉਂਦੀਆਂ ਨੇ, ਸਕੂਲੇ ਨਹੀਂ ਛੱਡਦੀਆਂ, ਨਾਲੇ ਲੈ ਜਾਂਦੀਆਂ, ਔਰ ਕਹਿੰਦੇ ਵੀ ਉਹ ਬੱਚੇ ਸਕੂਲੇ ਹੋਣੇ ਚਾਹੀਦੇ ਆ। ਤੇ ਇਸ ਕਰਕੇ ਹੁਣ ਦੇਖੋ ਐਜੂਕੇਸ਼ਨ ਕੈਂਪੇਨ ਚੱਲ ਰਹੀ ਆ ਭਾਰਤ ਦੇ ਵਿੱਚ ਵੀ ਐਜੂਕੇਸ਼ਨ ਮਿਨੀਮਮ 10ਵੀਂ 12ਵੀਂ ਤਾਂ ਬੱਚਾ ਹੋਵੇ, ਔਰ ਉਹਦੇ ਜਿਹੜੇ ਸਰਟੀਫਿਕੇਸ਼ਨ ਆ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ, ਹੈ ਨਾ। ਇਹ ਸਾਰੀਆਂ ਜਿਹੜੀਆਂ ਕੈਂਪੇਨਸ ਆ ਉੱਥੇ ਚੱਲਦੀਆਂ ਨੇ, ਇੱਕ ਵਧੀਆ ਗੱਲ ਹੈ ਆਧਾਰ ਕਾਰਡ ਦੀ। ਤੇ ਚਲੋ
ਨਹੀਂ, ਇਹ ਅਮਨਦੀਪ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹ ਬਹੁਤ ਸ਼ਾਨਦਾਰ ਪਾਲਿਸੀ ਆ ਆਪਣੀ ਮੋਦੀ ਸਰਕਾਰ ਦੀ, ਇਹ ਹੋਣੀ ਚਾਹੀਦੀ ਆ। ਇਹਦੇ ਨਾਲ ਕਾਫੀ ਇਕਸਾਰਤਾ ਵੀ ਆਊਗੀ, ਸਰਲਤਾ ਵੀ ਆਊਗੀ, ਤੇ ਇਹਦੇ ਨਾਲ ਤੁਹਾਡੇ ਕੰਮ ਸੋਹਣੇ ਤੇ ਚੱਜੇ ਤਰੀਕੇ ਦੇ ਨਾਲ ਹੋਣਗੇ। ਤੇ ਇੱਕ ਹੋਰ ਗੱਲ ਵੀ ਮੇਰੇ ਅਮਨਦੀਪ ਜੈਨ ਵਿੱਚ ਆਉਂਦੀ ਆ ਕਿ ਜਿੱਦਾਂ ਅਸੀਂ ਹੁਣ ਰੌਲੀ ਬਹੁਤ ਪਾਉਂਦੇ ਹਾਂ, ਕਿਸੇ ਵੀ ਇਕੱਠ ਵਿੱਚ ਜਾਂਦੇ ਹਾਂ ਜਾਂ ਕਿਤੇ ਜਾਂਦੇ ਹਾਂ, ਮਾਰ ਲਿਓ, ਖਾ ਲਿਓ, ਵੱਢ ਲਿਓ, ਆਹ ਨਹੀਂ ਹੋਇਆ, ਆਹ ਨਹੀਂ ਚੰਗਾ ਹੋ ਰਿਹਾ, ਫਲਾਨਾ ਆਹ ਨਹੀਂ ਕਰ ਰਿਹਾ, ਫਲਾਨੇ ਨੇ ਆਹ ਕਰ ਦਿੱਤਾ, ਫਲਾਨਾ ਆਹ, ਮੇਰਾ ਮੈਂ ਤਾਂ ਬਹੁਤ ਚੰਗਾ ਸੀ, ਮੇਰਾ ਮੁੰਡਾ ਤਾਂ ਬਹੁਤ ਚੰਗਾ ਸੀ, ਫਲਾਨੇ ਨੇ ਮੇਰਾ ਮੁੰਡਾ ਵਿਗਾੜਤਾ, ਆਹ ਹੋ ਗਿਆ, ਉਹ ਹੋ ਗਿਆ, ਸਰਕਾਰਾਂ ਖਾ ਗਈਆਂ, ਬਾਦਲ ਖਾ ਗਏ, ਉਹ ਹੋ ਗਿਆ, ਆਹ ਹੋ ਗਿਆ। ਇਹ ਕਿਹੜੇ ਸੰਸਾਰ ਵਿੱਚ ਅਮਨਦੀਪ ਰਹਿੰਦੇ ਜਿਹੜਾ ਇਹਦੀ ਜਿਹੜਾ ਮਾੜੀ ਜਿਹੀ ਨਾ ਵਿਸ਼ਲੇਸ਼ਣ ਕਰੋ।
ਉਹ ਮੇਰੇ ਕੋਲ ਤਾਂ ਐਗਜ਼ਾਮਪਲ ਹੈ, ਮੈਂ ਅੱਗੇ ਵੀ ਕਈ ਵਾਰੀ ਦਿੱਤੀ ਆ। 2017 ਦੇ ਵਿੱਚ ਅਸੀਂ ਵਿਆਹ ਤੇ ਗਏ, ਆਪਣੇ ਧੰਨ ਰਾਏ ਜੀ ਨਹੀਂ ਪ੍ਰੋਗਰਾਮ ਚਾਹੁੰਦੇ ਹੁੰਦੇ ਗਲੋਬਲ ਰੀਅਲ ਇਸਟੇਟ ਵਾਲੇ, ਤੇ ਉਹਨਾਂ ਦਾ ਭਤੀਜਾ ਬ੍ਰਿਸਬੇਨ ਦਲਜੀਤ ਆਪਣਾ ਪ੍ਰੈਜ਼ੈਂਟਰ, ਤੇ ਉਹਨਾਂ ਦੇ ਬੇਟੇ ਦਾ ਵਿਆਹ ਸੀ ਧੰਨ ਰਾਏ ਉਹਨਾਂ ਦੇ, ਤੇ
ਅੱਛਾ ਜੀ
ਉਹ ਇੱਥੇ ਪਿੰਡ ਹੈ ਔੜ ਦੇ ਕੋਲ, ਤੇ ਉੱਥੇ ਅਸੀਂ ਗਏ, ਆਸਟ੍ਰੇਲੀਆ ਵਾਲੇ ਬਹੁਤ ਉੱਥੇ ਪਹੁੰਚੇ ਹੋਏ, ਇਹਨਾਂ ਦੇ ਕਾਫੀ ਲਿੰਕ ਹੈ। ਤੇ ਅਖੰਡ ਪਾਠ ਸਾਹਿਬ ਹੋਏ, ਅਖੰਡ ਪਾਠ ਸਾਹਿਬ ਤੋਂ ਬਾਅਦ ਦੂਜੇ ਦਿਨ ਨਾ ਸ਼ਾਮ ਨੂੰ ਸੱਦ ਲਏ, ਅਸੀਂ ਚਲੇ ਗਏ। ਤੇ
ਹਾਂ ਜੀ
ਚੌਥੀ ਮੰਜ਼ਿਲ ਤੇ ਇਹਨਾਂ ਦੀ ਕੋਠੀ ਬੜੀ ਭਾਰੀ ਆ, ਸਾਰਾ ਪਿੰਡ ਕੋਠੀਆਂ ਨਾਲ ਭਰਿਆ ਹੋਇਆ, ਹੈਗਾ ਛੋਟਾ ਆ।
ਅੱਛਾ
ਤੇ ਉੱਥੇ ਆਰਟ ਸੈਂਟਰ ਸਾਨੂੰ ਲੈ ਗਿਆ ਦਲਜੀਤ, ਇੱਕ
ਇੱਕ
ਪ੍ਰੋਪਰ।
ਗੱਲ ਹੋਰ ਮਾੜੀ ਜਿਹੀ ਦੱਸਿਓ,
ਹਾਂਜੀ
ਕੋਠੀ ਦੇ ਉੱਪਰ ਜਹਾਜ਼ ਖੜਾ ਆ ਜਾਂ ਹੋਰ ਕੁਛ ਖੜਾ, ਇਹ ਮਾੜੀ ਜਿਹੀ ਦੱਸ ਦਿਓ
ਉਹ ਸਾਰਾ ਦੱਸ
ਇਹਨਾਂ
ਦਿਆਂ।
ਦੀ ਕੋਠੀ।
ਹਜੇ ਤਾਂ ਆਪਾਂ ਚੜ੍ਹਨਾ, ਅਜੇ ਤਾਂ ਪੌੜੀਆਂ ਚੜ੍ਹ ਕੇ ਫਿਰ ਉੱਪਰ ਤੁਹਾਨੂੰ ਸਾਰਾ ਦਿਖਾ ਲੈਣਾ, ਸਾਰਾ ਵਿਊ ਦਿਖਾ ਲੈਣਾ।
ਅੱਛਾ ਜੀ
ਪਹਿਲਾਂ ਪਿੰਡ ਦਾ ਦਿਖਾ ਲਈਏ, ਤੇ
ਹਾਂਜੀ ਹਾਂਜੀ
ਦਲਜੀਤ ਸੰਦ ਕਹਿੰਦੇ ਆ ਜੀ ਸਾਡਾ ਪ੍ਰਾਇਮਰੀ ਸਕੂਲ ਹੈ, ਮਿਡਲ ਸਕੂਲ ਹੈ, ਆਪਾਂ ਜੀ ਆ ਜਾਓ ਤੁਹਾਨੂੰ ਦਿਖਾ ਲਈਏ। ਇੱਕ ਥੀਏਟਰ ਬਣਾਇਆ ਹੋਇਆ ਉਹਨਾਂ ਨੇ, ਮਤਲਬ ਕਹਿ ਲਓ
ਅੱਛਾ
ਕਿ
ਜੀ
150 ਬੰਦੇ ਦਾ ਬਹਿਣ ਦਾ, ਕੁਰਸੀਆਂ ਰੱਖ ਕੇ ਮੂਰੇ, ਮਤਲਬ ਪ੍ਰੋਪਰ ਸਟੇਜ ਬਣਾਈ ਹੋਈ, ਪਰਦਾ ਲਾਇਆ ਹੋਇਆ, ਤੇ ਉਹਦੇ ਵਿੱਚ ਫੋਟੋਆਂ ਲਾਈਆਂ ਹੋਈਆਂ, ਆਰਟ ਬਣਾਉਂਦੇ ਆ ਬੱਚੇ ਜਾਂ ਲੋਕ ਜਾਂ। ਤੇ ਫਿਰ ਜਿਹੜਾ ਜਿਹਨੂੰ ਕਹਿੰਦੇ ਆ ਕਿ ਗੁਹਾਰੀ ਆਰਟ, ਪਾਥੀਆਂ ਵਾਲਾ ਆਰਟ ਜਾਂ ਕੰਧਾਂ ਲਿੱਪਣੀ ਵਾਲਾ,
ਅੱਛਾ
ਉਹ ਬਣਾਏ ਹੋਏ ਆ, ਤੇ ਪੱਕੀਆਂ
ਅੱਛਾ
ਸੜਕਾਂ, ਤੇ
ਹਾਂ
ਕਮਾਲ
ਜੀ
ਹੋ ਗਈ। ਮੈਂ ਕਿਹਾ ਵੀ ਆ ਤਾਂ ਵਧੀਆ ਪਿੰਡ ਹੈ। ਤੇ ਚਲੋ ਜੀ
ਅੰਤਨ ਹੋ
ਪੌੜੀਆਂ ਚੜ੍ਹ
ਗਈ।
ਗਏ, ਆ ਜਾਓ ਜੀ ਉੱਪਰ ਬਹਿਣਾ ਆ। ਮੈਂ ਕਿਹਾ ਦੂਜੀ ਮੰਜ਼ਿਲ ਦੇ, ਨਹੀਂ ਜੀ ਹੋਰ ਉੱਪਰ ਆ ਜਾਓ, ਇੱਕ ਹੋਰ ਪੌੜੀਆਂ ਲੈ ਗਏ, ਨਹੀਂ ਜੀ ਇੱਕ ਹੋਰ ਉੱਪਰ
ਅੱਛਾ
ਆ
ਜੀ
ਜਾਓ।
ਹੋਰ ਉੱਪਰ। ਅੱਛਾ
ਹਾਂ, ਉਹ ਮਤਲਬ ਚੌਥੀ ਪੰਜਵੀਂ ਮੰਜ਼ਿਲ ਦੇ ਉੱਤੇ ਜਾ ਕੇ ਫਿਰ ਉਹ ਵਿਹੜਾ ਸੀਗਾ ਜਿਹੜਾ ਉੱਪਰ ਹੁੰਦੀ, ਛੱਤ ਹੁੰਦੀ ਨਾ, ਉੱਥੇ ਫਿਰ ਸਾਰਾ ਕੁਝ ਸਜਾਇਆ ਹੋਇਆ ਹੈ ਨਾ।
ਅੱਛਾ
ਤੇ
ਜੀ
ਉੱਥੇ ਫਿਰ ਗਿਣਵੇਂ ਚੁਣਵੇਂ ਬੰਦੇ ਜਿਹੜੇ ਵਿਦੇਸ਼ੀ NRI ਜਾਂ ਪਿੰਡ ਦੇ ਦੋ ਚਾਰ ਉਹ ਆਏ ਹੋਏ, ਤੇ ਆਪਣੇ ਅਸੀਂ ਬੈਠੇ ਉੱਥੇ, ਤਾਂ ਅਸੀਂ ਤਾਂ ਚਲੋ ਖਾਣ ਪੀਣ ਵਾਲੇ ਨਹੀਂ ਹੈਗੇ, ਤੇ ਮੈਂ ਤੇ ਸਰਬਜੀਤ ਸਾਈਡ ਤੇ ਆ ਗਏ, ਇੱਕ ਸਾਡੇ ਨਾਲ ਨਰਵਿੰਦਰ ਬਾਸੀ ਹੁਣੀ ਵੀ ਸੀਗੇ ਗੋਲਡ ਕੋਸਟ ਵਾਲੇ, ਉਹ
ਅੱਛਾ
ਵੀ
ਜੀ
ਸਾਡੇ ਨਾਲ ਬੈਠ ਗਏ।
ਅੱਛਾ ਜੀ
ਤੇ ਇਹ ਨਾ ਬਾਸੀ ਸਾਹਿਬ ਉੱਠ ਕੇ ਨਾ ਬਨੇਰੇ ਨਾਲ ਖੜ ਗਏ ਜਾ ਕੇ ਪਿੱਛੇ,
ਅੱਛਾ ਜੀ
ਜਿੱਦਾਂ ਤੁਹਾਡੇ ਆ ਕ੍ਰਿਸਮਸ ਟ੍ਰੀ ਆ ਨਾ ਪਿੱਛੇ ਖੜੇ ਹੋ।
ਹਾਂ ਜੀ ਹਾਂ ਜੀ
ਉੱਥੇ ਇੱਕ ਪਿੰਡ ਦਾ ਨਾ ਨੌਜਵਾਨ ਆਇਆ, ਤੇ
ਅੱਛਾ ਜੀ
ਨੌਜਵਾਨ ਆ ਕੇ ਕਹਿੰਦਾ ਨਾ, ਉਹਨੇ ਗੱਲਾਂ ਕਰਨ ਲੱਗ ਪਿਆ ਭਾਜੀ ਨਾਲ, ਬਾਸੀ ਸਾਹਿਬ ਨਾਲ, ਉਹ ਜੀ ਪੰਜਾਬ ਤਾਂ ਤਬਾਹ ਹੋ ਗਿਆ, ਖਤਮ ਹੈ ਜੀ ਸਾਰਾ ਕੁਛ, ਪਾਣੀ ਮੁੱਕ
ਹਾਂਜੀ
ਗਏ ਆ। ਹੈਂ 3 ਕੁ ਵੱਜੇ ਸੀਗੇ, ਮਤਲਬ ਸਰਦੀਆਂ ਸੀ, ਮਿੱਠੀ ਮਿੱਠੀ ਧੁੱਪ ਸੀਗੀ, ਬਹੁਤ ਵਧੀਆ ਨਜ਼ਾਰਾ ਸੀ ਹੈ ਨਾ। ਤੇ ਖਤਮ ਹੋ ਗਿਆ, ਖਾ ਲਿਆ, ਪਿੰਡ ਆਬਾਦ, ਕੁਛ ਨਹੀਂ ਹੈਗਾ, ਪੜ੍ਹਾਈ ਦਾ ਕੋਈ ਸਿਸਟਮ ਨਹੀਂ, ਲੋਕੀ ਬਾਹਰ ਨੂੰ ਜਾਈ ਜਾ
ਹਾਂਜੀ
ਰਹੇ ਆ ਹੈ ਨਾ, ਪੈਸਾ ਸਾਰਾ ਇੱਥੇ ਬਾਹਰ ਨੂੰ ਜਾਈ ਜਾ ਰਿਹਾ, ਮਤਲਬ ਜਿੰਨੀ ਕੁ ਵੀ ਉਹ
ਹਾਂਜੀ
ਨੈਗੇਟਿਵਿਟੀ ਝਾੜਨੀ ਉਹਦੀ ਲੋਡਡ ਸੀਗੀ, ਉਹ ਸਾਰੀ ਝਾੜੀ ਫਿਰ ਬਾਸੀ ਸਾਹਿਬ ਤੇ।
ਸਾਰੀ ਝਾੜ ਦਿੱਤੀ।
ਹਾਂ
ਹਾਂਜੀ
ਉਹ ਜਦ ਇੱਦਾਂ ਕਰੀ ਗਿਆ ਕਰੀ ਗਿਆ, ਮੈਂ ਕਿਹਾ ਬਾਸੀ ਸਾਹਿਬ ਤੇ ਨਹੀਂ ਸੂਤ ਆਉਂਦਾ, ਇਹ ਇਹ ਹੈ ਨਾ, ਇਹ ਵਧੀਆ ਬੰਦੇ ਆ, ਇਹ ਬੁਲਾਰੇ ਨਹੀਂ ਹੈਗੇ, ਅਸੀਂ ਬੁਲਾਰੇ ਹਾਂ। ਮੈਨੂੰ ਲੱਗਿਆ ਮੈਂ ਵੱਡਾ ਬੁਲਾਰਾ ਉਹਨਾਂ ਨਾਲੋਂ ਹੈ ਨਾ,
ਹਾਂਜੀ ਹਾਂਜੀ
ਤੇ ਮੈਂ ਕਿਹਾ ਸਰ ਵੀ ਤਾਂ ਦੇਖ ਪਿੱਛੇ ਕੀ ਕਰੀ ਜਾਂਦਾ, ਇਹ ਬਾਸੀ ਸਾਹਿਬ ਨੂੰ ਘੇਰ ਕੇ ਖੜਾ ਆ, ਇਹ ਆਪਣਾ ਨਜ਼ਲਾ ਝਾੜੀ ਜਾਂਦਾ ਉੱਤੇ। ਮੈਂ ਕਿਹਾ
ਹਾਂਜੀ
ਡੈਫੀਨੇਟਲੀ ਕਿਸੇ ਕਾਲਜ ਤੋਂ ਨਾ ਇਹ ਕਾਮਰੇਡੀ ਸਿੱਖ ਕੇ ਆਇਆ, ਨਵੀਂ ਨਵੀਂ ਹਜੇ ਚੜ੍ਹੀ ਹੋਈ ਹੈ ਇਹਦੇ।
ਅੱਛਾ
ਤੇ ਮੈਂ ਕਿਹਾ ਕੋਈ ਨਹੀਂ, ਮੈਂ ਉੱਠ ਕੇ ਨਾਲ ਜਾ ਕੇ ਖੜ ਗਿਆ ਉਹਦੇ, ਮੈਂ ਕਿਹਾ ਤੂੰ ਬੈਠ ਕੇ ਨਾ ਦੇਖੀ ਹੁਣ ਹੁੰਦਾ ਕੀ ਆ। ਤੇ ਗੱਲਾਂ 'ਚ ਨਾ ਪਹਿਲਾਂ ਤੁਹਾਨੂੰ ਪਤਾ ਗੇਅਰ ਦੇ ਨਾਲ ਗੇਅਰ ਮਿਲਾਉਣਾ ਪੈਂਦਾ ਨਾ, ਕਲੱਚ ਦੱਬਣਾ ਪੈਂਦਾ, ਪਹਿਲਾਂ ਹੀ ਥੋੜ੍ਹੇ ਜਾ ਕੇ ਵਿਰੋਧ
ਹਾਂਜੀ
ਕਰਨਾ
ਹਾਂਜੀ
ਪੈਂਦਾ। ਤੋ ਜੀ ਗੱਲਾਂ ਕਰਕੇ, ਹਾਂਜੀ ਹਾਂਜੀ ਕਰਕੇ, ਮੈਂ ਕਿਹਾ ਯਾਰ ਤੇ ਮੈਂ ਤੇਰੀ ਗੱਲਾਂ ਸੁਣ ਰਿਹਾ ਸੀ ਵੀ ਸਾਰਾ ਪੰਜਾਬ ਉੱਜੜਿਆ ਪਿਆ ਇੱਦਾਂ ਇਹਦਾ, ਪਰ ਮੈਂ ਕਿਹਾ ਮਾਫੀ ਚਾਹੁੰਦਾ ਵੀ ਮੈਂ ਇਸ ਗੱਲ 'ਤੇ ਤੁਹਾਡੇ ਨਾਲ ਅਗਰੀ ਨਹੀਂ ਕਰਦਾ। ਕਹਿੰਦਾ ਹੈ ਤੁਸੀਂ, ਕਹਿੰਦਾ ਕਿੱਥੋਂ, ਤੁਸੀਂ ਪੰਜਾਬ ਦੇ ਨਹੀਂ? ਮੈਂ ਕਿਹਾ ਨਹੀਂ ਯਾਰ ਮੈਂ ਤਾਂ ਆਸਟ੍ਰੇਲੀਆ ਤੋਂ ਆਇਆ। ਤੁਹਾਨੂੰ ਕੀ ਪਤਾ ਜੀ, ਪੰਜਾਬ ਤਾਂ ਉੱਜੜ ਗਿਆ। ਮੈਂ ਕਿਹਾ ਯਾਰ ਮੈਨੂੰ ਦਿਖਾਲ ਤਾਂ ਸਹੀ ਕਿੱਥੇ ਉੱਜੜ ਗਿਆ। ਮੈਂ ਕਿਹਾ ਮੈਂ ਤੁਹਾਡੇ ਪਿੰਡ ਜਾ ਕੇ ਆਇਆ, ਆ ਸਾਰਾ ਘੁੰਮ ਕੇ ਆਇਆ, ਸਾਰਾ ਕੁਛ ਮੈਂ ਸਕੂਲ ਦੇਖਿਆ, ਆਰਟ ਸੈਂਟਰ ਦੇਖੇ, ਇਹੀ ਕੁਛ ਆਸਟ੍ਰੇਲੀਆ 'ਚ, ਇਹੀ ਕੁਛ ਤੁਹਾਡੇ ਪਿੰਡ ਹੈ, ਪਿੰਡ ਤੁਹਾਡਾ।
ਇੱਥੇ ਪੰਜਾਬ ਦੇ
ਹਾਂ
ਵਧੀਆ ਹੈ ਕਈ ਚੀਜ਼ਾਂ।
ਹਾਂ ਮੈਂ ਕਿਹਾ ਹੁਣ ਅਸੀਂ ਪੰਜਵੀਂ ਮੰਜ਼ਿਲ ਤੇ ਬੈਠੇ ਆ, ਠੀਕ ਹੈ, ਬਾਹਰੋਂ ਬੰਦੇ ਆਏ ਹੋਏ ਆ, ਜੇ ਜਿਹੜਾ ਤੁਸੀਂ ਕਹਿੰਦੇ ਬਾਹਰ ਨੂੰ ਇੱਥੋਂ ਪੈਸਾ ਜਾਂਦਾ, ਇਹਨਾਂ ਦੇ ਨੋਰਮਲ ਘਰ ਸੀ, ਇਹਨਾਂ ਨੇ ਬਾਹਰੋਂ ਲਿਆ ਕੇ ਇੱਥੇ 2-3 ਕਰੋੜ ਦੀ ਕੋਠੀ ਪਾਈ ਆ। ਬੰਦਿਆਂ ਨੂੰ ਦੇਖ, ਮੈਂ ਕਿਹਾ 10 ਬੰਦੇ ਆ ਬਹਿਰੇ ਜਿਹੜੇ, ਇਹਨਾਂ ਨੂੰ ਜੋਬ ਮਿਲੀ ਹੋਈ ਆ, ਹੈਂ ਜਿਹੜੇ ਹਲਵਾਈ ਆ ਉਹਨਾਂ ਨੂੰ ਜੋਬ ਮਿਲੀ ਹੋਈ ਆ, ਉੱਪਰ ਡਰੋਨ ਵਾਲੇ ਨੇ ਵੀਡੀਓ ਦੀ ਸ਼ੂਟਿੰਗ ਚੱਲ ਰਿਹਾ, ਉਹ ਸਾਹਮਣੇ ਦੇਖ, ਮੈਂ ਕਿਹਾ ਬੰਬੀ ਚੱਲ ਰਹੀ ਆ, ਮਤਲਬ ਕਿ ਮੋਟਰ ਚੱਲ ਰਹੀ ਆ, ਪਾਣੀ ਮੈਂ ਕਿਹਾ ਲੱਗ ਰਿਹਾ, ਹਰਾ ਹੀ ਹਰਾ ਚਟਾਲਾ, ਹਰਾ ਹੀ ਹਰਾ ਬਰਸੀਨ, ਹਰੀ ਹਰੀ ਕਣਕ, ਮੈਂ ਕਿਹਾ ਹਰ ਪਾਸੇ ਹਰਿਆਲੀ ਆ। ਤੂੰ ਕਹਿੰਦਾ ਪੰਜਾਬ ਉੱਜੜ ਗਿਆ, ਪਾਣੀ ਮੁੱਕ ਗਿਆ, ਪਾਣੀ ਆਵਾਗੌਣ ਹੈ ਨਾ, ਚੱਲ ਰਿਹਾ
ਪਾਣੀ ਆਵਾਗੋਣ ਹੈ ਪੰਜਾਬ ਦੇ ਵਿੱਚ, ਹਰਿਆਲੀ ਇੰਨੀ ਹੈ ਜਿਹੜੀ ਸਵਿਟਰਜ਼ਰਲੈਂਡ ਦੇ ਵਿੱਚ ਵੀ ਹੈ
ਹਾਂ
ਨਹੀਂ ਹੈ।
ਤੁਸੀਂ ਜਾ ਕੇ
ਪਾਣੀ ਜਿਹੜਾ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਹੁਣ ਸ਼ੁੱਧ ਪਾਣੀ ਆਉਂਦਾ, ਜਿਹੜਾ ਓਪਰਾ ਪਾਣੀ ਹੁੰਦਾ ਨਾ ਉਹ ਗੰਦਾ ਪਾਣੀ ਹੁੰਦਾ,
ਭਾਜੀ
ਉਹਦੇ
ਉਹ
ਵਿੱਚ ਕਾਫੀ
ਚਲੋ ਇਹ
ਮਿਲਾਵਟ
ਇੱਕ
ਹੁੰਦੀ ਹੈ,
ਸੈਪਰੇਟ ਇਸ਼ੂ
ਜਿਹੜੀਆਂ ਥੱਲੇ ਲਹਿਰਾਂ ਹੁੰਦੀਆਂ ਪਾਣੀ ਦੀਆਂ ਉਹ ਤਾਂ ਕਦੇ ਮੁੱਕੇ ਨਹੀਂ ਸਕਦੀਆਂ।
ਮੈਂ ਉਹ ਇਹ
ਜਿਹੜੀ
ਕਹਿਣਾ ਵੀ
ਥੱਲੇ
ਪਾਣੀ
ਲਹਿ ਰਿਹਾ, ਸੀਤ ਲਹਿ ਰਿਹਾ, ਉਹ ਤਾਂ ਮੁੱਕੇ ਨਹੀਂ ਸਕਦੀ। ਹਾਂ ਇਹ ਜ਼ਰੂਰੀ ਹੈ ਵੀ ਬੋਰ ਡੂੰਘਾ ਕਰਨਾ ਪਊਗਾ ਤਾਂ ਸ਼ੁੱਧ ਪਾਣੀ
ਜੇ
ਬਾਹਰ
ਹਾਂ,
ਆਊਗਾ।
ਪਰ ਉਹ ਓਪਰੀਆਂ ਤੱਗੀਆਂ ਵੀ ਹੈਗੀਆਂ ਆ, ਓਪਰੀਆਂ ਤੱਗੀਆਂ ਸੀਜ਼ਨਲ ਭਰ ਜਾਂਦੀਆਂ,
ਓਪਰੀਆਂ ਤੱਗੀਆਂ ਵੀ ਹੈਗੀਆਂ
ਹਨਾ। ਪਰ ਗੱਲ ਇਹ ਆ ਵੀ ਮੈਂ ਉਹ ਨੌਜਵਾਨ ਨੂੰ ਕਿਹਾ ਮੈਨੂੰ ਦਿਖਾਲ, ਤੂੰ ਮੈਨੂੰ ਨਾ ਉਹਦੇ ਐਗਜ਼ਾਮਪਲ ਦਿਖਾਲ ਇੱਥੇ ਖੜ ਕੇ ਪੰਜਾਬ ਕਿੱਥੇ ਉੱਜੜਿਆ, ਠੀਕ ਆ। ਸੋ ਇਸ ਕਰਕੇ ਸਾਡੇ ਜਿਹੜਾ ਉਹ ਫੇਰ ਉਹਨੂੰ ਗੱਲ ਨਾ ਆਵੇ। ਮੈਂ ਕਿਹਾ ਯਾਰ ਮੈਨੂੰ ਹਰਿਆਲੀ ਦਿਖਾਈ ਦੇ ਰਹੀ ਆ, ਪਾਣੀ ਦੀ ਉਹ ਸਾਹਮਣੇ ਮੋਟਰ ਚੱਲਦੀ ਦਿਖਾਈ ਦੇ ਰਹੀ ਆ, ਪੰਜਵੀਂ ਮੰਜ਼ਿਲ 'ਤੇ ਅਸੀਂ ਬੈਠੇ ਹਾਂ, ਇੰਨੇ ਬੰਦੇ ਕੰਮ ਕਰ ਰਹੇ ਆ, ਬਾਹਰੋਂ ਬੰਦੇ ਆ ਕੇ ਇੱਥੇ ਪੈਸਾ ਲਾ ਰਹੇ ਆ, ਘੱਟੋ ਘੱਟ ਕਰੋੜ ਰੁਪਈਆ ਵਿਆਹ 'ਤੇ ਲੱਗਣਾ ਆ, ਠੀਕ ਆ। ਕਿੰਨਿਆਂ ਬੰਦਿਆਂ ਨੂੰ ਨੌਕਰੀਆਂ ਮਿਲਣੀਆਂ ਨੇ ਭਈ, ਜਿਹੜਾ ਤੁਸੀਂ ਕਹਿੰਦੇ NRI ਜਿਹੜਾ ਆ, NRI ਕਿੰਨਾ ਮਤਲਬ ਪੋਜ਼ਿਟਿਵ ਇੰਪੈਕਟ ਤੁਹਾਡੇ ਪਿੰਡ 'ਤੇ ਪਾ ਰਿਹਾ। ਇਸ ਪਿੰਡ 'ਚੋਂ ਆਮਦਨ ਕੱਢ ਕੇ ਇੰਨੀਆਂ ਕੋਠੀਆਂ, ਇੰਨੇ ਸਿਸਟਮ ਥੋੜ੍ਹੋ ਬਣਨੇ ਸੀ, ਇਹ ਸਾਰੇ ਬਾਹਰੋਂ ਆਏ ਆ ਨਾ ਪੈਸੇ, ਠੀਕ ਆ। ਇਸ ਕਰਕੇ ਪੰਜਾਬ ਨੂੰ ਫਾਇਦਾ ਹੋ ਰਿਹਾ, ਡਿਵੈਲਪ ਹੋ ਰਿਹਾ, ਪੱਕੀਆਂ ਸੜਕਾਂ ਲੱਗੀਆਂ ਹੋਈਆਂ ਸਾਰੇ ਪਿੰਡਾਂ ਨੂੰ। ਮੈਂ ਕਿਹਾ ਤੂੰ ਆਸਟ੍ਰੇਲੀਆ ਆਈ, ਤੈਨੂੰ ਆਸਟ੍ਰੇਲੀਆ ਦਿਖਾ ਲੂੰਗਾ। ਆਸਟ੍ਰੇਲੀਆ ਦੇ ਵਿੱਚ ਇੱਕ ਹਾਈਵੇ ਆ ਜਿਹੜਾ ਡਾਰਵਿਨ ਨੂੰ ਜਾਂਦਾ ਆ, ਉਹ ਮੇਰਾ ਖਿਆਲ 300-400 ਕਿਲੋਮੀਟਰ ਹਜੇ ਵੀ ਕੱਚਾ ਆ, ਉੱਥੇ ਲੁੱਕ ਨਹੀਂ ਪਈ, ਠੀਕ ਹੈ। ਇੱਧਰ ਤੁਸੀਂ ਪਿੰਡਾਂ 'ਚ ਚਲ ਜਾਓ, ਰੀਜਨਲ ਇਲਾਕਿਆਂ 'ਚ ਕੱਚੇ ਰਾਹ ਆ, ਉਹ ਬਲਡੋਜ਼ਰ ਦੇ ਨਾਲ ਹਰੇਕ ਸੀਜ਼ਨ ਤੋਂ ਪਹਿਲਾਂ ਉਹਨੂੰ ਠੀਕ ਕਰਦੇ ਨੇ, ਹਰੇਕ ਮੀਹਾਂ ਤੋਂ ਬਾਅਦ ਉਹਨਾਂ ਨੂੰ ਠੀਕ ਕਰਦੇ ਨੇ। ਇੱਥੇ ਹਰੇਕ ਮੋਟਰ ਨੂੰ, ਹਰੇਕ ਬੰਬੀ ਨੂੰ ਪੱਕੀ ਸੜਕ ਲੱਗੀ ਹੋਈ ਆ ਪੰਜਾਬ ਦੇ
ਸੜਕ ਆ।
ਹਾਂ
ਹੁਣ ਤੁਸੀਂ ਕੰਪੈਰੀਜ਼ਨ ਕਰਕੇ ਦੇਖ ਲਓ, ਜਿਹੜਾ ਪਾਕਿਸਤਾਨ ਦਾ ਪੰਜਾਬ ਉਹ ਕਿੰਨਾ ਪਿਛੜਿਆ ਆ, ਸਾਡਾ ਪੰਜਾਬ ਕਿੰਨਾ ਐਡਵਾਂਸ ਆ, ਸਾਡੇ ਪੰਜਾਬ ਦੇ ਵਿੱਚ ਇੰਨੀ ਤਰੱਕੀ ਹੋਈ ਆ। ਮੈਨੂੰ ਨਹੀਂ ਮੈਨੂੰ ਲੱਗਦਾ ਵਿਸ਼ਵ ਦੇ ਕਿਸੇ ਪ੍ਰਾਂਤ ਦੇ ਵਿੱਚ ਵੀ ਪਿਛਲੇ 50 ਸਾਲ ਦੇ ਵਿੱਚ ਇੰਨੀ ਤਰੱਕੀ ਹੋਈ ਹੋਊਗੀ ਜਿੰਨੀ ਪੰਜਾਬ ਦੇ ਵਿੱਚ ਹੋਈ ਆ। ਉਹਨਾਂ ਦੇ ਵਿੱਚ ਜਿਹੜੇ ਸਾਡੇ ਮੁੱਖ ਮੰਤਰੀ ਰਹੇ ਆ, ਬਹੁਤ ਅੱਛੇ ਮੁੱਖ ਮੰਤਰੀ ਰਹੇ, ਨਾਂ ਨਹੀਂ ਇਸਦਾ ਲੈਣਾ, ਉਹਨਾਂ ਸਾਰਿਆਂ ਦਾ ਯੋਗਦਾਨ ਆ। ਤਾਂ ਉਹਨਾਂ ਮੁੱਖ ਮੰਤਰੀਆਂ ਦੀ ਨਿਖੇਧੀ ਕਰਕੇ ਨਵੇਂ ਮੁੱਖ ਮੰਤਰੀ ਬਣ ਗਏ, ਚਲੋ ਗੱਲ ਛੱਡੋ। ਤੇ ਹੋਰ ਜਿਹੜੀ ਅਮਨਦੀਪ, ਇੱਕ ਗੱਲ ਜਿਹੜੀ ਹੋਰ ਕਰਨ ਵਾਲੀ ਆ, ਪੰਜਾਬ ਦੇ ਵਿੱਚ ਜਿਹੜੀ ਖੁਸ਼ਹਾਲੀ ਆ ਉਹਨੂੰ ਮੈਂ ਤਾਂ ਕਹਿੰਦਾ ਨਜ਼ਰ ਨਾ ਲੱਗ ਜਾਵੇ। ਇਹ ਜਿਹੜੀਆਂ ਗੱਲਾਂ ਜਿੱਦਾਂ ਕਰਦੇ ਆ ਨਾ, ਉਹ ਠੀਕੇ ਕਰਦੇ ਆ, ਜੇ ਨਹੀਂ ਇਹ ਜੇ ਨਹੀਂ ਕਰਨਗੇ ਫਿਰ ਨਜ਼ਰ ਲੱਗ ਸਕਦੀ ਆ, ਕਾਲਾ ਟਿੱਕਾ ਲਾਉਣ ਦੀ ਜ਼ਰੂਰਤ ਨਹੀਂ, ਇਹ ਫਿਰ ਉਹ ਨਿਊਟਰਲਾਈਜ਼ ਕਰ ਦਿੰਦੇ ਸਿਸਟਮ ਸਾਰੇ ਨੂੰ। ਇੱਕ ਹੋਰ ਗੱਲ ਵੀ ਅਮਨਦੀਪ, ਇੱਕ ਹੋਰ ਗੱਲ ਵੀ ਆ, ਪਾਰਟੀਆਂ ਜਿਹੜੀਆਂ ਜਿੱਦਾਂ ਹੁਣ ਜਿੱਦਾਂ ਤੁਸੀਂ ਆ, ਤੁਹਾਡੇ ਡੈਡੀ ਦੱਸਦੇ ਸੀ ਵੀ ਅਸੀਂ ਸ਼ੁਰੂ ਤੋਂ ਹੀ, ਸਾਡੇ ਦਾਦਾ ਜੀ ਉਹਨਾਂ ਤੋਂ ਪਹਿਲੇ ਵੀ ਅਸੀਂ ਅਕਾਲੀ ਦਲ ਦੇ ਨਾਲ ਸੰਬੰਧਿਤ ਹਾਂ, ਅਸੀਂ ਵੀ ਅਕਾਲੀ ਦਲ ਦੇ ਨਾਲ ਸੰਬੰਧਿਤ ਹਾਂ। ਹੋ ਸਕਦਾ ਕਈ ਲੋਕ ਕਾਂਗਰਸ ਦੇ ਨਾਲ ਸੰਬੰਧਿਤ ਹੋਣਗੇ, ਹੋਰ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਹੋਣਗੇ, ਸਥਿਰਤਾ ਆ। ਕਈ ਬੰਦੇ ਨਾ ਟਪੂਸੀ ਮਾਰ ਕੇ ਅੱਜ ਆਪ 'ਚ ਵੜ ਗਏ, ਚਲੇ ਆਪ ਦਾ ਸਿਸਟਮ ਚੰਗਾ ਨਹੀਂ ਲੱਗਾ, ਇਹ ਤਾਂ ਮਾੜੇ ਆ ਤੇ ਚੰਗੇ ਨਹੀਂ, ਉਹ ਪਤਾ ਨਹੀਂ ਕਿੱਥੇ ਕਿਹੜੀ ਕਿਹਨਾਂ ਰਲੂਗੇ। ਤਾਂ ਮੰਦੀ ਇੱਦਾਂ ਦੀ ਵੀ ਕੋਈ ਗੱਲ ਦੱਸ ਦਿਓ ਟਪੂਸੀਆਂ ਮਾਰਨ ਵਾਲਿਆਂ ਦੀ।
ਨਹੀਂ ਉਹ ਤਾਂ ਛੱਡੋ, ਉਹ ਤਾਂ ਹੁਣ ਪਤਾ ਹੀ ਆ। ਦੇਖੋ ਹਰ ਬੰਦੇ ਦੀ ਚੋਇਸ ਹੁੰਦੀ ਆ, ਉਹ ਕੋਈ ਪਾਰਟੀ ਕੋਈ ਇੱਦਾਂ
ਨਹੀਂ ਨਹੀਂ ਚੋਇਸ ਤਾਂ ਹੁੰਦੀ ਆ, ਲੰਬੇ ਲੰਬੇ ਲੰਮੀ ਦੌੜ ਦੇ ਘੋੜੇ ਬਣਨਾ ਚਾਹੀਦਾ ਸਾਨੂੰ, ਨਾ ਕਿ ਅਸੀਂ 2 ਮੀਲ ਦੌੜ ਕੇ, 4 ਮੀਲ ਦੌੜ ਕੇ, 10 ਮੀਲ ਦੌੜ ਕੇ ਆਪਣੇ ਪਹਿਦੇ ਬਦਲ ਲਈਏ, ਇੱਦਾਂ ਨਹੀਂ ਚਾਹੀਦੀ। ਲੰਬੀ
ਇਸ ਚੀਜ਼ ਨੂੰ ਬਲੀਵ
ਮੇਰਾ ਕਹਿਣ ਦਾ ਭਾਵ ਇਹ ਆ, ਮੇਰਾ ਕਹਿਣ ਦਾ ਭਾਵ ਇਹ ਨਹੀਂ ਪਾਰਟੀ ਜਿਹੜੀ ਮਰਜ਼ੀ ਤੁਸੀਂ ਜੁਆਇਨ ਕਰੋ, ਜਦੋਂ ਮਰਜ਼ੀ ਹਟ ਜਾਓ, ਪਰ ਜ਼ਿੰਦਗੀ ਦਾ ਇੱਕ ਸਾਰ ਆ, ਜੇ ਤੁਸੀਂ ਲੰਬੇ ਸਮੇਂ ਦੇ ਕਿਸੇ ਦੇ ਦੋਸਤ ਬਣਦੇ ਆ ਜਾਂ ਲੰਬੇ ਤੱਕ ਨਿਭਾਉਣੇ ਆ, ਤਾਂ ਤੁਹਾਡੀ ਪਰਸਨੈਲਿਟੀ ਦੇ ਵਿੱਚ ਸਥਿਰਤਾ ਵੀ ਆ, ਡੰਗਾਈ ਵੀ ਆ ਤੇ ਗਹਿਰਾਈ ਵੀ ਆ, ਇਹਦੇ ਨਾਲ ਕਿੰਨੀ ਸਹਿਮਤ।
ਮੈਂ ਤੁਹਾਨੂੰ ਦੱਸਦਾ, ਸਾਡੇ ਨਾਲ ਤਾਂ ਇਹ ਵਾਪਰੀ ਆ। ਅੱਜ ਤੋਂ 15 ਸਾਲ ਪਹਿਲਾਂ ਸਾਡੇ ਗਵਾਂਢੀ ਦਾ ਰੌਲਾ ਪੈ ਗਿਆ, ਐਕਸ ਉਹਦੇ ਥਾਂ ਦੇ ਵਿੱਚੋਂ ਲੰਘਾ ਸਾਡੇ 7 ਫਾਰਮਾਂ ਨੂੰ, ਅਤੇ ਉਹ ਕੋਈ ਸ਼ਹਿਰੋਂ ਵਕੀਲ ਆ ਕੇ ਉਹਨੇ ਉਹ ਥਾਂ ਲੈ ਲਿਆ, ਉਹ ਥਾਂ ਦਾ ਉਹਨੇ ਕਲੇਸ਼ ਪਾ ਲਿਆ, ਕਹਿੰਦਾ ਮੈਂ ਤਾਂ ਫੈਂਸ ਲਾਊਂਗਾ, ਮੈਂ ਤਾਂ ਤੁਹਾਨੂੰ 25 ਮੀਟਰ ਥਾਂ ਆ ਅਤੇ ਮੈਂ ਤੁਹਾਨੂੰ ਸਿਰਫ 5 ਮੀਟਰ ਦੇਣਾ, ਅਤੇ ਉੱਥੇ ਪੈ ਗਿਆ ਰੌਲਾ। ਅਤੇ ਜਿਹੜਾ ਉਹ ਥਾਂ ਵੇਚਿਆ ਸੀ ਉਹ XML ਸੀਗਾ ਇਸ ਇਲਾਕੇ ਦਾ, ਉਹਨੇ ਉਹ ਗੋਰੇ ਨੂੰ ਥਾਂ ਵੇਚਿਆ ਸੀ ਵਕੀਲ ਨੂੰ, ਅਤੇ ਅਸੀਂ 7 ਪਰਿਵਾਰਾਂ ਨੇ ਉਹ ਮਾਲਕ ਸੱਦ ਲਿਆ ਜਿਹੜਾ XML ਸੀ, ਠੀਕ ਹੈ। ਹੁਣ ਉਹਨੇ ਥੈਂ ਵੇਚਿਆ ਹੋਇਆ, ਉੱਧਰ ਉਹਦਾ ਕਲਾਇੰਟ ਸੀ ਅਤੇ ਇੱਧਰ ਅਸੀਂ ਵੀ ਉਹਨਾਂ ਤੋਂ ਥੈਂ ਲਏ ਹੋਏ ਸੀ, ਅਤੇ ਉਹ ਆਪਣੇ ਪੈਸੇ ਬਚਾਉਣ ਦੇ ਲਈ ਵਕੀਲ ਦਾ ਸਾਥ ਦੇਈ ਜਾਵੇ। ਅਤੇ ਉਹ ਤੋਂ ਬਾਅਦ ਜਿਹੜਾ MLA ਬਣਿਆ ਸੀ ਉਸ ਵੇਲੇ ਐਂਡਰੂ ਫਰੇਜ਼ਰ, ਅਸੀਂ ਫਿਰ ਉਹਨੂੰ ਫੋਨ ਕੀਤਾ, ਭਾਈ ਤੁਹਾਡੀ ਪਾਰਟੀ ਦਾ XML ਉਹਨੇ ਥੈਂ ਵੇਚਿਆ ਆ ਅਤੇ ਸਾਡਾ ਰਾਹ ਬੰਦ ਕਰ ਰਿਹਾ ਅਗਲਾ ਬੰਦਾ, ਵੀ ਤੂੰ ਆ ਕੇ ਸਮਝੌਤਾ ਕਰਾ। ਉਹ MLA ਆ ਗਿਆ ਜੀ, ਅਸੀਂ 6-7 ਜਣੇ ਖੜ੍ਹੇ ਪੱਕੇ, ਅਸੀਂ ਨੈਸ਼ਨਲ ਪਾਰਟੀ ਦੇ ਬੰਦੇ ਹਾਂ ਸ਼ੁਰੂ ਤੋਂ ਹੀ, ਮੈਂਬਰ ਤਾਂ ਹੈ ਨਹੀਂ ਪਰ ਵੋਟ ਉਹਨਾਂ ਨੂੰ ਪਾਈ ਦੀ ਆ। ਅਤੇ ਗੱਲ ਉਹ ਪੈਰੀ ਪੈਣ ਪਾਣੀ ਨਾ ਪੈਣ ਦੇਵੇ, ਉਹ ਕਹੀ ਜਾਵੇ ਮੈਂ ਤਾਂ ਜੀ ਕੇਸ ਕਰ ਦੂੰ, ਮੈਂ ਤਾਂ ਵਕੀਲ ਸੀਗਾ, ਮੈਂ ਤੈਨੂੰ ਕੋਰਟਾਂ 'ਚ ਲੈ ਜਾਊਂਗਾ ਸੀਗਾ। ਦੇਖ ਉਹ ਸਾਡੇ ਮੂਹਰੇ ਤਾਂ ਉਹਨੂੰ ਕਿਹਾ MLA ਨੇ ਵੀ ਦੇਖ ਕਾਨੂੰਨ ਦੇ ਮੁਤਾਬਕ ਤੈਂ ਹਾਰ ਜਾਣਾ, ਇਹ 25 ਮੀਟਰ ਥਾਂ ਲੱਗਾ ਹੈ, ਲੰਘ ਆ, ਇਹ 25 ਮੀਟਰਾਂ 'ਚੋਂ ਕਿਤੇ ਵੀ ਲੰਘ ਸਕਦੇ, ਤੂੰ ਇੱਥੇ ਫੈਂਸ ਨਹੀਂ ਲਾ ਸਕਦਾ। ਉਹ ਕਹਿ ਕੇ ਚਲੇ ਗਿਆ ਅਤੇ ਸਾਨੂੰ ਧਰਾਸਾ ਦੇ ਗਿਆ, ਧਰਵਾਸ ਹੋ ਗਿਆ ਵੀ ਸਾਡੇ ਨਾਲ ਹੈ। ਜਾਂਦੇ ਹੀ ਉਹਨੇ ਫੋਨ ਕਰਤਾ ਉਸ ਵਕੀਲ ਨੂੰ ਰਾਹ 'ਚੋਂ, ਕਹਿੰਦਾ ਇਹਨਾਂ ਦੀ ਪਰਵਾਹ ਨਾ ਕਰੀ, ਤੂੰ ਆਪਣੀ ਮਰਜ਼ੀ ਕਰ, ਲਾ ਦੇ ਫੈਂਸ ਦੋਨੇ ਪਾਸੇ ਹੋ ਗਿਆ।
ਅਮਰਦੀਪ ਜਿਹੜੀ ਮੈਂ ਤੁਹਾਨੂੰ ਸਟੋਰੀ ਸੁਣਾਈ ਹੈ ਨਾ ਸਾਡੇ,
ਮੈਨੂੰ ਪੂਰੀ ਕਰ, ਮੈਨੂੰ ਪੂਰੀ ਕਰ ਲੈਣ ਦਿਓ। ਉਹ ਜਦੋਂ ਇਹ ਗੱਲ ਆਈ ਮੂਹਰੇ ਵੀ ਉਹਨੂੰ ਤਾਂ ਉਹਨੂੰ ਫੋਨ ਕਰਤਾ ਅਤੇ ਉਹ ਸਾਰੇ ਕੱਪੜਿਆਂ ਤੋਂ ਬਾਹਰ ਹੋ ਗਏ, ਕਹਿੰਦੇ ਅਸੀਂ ਇਹਨਾਂ ਨੂੰ ਵੋਟਾਂ ਹੀ ਨਹੀਂ ਪਾਉਣੀਆਂ, ਅਤੇ ਬੜਾ ਬੜੇ ਔਖੇ ਹੋਏ। ਅਤੇ ਉਹ ਨਾ ਫਿਰ ਮੈਂ ਉਹਦੇ ਨਾਲ ਅਪੁਆਇੰਟਮੈਂਟ ਬਣਾਈ MLA ਨਾਲ, ਮੈਂ ਜਾ ਕੇ ਨਾ ਉਹਨੂੰ ਦੱਸਿਆ, ਮੈਂ ਕਿਹਾ ਦੇਖ ਉਹ ਵਕੀਲ ਸ਼ਹਿਰੋਂ ਆਇਆ, ਉਹਨੇ ਭੱਜ ਜਾਣਾ ਆ, ਅਸੀਂ ਇੱਥੇ ਕਿੰਨੀਆਂ ਪੀੜ੍ਹੀਆਂ ਤੋਂ ਰਹਿ ਰਹੇ, ਤੇਰੇ ਪੱਕੇ ਵੋਟਰ ਹੈ, ਵੀ ਤੂੰ ਉਹਦੇ ਮਗਰ ਨਾ ਲੱਗ, ਤੈਂ 7-8 ਵੋਟਾਂ ਗਵਾ ਦੇਣੀਆਂ ਆ ਬਿਨਾਂ ਕਿਸੇ ਗੱਲ ਤੋਂ, 7 ਕੀ ਮਤਲਬ 20-25 ਵੋਟਾਂ ਗਵਾ ਦੇਣੀਆਂ। ਅਤੇ ਹੋ ਸਕਦਾ, ਇਹ ਵੀ ਹੋ ਸਕਦਾ ਸੀ ਮੈਂ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਰਲ ਜਾਂਦਾ, ਪਰ ਭਾਅ ਜੀ ਆਪਾਂ ਇਹ ਕੰਮ ਨਹੀਂ ਕੀਤਾ। ਅਸੀਂ ਆਪਣੇ MLA ਨੂੰ ਜਾ ਕੇ ਸਮਝਾਇਆ ਵੀ ਇੰਜ ਨਾ ਕਰ, ਹੈ ਨਾ, ਇਹ ਬੰਦਿਆਂ ਇਹ ਟੱਪਰੀ ਵਾਸ ਨੇ, ਇਹ ਇਹਨਾਂ ਨੂੰ ਕੋਈ ਲੈਣ ਦੇਣ ਨਹੀਂ, ਤੇਰੀਆਂ ਵੋਟਾਂ ਨਾ ਉਹ ਲੈਣੇ, ਵੀ ਤੂੰ ਇੱਦਾਂ ਨਾ ਕਰ। ਉਹ ਮੰਨ ਗਿਆ, ਉਹਨੇ ਆ ਕੇ ਮਾਫ਼ੀ ਮੰਗੀ, ਫਿਰ ਵੀ ਸੋਰੀ ਮੇਰੇ 'ਤੇ ਗਲਤੀ ਹੋ ਗਈ। ਮਤਲਬ ਇਹ ਹੁੰਦੇ ਤਰੀਕੇ, ਤੁਸੀਂ ਇੱਦਾਂ ਨਹੀਂ ਹੋ ਵੀ ਅੱਜ ਤੁਹਾਡਾ ਮਤਲਬ ਨਹੀਂ ਨਿਕਲਿਆ ਤਾਂ ਤੁਸੀਂ ਪਾਰਟੀ ਛੱਡ ਕੇ ਭੱਜ ਗਏ, ਹੈ ਨਾ, ਅਤੇ ਇੱਦਾਂ ਨਹੀਂ ਹੁੰਦੀ ਗੱਲ।
ਅਮਨਦੀਪ 2017 ਦੇ ਵਿੱਚ ਜਿਸ ਵੇਲੇ ਆਮ ਦੀ ਬਹੁਤ ਚੜ੍ਹਾਈ ਸੀ ਨਾ, ਮੇਰੇ ਦੋਸਤ ਆ ਅਮੈਰੀਕਾ ਦੇ ਵਿੱਚ, 4-5 ਆ, ਉਹ ਉੱਧਰ ਨੂੰ ਹੋ ਗਏ ਸਾਰੇ। ਉਸ ਵੇਲੇ ਪੈਸਾ ਵੀ ਬੜਾ ਭੇਜਣਾ ਪੈਂਦਾ ਸੀ, ਪੈਸਾ ਭੇਜਦੇ ਸੀ ਨਾ, ਅਤੇ ਮੈਨੂੰ ਕਹਿੰਦੇ ਤੂੰ ਜਿਹੜੀ ਮਰਜ਼ੀ ਪਾਰਟੀ ਨਾ ਵੀ ਸਾਡੀ ਮਦਦ ਤੈਨੂੰ ਕਰਨੀ ਪੈਣੀ ਆ, ਅਸੀਂ ਪੰਜਾਬ ਦੇ ਸੁਧਾਰ ਲੈ ਕੇ ਆਉਣਾ ਆ, ਅਤੇ ਆਮ ਆਦਮੀ ਪਾਰਟੀ ਨੂੰ ਅਸੀਂ ਸਪੋਰਟ ਕਰਨਾ ਆ, ਅਤੇ ਉਹਨਾਂ ਨੂੰ ਪੈਸੇ ਅਸੀਂ ਭੇਜਣੇ, ਤੈਨੂੰ ਵੀ ਭੇਜਣੇ ਪੈਣੇ ਆ। ਮੈਂ ਕਿਹਾ ਚਲੋ ਮੈਂ ਆਮ ਆਦਮੀ ਪਾਰਟੀ ਨੂੰ ਤਾਂ ਨਹੀਂ ਲਾਈਕ ਕਰਦਾ, ਮੈਂ ਉਹਨਾਂ ਦੀ ਆਈਡਿਓਲੋਜੀ ਨਾਲ ਨਹੀਂ ਸੰਬੰਧਿਤ, ਮੈਂ ਤਾਂ ਅਕਾਲੀ ਹਾਂ ਅਸੀਂ ਤਾਂ ਨਾ, ਤੁਸੀਂ ਵੀ ਅਕਾਲੀ, ਅਤੇ ਨਹੀਂ ਕਹਿੰਦੇ ਜੀ ਅਸੀਂ ਅਸੀਂ ਛੱਡ ਦਿੱਤਾ, ਅਸੀਂ ਉੱਧਰ ਸ਼ਾਮਿਲ ਹੋ ਗਏ ਹਾਂ, ਅਤੇ ਤੁਸੀਂ ਇੰਨੇ ਇੰਨੇ ਪੈਸੇ ਤੁਹਾਨੂੰ ਦੇਣੇ ਪੈਣੇ ਆ। ਅਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਵੀ ਫਰੈਂਡਸ਼ਿਪ ਦੇ ਵਿੱਚ ਤਾਂ ਦੇਣੇ ਪੈਂਦੇ ਆ, ਤੁਸੀਂ ਸਾਡੇ ਕੰਮ ਆਉਣੇ, ਅਸੀਂ ਤੁਹਾਡੇ ਕੰਮ ਆਉਣੇ, ਜਿਹੜੇ ਸਾਨੂੰ ਲੋੜ ਹੋ ਗਈ ਅਸੀਂ ਤੁਹਾਨੂੰ ਕਹਿ ਦਾਂਗੇ, ਤਾਂ ਉਹ ਫਿਰ ਦੇ ਦਿੱਤੇ ਚਲੇ ਗਏ। ਅਤੇ ਹੁਣ ਅਮਦੀਪ ਜਿਸ ਵੇਲੇ ਪੰਜਾਬ ਦੇ ਹੁਣ ਹਾਲਾਤ ਜਿਹੜੇ ਹੈਗੇ ਹੀ ਆ ਗ੍ਰਾਸ ਰੂਟ 'ਤੇ ਦੇਖਦੇ ਹਾਂ, ਹੁਣ ਅੱਕ ਗਏ, ਹੁਣ ਆਪ ਤੋਂ ਅੱਕ ਗਏ, ਹੁਣ ਉਹ ਔਖੇ ਆ, ਜਾਣੀ ਕਹਿੰਦੇ ਵੀ ਕਰ ਨਹੀਂ ਰਹੇ ਕੁਛ, ਇਹ ਜਾਣੀ ਸਿਸਟਮ ਖਰਾਬ ਕਰਤਾ। ਮੈਂ ਕਿਹਾ ਇੱਦਾਂ ਕਰੋ, ਫਿਲਹਾਲ ਤਾਂ ਤੁਸੀਂ ਉੱਧਰੇ ਹੀ ਰਹੋ, ਇੱਕ ਟਰਮ ਤਾਂ ਇਹਨਾਂ ਦੀ ਪੂਰੀ ਕਰਾ ਦਿਓ, ਦੂਜੀ ਟਰਮ 'ਚ ਦੇਖ ਲਿਓ, ਫਿਰ ਇੱਧਰ ਉੱਧਰ ਕਰ ਲਿਓ, ਕਾਂਗਰਸ ਚਲ ਜਾਓ, ਹੋਰ ਕਿਸੇ ਪਾਰਟੀ ਚਲ ਜਾਓ, ਆਪਣੀ ਬਣਾ ਲਿਓ, ਜਾਂ ਦੁੱਕੀ ਨਾ ਦੇਣ ਪਾਰਟੀ ਤਾਂ ਹੈਗੀ ਆ, ਉਹਦੇ 'ਚ ਆ ਜਾਇਓ,
ਸਾਡੀ ਪਾਰਟੀ ਹੈਗੀ ਆ ਦੁੱਕੀ ਨਹੀਂ ਦੇਣੀ ਪਾਰਟੀ,
ਹਾਂਜੀ ਸਾਡੀ ਪਾਰਟੀ, ਉਹਦੇ 'ਚ ਆ ਜਾਇਓ, ਵੀ ਤੁਹਾਨੂੰ ਅਸੀਂ ਸੰਮਿਲਿਤ ਕਰਾ ਲਾਂਗੇ, ਸ਼ਾਮਿਲ ਕਰਾ ਲਾਂਗੇ। ਤਾਂ ਇੱਦਾਂ ਮੇਰੇ ਕਹਿਣ ਦਾ ਭਾਵ ਆ ਵੀ ਕਈ ਆਦਮੀ ਉਦੋਂ ਇਮੋਸ਼ਨਲੀ ਏਦਾਂ ਲੱਗਾ ਵੀ ਸਭ ਕੁਛ ਹੀ ਜਿੱਦਾਂ ਬਦਲ ਜਾਣਾ ਆ, ਹੁਣ ਅਸੀਂ ਉੱਧਰ ਚੱਲ ਜਾਣਾ ਤਾਂ ਸਭ ਕੁਛ ਠੀਕ ਹੋ ਜਾਣਾ, ਜਾਣਾ ਨਾ ਜਾਣਾ ਇਹ ਤਾਂ ਹਰੇਕ ਵਿਅਕਤੀ ਦੀ ਆਪਣੀ ਮਰਜ਼ੀ ਆ। ਤਾਂ ਮੇਰੇ ਕਹਿਣ ਦਾ ਭਾਵ ਆ ਕਿ ਵਿਅਕਤੀ ਨੂੰ ਜੀਵਨ ਦੇ ਵਿੱਚ ਲੰਬੀ ਦੌੜ ਦਾ ਘੋੜਾ ਬਣਨਾ ਚਾਹੀਦਾ, ਜੇ ਤੁਸੀਂ ਕਿਸੇ ਨਾਲ ਦੋਸਤੀ ਕਰਦੇ ਹੋ ਤਾਂ ਲੰਬੀ ਹੋਣੀ ਚਾਹੀਦੀ ਹੈ, ਜਿੱਦਾਂ ਅਸੀਂ ਤੁਹਾਨੂੰ 2005 ਦੇ ਵਿੱਚ ਮਿਲੇ ਹਾਂ, 2005 ਤਾਂ ਤੁਹਾਨੂੰ ਨਾਲੇ ਹੀ ਚੱਲ ਰਹੇ, ਜਿੱਦਣ ਨੂੰ ਲੈ ਜਾਓਗੇ ਉਧਰੇ ਜਾਣਾ ਹੈਗਾ ਵੀਰ ਜੀ।
ਵੀਰ ਜੀ ਹਾਂਜੀ ਭਾਅ ਜੀ, ਚਿਰਮਲ ਸਿੰਘ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹਰਜਿੰਦਰ ਢੀਂਡਸਾ ਭਾਅ ਜੀ ਸਾਡੇ ਕੈਨਬਰਾ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਿਰਪਾਲ ਸਿੰਘ ਚੀਮਾ ਜੀ ਸਾਡੇ ਨਾਲ ਜੁੜੇ ਨੇ ਨਿਊਯਾਰਕ ਤੋਂ। ਭਾਅ ਜੀ ਆਹ ਜਿਹੜੀ ਆਪਾਂ ਫੋਟੋ ਸਾਂਝੀ ਕੀਤੀ ਸੀ ਨਾ ਪਰਸਾਂ ਦੀ, ਜਿਹੜੀ ਆ ਸਟੀਟਾਂ 'ਤੇ ਪਈ ਆ ਨਿਊਯਾਰਕ ਦੇ, ਤੇ ਉਹ ਵੀ ਇਹ ਵੀ ਨਿਊਯਾਰਕ ਤੋਂ, ਕਿਰਪਾਲ ਸਿੰਘ ਚੀਮਾ ਜੀ ਵੀ ਨਿਊਯਾਰਕ ਤੋਂ, ਕਹਿੰਦੇ ਸਟਰੀਟ ਤੇ ਪਈਆਂ, ਪਰ ਉਹ ਕਹਿੰਦੇ ਵੀ ਜਿਹੜਾ ਲੇਡੀ ਪਰਸ ਤੁਸੀਂ ਫੋਟੋ ਦਿਖਾ ਲਈ ਆ ਨਾ, ਇਹ ਜਿਹੜੇ ਸਟਰੀਟਾਂ ਦੇ ਹੁੰਦੇ ਜਾਲੀ ਹੁੰਦੇ, ਦੂਜੀ ਤੀਜੀ ਕਾਪੀ ਹੁੰਦੀ ਆ, ਜਿਹੜੇ ਅਸਲੀ ਹੁੰਦੇ ਆ ਉਹ ਅਸਲੀ ਉੱਥੇ ਹੁੰਦੇ, ਪਰ ਦੇਖੋ ਪਤਾ ਹੀ ਨਹੀਂ ਲੱਗਦਾ ਹੈਗਾ ਤੇ ਅਸਲੀ ਆ ਜਾਂ ਨਕਲੀ ਆ, ਹੈ ਨਾ, ਤੇ ਇਹ ਮਤਲਬ ਸਾਰੇ ਬ੍ਰਾਂਡ ਉਹਨਾਂ ਦੀ ਕਾਪੀਆਂ ਸਟਰੀਟਾਂ ਤੇ ਵਿਕ ਰਹੇ ਨੇ। ਇਹ ਸੈਕੰਡ ਕਾਪੀ ਆ। ਖੈਰ ਭਾਜੀ, ਇੱਕ ਨਾ ਤੁਹਾਡੇ ਨਾਲ ਹੋਰ ਇੰਟਰਸਟਿੰਗ ਗੱਲ ਸ਼ੇਅਰ ਕਰਨੀ ਆ, ਇੱਕ ਤੁਹਾਡੇ ਨਾਲ ਫੋਟੋ ਸ਼ੇਅਰ ਕਰਨੀ ਆ ਆਹ ਵਾਲੀ।
ਅੱਛਾ ਜੀ,
ਹਾਂ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਇਹ ਤਾਂ ਫੋਟੋ ਮੈਨੂੰ ਲੱਗਦੀ ਅਮਨਦੀਪ ਕਿਸੇ ਐਕਟਰ ਦੀ ਲੱਗਦੀ ਹੈ, ਫਿਲਮ ਦੀ ਕੋਈ, ਫਿਲਮ ਦੀ ਕੋਈ ਫੋਟੋ ਹੈਗੀ ਆ ਜਿਹਦੇ ਵਿੱਚ ਹੀਰੋ ਤੇ ਹੀਰੋਇਨ ਕੋਈ ਐਕਸ਼ਨ ਕਰ ਰਹੇ ਆ, ਮਿਲਟਰੀ ਬੇਸਡ ਕੋਈ ਸਟੋਰੀ ਆ ਫਿਲਮ ਦੀ ਜਿਹੜੀ ਕਿ ਸ਼ੂਟ ਆਊਟ ਕਰ ਰਹੇ ਜਾਂ ਉਹਦਾ 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 ਪ੍ਰਮੋਸ਼ਨ ਕਰ ਰਹੇ ਆ, ਇੱਦਾਂ ਦੀ ਗੱਲ ਲੱਗਦੀ ਆ, ਅਤੇ ਇਹ ਆਪਣੀ ਮੁਸਲਿਮ ਸੁਸਾਇਟੀ ਨੂੰ ਰਿਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ।
ਹਾਂਜੀ ਭਾਜੀ,
ਫਿਲਮ ਦੀ ਗੱਲ
ਇਹ ਹੈਗੇ ਸੀਰੀਆ ਦੇ ਬਾਗੀਆਂ ਦੇ ਲੀਡਰ।
ਅੱਛਾ ਜੀ,
ਹਾਂਜੀ, ਅਹਿਮਦ ਅਲ ਸ਼ਾਰਾ ਜਿਹੜਾ ਨੌਜਵਾਨ।
ਅੱਛਾ ਜੀ,
ਹਾਂਜੀ, ਇਹ ਜਿਹੜਾ ਸੀਰੀਆ ਦੇ ਵਿੱਚ ਹੁਣ ਤਖਤਾ ਪਲਟ ਹੋਇਆ ਨਾ, ਕਬਜ਼ਾ ਹੋਇਆ, ਇਹ
ਹਾਂਜੀ ਹਾਂਜੀ
ਮਤਲਬ ਅਸਾਦ ਨੂੰ ਲਾਇਆ ਆ, ਇਹ ਇਹਨਾਂ ਬੰਦੇ ਇਹ ਲੀਡਰ ਨੇ ਉਹਦੇ, ਇਹ ਇਹ ਨੌਜਵਾਨ
ਇਹ ਪ੍ਰਧਾਨ ਮੰਤਰੀ ਬਣੇ ਉੱਥੇ ਦੇ ਹੁਣ
ਨਹੀਂ, ਹਜੇ ਤਾਂ ਚਲੋ ਉੱਥੇ ਜਦੋ ਜਹਿਦ ਚੱਲ ਰਹੀ ਹੈ, ਪਰ ਇਹ ਜਾਣੀ ਕਿ ਰੈਬਲ ਲੀਡਰ ਹੈ, ਇਹ ਬਾਗੀਆਂ ਦਾ ਇਹ ਮੁਖੀ ਹੈ ਇਹ, ਅਤੇ ਉੱਥੇ ਚਲੋ ਸੈਲੀਬ੍ਰੇਸ਼ਨ ਚੱਲ ਰਹੀਆਂ ਨੇ, ਬਹੁਤ ਜਸ਼ਨ ਚੱਲ ਰਹੇ ਨੇ ਹਜੇ, ਮਤਲਬ ਇਹਨੂੰ ਲੈ ਕੇ ਸੀਰੀਆ ਦੀ ਆਜ਼ਾਦੀ ਮੰਨੀ ਜਾਂਦੀ ਹੈ ਵੀ ਆਜ਼ਾਦ ਹੋਇਆ ਸੀਰੀਆ, ਅਤੇ ਇਹ ਜਿਹੜੀ ਮੁਟਿਆਰ ਹੈ ਇਹ ਹੈਗੀ ਹੈ, ਇਹਦਾ ਨਾਂ ਹੈਗਾ ਲੀਆ।
ਅੱਛਾ ਜੀ,
ਹਾਂ, ਅਤੇ ਜਦੋਂ ਜਸ਼ਨ ਮਨਾ ਰਹੇ ਸੀਗੇ ਤਾਂ ਇਹ ਸਟਰੀਟਾਂ 'ਚ ਗਿਆ ਅਹਿਮਦ, ਤਾਂ ਇਹ ਲੜਕੀ ਨੇ ਇਹਨੂੰ ਅਪਰੋਚ ਕੀਤੀ ਵੀ ਮੈਂ ਤੇਰੇ ਨਾਲ ਫੋਟੋ ਖਿਚਾਉਣੀ ਆ।
ਅੱਛਾ ਜੀ,
ਅਤੇ ਫੋਟੋ ਖਿਚਾਈ, ਫੋਟੋ ਖਿਚਾ ਕੇ ਇਹ ਤਾਂ ਇਹਦਾ ਹੁਣ ਪੱਛਮੀ ਦੁਨੀਆ ਦੇ ਵਿੱਚ ਰੌਲਾ ਪਿਆ ਹੋਇਆ ਵੀ ਫੋਟੋ ਗਲਤ ਹੈ।
ਅੱਛਾ ਜੀ,
ਧੱਕਾ ਆਇਆ ਇਹ,
ਅਤੇ ਅੱਛਾ ਜੀ
ਕਹਿੰਦੇ ਵੀ ਇਹ 'ਚ ਧੱਕਾ ਕੀ ਆ, ਵੀ ਫੋਟੋ ਖਿਚਾਉਣ ਵਾਲੇ ਨੇ ਖਿਚਾ ਲਈ, ਖਿੱਚਣ ਵਾਲੇ ਨੇ ਖਿੱਚਤੀ, ਅਤੇ ਉਹਨਾਂ ਨੇ ਪਾਤੀ ਸ਼ੇਅਰ ਕਰਤੀ, ਅਤੇ ਲੋਕਾਂ ਨੂੰ ਕੀ ਪ੍ਰੋਬਲਮ ਹੋਣੀ ਚਾਹੀਦੀ ਇਹਦੇ ਵਿੱਚ? ਪਰ ਲੋਕਾਂ ਨੂੰ ਆਪਾਂ ਸਮੱਸਿਆ ਦੀ ਗੱਲ ਦੱਸਿਆ ਵੀ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਘੱਟ ਪਤਾ ਹੁੰਦਾ, ਲੋਕਾਂ ਦੀਆਂ ਦਾ ਜ਼ਿਆਦਾ ਫਿਕਰ ਹੁੰਦਾ ਹੈ
ਲੋਕਾਂ। ਕੋਈ ਗੱਲ ਤੁਹਾਡੇ ਤੋਂ ਮਿਲਦੀ, ਮਤਲਬ ਇੱਕ ਗੱਲ ਰਹਿ ਗਈ ਹੈ ਪਹਿਲਾਂ, ਫਿਰ ਗੱਲ ਕੰਪਲੀਟ ਕਰਿਓ, ਇਹ ਗੱਲ ਤੇ ਪੁੱਛਣੀ ਹੈ ਹਲੇ, ਹੋਰ ਐਕਸਪਲੇਨੇਸ਼ਨ ਇੱਕ ਚੀਜ਼ ਤੇ ਹੋਰ ਲੈਣੀ ਆ ਤੁਹਾਡੇ ਤੋਂ।
ਇਹ ਫੋਟੋ ਜਿਹੜੀ ਹੈ ਨਾ, ਇਹ ਕੰਟਰੋਵਰਸੀ ਪੱਛਮੀ ਦੇਸ਼ਾਂ ਦੇ ਵਿੱਚ ਇਹ ਬਣੀ ਹੋਈ ਆ, ਗੱਲ ਇਹ ਨਿਕਲ ਕੇ ਆਈ ਭਾਈ, ਇਹ ਜਦ ਫੋਟੋ ਖਿਚਾਉਣ ਲਈ ਲੀਆ ਪਹੁੰਚੀ ਉਹਦੇ ਕੋਲ, ਤਾਂ ਉਹਨੇ ਅਹਿਮਦ ਨੇ ਉਹਨੂੰ ਕਿਹਾ ਬੀਬੀ ਜੀ ਸਿਰ ਢੱਕ ਲਓ, ਮੈਂ ਤਾਂ ਫੋਟੋ ਖਿਚਾਉਣੀ ਆ।
ਅੱਛਾ ਜੀ,
ਅਤੇ ਉਹਨੇ ਢੱਕ ਲਿਆ ਅਤੇ ਫੋਟੋ ਖਿਚਾ ਲਈ, ਕਹਿੰਦੇ ਇੱਦਾਂ ਕਿੱਦਾਂ ਕਹਿ ਦਿੱਤਾ, ਇਹ ਕਾਹਦੀ ਆਜ਼ਾਦੀ ਹੋ ਗਈ, ਡੈਮੋਕ੍ਰੇਸੀ ਕਿੱਥੇ ਗਈ, ਕਿੱਥੇ ਗਈ, ਉਹ ਨਜ਼ਲਾ ਝਾੜਨਾ ਸ਼ੁਰੂ ਕਰਤਾ ਔਰਤਾਂ ਨੂੰ ਦੱਬ ਰਹੇ,
ਸਿਸਟਮ ਨੇ ਨਜ਼ਲਾ ਝਾੜਨਾ ਸ਼ੁਰੂ ਕਰਤਾ,
ਜਿਹੜੀ ਪੱਛਮ ਦੀਆਂ, ਪੱਛਮ ਦੀਆਂ ਸੋ ਕਾਲਡ ਫੈਮਿਨਿਸਟ,
ਜਿਹੜੀਆਂ ਪੱਛਮ ਦੀਆਂ ਪਰੰਪਰਾਵਾਂ ਆ, ਪੱਛਮ ਉਹਨਾਂ ਨੇ ਇਹਦੇ ਤੇ ਨਜ਼ਲਾ ਝਾੜਨਾ ਸ਼ੁਰੂ ਕਰਤਾ,
ਪੱਛਮ ਦੀਆਂ ਪਰੰਪਰਾਵਾਂ,
ਪਰੰਪਰਾਵਾਂ ਕਹਿ ਦੇ,
ਪਰੰਪਰਾਵਾਂ ਵੀ ਤੇ ਫੈਮਿਨਿਸਟ ਵੀ, ਜਿਹੜੀਆਂ ਵਿਗੜੀਆਂ ਹੋਈਆਂ ਫੈਮਿਨਿਸਟ ਨੇ, ਉਹਨਾਂ ਨੇ ਮਤਲਬ ਇਹ ਟਿੱਪਣੀਆਂ ਕਰਨੀ ਸ਼ੁਰੂ ਕਰਤੀਆਂ, ਇਹ ਤਾਂ ਔਰਤਾਂ ਦੀ ਆਜ਼ਾਦੀ ਦੇ ਵਿਰੁੱਧ ਹੈ, ਉਹਨੇ ਉਹਨੂੰ ਸਿਰ ਢੱਕਣ ਨੂੰ ਕਿਵੇਂ ਕਹਿ ਦਿੱਤਾ। ਮੈਂ ਅੱਜ ਸਵੇਰ ਤੋਂ ਹੀ ਇਹ ਗੱਲ ਕਰ ਰਿਹਾ ਕ੍ਰਿਸਮਿਸ ਦੀ, ਕਿ ਕ੍ਰਿਸਮਿਸ ਜਾਂ ਕ੍ਰਿਸਚੀਅਨ ਧਰਮ ਤਾਂ ਅਪਣਾ ਲਿਆ ਮਿਡਲ ਈਸਟ ਦਾ ਪੱਛਮ ਨੇ, ਪਰ ਉਹਨਾਂ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਉਹ ਇਹਨਾਂ ਨੂੰ ਹਜ਼ਮ ਨਹੀਂ ਹੋ ਰਹੀਆਂ, ਠੀਕ ਹੈ, ਉਹ ਪਤਾ ਹੀ ਨਹੀਂ ਉਹਨਾਂ ਤੋਂ, ਵਾਂਝੇ ਨੇ, ਇੱਕ ਤਾਂ ਹਜ਼ਮ ਤਾਂ ਵੱਖਰੀ ਗੱਲ ਹੈ, ਇੱਕ ਉਹਨੀ ਚੀਜ਼ ਜਿਹੜੀ ਕਦੇ ਖਾਧੀ ਹੀ ਨਾ ਹੋਵੇ, ਪਤਾ ਹੀ ਨਾ ਹੋਵੇ ਉਹਦੇ ਬਾਰੇ, ਹੈ ਨਾ, ਉਹ ਜਿੱਦਾਂ ਹੁਣ ਮੰਨ ਲਓ ਗੋਰੇ ਆ, ਗੋਰੇ ਭਿੰਡੀਆਂ ਲਿਆ ਕੇ ਘਰ ਰੱਖ ਲੈਣ, ਉਹਨਾਂ ਨੂੰ ਬਣਾਉਣੀਆਂ ਹੀ ਨਹੀਂ ਆਉਣੀਆਂ, ਹੈ ਨਾ, ਜੇ ਉਹ ਸਾਡੇ ਰਿਸੇ, ਜੇ ਪੰਜਾਬੀਆਂ ਦੇ ਰਿਸੇ ਭਿੰਡੀਆਂ ਕਰੇਲੇ ਉਹ ਖਾਣਾ ਚਾਹਣ, ਹੈਂ, ਹੁਣ ਬੈਂਗਣ ਹੈ, ਗੋਰਿਆਂ ਨੂੰ ਬੈਂਗਣ ਨਹੀਂ ਖਾਣੇ ਜਾਂਦੇ, ਉਹਨਾਂ ਨੂੰ ਭੁੰਨਦੇ ਨੇ, ਉਹਦੇ ਪਰ ਲੂਣ ਪਾ ਕੇ ਖਾ ਲੈਂਦੇ ਨੇ, ਸਾਡੇ ਬੈਂਗਣ ਪੰਜ ਤਰ੍ਹਾਂ ਦੇ ਬਣਦੇ ਆ, ਭੜਥਾ ਵੀ ਬਣਦਾ, ਭਰਮੇ ਵੀ ਬਣਦੇ ਆ, ਸਬਜ਼ੀ ਵੀ ਬਣਦੀ ਆ, ਤਰੀ ਵੀ ਬਣਦੀ ਆ, ਕਿੰਨੇ ਤਰੀਕੇ ਨਾਲ ਬਣਾਉਂਦੇ ਅਸੀਂ ਬੈਂਗਣ,
ਇੱਕ ਧਾਗਾ ਲਪੇਟਿਆ ਬੈਂਗਣਾਂ ਦੇ, ਧਾਗਾ ਖੋਲਣਾ ਪੈਂਦਾ, ਗੋਰੇ ਤਾਂ ਧਾਗੇ ਸਮੇਤ ਖਾ ਜਾਣ,
ਉਹਨੀ ਧਾਗੇ ਸਮੇਤ ਖਾ ਜਾਣਾ, ਚਲੋ ਐਨੀਵੇ, ਹੁਣ ਜਿਹੜਾ ਇਹ ਇੱਕ ਭਾਜੀ ਇੱਕ ਮਿੰਟ, ਜਿਹੜਾ ਮਿਡਲ ਈਸਟ ਦਾ ਜਿਹੜਾ ਸਾਡਾ ਕਲਚਰ ਹੈ ਜਾਂ ਸਾਡਾ ਵੀ ਕਲਚਰ ਹੈ, ਹੁਣ ਜਦੋਂ ਗੱਲ ਪਹੁੰਚੀ ਕੁੜੀ ਕੋਲ, ਲੀਆ ਕੋਲ, ਭਾਈ ਤੇਰੇ ਨਾਲ ਤਾਂ ਧੱਕਾ ਹੋਇਆ, ਕਹਿੰਦੀ ਅੱਛਾ ਮੇਰੇ ਨਾਲ ਧੱਕਾ ਹੋ ਗਿਆ, ਕਿੱਦਾਂ ਹੋ ਗਿਆ, ਉਹਨੂੰ ਪਤਾ ਵੀ ਨਹੀਂ, ਕਹਿੰਦੇ ਤੈਨੂੰ ਸਿਰ ਢੱਕਣ ਨੂੰ ਕਹਿ ਦਿੱਤਾ ਉਹਨੂੰ, ਹੈ ਨਾ, ਤੇ ਇਹ ਤਾਂ ਬਹੁਤ ਗਲਤ ਗੱਲ ਹੈ, ਔਰਤਾਂ ਦੀ ਆਜ਼ਾਦੀ 'ਤੇ ਇਹਦਾ ਅਟੈਕ ਹੈ। ਉਹਨੇ ਮੂਹਰੇ ਪਤਾ ਕੀ ਜਵਾਬ ਦਿੱਤਾ? ਕਹਿੰਦੀ
ਹਾਂਜੀ
ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਕਹਿੰਦੀ ਮੈਂ ਉਹਦੇ ਕੋਲ ਫੋਟੋ ਖਿਚਾਉਣ ਗਈ ਅਹਿਮਦ ਕੋਲ, ਤਾਂ ਉਹਨੇ ਮੈਨੂੰ ਇੱਕ ਬਾਪ ਦੇ ਵਾਂਗਰ ਕਿਹਾ, ਬੇਟਾ ਜੀ ਸਿਰ ਢੱਕ ਲਓ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਫੋਟੋ ਖਿਚਾ ਸਕਦਾ, ਮੈਂ ਆਪਣੀ ਇਮੇਜ ਇੱਕ ਬਾਪ ਵਾਂਗਰ ਤੁਹਾਨੂੰ ਦੇਣਾ ਚਾਹੁੰਦਾ, ਨਾ ਕਿ ਨੰਗੇ ਨੰਗੇ। ਇੱਥੇ ਪਤਾ ਕੀ ਹੈ ਕਲਚਰ ਦਾ, ਦੇਖੋ ਜੇ ਉਹ ਨੰਗੇ ਸਿਰ ਫੋਟੋ ਖਿਚਾਉਂਦੀ ਤਾਂ ਲੋਕਾਂ ਨੇ ਇਹ ਕਹਿਣਾ ਸੀ ਇਹ ਗਰਲਫ੍ਰੈਂਡ ਬੋਏਫ੍ਰੈਂਡ ਹੈ, ਇਹ ਉਹਦੀ ਗਰਲਫ੍ਰੈਂਡ ਹੈ। ਇਹ ਇਹ ਮਿਡਲ ਈਸਟ ਦਾ ਕਲਚਰ ਹੈ, ਜੇ ਸਿਰ ਢੱਕਿਆ ਹੋਇਆ ਨਾਲ, ਉਹ ਕਹਿੰਦਾ ਤੂੰ ਮੇਰੀ ਬੇਟੀਆਂ ਵਰਗੀ ਹੈ, ਮੈਂ ਤੈਨੂੰ ਤੇਰੇ ਨਾਲ ਐਜ ਏ ਫਾਦਰ ਫਿਗਰ ਫੋਟੋ ਖਿਚਾਉਣੀ ਹੈ, ਨੋਟ ਐਜ ਏ ਫੈਨ, ਜਿੱਦਾਂ ਪੱਛਮ ਦੇ ਵਿੱਚ ਚੱਲਦਾ ਹੈ। ਮਤਲਬ ਇੱਕ
ਅਮਦੀਪ ਜਿੱਦਾਂ ਇੱਕ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਉਦਣ ਗਏ ਸੀਗੇ,
ਹਾਂਜੀ
2 ਮਹੀਨੇ ਪਹਿਲਾਂ 2.5 ਮਹੀਨੇ ਪਹਿਲਾਂ, ਮੈਨੂੰ ਥੋੜ੍ਹਾ ਹੀ ਸਮਾਂ ਸ਼ਾਇਦ ਹੋਇਆ ਸੀ ਗਏ ਸੀ, ਅਤੇ ਉੱਥੇ ਜਿਹੜਾ ਤੁਹਾਡਾ ਗੁਰਦੁਆਰਾ ਸਾਹਿਬ ਜਿਹਦੇ ਵਿੱਚ ਤੁਸੀਂ ਵੀ ਪ੍ਰਧਾਨ ਆ ਜਾਂ ਤੁਹਾਡੀ ਵੀ ਸ਼ਮੂਲੀਅਤ ਬਹੁਤ ਰਹਿੰਦੀ ਆ ਮੈਨੇਜਮੈਂਟ ਦੇ ਵਿੱਚ, ਉਹਦੇ ਵਿੱਚ ਗੋਰੇ ਮੱਥਾ ਟੇਕਣ ਆਏ, ਉਹਦੇ ਵਿੱਚ ਗੋਰੀਆਂ ਵੀ ਸੀ ਗੋਰੇ ਵੀ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਆਪਣੇ ਸਿਰ ਢੱਕੇ, ਚੁੰਨੀਆਂ ਲਈਆਂ, ਰੁਮਾਲੇ ਬੰਨੇ, ਫਿਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਮੱਥਾ ਟੇਕਿਆ, ਅੰਦਰ ਵੀ ਮੱਥਾ ਟੇਕ ਕੇ, ਫਿਰ ਉਹਨੇ ਲੰਗਰ ਛਕਿਆ, ਉਸ ਪ੍ਰਥਾ ਨੂੰ ਮੰਨਿਆ। ਫਿਰ ਇਹਦੇ 'ਚ ਤਾਂ ਕੋਈ ਬੁਰੀ ਗੱਲ ਨਹੀਂ ਹੈ, ਜੇ ਕਿਸੇ ਧਰਮ ਦੀਆਂ ਕੋਈ ਪਰੰਪਰਾਵਾਂ ਆ, ਕਿਸੇ ਸੁਸਾਇਟੀ ਦੀਆਂ ਪਰੰਪਰਾਵਾਂ ਆ, ਤੁਸੀਂ ਉੱਥੇ ਰਹਿੰਦੇ ਆ ਉਸ ਸਮਾਜ ਦੇ ਵਿੱਚ, ਉਹ ਤੁਹਾਨੂੰ ਅਪਣਾਉਣੀਆਂ ਚਾਹੀਦੀਆਂ, ਉਹਦੀ ਉਹਦੇ ਵਿੱਚ ਆਪਣੀ ਵੀ ਇੱਜ਼ਤ ਆ ਤੇ ਦੂਜੇ ਧਰਮ ਵਾਲਿਆਂ ਦੀ ਵੀ ਇੱਜ਼ਤ। ਇੱਕ ਹੋਰ ਗੱਲ ਅਮਦੀਪ, ਹੁਣ ਪੱਛਮੀ ਸੁਸਾਇਟੀ ਦੇ ਅਸੀਂ ਰਹਿੰਦੇ ਹਾਂ, ਪੱਛਮੀ ਸਾਡੇ ਧਰਮ ਦੇ ਵਿੱਚ ਸਾਡੀ ਸੁਸਾਇਟੀ ਦੇ ਵਿੱਚ ਜਿਹੜਾ ਸਿਰ ਢੱਕਣਾ ਆ ਉਹ ਬਹੁਤ ਚੰਗੀ ਗੱਲ ਆ, ਸ਼ਾਨਦਾਰ ਗੱਲ ਆ। ਇੱਥੇ ਜੇ ਤੁਸੀਂ ਟੋਪੀ ਲਈਓ, ਹੈਟ ਲਈਓ, ਆ ਤੁਸੀਂ ਕਿਸੇ ਪੱਬ ਵਿੱਚ ਗਏ, ਤੁਹਾਨੂੰ ਲਾਣੀ ਪੈਂਦੀ ਆ,
ਉਹ ਕਹਿੰਦੇ ਲਾ ਕੇ
ਤੁਹਾਡਾ ਲਾਣੀ ਪੈਂਦੀ ਆ, ਉਹਨਾਂ ਦੀ ਇਹ ਪਰੰਪਰਾ ਆ, ਉਹ ਜੇ ਤੁਸੀਂ ਨਹੀਂ ਲਾਓ ਤਾਂ ਤੁਹਾਨੂੰ ਚੰਗਾ ਨਹੀਂ ਸਮਝਦੇ, ਉਹ ਲਾਣੀ ਪੈਂਦੀ ਆ, ਉਹ ਪਰੰਪਰਾ ਵੀ ਸਾਨੂੰ ਨਿਭਾਉਣੀ ਪੈਂਦੀ ਆ, ਉਹਨਾਂ ਸਮਾਜ ਦੀ ਪਰੰਪਰਾ ਆ। ਜੇ ਤੁਸੀਂ ਆਪਣੀ ਲਾ ਕੇ ਚਲ ਜਾਓ ਟੋਪੀ ਜਾਂ ਹੈਟ, ਫਿਰ ਉਹ ਤਾਂ ਹੁਣ ਸਕੂਲਾਂ ਦੇ ਵਿੱਚ ਵੀ ਹੈਟ ਲਾਣੀ ਪੈਂਦੀ ਆ, ਟੇਕ ਆਫ ਦਾ ਹੈਟ, ਹੈ ਨਾ, ਹੈਟਸ ਆਫ ਕਰਨੀਆਂ ਪੈਂਦੀਆਂ ਆ। ਹੁਣ ਸਾਡੇ ਹੁਣ ਕਈ ਧਰਮਾਂ ਦੇ ਵਿੱਚ ਇੱਥੇ ਲੋਕ ਰਹਿੰਦੇ, ਉਹਨਾਂ ਨੂੰ ਇਜਾਜ਼ਤ ਹੈਗੀ ਆ, ਜਿੱਦਾਂ ਸਿੱਖ ਆ ਉਹਨਾਂ ਨੂੰ ਪਗੜੀ ਬੰਨਣ ਦੀ ਇਜਾਜ਼ਤ ਆ, ਜਿਹੜੇ ਮੁਸਲਿਮ ਭਾਈ ਆ ਉਹਨਾਂ ਨੂੰ ਆਪਣੇ ਸਿਰ ਢੱਕਣ ਦੀ ਇਜਾਜ਼ਤ ਆ, ਉਹ ਇੰਟਰਫੀਅਰ ਕਰਦੇ ਹੀ ਨਹੀਂ ਹੈ। ਇਸੇ ਤਰ੍ਹਾਂ ਇਹ ਇਹ ਤਾਂ ਪਰੰਪਰਾਵਾਂ ਹੈ, ਪਰੰਪਰਾਵਾਂ ਦੇ ਵਿੱਚ ਤੁਹਾਨੂੰ ਰਹਿਣਾ ਪੈਂਦਾ, ਇਹ ਤਾਂ ਸੰਸਾਰ ਆ ਮਨਦੀਪ, ਸੰਸਾਰ ਦੇ ਵਿੱਚ ਸਾਰੀਆਂ ਪਰੰਪਰਾਵਾਂ ਨੂੰ ਤੁਹਾਨੂੰ ਮੰਨਣਾ ਪੈਣਾ ਜੇ ਜੀਵਨ ਚੰਗਾ ਜੀਣਾ ਹੈ ਤਾਂ।
ਆਪਾਂ ਗੱਲ ਕਰ ਰਹੇ ਹਾਂ ਅੰਡਰਸਟੈਂਡਿੰਗ ਦੀ, ਸਵੇਰ ਦੀ ਗੱਲ ਕਰ ਰਹੇ ਹਾਂ ਕਿ ਕ੍ਰਿਸਚਨ ਧਰਮ ਬਿਊਟੀਫੁਲ ਧਰਮ ਹੈ, ਬਹੁਤ ਮਤਲਬ ਵਧੀਆ ਧਰਮ ਹੈ, ਜੇ ਕੋਰ ਤੱਕ ਅਧਿਆਤਮ ਤੱਕ ਜਾਈਏ ਤਾਂ ਬਹੁਤ ਵਧੀਆ, ਪਰ ਜਿਨ੍ਹਾਂ ਲੋਕਾਂ ਨੂੰ ਇਹਨਾਂ ਦੀਆਂ ਪਰੰਪਰਾਵਾਂ ਦਾ ਪਤਾ ਹੀ ਨਹੀਂ ਹੈਗਾ, ਉਹਨੇ ਅਡੋਪਟ ਕੀਤੇ ਹੋਏ ਧਰਮ, ਇੱਦਾਂ ਹੀ ਸਿੱਖੀ ਹੈ, ਇੱਦਾਂ ਹੀ ਹਿੰਦੂਇਜ਼ਮ ਹੈ, ਹਿੰਦੂਇਜ਼ਮ ਬਹੁਤ ਡੀਪ ਵਧੀਆ ਧਰਮ ਹੈ, ਪਰ ਜਿਹੜੇ ਮਤਲਬ ਖੋਖਲੇ ਧਰਮ ਅਪਣਾਈ ਬੈਠੇ ਨੇ, ਬਾਹਰੋਂ ਛੈਲੇ ਹੀ ਬਣੇ ਮੇਰੇ ਵਰਗੇ ਸਰੂਪ ਬਣਾਈ ਬੈਠੇ, ਅੰਦਰ ਕੁਛ ਨਹੀਂ ਹੈਗਾ, ਬਾਣਾ ਪਾਈ ਬੈਠੇ ਹਾਂ, ਬਾਣੀ ਹੈ ਹੀ ਨਹੀਂ ਅੰਦਰ, ਠੀਕ ਹੈ। ਹਿੰਦੂਇਜ਼ਮ ਅਸੀਂ ਅਡੋਪਟ ਕੀਤਾ, ਪਤਾ ਹੈ ਹੀ ਨਹੀਂ ਸਾਡਾ ਇਸ਼ਟ ਕੌਣ ਹੈ, ਹੈ ਨਾ, ਹਰੀ ਕੌਣ ਹੈ, ਨਾਰਾਇਣ ਕੌਣ ਹੈ, ਪਤਾ ਹੀ ਨਹੀਂ ਇਹਨਾਂ ਗੱਲਾਂ ਦਾ। ਹੈਂ ਇੱਦਾਂ ਹੀ ਇਸਲਾਮ ਦੇ ਵਿੱਚ ਅਸੀਂ ਮੁਹੰਮਦ ਸਾਹਿਬ ਨੂੰ ਮੰਨੇ ਜਾ ਰਹੇ ਹਾਂ, ਹੈਂ, ਅਤੇ ਅੱਲਾ ਦਾ ਪਤਾ ਹੀ ਨਹੀਂ ਕੌਣ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਇਹ ਬੰਦੇ ਜਿਹੜੇ ਅਡੋਪਟ ਕਰਦੇ ਨੇ, ਜਿੱਦਾਂ ਤੁਸੀਂ ਕਹਿੰਦੇ ਪਾਰਟੀ ਬਦਲ ਲਈ, ਪਾਰਟੀ ਦਾ ਬਦਲ ਲਈ, ਪਰ ਸਿਧਾਂਤ ਪਤਾ ਹੀ ਨਹੀਂ ਵੀ ਪਾਰਟੀ ਦੇ ਵਿੱਚ ਨਾਲ ਰਹਿਣ ਦੀ ਲੋਇਲਟੀ ਜਾਂ ਦੁੱਖ ਸੁੱਖ ਦੇ ਵਿੱਚ ਖੜਨਾ ਨਾਲ ਮਾੜੇ, ਇੱਦਾਂ ਥੋੜ੍ਹੋ ਵੀ ਇੱਕ ਇੱਕ ਪਾਰਟੀ 'ਤੇ ਭੀੜ ਪਈ ਤਾਂ ਭੱਜ ਕੇ ਦੂਜੀ ਪਾਰਟੀ 'ਚ ਜਾ ਰਲੇ। ਮੈਂ ਕਹਿਣ ਦਾ ਮਤਲਬ ਇਹ ਹੈ ਵੀ ਚਾਹੇ ਉਹ ਧਰਮ ਹੋਵੇ, ਚਾਹੇ ਹੁਣ ਪਰਿਵਾਰ ਹੈ, ਪਰਿਵਾਰ ਦੇ ਵਿੱਚ ਕੋਈ ਪ੍ਰੋਬਲਮ ਹੈ, ਪਰਿਵਾਰ ਛੱਡ ਕੇ ਇੱਦਾਂ ਥੋੜ੍ਹੋ ਵੀ ਜਾ ਕੇ ਉੱਧਰ ਦੂਜੇ ਪਾਸੇ ਭੱਜ ਜਾਓ, ਨਾਲ ਰਹੋ ਤੁਸੀਂ, ਹਮੇਸ਼ਾ ਖੜੋ ਆਪਣੇ ਪਰਿਵਾਰ ਦੇ ਨਾਲ, ਦੁੱਖ ਸੁੱਖ ਦੇ ਵਿੱਚ ਸਾਂਝੇ ਆ, ਇੱਦਾਂ ਨਹੀਂ ਵੀ ਸੁੱਖ ਦੇ ਵਿੱਚ ਗੁਲਚਰੇ ਉਡਾਈ ਜਾਣੇ, ਮੇਰਾ ਦੁੱਖ ਆਉਣਾ ਤਾਂ ਛੱਡ ਕੇ ਭੱਜ ਜਾਣਾ ਪਰੇ ਨੂੰ, ਹੈ ਨਾ, ਇਹ 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 ਗੱਲਾਂ ਵੀ ਨਹੀਂ ਹੈਗੀਆਂ। ਖੈਰ ਭਾਅ ਜੀ, ਚਿਰਮਲ ਸਿੰਘ ਹੁਣੀ ਕਹਿੰਦੇ
ਨੇ, ਹੋਰ ਵਿਆਖਿਆ ਤੁਹਾਡੀ ਚਾਹੀਦੀ ਹੈ,
ਇੱਕ ਮਿੰਟ ਪਹਿਲਾਂ ਮੈਨੂੰ ਮੈਸੇਜ ਲੈ ਲੈਣ ਦਿਓ, ਫਿਰ 2 ਮਿੰਟ ਹੈਗੇ ਆਪਣੇ ਕੋਲ। ਚਿਰਮਲ ਸਿੰਘ ਹੁਣੀ ਕਹਿੰਦੇ, ਅਪਾਰ ਆਈ ਡੀ ਜਿਹੜੀ ਜਾਅਲੀ ਦਸਤਾਵੇਜ਼ਾਂ ਰੋਕਣ ਦਾ ਕੰਮ ਕਰੇਗੀ, ਕਿਸੇ ਵੀ ਨਵੇਂ ਥਾਂ ਦਾਖਲੇ ਲਈ ਕੇਵਲ ਆਈ ਡੀ ਦਾ ਨੰਬਰ ਹੀ ਚਾਹੀਦਾ ਹੋਵੇਗਾ, ਕਿਸੇ ਫੋਟੋ ਕਾਪੀ ਦੀ ਲੋੜ ਨਹੀਂ ਹੋਵੇਗੀ, ਮਾਪਿਆਂ ਦੀ ਸਹਿਮਤੀ ਚਾਹੀਦੀ ਹੈ, ਹਰੇਕ ਲਈ ਲਾਜ਼ਮੀ ਹੈ, ਨਹੀਂ ਹੈ ਜੀ ਇਹ ਲਾਜ਼ਮੀ ਨਹੀਂ ਹੈਗੀ। ਅਤੇ ਦੂਜੇ ਪਾਸੇ ਸਾਡੇ ਨਾਲ ਜੁੜੇ ਨੇ ਜੋਗਿੰਦਰ ਸ਼ਰਮਾ ਜੀ, ਜੋਗੀ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਰੁਪਈਆ ਜਿਹੜਾ ਆ ਉਹ 85 ਰੁਪਏ ਹੋ ਗਿਆ ਅਮਰੀਕਾ ਦਾ ਦੇ ਹਿਸਾਬ ਨਾਲ, ਆਲ ਟਾਈਮ ਲੋ, ਇਹਦੇ ਬਾਰੇ ਆਪਣੇ ਵਿਊ ਸ਼ੇਅਰ ਕਰੋ।
ਅਮਰੀਕਾ ਦਾ ਜੇ ਅਮਨਦੀਪ ਰੁਪਈਏ ਦੀ ਕੀਮਤ ਘਟੀ ਆ, ਮੈਂ ਤਾਂ ਹਮੇਸ਼ਾ ਇਹਦੇ ਹੱਕ ਵਿੱਚ ਹੀ ਹਾਂ, ਕਿਉਂਕਿ ਸਾਡੇ ਬਹੁਤ ਯੋਗ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਹੋਣੀ ਇਹ ਰੁਪਈਏ ਦੀ ਕੀਮਤ ਜਾਣ
ਅੱਛਾ
ਕੇ
ਅੱਛਾ
ਘਟਾਈ ਸੀ।
ਮੈਂ ਕਰੇ ਮੋਦੀ ਸਾਹਿਬ ਕਹਿਣ ਲੱਗੇ।
ਨਹੀਂ, ਤਾਂ ਕਿ ਸਾਡਾ ਜਿਹੜਾ ਵਪਾਰ ਆ ਉਹਨਾਂ ਦੇਸ਼ਾਂ ਦੇ ਨਾਲ ਵਧੇ, ਸਾਡੀਆਂ ਜਿਹੜੀਆਂ ਐਕਸਪੋਰਟ ਚੀਜ਼ਾਂ ਸਸਤੀਆਂ ਹੋਣ, ਜ਼ਿਆਦਾ ਫੋਰਨ ਜਨਰੇਸ਼ਨ ਸਾਡੇ ਦੇਸ਼ ਵਿੱਚ ਜਨਰੇਟ ਹੋਈ ਵੀ ਹੈ। ਅਤੇ ਭਾਰਤ ਦੇ ਵਿੱਚ ਅੱਜ ਕੱਲ੍ਹ ਬਹੁਤ ਲੋਕ ਜਾ ਰਹੇ ਆ ਸੈਰ ਕਰਨ ਜਾਂ ਉੱਥੇ ਚੀਜ਼ਾਂ ਦੇਖਣ, ਅਤੇ ਉਹ ਤਾਂ ਹੀ ਜਾ ਰਿਹਾ ਕਿ ਜਿਹੜਾ ਸਾਡਾ ਭਾਰਤ ਆ ਨਾ ਉਹ ਸਸਤਾ ਬਹੁਤ ਹੋ ਗਿਆ ਆ ਰੁਪਈਏ ਦੀ ਕੀਮਤ ਡਿੱਗਣ ਦੇ ਨਾਲ। ਸਸਤਾ ਹੋਣ ਦੇ ਨਾਲ ਰੈਸਟੋਰੈਂਟ ਵਿੱਚ ਵੀ ਤੁਹਾਨੂੰ ਸਸਤੇ ਖਾਣੇ ਮਿਲਦੇ ਆ, ਤੁਹਾਨੂੰ ਸਸਤੇ ਹੋਟਲ ਮਿਲਦੇ ਆ, ਸਸਤੀ ਟ੍ਰੈਫਿਕ ਮਿਲਦੀ ਹੈ, ਉਹਨਾਂ ਨੂੰ ਸਸਤੀ ਪੈਂਦੀ ਹੈ ਕਿਉਂਕਿ ਪ੍ਰਾਈਸ ਦੀ ਰੁਪਈਏ ਦੀ ਕੀਮਤ, ਤਾਂ ਉਹਦੇ ਨਾਲ ਹਜ਼ਾਰਾਂ ਕਰੋੜਾਂ ਅਰਬਾਂ ਦਾ ਜਿਹੜਾ ਬਿਜ਼ਨਸ ਭਾਰਤ ਵਿੱਚ ਜਾ ਰਿਹਾ ਆ। ਅਤੇ ਭਾਰਤ ਦੇ ਇੱਕ ਤਾਂ ਜਿਹੜੇ ਲੋਕਲ ਕੰਟੈਂਟ ਇੰਡਸਟਰੀਜ਼ ਆ ਉਹ ਵੀ ਪ੍ਰਫੁੱਲਿਤ ਹੋ ਰਹੀ ਆ, ਨਿਵੇਸ਼ ਭਾਰਤ ਤੋਂ ਬਾਹਰ ਜਾ ਰਿਹਾ ਆ, ਅਤੇ ਆਯਾਤ ਜਿਹੜਾ ਭਾਰਤ ਨੂੰ ਆ ਰਿਹਾ ਆ ਉਹਦੇ 'ਤੇ ਰੋਕ ਲੱਗੂਗੀ, ਉਹ ਮਹਿੰਗਾ ਆ। ਜਿਸ ਵੇਲੇ ਉਹਦੇ 'ਤੇ ਰੋਕ ਲੱਗੂਗੀ ਤਾਂ ਜਿਹੜੇ ਲੋਕਲ ਕੰਟੈਂਟ ਉਹ ਜ਼ਿਆਦਾ ਵਿਕੂਗਾ। ਅਤੇ ਮੇਰੇ ਖਿਆਲ ਦੇ ਵਿੱਚ ਤਾਂ ਇਹ ਇੱਕ ਵਰਦਾਨ ਵਾਲੀ ਗੱਲ ਹੋਣੀ ਚਾਹੀਦੀ ਆ, ਜੇ ਇਹਨੂੰ ਪ੍ਰੋਪਰਲੀ ਤੁਸੀਂ ਮੈਨੇਜ ਕਰਦੇ ਆ, ਇਹ ਕੋਈ ਮਾੜੀ ਗੱਲ ਨਹੀਂ ਹੈ। ਜਿੱਦਾਂ ਤੁਸੀਂ ਕਈ ਵਾਰ ਜਾਣ ਕੇ ਸਰਕਾਰਾਂ ਡੀਰੈਗੂਲੇਸ਼ਨ ਕਰਦੀਆਂ ਆਪਣੀ ਕਰੰਸੀ ਨੂੰ।
ਭਾਜੀ ਉੱਧਰ ਇੰਡੀਆ ਰੁਪਏ ਦੇ ਛੱਡੋ ਤੁਸੀਂ, ਆਸਟ੍ਰੇਲੀਆ ਦੇ ਡਾਲਰ ਦਾ ਬੁਰਾ ਹਾਲ ਹੈ ਅਮਰੀਕਾ ਦੇ ਨਾਲ ਕੰਪੇਅਰਡ।
ਹਾਂਜੀ, ਆਸਟ੍ਰੇਲੀਆ ਦਾ ਡਾਲਰ ਵੀ ਅਮਰੀਕਾ ਗ੍ਰੀਨ ਬੈਕ ਦੇ
ਹੁਣ
ਖਿਲਾਫ
ਹੋਰ
ਕਾਫੀ
ਕਈ ਕਰੰਸੀ, ਇਹ ਨਾ ਇਹ ਵੀ ਜਾਣ ਕੇ ਹੁੰਦਾ ਨੇ, ਇੱਕ ਤਰ੍ਹਾਂ ਨਾਲ ਉੱਥੋਂ ਪੈਸਾ ਬਾਹਰ ਨੂੰ ਕੱਢਣ ਦੀ ਵੀ ਸਕੀਮਾਂ ਹੁੰਦੀਆਂ ਨੇ ਕਿ ਅਮਰੀਕਾ ਆਪਣਾ ਸਿੱਟ ਦਿਓ ਕਰੰਸੀ ਤੇ ਤੁਹਾਡੇ ਟੂਰਿਸਟ ਜ਼ਿਆਦਾ ਆਣਗੇ, ਉਹ ਕਹਿੰਦੇ ਜੀ ਲਓ ਜੀ ਭਾਅ ਬਹੁਤ ਹੈ ਹੁਣ ਭੇਜ ਦਿਓ ਕਿਸੇ ਕੋਲ 50,000 ਦੇ 20,000, ਉੱਥੇ ਇੰਡੀਆ ਜਾ ਕੇ ਨਾ ਇਹ ਪੈਸੇ ਭੇਜ ਦਿਓ ਜ਼ਿਆਦਾ ਹੋ ਜਾਣਗੇ। ਸੋ ਇੱਕ ਇਹ ਪੈਸੇ ਨੂੰ ਸਾਈਫਨ ਕਰਨ ਦੀ ਵੀ ਇੱਕ ਤਕਨੀਕ ਹੈ ਇਹ ਮਾਹਰਾਂ ਦੀ, ਅਤੇ ਮੈਨੂੰ ਲੱਗਦਾ ਕਿ ਸਾਨੂੰ ਇੰਨਾ ਚਲੋ ਹੁੰਦਾ ਤਾਂ ਹੈ, ਪਰ ਇੱਕ ਇਹ ਤਾਂ ਕੁਐਸਚਨ ਪੁੱਛ ਰਹੇ ਨੇ ਇੱਕ ਟਾਈਮ ਦੇ ਉੱਤੇ ਨਾ ਇਹੀ ਕੁਐਸਚਨ ਜਿਹੜਾ ਕਟਾਕਸ਼ ਬਣਾ ਕੇ ਮਨਮੋਹਨ ਸਿੰਘ ਦੀ ਸਰਕਾਰ ਦੇ ਉੱਤੇ ਤੀਰ ਛੱਡਿਆ ਜਾਂਦਾ ਸੀ ਮੋਦੀ ਸਰਕਾਰ ਵੱਲੋਂ, ਵੀ ਸਰਕਾਰ ਕਿੰਨੀ ਡਿੱਗ ਰਹੀ ਹੈ ਜੀ, ਡਾਲਰ ਡਿੱਗ ਰਿਹਾ, ਸਰਕਾਰ ਡਿੱਗ ਰਹੀ ਹੈ, ਤੇ ਉਹੀ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੀ
ਉਹੀ ਸਾਰੀਆਂ ਚੀਜ਼ਾਂ, ਮਹਿੰਗਾਈ ਬਹੁਤ ਵੱਧ ਗਈ ਆ। ਇਹ ਤਾਂ ਮਹਿੰਗਾਈ ਤਾਂ ਇੱਕ ਇੰਟਰਨੈਸ਼ਨਲ ਫੀਨੋਮੀਨਨ ਆ, ਹਰੇਕ ਦੇਸ਼ ਵਧੀਆ, ਇੱਥੇ ਆਸਟ੍ਰੇਲੀਆ 'ਚ ਘੱਟ ਵਧੀਆ। ਮੋਦੀ ਨੇ ਮਹਿੰਗਾਈ ਬਹੁਤ ਕਰਤੀ, ਮਨਮੋਹਨ ਸਿੰਘ ਨੇ ਮਹਿੰਗਾਈ ਬਹੁਤ ਕਰਤੀ, ਵਾਜਪਾਈ ਨੇ ਮਹਿੰਗਾਈ ਬਹੁਤ ਕਰਤੀ, ਹੁਣ ਜੇ ਰਾਹੁਲ ਬਣ ਗਿਆ ਇਹਨੇ ਸਸਤੀਆਂ ਕਰ ਦੇਣੀਆਂ ਚੀਜ਼ਾਂ। ਰਾਹੁਲ ਕੋਈ ਜਾਦੂ ਦੀ ਛੜੀ ਆ ਜਿਹੜੀ ਉਹਨੇ ਆਉਂਦੇ ਨੇ ਸਸਤੀਆਂ ਕਰ ਦੇਣੀਆਂ, ਇਹ ਤਾਂ ਇੱਦਾਂ ਹੀ ਰਹਿਣਾ। ਇਹ ਜਿਹੜਾ ਜੀਵਨ ਆ ਇਹ ਜੀਵਨ ਆ, ਤੇ ਦੁੱਖ ਸੁੱਖ ਦੀਆਂ ਸਾਂਝਾਂ ਦਾ ਆਧਾਰ ਆ, ਇਹਦੇ ਤੇ ਦੁੱਖ ਵੀ ਆਉਣੇ, ਸੁੱਖ ਵੀ ਆਉਣੇ, ਮਹਿੰਗਾਈਆਂ ਵੀ ਆਉਣੀਆਂ, ਗਰੀਬੀ ਵੀ ਆਉਣੀ ਆ, ਇਹ ਸਭ ਕੁਛ ਹੁੰਦਾ। ਇਹਦੇ ਤੇ ਥੋੜੀ ਵਿਆਖਿਆ ਕਰੋ ਕਿ ਜਿਹੜੀ ਇੱਦਾਂ ਦੇ ਕਮੈਂਟ ਆਉਂਦੇ, ਹਾਏ ਉਹ ਮਰ ਗਿਆ, ਲੁੱਟ ਲਿਆ, ਉਹ ਖਾ ਲਿਆ, ਉਹ ਫਲਾਨਾ ਉਹ, ਇਹ ਕੀ ਚੀਜ਼ ਆ? ਤੁਹਾਡੇ ਜਿਹੜੇ ਵਡਮੁੱਲੇ ਵਿਊ ਨਾ ਉਹ ਸੁਣਨ ਦੀ ਕੋਸ਼ਿਸ਼ ਕਰਾਂਗੇ।
ਵਡਮੁੱਲੇ ਵਿਊ ਤਾਂ ਭਾਜੀ ਮੇਰੇ ਵਡਮੁੱਲੇ ਕਾਹਦੇ ਆ, ਵੀ ਇੱਕ ਹੁੰਦਾ ਆ ਵੀ ਗਲਾਸ ਨੂੰ ਭਰਿਆ ਦੇਖਣਾ, ਹਨਾ,
ਹਾਂਜੀ,
ਅੱਧਾ ਗਲਾਸ ਆ, ਇੱਕ ਬੰਦਾ ਕਹਿੰਦਾ ਇਹ ਭਰਿਆ ਆ, ਇੱਕ ਬੰਦਾ ਕਹਿੰਦਾ ਅੱਧਾ ਖਾਲੀ ਆ, ਇਹ ਆਪਣਾ ਆਪਣਾ ਪਰਸਪੈਕਟਿਵ ਹੈ। ਹੁਣ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਮਰ ਗਏ ਲੁੱਟ ਲਏ, ਉਹਦੀ ਆਪਾਂ ਗੱਲ ਕੀਤੀ ਵੀ ਸੀਗੀ, ਤੇ ਉਹਦੇ ਸੰਬੰਧ ਦੇ ਵਿੱਚ ਨਾ ਸਾਡੇ ਨਾਲ ਰੂਪਰਾ ਸਾਹਿਬ ਜੁੜੇ ਨੇ, ਪਰਮਜੀਤ ਰੂਪਰਾ ਵੁੱਡਕ੍ਰਾਫਟ ਤੋਂ, ਤੇ ਕਹਿੰਦੇ ਭਾਜੀ ਅਮਰੀਕ ਬਿਲਕੁਲ ਸਹੀ ਗੱਲ ਹੈ, ਸਾਰੇ ਜਿਹੜੇ ਵਿਲੇਜ ਹੈ ਪਿੰਡ ਹੈ ਉਹ ਬਹੁਤ ਬਿਊਟੀਫੁੱਲ ਹੈ। ਹੁਣ ਸਾਡੇ ਪਿੰਡ ਦੇ ਮੁੰਡੇ ਨੇ ਵੀਡੀਓ ਪਾਇਆ, ਉਹ ਏਦਾਂ ਲੱਗਦਾ ਜਿੱਦਾਂ ਕੈਲੀਫੋਰਨੀਆ ਹੁੰਦਾ ਉੱਪਰੋਂ,
ਹਾਂਜੀ ਹਾਂਜੀ,
ਕੋਠੀਆਂ
ਹੋਰ ਵੀ ਪਿੰਡੇ ਬਹੁਤ ਹੈ,
ਤੇ ਆਲਸੋ ਐਵਰੀ ਰੋਡ ਕਵਰਡ, ਮਤਲਬ ਬਾਏ, ਮਤਲਬ ਐਨ ਵਧੀਆ ਆ, ਦਰਖਤ ਦਰੁਖਤ ਵੀ ਲਾ ਰਹੇ ਨੇ ਹੁਣ ਪਿੰਡਾਂ ਵਾਲੇ, ਬੜਾ ਕੁਛ ਕਰ ਰਹੇ ਨੇ, ਸੜਕਾਂ ਦੇ ਕੰਢੇ ਵੀ ਲੱਗ ਰਹੇ ਆ, ਹਾਈਵਿਆਂ ਦੇ ਉੱਤੇ ਤੁਸੀਂ ਫਗਵਾੜੇ ਤੋਂ ਚੰਡੀਗੜ੍ਹ ਵਾਲਾ ਜਿਹੜਾ ਹਾਈਵੇ ਆ ਉੱਥੇ ਜਾ ਕੇ ਦੇਖੋ ਤੁਸੀਂ, ਤੁਹਾਨੂੰ 50-60 ਤਰ੍ਹਾਂ ਦੇ ਨੇਟਿਵ ਪਲਾਂਟ, ਉੱਥੋਂ ਦੇ ਲੋਕਲ ਪਲਾਂਟ ਜਿਹੜੇ ਨੇ ਫੁੱਲਾਂ ਨਾਲ ਭਰੇ ਹੋਏ ਦਿਖਣਗੇ, ਮਤਲਬ ਕਿਆ ਬਾਤ ਹੈ, ਬਿਊਟੀਫੁਲ, ਹਨਾ। ਤੇ ਇੱਧਰ ਅਸੀਂ ਜੇ ਗਏ ਹਾਂ ਬਠਿੰਡੇ ਵੱਲ ਕੇ ਸੜਕਾਂ ਤੇ ਸੰਗਰੂਰ ਵੱਲ, ਇੱਧਰ ਦਰਖਤ ਹੈ ਨਹੀਂ ਕੋਈ, ਪਰ ਦੁਆਬੇ ਦੇ ਵਿੱਚ ਬੜੇ ਦਰਖਤ ਲਾਏ ਹੋਏ ਨੇ, ਮਤਲਬ ਚਲੋ ਉੱਧਰ ਵੀ ਲੱਗ ਜਾਣਗੇ, ਕੋਈ ਐਡੀ ਗੱਲ ਨਹੀਂ। ਸੋ ਉਹ ਜਿਹੜਾ ਨਾ ਤੁਹਾਡਾ, ਹੁਣ ਮੈਂ ਕਹਿਤਾ ਲੱਗ ਜਾਣਗੇ ਕੋਈ ਗੱਲ ਨਹੀਂ, ਮੈਂ ਇੱਦਾਂ ਥੋੜ੍ਹਾ ਕਹਿਤਾ ਵੀ ਉੱਜੜ ਗਏ ਜੀ, ਆਹ ਹੋ ਗਿਆ ਜੀ, ਆਹ ਹੋ ਗਿਆ, ਆਹ ਹੋ ਗਿਆ, ਉਹ ਤੁਸੀਂ ਕੈਂਪੇਨ ਕਰੋ, ਜੇ ਤੁਹਾਨੂੰ ਆਪਾਂ ਨੂੰ ਲੱਗਦੀ ਹੈ ਕੋਈ ਗੱਲ ਚੀਜ਼ ਗਲਤ ਹੈ, ਉਹਨੂੰ ਨਕਾਰਾਤਮਕ ਪੇਸ਼ ਨਾ ਕਰੋ, ਉਹਨੂੰ ਇਹ ਕਹੋ ਵੀ ਇਹ ਮੈਨੂੰ ਲੱਗਦਾ ਗਲਤ ਹੈ, ਆਪਾਂ ਇਹਦੇ ਨਾਲ ਹੱਲ ਵੀ ਦਿਓ ਨਾ, ਪੰਜਾਬ ਤਾਂ ਉੱਜੜ ਗਿਆ। ਹਾਂ ਪੰਜਾਬ,
ਜੇ ਉਹਨੇ ਫਲਾਨੇ ਨੇ ਉਜਾੜ ਦਿੱਤਾ, ਚਲ ਨਾ ਨਹੀਂ ਲੈਂਦੇ, ਫਲਾਨੇ ਨੇ ਉਜਾੜਤਾ, ਉਹ ਸਭ ਕੁਛ ਖਾ ਗਿਆ, ਉਹਨੇ ਆਹ ਕਰ ਲਿਆ, ਉਹ ਕਰ ਲਿਆ, ਵੀ ਤੁਸੀਂ ਸੁਜੈਸ਼ਨ ਜੋ ਜੇ ਤੁਹਾਨੂੰ ਰਾਜ ਭਾਗ ਦੇ ਤੁਸੀਂ ਠੀਕ ਕਰ ਲਓਗੇ,
ਨਹੀਂ
ਜੇ ਕਰ ਲਓਗੇ ਤਾਂ
ਨਹੀਂ,
ਕਿੱਦਾਂ
ਇਹਦਾ ਇਹਦਾ
ਕਰੋਗੇ?
ਹੱਲ ਕੀ ਹੋਣਾ ਚਾਹੀਦਾ, ਇਹ ਵੀ ਦੱਸੋ ਨਾ, ਜੇ ਬਾਦਲ
ਇਹਦਾ ਹੱਲ
ਖਾ
ਕੀ
ਗਏ
ਹੋਣਾ ਚਾਹੀਦਾ,
ਜਾਂ ਮਿਨਿਸਟਰ ਖਾ ਗਏ, ਜਾਂ ਫਲਾਨਾ ਖਾ ਗਿਆ,
ਇਹਦਾ
ਇਹਦਾ
ਲੋਕ ਖਾ ਗਏ, ਲੀਡਰ ਖਾ ਗਏ,
ਇਹਦਾ ਹੱਲ
ਪੂਰੇ
ਕੀ ਹੋਣਾ
26,000 ਕਰੋੜ
ਚਾਹੀਦਾ?
ਖਾ ਲਿਆ, 26,000 ਕਰੋੜ ਗਿਣਨੇ ਨੂੰ ਪਤਾ ਕਿੰਨੀਆਂ ਮਸ਼ੀਨਾਂ ਕਿੰਨੇ ਦਿਨ ਲੱਗਦੇ ਆ।
ਚਲੋ ਉਹ ਤਾਂ ਇੱਦਾਂ ਹੁੰਦੀ ਆ ਵੀ ਹਰ ਬੰਦੇ ਤੇ ਇਲਜ਼ਾਮ ਲੱਗ ਰਿਹਾ। ਹੁਣ
ਇੱਕ ਨਾ ਪਿੱਛੇ
ਮਜੀਠੀਆ, ਨਹੀਂ ਨਹੀਂ
ਕਾਂਗਰਸ ਦਾ ਇੱਕ ਲੀਡਰ ਰਿਲੀਜ਼ ਹੋਇਆ, ਨਾਂ ਨਹੀਂ ਲੈਣਾ ਚਾਹੀਦਾ ਸਾਨੂੰ ਰੇਡੀਓ ਤੇ, ਉਹਦੇ ਤੇ ਇਲਜ਼ਾਮ ਰੱਖਦੇ ਸੀ ਇਹਨੇ 1,000 ਕਰੋੜ ਰੁਪਈਆ ਖਾ ਲਿਆ, ਮਗਰ ਉਹਨੇ ਹੁਣ ਉਹਦੀ FIR ਵੀ FIR ਵੀ ਵਾਪਸ ਹੋ ਗਈ, ਤਾਂ 2 ਲੱਖ ਰੁਪਈਆ ਦਾ ਸਾਰਾ ਉਹਦੇ ਕੋਲ ਕਵਰ ਨਿਕਲਿਆ, 2 ਲੱਖ ਰੁਪਈਆ।
ਨਹੀਂ ਹੁਣ ਮਜੀਠੀਆ ਸਾਹਿਬ ਤੇ ਕੇਸ ਕੀਤਾ ਹੈ ਮਾਨਹਾਨੀ ਦਾ, ਪੰਜਾਬ ਦੇ OSP ਨੇ।
ਹਾਂਜੀ
ਹੈਂ, ਮਜੀਠੀਆ ਨੇ ਇਹ ਕਹਿਤਾ ਸੀਗਾ ਵੀ ਇਹ ਪੈਸੇ ਜੀ ਬਾਹਰ ਭੇਜ ਰਹੇ ਨੇ, ਬਾਹਰ ਓਵਰਸੀਜ਼ ਟ੍ਰਾਂਸਫਰ ਕਰਤੇ, ਉਹਨੇ ਕੇਸ ਕਰਤਾ, ਕਹਿੰਦੇ ਇੱਦਾਂ ਦੀ ਕੋਈ ਗੱਲ ਹੀ ਹੈ ਨਹੀਂ। ਸੋ ਲੈਟ ਇਟ ਪਲੇ ਆਊਟ, ਕੋਰਟਾਂ ਕਚਹਿਰੀਆਂ 'ਚ ਚੱਲਣ ਦਿਓ, ਹੈਂ ਆਪੇ ਗੱਲ
ਅਮਨਦੀਪ
ਮੂਹਰੇ ਆ ਜਾਊ।
ਤੁਸੀਂ ਇੱਕ ਦਿਨ ਅਸੀਂ ਇੱਥੇ ਗੱਲ ਕਰ ਰਹੇ ਸੀ ਪਾਰਕ 'ਚ ਬੈਠੇ ਸੀ, ਉੱਥੇ ਸਾਡੇ ਭਾਈ ਸਾਹਿਬ ਸੀਗੇ, ਹੋਰ ਬੰਦੇ ਸੀਗੇ ਕਾਫੀ ਸੀਗੇ, ਇੱਕ ਬੰਦਾ ਕਹਿੰਦਾ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਬਜਟ ਆ ਨਾ, ਇਹ ਤਾਂ ਸੈਂਟਰ ਸਰਕਾਰ ਦੇ ਬਜਟ ਨਾਲੋਂ ਕਈ ਗੁਣਾ ਜ਼ਿਆਦਾ ਆ।
ਬਹੁਤ
ਕਰਦੇ ਕੀ, ਪੈਸਾ ਖਾ ਜਾਂਦੇ ਆ, ਕਰਦੇ ਸੈਂਟਰ ਦਾ ਬਜਟ ਔਰ ਸ਼੍ਰੋਮਣੀ ਕਮੇਟੀ ਦਾ ਬਜਟ ਤੁਸੀਂ ਦੇਖ ਹੀ ਲਓ ਕੀ ਫਰਕ ਹੋ ਸਕਦਾ
ਭਾਜੀ, ਇੰਨਾ ਕੂੜ ਪ੍ਰਚਾਰ ਹੈ ਐਸਜੀਪੀ ਦੇ ਉੱਤੇ। ਨਹੀਂ ਨਹੀਂ ਉਹ ਲੁਧਿਆਣੇ ਸ਼ਹਿਰ ਨਾਲੋਂ ਘੱਟ ਹੈ, ਕੱਲੇ ਲੁਧਿਆਣੇ ਸ਼ਹਿਰ ਦਾ ਜਿੰਨਾ ਬਜਟ ਹੈ ਨਾ ਮਿਊਂਸੀਪਲ ਕਾਰਪੋਰੇਸ਼ਨ ਦਾ, ਉਹਦੇ ਨਾਲ ਵੀ ਘੱਟ ਵੀ ਮਤਲਬ ਬਜਟ ਹੈ ਐਸਜੀਪੀਸੀ ਦਾ। ਤੇ ਇਹ ਪਤਾ ਨਹੀਂ ਕਿੱਧਰੋਂ ਹਵਾ ਚੋਂ ਗੱਲਾਂ ਫੜ ਕੇ ਮਤਲਬ ਬਦਨਾਮੀ ਵੱਲ ਨੂੰ ਮਤਲਬ ਨੈਗੇਟਿਵਿਟੀ ਫੈਲਾਉਣ ਦੇ ਜਿਹੜੇ ਲੋਕਾਂ ਨੇ ਠੇਕਾ ਲਿਆ। ਖੈਰ ਸਾਡੇ ਨਾਲ ਸੱਜਣ ਮਿੱਤਰ ਜੁੜੇ ਨੇ ਪਰਮਜੀਤ ਸਿੰਘ ਧਾਲੀਵਾਲ, ਕਹਿੰਦੇ ਕਿ ਸਿੱਧੂ ਸਾਹਿਬ ਅੱਜ ਸ਼ਾਮ ਨੂੰ ਮਾਸਟਰ ਜੀਆਂ ਨੂੰ ਫੋਨ ਕਰਾਂਗਾ, ਤੁਹਾਨੂੰ ਜੀ ਫੋਨ ਕਰਕੇ ਕੁਛ ਪੁੱਛਣਗੇ, ਤੇ ਬਹੁਤ ਵਧੀਆ। ਤਾਂ ਸਾਡੇ ਨਾਲ ਹਰਜੀਤ ਭੁੱਲਰ ਜੀ ਜੁੜੇ ਨੇ, ਹਰਜੀਤ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ। ਅਮਰਜੀਤ ਸਿੰਘ ਸਹੋਤਾ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਲਗੁਲਗੇ ਵਾਲੇ ਲੱਗਦੇ ਮੈਨੂੰ ਫੋਟੋ, ਹਾਂ ਪਹੁੰਚ ਗਈ, ਆ ਗਏ ਆ ਗਏ, ਥੋੜ੍ਹੀ ਲੇਟ ਆਈ ਹੈ। ਅਤੇ ਸਾਡੇ ਨਾਲ ਅਮਰਜੀਤ ਸਿੰਘ ਪਰਥ ਤੋਂ ਵੀ ਜੁੜਦੇ ਨੇ, 2012 ਦੀ ਉਹਨਾਂ ਨੇ ਮੈਨੂੰ ਫੋਟੋ ਭੇਜੀ ਆ ਅਤੇ ਪ੍ਰੋਗਰਾਮ ਸੁਣਦੇ ਦੀ, ਅਤੇ ਉਹ 2012 ਦਾ ਪ੍ਰੋਗਰਾਮ ਉਹਨਾਂ ਦੇ ਫੋਨ ਦੇ ਵਿੱਚ ਹੈ, ਕਹਿੰਦਾ ਮੈਂ ਉਹ ਕਈ ਵਾਰੀ ਸੁਣਦਾ ਹੁੰਦਾ, ਪ੍ਰੋਗਰਾਮ
ਰਿਕਾਰਡ ਕੀਤਾ ਹੈ,
ਰਿਕਾਰਡ ਕੀਤਾ ਹੈ, ਅਤੇ ਉਹਦੀ ਫੋਟੋ ਭੇਜੀ ਅਤੇ ਬਹੁਤ ਲੰਬੇ ਸਮੇਂ ਸਾਨੂੰ ਮਤਲਬ ਦੇਖ ਲਓ ਵੀ 2012 ਅਤੇ ਹੁਣ 2025 ਮਤਲਬ 12-13 ਸਾਲ ਪੁਰਾਣੇ ਪ੍ਰੋਗਰਾਮ ਉਹਨਾਂ ਦੇ ਫੋਨਾਂ ਦੇ ਵਿੱਚ ਪਏ ਨੇ। ਅਤੇ ਇੱਧਰ ਸੁਖਵੰਤ ਸਿੰਘ ਹੁਣੀ ਐਡ ਲਿਆ, ਕਹਿੰਦੇ ਇੱਥੇ ਤਾਂ ਅਵਤਾਰ ਪ੍ਰਗਟ ਹੋਏ ਪਏ ਨੇ, ਮੈਂ ਪਤਾ ਨਹੀਂ ਕਿੱਥੇ ਰਹਿ ਗਿਆ। ਸੁਖਵੰਤ ਸਿੰਘ ਜੀ ਤੁਸੀਂ ਮਿਸ ਕਰ ਗਏ, ਤੁਸੀਂ ਮਿਸ ਕਰ ਗਏ, ਤੁਸੀਂ ਫੇਰ ਦੇਖ ਲਿਓ, ਇਹਨਾਂ ਦੀ ਐਂਟਰੀ ਬੜੀ ਸ਼ਾਨਦਾਰ ਹੋਈ। ਤਾਂ ਭਾਜੀ ਹੁਣ ਇੱਦਾਂ ਜਾਣ ਦਾ ਟਾਈਮ ਆ ਗਿਆ, ਚੇਤਾ ਰੱਖਿਓ, ਲਾਣਾ ਵੀ ਹੈ ਕਿਤੇ ਏਦਾਂ ਨਾ ਚੱਲ ਜਾਇਓ ਸ਼ੋਪਿੰਗ ਕਰਨ ਲੋਕਾਂ ਨੇ,
ਪਤਾ ਨਹੀਂ ਪਤਾ ਵੀ ਥੱਲੇ ਤਾਂ ਉਹਦਾ ਨਿਕਲੇ ਪਈ ਹੋਗਾ, ਪਰੇਸ਼ਾਨੀ ਪਈ ਹੋਗਾ। ਟੋਪੀ ਲਾਉਣ ਦੀ ਕੋਸ਼ਿਸ਼ ਕੀਤੀ ਸੀ ਵਿਚਾਲੇ ਜਾਏ, ਪਰ ਇੱਕ ਦ੍ਰਿੜਤਾ ਵੀ ਹੁੰਦੀ ਆ ਭਾਈ, ਜਿਹੜੀ ਤੁਸੀਂ ਇੱਕ ਵਾਰੀ ਗੱਲ ਕਰ ਲਈ ਉਹਦੇ ਤੇ ਅੜੇ ਰਹੋ, ਕੋਈ ਗੱਲ ਨੀ, ਜੇ ਗਰਮੀ ਵੀ ਲੱਗੇ ਨਹੀਂ ਕੁਛ ਹੋਣ ਲੱਗਾ,
ਤੁਹਾਡੇ ਦੋ
ਲੀਸਟ
ਤੁਹਾਡੇ 2 ਘੰਟੇ ਫਿਰ 40 ਸਾ ਹੀ ਮੰਨ ਲਈਏ, ਤੁਹਾਡੇ ਲਿਖ ਕੇ ਲਾ ਤੇ। ਮੈਂ ਕਹਿਤਾ ਜੀ ਚਿੱਤਰ ਗੁਪਤ ਨੂੰ ਤੇ ਇਹਨਾਂ ਦੇ 2 ਘੰਟੇ ਮਤਲਬ ਲਿਖ ਦਿਓ ਧਰਮ ਦੇ ਨਾਂ ਤੇ।
ਅਮਨਦੀਪ ਥੋੜੀ ਇੱਕ ਹੋਰ ਗੱਲ ਜਿਹੜੀ ਵਿਚਿੱਤਰ ਹੋਈ ਆ, 2 ਦਿਨ ਪਹਿਲਾਂ ਅਸੀਂ ਨਾ ਮੈਂ ਗੱਲ ਕਰ ਰਿਹਾ ਸੀ ਵੀ ਜਿਸ ਵੇਲੇ ਬਹੁਤ ਜ਼ਿਆਦਾ ਪੈਸਾ ਹੋ ਜਾਂਦਾ ਜਾਂ ਬਹੁਤ ਜ਼ਿਆਦਾ ਸ਼ੋਹਰਤ ਹੋ ਜਾਂਦੀ ਆ, ਉਹ ਬੰਦੇ ਦਾ ਇਮਬੈਲੈਂਸ ਸਾਂਭਿਆ ਨਹੀਂ ਜਾਂਦਾ, ਉਤੋਂ ਪੈਸਾ ਸਾਂਭਿਆ ਨਹੀਂ ਜਾਂਦਾ, ਕਦੇ ਆਹ ਇਲਤ ਕਰ, ਕਦੇ ਉਹ ਕਰ, ਕਦੇ ਇਹਨੂੰ ਫੋਨ ਕਰ, ਕਦੇ ਉਹਨੂੰ ਫੋਨ ਕਰ, ਕਦੇ ਕੁਛ ਕਰ, ਦਿਖਾ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਮੇਰੇ ਨਾਲ ਵੀ ਇੱਕ ਘਟਨਾ ਵਾਪਰੀ ਆ ਮਨਦੀਪ ਪਿਛਲੇ ਵੀਰਵਾਰ,
ਨਹੀਂ ਇਹ ਅਗਲੇ ਹਫਤੇ ਸੁਣਾਓ ਭਾਜੀ, ਹੁਣ ਟਾਈਮ ਬਹੁਤ,
ਚਲੋ ਇਹ ਅਗਲੇ ਹਫਤੇ ਸੁਣਾਉਂਦਾ, ਹੁਣ ਟਾਈਮ ਹੈ ਨਹੀਂ।
ਤੇ 2-4 ਹੋਰ
ਅਗਲੇ
ਵੀ ਕਰਨੀ ਆ, ਤੇ ਆਪਾਂ ਹੁਣ ਫਤਿਹ ਬੁਲਾਈਏ, ਕਿਉਂਕਿ ਗੱਜਣ ਵਾਲਾ ਭਾਜੀ ਵੀ ਰੈਡੀ ਹੈ, ਉਹਨਾਂ ਦਾ ਵੀ ਐਪੀਸੋਡ।
ਠੀਕ ਹੈ,
ਇੱਦਾਂ ਹੈ
ਭਾਜੀ, ਕਿਹਨੇ ਅਮਨਦੀਪ ਫੋਨ ਕਰਨਾ, ਕਿਹੜੇ ਭਾਈ ਸਾਹਿਬ ਨੇ ਫੋਨ ਕਰਨਾ ਮੈਨੂੰ?
ਤੁਹਾਨੂੰ ਪਰਮਜੀਤ ਸਿੰਘ ਧਾਲੀਵਾਲ, ਉਹ ਕੁੱਕੜਾਂ ਵਾਲੇ ਜਿਹੜੇ ਰਿਸ਼ਤੇ ਕਰਾਉਂਦੇ ਸੀਗੇ।
ਅੱਛਾ ਅੱਛਾ, ਕੋਈ ਨਹੀਂ, ਉਹ ਕਰ ਲੈਣ ਫਿਰ ਮੈਨੂੰ 7 ਵਜੇ ਸ਼ਾਮ ਨੂੰ ਕਰ ਲੈਣ।
ਠੀਕ ਹੈ ਭਾਜੀ, ਚਲੋ ਹੁਣ ਆਪਾਂ ਸਾਰਿਆਂ ਨੂੰ, ਹਾਂ ਜਾਂਦੇ ਜਾਂਦੇ ਨਾ ਸਾਰਿਆਂ ਨੂੰ ਕ੍ਰਿਸਮਿਸ ਦੀਆਂ ਮੁਬਾਰਕਾਂ, ਸ਼ੁਭੇ ਸ਼ਾਮਾਂ, ਅਤੇ ਇੰਨਾ ਜ਼ਰੂਰ ਰੱਖਿਓ ਜੀ, ਤੁਸੀਂ ਕ੍ਰਾਈਸਟ ਬਾਰੇ ਸੋਚਿਓ ਜ਼ਰੂਰ, ਇੱਕ ਅਧਿਆਤਮਕ ਤੌਰ 'ਤੇ, ਰੂਹਾਨੀ ਤੌਰ 'ਤੇ ਆਪਾਂ ਮੱਥਾ ਟੇਕਦੇ ਹਾਂ, ਹੈ ਨਾ। ਜੀਸਸ ਕ੍ਰਾਈਸਟ ਨੂੰ, ਤੇ ਦੂਜੇ ਪਾਸੇ ਸਾਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਨੇ, ਹੈ ਨਾ, ਉਹ ਵੀ ਚੱਲ ਰਿਹਾ। ਸੋ ਆਪਾਂ ਅਧਿਆਤਮ ਰੂਹਾਨੀ ਤੌਰ 'ਤੇ ਹੀ ਦੋਨਾਂ ਪੱਖਾਂ ਨੂੰ ਦੇਖਣਾ ਆ। ਮਤਲਬ ਆਹ ਜਿਹੜੀ ਸੈਲੀਬ੍ਰੇਸ਼ਨ ਆ, ਇਹ ਵੱਖਰੀਆਂ ਚੀਜ਼ਾਂ ਨੇ, ਇਹਦੇ ਨਾਲ ਆਪਾਂ ਦਾ ਬਹੁਤਾ ਜ਼ਿਆਦਾ ਕਨੈਕਸ਼ਨ ਨਹੀਂ ਹੋਣਾ ਚਾਹੀਦਾ। ਭਾਅ ਜੀ
ਅਮਨਦੀਪ, 30 ਸਾਲ ਬਾਅਦ ਨਾ ਸਾਡੇ ਬ੍ਰਦਰ, ਮੇਰੇ ਵੱਡੇ ਭਰਾ ਮੰਗਲਵਾਰ ਨੂੰ ਇੱਥੇ ਆ ਰਹੇ ਇੰਗਲੈਂਡ ਤੋਂ, ਤੇ ਉਹ ਸਾਡਾ ਸਮਾਂ ਬਹੁਤ ਵਧੀਆ ਲੰਘਣਾ ਆ, ਤੇ ਇਹ ਫੈਸਟਿਵ ਸੀਜ਼ਨ ਹੈ, ਉਹਨਾਂ ਨਾਲ ਘੁੰਮਾਂਗੇ। ਤੇ ਉਹਨਾਂ ਦੀ ਇੱਕ ਸਿਫਾਰਿਸ਼ ਵੀ ਅਮਨਦੀਪ ਆਈ ਆ,
ਹਾਂਜੀ,
ਉਹ ਸਿਫਾਰਿਸ਼ ਇਹ ਆ ਵੀ ਅਸੀਂ ਕੌਪਸ ਹਾਰਬਰ ਵੀ ਦੇਖਣ ਜਾਣਾ ਆ, ਤੁਹਾਡੇ ਫਾਰਮ ਦੇਖਣੇ ਆ, ਕਿਉਂਕਿ ਉਹਨਾਂ ਦੀ ਲੜਕੀ ਦੇਖਣ ਗਈ ਸੀ ਫਾਰਮ ਤੁਹਾਡੇ ਪਿੱਛੇ, ਉਹਦੇ ਡੈਡੀ ਆ ਰਹੇ ਆ, ਵੀ ਅਸੀਂ ਤੁਹਾਨੂੰ ਇੱਕ ਦਿਨ ਲਈ ਫੇਰ ਆਉਣਾ ਪੈਣਾ।
ਡੈਫੀਨੇਟਲੀ ਡੈਫੀਨੇਟਲੀ, ਮੇਰੀ ਸਿਸਟਰ ਵੀ ਇੰਗਲੈਂਡ ਤੋਂ ਅੱਜ ਆ ਰਹੀ ਹੈ, ਤੇ
ਅੱਛਾ ਜੀ,
ਤੇ ਸਾਡਾ ਵੀ ਵਧੀਆ, ਮਤਲਬ ਅਸੀਂ ਮਿਲਾਂਗੇ, ਸਾਡੇ ਮਿੱਤਰ ਸੱਜਣ ਹੋਰ ਆ ਰਹੇ ਨੇ ਮੈਲਬਨ ਤੋਂ। ਚਲੋ ਠੀਕ ਹੈ ਭਾਜੀ, ਲਈਏ ਇਜਾਜ਼ਤ, ਤੇ
ਓਕੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਅਮਦੀਪ,
ਸਤਿ ਸ਼੍ਰੀ ਅਕਾਲ ਪਿਆਰੇ,
ਕਿਸਮਤ ਦੀਆਂ ਵਧਾਈਆਂ,
ਵਧਾਈਆਂ ਜੀ ਸਾਰਿਆਂ ਨੂੰ। ਇਸ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੈ, ਪੋਡਕਾਸਟ 'ਤੇ ਬੜੀ ਛੇਤੀ ਪ੍ਰੋਗਰਾਮ ਚੜ ਜਾਏਗਾ। ਸੋ ਅਸੀਂ ਫਿਰ ਮਿਲਾਂਗੇ ਅਗਲੇ ਸੈਟਰਡੇ ਸੰਡੇ, ਅਤੇ ਖਿਆਲ ਰੱਖਿਓ ਇਹਨਾਂ ਦਿਨਾਂ 'ਚ ਹੋਲੀਡੇਜ਼ ਹੈ, ਧਿਆਨ ਨਾਲ ਮਨਾਇਓ, ਖੁਸ਼ੀਆਂ ਜਿਹੜੀਆਂ ਉਹ ਪੂਰੀਆਂ ਇੰਜੋਏ ਕਰਿਓ। ਸੋ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ।